ਹੁੰਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਦਾ ਦਿਲ ਵਾਲੀ ਗੱਲ ਕੌਫ ਸਾਰਬਰ ਸਟੂਡੀਓ ਤੋਂ। ਬਹੁਤ ਸੋਹਣਾ ਦਿਨ, ਖਿੜਿਆ ਹੋਇਆ ਦਿਨ ਅੱਜ ਚੜਿਆ ਕੌਫ ਸਾਰਬਰ ਦੇ ਵਿੱਚ, ਅਤੇ ਇਹੀ ਅਰਦਾਸ ਹੈ, ਇਹੀ ਉਮੀਦ ਹੈ ਕਿ ਆਪ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ ਦਿਲ ਦੀਆਂ ਗਹਿਰਾਈਆਂ ਤੋਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਕੈਲੰਡਰ ਦੇ ਉੱਤੇ, ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ 13 ਵਿਸਾਖ ਦੀ ਤਰੀਕ ਚੜ੍ਹ ਚੁੱਕੀ ਹੈ। ਸੰਮਤ 558 ਦਿਨ ਐਤਵਾਰ, 26 ਅਪ੍ਰੈਲ 2026, ਇਹ ਅੰਗਰੇਜ਼ੀ ਮਹੀਨੇ ਦੇ ਮੁਤਾਬਕ ਹੈ। ਆਦਿਤ ਵਾਰ ਚੜ੍ਹ ਚੁੱਕਾ ਜੀ। ਅਫੀਸ਼ੀਅਲ ਨੇਮ ਜਿਹੜਾ, ਅਸਲੀ ਨਾਮ ਹੈ ਗੁਰਬਾਣੀ ਦੇ ਮੁਤਾਬਕ, ਉਹ ਦਿਨ ਐਤਵਾਰ ਦਾ ਹੈਗਾ, ਆਦਿਤ ਵਾਰ। ਇਹਦੀ ਇੱਕ ਲੰਬੀ ਕਹਾਣੀ ਹੈ, ਕਿਤੇ ਫਿਰ ਸਾਂਝੀ ਕਰਾਂਗੇ। ਫਿਲਹਾਲ ਇਸ ਵੇਲੇ 8:02 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਮੈਲਬਰਨ, ਸਿਡਨੀ, ਬ੍ਰਿਸਬਨ ਸਾਰੇ ਸ਼ਹਿਰ, ਅਤੇ ਅੱਧਾ ਘੰਟਾ ਪਿੱਛੇ ਐਡਲੇਡ ਹੈ, ਅਤੇ 3 ਘੰਟੇ ਪਿੱਛੇ ਪਰਥ ਹੈ ਜੀ। ਔਰ ਕਈ ਦੇਸ਼ਾਂ 'ਚ, ਕਈ ਇਲਾਕਿਆਂ ਦੇ ਵਿੱਚ ਹਜੇ ਸ਼ਨਿਚਰਵਾਰ ਹੀ ਚੱਲ ਰਿਹਾ, ਪਰ ਗੁੱਡ ਨਿਊਜ਼ ਇਹ ਹੈ ਕਿ ਵੀਕਐਂਡ ਚੱਲ ਰਿਹਾ। ਵੀਕਐਂਡ 'ਤੇ ਆਮ ਤੌਰ 'ਤੇ ਪੱਛਮ ਦੇ ਸੱਭਿਆਚਾਰ ਦੇ ਵਿੱਚ ਛੁੱਟੀ ਹੁੰਦੀ ਆ 2 ਦਿਨ, ਸ਼ਨਿਚਰਵਾਰ ਅਤੇ ਐਤਵਾਰ। ਸ਼ਨਿਚਰਵਾਰ ਦਾ ਦਿਨ ਜਿਹੜਾ ਆ ਉਹ ਬੱਚਿਆਂ ਵਾਸਤੇ ਰੱਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਸਪੋਰਟਸ ਖਿਲਾਉਣੀ ਆ, ਬਾਹਰ ਲੈ ਕੇ ਜਾਣਾ ਆ, ਬਾਰਬੀਕਿਊ ਕਰਨਾ ਆ, ਘਾਹ ਕੱਟਣੇ ਨੇ, ਲੋਨ ਕੱਟਣੇ। ਅਤੇ ਸੰਡੇ ਜਿਹੜਾ ਆ, ਐਤਵਾਰ, ਆਦਿਤਵਾਰ, ਉਹ ਚਰਚ ਡੇ ਟ੍ਰੈਡੀਸ਼ਨਲੀ ਮਨਾਇਆ ਜਾਂਦਾ ਪੱਛਮ ਦੇ ਸੱਭਿਆਚਾਰ ਦੇ ਵਿੱਚ, ਕਿ ਲੇਟ ਉੱਠਣਾ, ਥੋੜ੍ਹਾ ਜਿਹਾ ਤਿਆਰ ਹੋ ਕੇ ਫਿਰ ਚਰਚ ਜਾਣਾ, ਸੋਸ਼ਲਾਈਜ਼ ਹੋਣਾ, ਫਿਰ ਘਰ ਆ ਕੇ ਰੈਸਟ ਕਰਨੀ ਆ, ਤਾਂ ਕਿ ਸੋਮਵਾਰ ਨੂੰ ਫਿਰ ਕੰਮ ਸ਼ੁਰੂ ਕੀਤਾ ਜਾਵੇ। ਸੋ 5 ਦਿਨ ਕੰਮ ਹੈ, 1 ਦਿਨ ਪਰਿਵਾਰ ਲਈ ਆ, ਅਤੇ 1 ਦਿਨ ਆਪਣੇ ਵਾਸਤੇ ਆ, ਧਰਮ ਦੇ ਲਈ ਆ। ਸੰਡੇ ਦਿਨ, ਸੰਡੇ ਦਾ ਮਤਲਬ ਧੁੱਪ ਸੇਕਣ ਵਾਲਾ ਦਿਨ। ਖੈਰ, ਸਾਡੇ ਸੱਭਿਆਚਾਰ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਹੈ, ਅਸੀਂ ਇਸ ਕਲਚਰ ਦੇ ਵਿੱਚ ਹੋਰ ਤਰ੍ਹਾਂ ਆਏ ਹਾਂ, ਕਿਉਂਕਿ ਅਸੀਂ ਖੇਤੀ ਪ੍ਰਧਾਨ ਦੇਸ਼ ਰਹੇ ਹਾਂ, ਅਤੇ ਖੇਤੀ ਦੇ ਵਿੱਚ ਹਰ ਰੋਜ਼ ਹੀ ਸਾਡਾ ਸੰਡੇ ਹੁੰਦਾ, ਜਾਣੀ ਕਿ ਧੁੱਪੇ ਕੰਮ ਕਰਨਾ ਹੁੰਦਾ ਆ, ਅਤੇ ਇਸ ਦਿਨ ਰੈਸਟ ਕਰਨੀ ਹੁੰਦੀ ਆ। ਸਾਡੀ ਸੰਗਰਾਂਦਾਂ ਨੇ, ਮਹੀਨੇ ਬਾਅਦ ਜਿਹੜਾ ਆ ਉਹ ਧਾਰਮਿਕ ਦਿਨ ਹੁੰਦਾ ਆ, ਪਰ ਸ਼ੁਕਰਾਨਾ ਹਰ ਰੋਜ਼, ਹਰ ਟਾਈਮ ਅਸੀਂ ਕਰਦੇ ਹਾਂ। ਸਾਨੂੰ ਸਾਡੇ ਧਰਮ ਨੇ, ਸਾਡੇ ਗ੍ਰੰਥ ਨੇ, ਸਾਡੇ ਗੁਰੂ ਸਾਹਿਬਾਨ ਨੇ ਹਮੇਸ਼ਾ ਹੀ ਉਸਦਾ ਨਾਮ ਚੇਤੇ, ਉਸਦਾ ਨਾਮ ਧਿਆਉਣ ਦੇ ਵਾਸਤੇ ਆਖਿਆ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਅ ਜੀ ਸਾਡੇ ਨਾਲ ਜੁੜ ਰਹੇ ਨੇ ਇੱਕ ਸਪੈਸ਼ਲ ਥਾਂ ਤੋਂ, ਔਰ ਉਹ ਕਿਹੜੀ ਥਾਂ ਆ ਉਹ ਉਹੀ ਦੱਸਣਗੇ, ਉਹਨਾਂ ਤੋਂ ਪੁੱਛਣਗੇ, ਇੱਕ ਸਪੈਸ਼ਲ ਦਿਨ ਤੋਂ। ਇਹ ਉਹਨਾਂ ਵਾਸਤੇ ਸਪੈਸ਼ਲ ਦਿਨ ਹੈ, ਇਹ ਵੀ ਆਪਾਂ ਉਦੋਂ ਹੀ ਕਰਾਂਗੇ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਭੁੱਲਰ ਇੱਕ ਛੋਟਾ ਜਿਹਾ ਗੀਤ ਪੇਸ਼ ਕਰਨਗੇ 9 ਦੇ ਕਰੀਬ, ਅਤੇ ਅੱਜ ਅਸੀਂ ਤੁਹਾਡੇ ਇੱਕ ਮੁਲਾਕਾਤ ਨੌਜਵਾਨਾਂ ਵੀ ਕਰਾਵਾਂਗੇ, 5-10 ਮਿੰਟ, ਜਿਹੜੇ ਕਿ ਸਾਡੇ ਬਹੁਤ ਪਹਿਲੇ ਪ੍ਰਜੈਂਟਰਾਂ 'ਚੋਂ ਰਹੇ ਨੇ। ਉਦੋਂ IBM 'ਚ ਕੰਮ ਕਰਦੇ ਸੀ, ਅਤੇ ਹੁਣ ਉਹ ਮਾਸਟਰ ਕਾਰਡ ਦੇ ਵਿੱਚ ਬਹੁਤ ਵੱਡੇ ਅਹੁਦੇ 'ਤੇ ਕੰਮ ਕਰ ਰਹੇ ਨੇ, ਅਤੇ ਥੋੜ੍ਹੇ ਕਾਰਡਾਂ ਬਾਰੇ ਜਾਣਾਂਗੇ ਕਿ ਕਾਰਡਸ ਦੇ ਵਿੱਚ ਕੀ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ, ਅਤੇ ਇਨਸਾਈਡ ਇਨਫੋਰਮੇਸ਼ਨ ਤੱਕ ਜੇ ਮੈਂ ਕਹਾਂ ਤਾਂ ਥੋੜ੍ਹੇ ਉਹ ਕ੍ਰਿਮੀਨਲ ਹੋ ਜਾਂਦਾ, ਪਰ ਉਹਨਾਂ ਬੰਦਿਆਂ ਨਾਲ ਮੁਲਾਕਾਤ ਤੁਹਾਡੀ ਕਰਾਵਾਂਗੇ ਜਿਹੜੇ ਕਾਰਡ ਅਸਲ 'ਚ ਚਲਾਉਂਦੇ ਨੇ, ਮੈਨੇਜ ਕਰਦੇ ਨੇ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸ਼ੈਪਟਨ ਗਰਾਊਂਡਾਂ ਦੇ ਵਿੱਚ ਵੀ ਲਿਜਾਣ ਦੀ ਕੋਸ਼ਿਸ਼ ਕਰਾਂਗੇ, ਉੱਥੋਂ ਕਰਨਵੀਰ ਹੁਣੀ ਜੁੜਨਗੇ ਸਾਡੇ ਨਾਲ ਅਤੇ ਲਾਈਵ ਉੱਥੋਂ ਥੋੜ੍ਹਾ ਜਿਹਾ ਅਸੀਂ ਗੱਲਾਂ ਬਾਤਾਂ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਬੜਾ ਬਿਜ਼ੀ ਰਹਿਣਾ ਹੈ ਅਤੇ ਸਾਡਾ ਤੁਹਾਡਾ ਸਾਥ ਬਣਿਆ ਰਹਿਣਾ ਅਤੇ ਅਸੀਂ ਸੁਨੇਹੇ ਤੁਹਾਡੇ ਉਡੀਕ ਰਹੇ ਹਾਂ, ਤੁਸੀਂ ਸਾਂਝ ਪਾਓ। ਸਕਰੀਨ ਦੇ ਉੱਤੇ ਸਾਰੇ ਨੰਬਰ ਚੱਲ ਰਹੇ ਨੇ, ਵਟਸਐਪ ਵੀ ਚੱਲ ਰਹੀ ਹੈ, ਟੈਲੀਗ੍ਰਾਮ, ਈਮੇਲ, ਯੂਟਿਊਬ, ਫੇਸਬੁੱਕ, ਕਿਤੇ ਵੀ ਤੁਸੀਂ ਸੁਨੇਹਾ ਪਾਓ ਅਤੇ ਅਸੀਂ 99.9% ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਹਰ ਸੁਨੇਹਾ ਜਿਹੜਾ ਆ ਉਹ ਇੱਕ ਦੂਜੇ ਨਾਲ ਅਸੀਂ ਸਾਂਝਾ ਕਰੀਏ, ਪਰ ਕਈ ਵਾਰੀ ਰਹਿ ਜਾਂਦਾ, ਮਾਫੀ ਚਾਹੁੰਦੇ ਹਾਂ ਉਸ ਦੀ ਐਡਵਾਂਸ ਦੇ ਵਿੱਚ ਹੀ। ਸੋ ਪਿਆਰਿਓ, ਤੁਹਾਡਾ ਸਾਥ ਬੜਾ ਜ਼ਰੂਰੀ ਹੈ ਅਤੇ ਅਗਰ ਕੋਈ ਦਿੱਕਤ, ਟੈਕਨੀਕਲੀ ਦਿੱਕਤ ਹੁੰਦੀ ਹੈ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਸ਼ੇਅਰ ਕਰਿਆ ਕਰੋ। ਤੋ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਅਤੇ ਅੱਜ ਦੇ ਮੌਸਮ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਅਤੇ ਮੌਸਮ ਅੱਜ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੇ ਵਿੱਚ ਧੁੱਪ ਖਿੜੀ ਹੋਇਆ ਪੂਰੀ ਤਰ੍ਹਾਂ, 14.3 ਡਿਗਰੀ ਅਤੇ ਵੱਧ ਤੋਂ ਵੱਧ 25। ਮੈਲਬਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 16.1 ਡਿਗਰੀ ਤਾਪਮਾਨ ਹੈ। ਬ੍ਰਿਸਬਨ ਦੇ ਵਿੱਚ 15.8, 25 ਡਿਗਰੀ, ਬਹੁਤ ਸੋਹਣਾ ਦਿਨ ਹੈ ਕਹਿੰਦੇ ਉੱਥੇ ਵੀ। ਪਰਥ ਦੇ ਵਿੱਚ ਹਲਕੇ ਬੱਦਲ, 8.9 ਸੀ ਸਵੇਰੇ, ਠੰਡ ਕੱਲ੍ਹ ਨੂੰ ਐਡਰੇਡ ਮੀਂਹ ਦੱਸਿਆ ਜਾ ਰਿਹਾ, 16.4। ਕੈਨਬਰਾ ਦੇ ਵਿੱਚ 2.8 ਠੰਡ ਹੈ ਅਤੇ ਹੋਬਾਰਟ ਦੇ ਵਿੱਚ 16.2, ਡਾਰਵਿਨ ਦੇ ਵਿੱਚ 24.5 ਡਿਗਰੀ ਸੀ ਅਤੇ 34 ਤੱਕ ਥੋੜ੍ਹਾ ਜਿਹਾ ਗਰਮ ਹੋਣ ਦੀ ਸੰਭਾਵਨਾ। ਨਕਸ਼ਾ ਦੇਖੀਏ ਆਸਟ੍ਰੇਲੀਆ ਦਾ, ਅਤੇ ਆਸਟ੍ਰੇਲੀਆ ਦੇ ਨਕਸ਼ੇ ਦੇ ਮੁਤਾਬਕ ਈਸਟ ਕੋਸਟ ਜਿਹੜਾ ਠੰਡਾ ਆ, ਪਰਥ ਠੰਡਾ ਆ, ਵਿਚਾਲੇ ਜਿਹੜਾ ਆ ਉਹ ਨਿੱਘਾ ਆ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਲਾਈਵ ਐਕਸਟ੍ਰੀਮ ਤਾਪਮਾਨ, ਰੌਲੀ ਸ਼ਾਉਲਸ ਵੈਸਟਰਨ ਆਸਟ੍ਰੇਲੀਆ ਦੇ ਵਿੱਚ 28.8 ਡਿਗਰੀ ਸੀ 4:40 'ਤੇ ਸਵੇਰੇ, ਔਰ 37.2 ਡਿਗਰੀ ਵੈਸਟਰਨ ਆਸਟ੍ਰੇਲੀਆ ਮੰਡੋਰਾ ਦੇ ਵਿੱਚ ਹੀ ਰਿਕਾਰਡ ਕੀਤਾ ਗਿਆ ਕੱਲ੍ਹ 12:47 'ਤੇ। ਘੱਟ ਤੋਂ ਘੱਟ ਟੈਂਪਰੇਚਰ ਕੂਮਾ ਏਅਰਪੋਰਟ 'ਤੇ ਨਿਊ ਸਾਊਥ ਵੇਲਸ ਦੇ ਵਿੱਚ -2 ਡਿਗਰੀ ਰਿਕਾਰਡ ਕੀਤਾ ਗਿਆ ਸਵੇਰੇ 6:40 'ਤੇ, ਔਰ 2 ਡਿਗਰੀ ਹੀ ਇੰਨਾ ਹੀ ਘੱਟ ਤੋਂ ਘੱਟ ਰਿਹਾ ਹੈ। ਅਤੇ ਲੇਡੀ ਐਲੀਅਟ ਆਈਲੈਂਡ ਹੈ ਕੁਈਨਜ਼ਲੈਂਡ ਦੇ ਵਿੱਚ 41.8 mm ਮੀਂਹ ਰਿਕਾਰਡ ਕੀਤਾ ਗਿਆ। ਅਤੇ ਹੁਣ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ, ਜਿੱਥੇ ਔਰੇਂਜ ਅਲਰਟ ਅਜੇ ਵੀ ਜਾਰੀ ਹੈ ਅੱਗਾਂ ਦੇ ਸੰਬੰਧ ਦੇ ਵਿੱਚ। ਇਸ ਤੋਂ ਇਲਾਵਾ 25 ਡਿਗਰੀ ਸੀ 1 ਘੰਟਾ ਪਹਿਲਾਂ ਅਤੇ ਦਿਨਾਂ ਨੂੰ ਅੱਜ 43 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕੱਲ੍ਹ ਚੰਡੀਗੜ੍ਹ ਦੇ ਵਿੱਚ 41 ਡਿਗਰੀ ਤਾਪਮਾਨ ਹੋ ਹਟਿਆ ਅਤੇ ਲੋਕ ਵਿਲਕ ਰਹੇ ਨੇ ਉੱਥੇ, ਵੈਰੀ ਹੌਟ ਅਤੇ ਡੇਂਜਰਸ ਹੀਟ, ਅਤੇ ਕਹਿੰਦੇ ਕਿ ਅੰਦਰ ਹੀ ਰਹੋ, ਬਾਹਰ ਆਉਣ ਦੀ ਬਹੁਤੀ ਲੋੜ ਨਹੀਂ। ਪਰ ਚਲੋ ਇਹ ਜਿਹੜੇ ਇਨਡੋਰ ਰਹਿੰਦੇ ਨੇ, ਦੁਕਾਨਾਂ ਵਾਲੇ ਨੇ, ਜੌਬਾਂ ਵਾਲੇ, ਉਹਨਾਂ ਵਾਸਤੇ ਵਾਰਨਿੰਗ ਆ, ਪਰ ਕਿਸਾਨ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਹੀ ਕੰਮ ਕਰ ਰਹੇ ਨੇ। ਕੰਮ ਚੱਲ ਰਿਹਾ, ਸਾਂਭ ਸੰਭਾਲ ਚੱਲ ਰਹੀ ਆ, ਖੇਤਾਂ ਦੀ ਵਾਹਵਾਹੀ ਚੱਲ ਰਹੀ ਆ, ਅਗਲੀਆਂ ਫਸਲਾਂ ਜਿਹੜੀਆਂ ਨੇ ਉਹਦੀ ਵੀ ਤਿਆਰੀ ਚੱਲ ਰਹੀ ਆ। ਸੋ ਇਹ ਸੀ ਅੱਜ ਦੇ ਮੌਸਮ ਦੀ ਜਾਣਕਾਰੀ, ਔਰ ਸੁਨੇਹੇ ਸਾਡੇ ਤੱਕ ਅੱਪੜ ਰਹੇ ਨੇ, ਅਸੀਂ ਸਾਰੇ ਸੁਨੇਹੇ ਟਾਈਮ ਨਾਲ ਟਾਈਮ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਅੱਜ ਜਿਹੜਾ ਵਿਚਾਰ ਹੈ ਪੇਸ਼ ਕਰਨਾ ਥੋੜ੍ਹਾ ਕੰਟਰੋਵਰਸ਼ੀਅਲ ਹੋ ਸਕਦਾ, ਅਤੇ ਫੋਟੋ ਤੋਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਸਾਰੇ ਪਾਸੇ ਇੱਕ ਗੱਲ ਚੱਲਦੀ ਹੈ ਕਿ ਗੁਰੂ ਘਰਾਂ ਦੇ ਵਿੱਚ ਜਿਹੜੀ ਲੜਾਈ ਹੈ ਉਹ ਹੁੰਦੀ ਹੈ, ਔਰ ਕਿਉਂ ਹੁੰਦੀ ਹੈ। ਇਹ ਸਾਡੀ ਕੌਮ ਜਿਹੜੀ ਹੈ ਉਹ ਬੜੀ ਕਹਿ ਲਓ ਕਿ ਦਇਆਵਾਨ ਰੱਖ ਲਓ, ਬੜੀ ਵਿਸ਼ਾਲ ਹੈ ਕਿ ਇਹਦੇ 'ਚ ਕੋਈ ਮਤਲਬ ਸਾਨੂੰ ਕਹਿ ਲਓ ਕਿ ਇਹੋ ਜਿਹੀ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਅਸੀਂ ਇਹ ਚੀਜ਼ਾਂ ਸ਼ੇਅਰ ਕਰ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ। ਅਤੇ ਹੁਣ ਮੈਂ ਟੀਵੀ 'ਤੇ ਵੀ ਕਰ ਰਿਹਾ, ਯੂਟਿਊਬ 'ਤੇ ਵੀ ਕਰ ਰਿਹਾ, ਸਾਰੇ ਕਰ ਰਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਆ ਕਿ ਇਹ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਮੇਰੇ ਵਿਚਾਰ ਦੇ ਵਿੱਚ ਇਹ ਕਰਨੀ ਚਾਹੀਦੀ ਹੈ, ਕਿਉਂ? ਉਹਦੇ ਕਾਰਨ ਹੈ। ਹੁਣ ਡਰੱਗ ਦਾ ਕਿੰਨਾ ਰੌਲਾ ਪੈਂਦਾ ਆ, ਕਿੰਨੀਆਂ ਮੌਤਾਂ ਹੁੰਦੀਆਂ ਨੇ, ਕਿੰਨੇ ਲੋਕ ਵੇਚਦੇ ਨੇ, ਕਿੰਨੇ ਲੋਕ ਫੜੇ ਜਾਂਦੇ ਨੇ, ਅਤੇ ਜੇ ਉਹਨਾਂ ਦੇ ਬਾਰੇ ਗੱਲਬਾਤ ਨਾ ਹੋਵੇ, ਉਹਨਾਂ ਨੂੰ ਨਸ਼ਰ ਨਾ ਕੀਤਾ ਜਾਵੇ, ਉਹ ਇਹ ਕਹਿਣਗੇ ਬਸ ਇੱਥੇ ਕਿਹੜੇ ਕਿਸੇ ਨੇ ਪੁੱਛਣਾ ਕਿਸੇ ਨੇ। ਜਦੋਂ ਉਹਨਾਂ ਦਾ ਵੀਡੀਓ ਚੱਲਦੇ ਨੇ, ਪੋਲੀਟੀਸ਼ੀਅਨ ਹੈ ਉਹ ਟਪਲੀ ਮਾਰਦੇ ਨੇ, ਉਹ ਗਲਤ ਕੰਮ ਕਰਦੇ ਨੇ, ਤਾਂ ਉਹਨਾਂ ਦੀ ਸਕਰੂਟਨੀ ਹੁੰਦੀ ਆ। ਜਦੋਂ ਸਕਰੂਟਨੀ ਹੁੰਦੀ ਆ ਤਾਂ ਉਸ ਚੀਜ਼ ਤੋਂ ਡਰਦੇ ਨੇ, ਭੱਜਦੇ ਨੇ। ਸੋ ਇਹ ਜਿਹੜੀ ਬਿਰਤੀ ਹੈ ਕਿ ਲੈ ਜੀ ਢਿੱਡ ਚੱਕਿਆ ਸਾਡਾ ਹੀ ਝੱਗਾ ਚੱਕਿਆ ਸਾਡਾ ਹੀ ਢਿੱਡ ਨੰਗਾ ਹੁੰਦਾ ਹੈ। ਇਹ ਜਿਹੜੀ ਬਿਰਤੀ ਹੈ ਨਾ, ਵੀ ਨਹੀਂ 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 ਦੱਬ ਰੱਖੋ ਜੀ, ਦੱਬ ਰੱਖੋ, ਰੌਲਾ ਨਾ ਪੈ ਜਾਵੇ ਬਾਹਰ ਨਾ, ਉਹਦੇ ਨਾਲ ਹੌਸਲਾ ਕਿਹਨੂੰ ਮਿਲਦਾ ਆ? ਜਿਹੜੇ ਲੋਕ ਜਾਣ ਬੁੱਝ ਕੇ ਇਹੋ ਜਿਹੇ ਕੰਮ ਕਰਦੇ ਹੁੰਦੇ ਆ, ਉਹ ਕਹਿੰਦੇ ਵੀ ਇਹ ਤਾਂ ਜੀ ਸ਼ਰਮ ਸ਼ਰਮ ਹੀ ਨਹੀਂ ਕਿਹੜੇ ਬੋਲਣਾ ਕਿਸੇ ਨੇ। ਹੁਣ ਬਹੁਤਿਆਂ ਨੂੰ ਦੰਦਲ ਪਈ ਰਹਿੰਦੀ ਆ, ਉੱਦਾਂ ਉਹ ਹਵਾ 'ਚ ਗੱਲਾਂ ਮਾਰੀ ਜਾਣਗੇ, ਬਹੁਤ ਵੱਡੇ ਵੱਡੇ ਲੇਖ ਲਿਖਣਗੇ, ਸਿਧਾਂਤਕ ਲੇਖ ਲਿਖਣਗੇ, ਹੈ ਨਾ, ਗੱਲਾਂ ਮਤਲਬ ਹਵਾ 'ਚ ਮਾਰੀ ਜਾਣਗੇ, ਪਰ ਜੋ ਉਹਨਾਂ ਦੇ ਨੱਕ ਦੇ ਹੇਠਾਂ ਹੋ ਰਿਹਾ ਆ ਉਹਦੇ ਬਾਰੇ ਉਹ ਜ਼ਿਕਰ ਤੱਕ ਨਹੀਂ ਕਰਨਗੇ। ਔਰ ਕਈ ਵਾਰੀ ਉਹ ਆਪ ਵੀ ਉਹਨਾਂ ਕੰਮਾਂ ਦੇ ਵਿੱਚ ਇਨਵੋਲਵ ਹੋਏ ਹੁੰਦੇ ਆ, ਠੀਕ ਹੈ? ਅਤੇ ਉਹ ਗੱਲਾਂ ਕਰਨਗੇ ਮਤਲਬ ਵਰਲਡ ਵਾਈਡ ਯੂਨੀਵਰਸਲ ਪੱਧਰ ਦੀਆਂ, ਇੱਦਾਂ ਹੋਣਾ ਚਾਹੀਦਾ, ਨੈਤਿਕਤਾ ਇੱਦਾਂ ਹੋਣੀ ਚਾਹੀਦੀ ਆ, ਪੰਥ ਨੂੰ ਇੱਧਰ ਨੂੰ ਜਾਣਾ ਚਾਹੀਦਾ, ਸਾਡੀ ਕੌਮ ਨੂੰ ਉੱਧਰ ਨੂੰ ਜਾਣਾ ਚਾਹੀਦਾ, ਸਾਡੇ ਸਮਾਜ ਨੂੰ ਇੱਧਰ ਨੂੰ ਜਾਣਾ ਚਾਹੀਦਾ, ਹੈ ਨਾ। ਔਰ ਉਹ ਵੱਡੇ ਵੱਡੇ ਲੇਖ ਲਿਖ ਕੇ ਇਹ ਸ਼ੋਅ ਕਰਨਗੇ ਵੀ ਸਾਡਾ ਲੈਵਲ ਤਾਂ ਬਹੁਤ ਉੱਚੇ ਆ ਜੀ, ਅਸੀਂ ਆ ਛੋਟੇ ਮੋਟਿਆਂ 'ਚ ਹਿੱਸਾ ਹੀ ਨਹੀਂ ਲੈਂਦੇ। ਹਾਲਾਂਕਿ ਉਹ ਹੁੰਦੇ ਹੀ ਛੋਟੇ ਮੋਟੇ ਕੰਮਾਂ ਵਾਲੇ ਆ, ਅਤੇ ਉਹ ਸਿਰਫ ਆਪਣਾ ਲੁਕਾਉਣ ਵਾਸਤੇ ਵੱਡੇ ਵੱਡੇ ਇੱਦਾਂ ਦੀਆਂ ਗੱਲਾਂ ਦਮਗੱਜੇ ਮਾਰਦੇ ਨੇ, ਲੇਖ ਲਿਖਦੇ ਨੇ, ਬੋਲ ਲੈਕਚਰ ਦਿੰਦੇ ਨੇ। ਹੁਣ ਗੱਲ ਇਹ ਆਉਂਦੀ ਆ ਕਿ ਐਥਿਕਲੀ ਇਹਨੂੰ ਨਸ਼ਰ ਕਰਨਾ ਚਾਹੀਦਾ ਜਾਂ ਨਹੀਂ ਚਾਹੀਦਾ। ਮੈਨੂੰ ਲੱਗਦਾ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ 100 ਵਾਰੀ ਹੋਰ ਬੰਦੇ ਸੋਚਣਗੇ ਕਿ ਭਾਈ ਜੇ ਕੱਲ੍ਹ ਨੂੰ ਅਸੀਂ ਕੋਈ ਇੱਦਾਂ ਦੇ ਕੰਮਾਂ ਦੇ ਵਿੱਚ ਇਨਵੋਲਵ ਹੋਏ ਤਾਂ ਫਿਰ ਸਾਡੀ ਵੀ ਇਹੋ ਜਿਹੀ ਬਦਨਾਮੀ ਹੋਣੀ ਆ, ਇਸ ਕਰਕੇ ਆਪਾਂ ਇਹ ਕੰਮ ਨਾ ਕਰੀਏ। ਹੁਣ ਮਸਲਾ ਆਉਂਦਾ ਆ, ਚਲੋ ਆਹ ਮੈਂ ਫੋਟੋ ਹਟਾ ਦਿੰਦਾ, ਹੁਣ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਆ ਕਿ ਆਪਾਂ ਟੌਪਿਕ ਕੀ ਕਰਨਾ ਹੈ। ਅਤੇ ਆਪਾਂ ਅੱਜ ਫੋਕਸ ਜਿਹੜੀ ਪਹਿਲੀ ਗੱਲਬਾਤ ਦਾ ਉਹ ਇਹ ਹੈ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਲੜਾਈ ਕਿਉਂ ਹੁੰਦੀ ਆ। ਮੈਂ ਇੱਥੇ ਇਹ ਵੀ ਦੱਸਦਾ, ਇਕੱਲੇ ਗੁਰੂ ਘਰਾਂ 'ਚ ਨਹੀਂ ਲੜਾਈ ਹੁੰਦੀ, ਇਹ ਹਰ ਧਾਰਮਿਕ ਇੰਸਟੀਟਿਊਸ਼ਨ 'ਚ ਹੁੰਦੀ ਆ, ਹਰ ਨੌਨ ਧਾਰਮਿਕ ਇੰਸਟੀਟਿਊਸ਼ਨ 'ਚ ਵੀ ਹੁੰਦੀਆਂ ਨੇ, ਔਰ ਕਈ ਦੱਬ ਹੋ ਜਾਂਦੀਆਂ, ਕਈ ਨਸ਼ਰ ਨਹੀਂ ਹੁੰਦੀਆਂ। ਮੈਂ ਜਾਣਕੀ ਰਹਿ ਇਸ ਚੀਜ਼ ਦਾ ਜਾਣਦਾ ਹਾਂ ਕਿ ਇੱਕ ਛੋਟੀ ਸੰਸਥਾ ਤੋਂ ਲੈ ਕੇ ਵੱਡੀ ਸੰਸਥਾ ਦੇ ਵਿੱਚ ਵੀ ਖਿੱਚੋਤਾਣ, ਧੱਕਾ ਮੁੱਕੀ, ਈਵਨ ਕਿ ਮਤਲਬ ਫਿਜ਼ੀਕਲ ਲੜਾਈਆਂ ਵੀ ਮੈਂ ਹੁੰਦੀਆਂ ਦੇਖੀਆਂ, ਗੋਰਿਆਂ 'ਚ ਵੀ ਹੁੰਦੀਆਂ ਦੇਖੀਆਂ ਬਹੁਤ ਜ਼ਿਆਦਾ, ਚਰਚਸ ਦੇ ਵਿੱਚ ਵੀ ਹੁੰਦੀਆਂ ਦੇਖੀਆਂ, ਅਤੇ ਔਰਗਨਾਈਜੇਸ਼ਨ 'ਚ ਵੀ ਮੈਂ ਪਾਰਟ ਰਿਹਾ ਹਾਂ, ਉੱਥੇ ਵੀ ਮੈਂ ਅੱਖੀਂ ਦੇਖਿਆ ਹੈ ਸਾਰਾ ਕੁਛ। ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਕਿਉਂਕਿ ਇਹਦੇ ਕਾਰਨ ਆਪਾਂ ਅੱਜ ਜਾਣਨੇ ਨੇ। ਕਾਰਨ ਜਿਹੜੇ ਆ ਉਹ ਨੌਨ ਸਿੱਖ ਇੰਸਟੀਟਿਊਸ਼ਨਸ ਜਾਂ ਹੁਣ ਸਿੱਖ ਇੰਸਟੀਟਿਊਸ਼ਨ ਦਾ ਕੰਪੇਅਰ ਕਰ ਲਈਏ ਤਾਂ ਕਾਰਨ ਇੱਕੋ ਹੀ ਨਹੀਂ, ਕਾਰਨ ਹੈਗੀ ਹੈ ਮਿਸਮੈਨੇਜਮੈਂਟ। ਇਸ ਮਿਸਮੈਨੇਜਮੈਂਟ ਕਰਕੇ ਕਲੇਸ਼ ਹੁੰਦਾ ਹੈ, ਔਰ ਇੱਕ ਦੋ ਚਾਂਸਿਸ ਇਹੋ ਵੀ ਹੈ ਕਿ ਮੈਨੇਜਮੈਂਟ ਵਧੀਆ ਕਰਕੇ ਵੀ ਕਲੇਸ਼ ਹੁੰਦਾ ਹੈ। ਉਹ ਕਿਉਂ ਹੁੰਦਾ ਹੈ ਕਿ ਜਦੋਂ ਵਧੀਆ ਚੱਲ ਰਿਹਾ ਸਾਰਾ ਕੰਮ ਮੈਨੇਜ ਕਰਨ ਲੱਗ ਜਾਂਦੇ ਤਾਂ ਜਿਹੜੇ ਚਾਹੁੰਦੇ ਹੁੰਦੇ ਆ ਵੀ ਯਾਰ ਇਹ ਕਿੱਦਾਂ ਕਰ ਗਏ, ਹੈ ਨਾ, ਇਹਦੀ ਜਗ੍ਹਾ ਜੇ ਮੈਂ ਹੋਵਾਂ ਤਾਂ ਮੇਰੀ ਤਾਂ ਬੱਲੇ ਬੱਲੇ ਆ, ਕੰਮ ਤਾਂ ਚੱਲ ਰਹੇ ਨੇ ਸਾਰਾ ਕੁਛ, ਅਤੇ ਮੈਂ ਤਾਂ ਸਾਈਡ ਲਾਈਨ 'ਤੇ ਬੈਠਾਂ, ਅਤੇ ਮੈਂ ਕਿਸੇ ਤਰ੍ਹਾਂ ਇਹਨਾਂ ਨੂੰ ਲਾਵਾਂ ਅਤੇ ਮੈਂ ਆਪ ਆ ਕੇ ਬਹਿ ਜਾਂ, ਜਾਣੀ ਕਿ ਮੈਂ ਜਾਂ ਮੇਰਾ ਧੜਾ ਜਾਂ ਮੇਰਾ ਗਰੁੱਪ, ਅਤੇ ਉਹ ਫਿਰ ਧੜੇਬੰਦੀ ਸ਼ੁਰੂ ਕਰਕੇ ਉਹ ਫਿਰ ਦੂਸ਼ਣਬਾਜ਼ੀ ਸ਼ੁਰੂ ਕਰਦੇ ਨੇ, ਦੂਸ਼ਣਬਾਜ਼ੀ ਸ਼ੁਰੂ ਕਰਕੇ ਲੜਾਈ ਕਢਾਈ ਸ਼ੁਰੂ ਕਰਦੇ ਨੇ, ਫਿਰ ਉਹਨਾਂ ਨੂੰ ਹਟਾਉਂਦੇ ਨੇ, ਜਾਂ ਲੋਕ ਜਿਹੜੇ ਮੂਹਰੇ ਕੰਮ ਕਰ ਰਹੇ ਹੁੰਦੇ ਨੇ ਉਹ ਰਿਜ਼ਾਈਨ ਕਰ ਦਿੰਦੇ ਵੀ ਅਸੀਂ ਕੀ ਲੈਣਾ ਆ, ਅਤੇ ਉਹ ਆ ਕੇ ਫਿਰ ਕਬਜ਼ਾ ਕਰਦੇ ਨੇ, ਫਿਰ ਕੰਮ ਵਿਗੜ ਜਾਂਦਾ ਆ, ਅਤੇ ਫਿਰ ਲੜਾਈ ਸ਼ੁਰੂ ਹੁੰਦੀ ਆ। ਸੋ ਇਹ ਮੂਲ ਕਾਰਨ ਨੇ, ਕਈ ਬੰਦੇ ਮਿਸਮੈਨੇਜ ਕਰ ਰਹੇ ਹੁੰਦੇ ਆ ਅਤੇ ਉਹ ਕਿਸੇ ਦੀ ਸੁਣਦੇ ਹੀ ਨਹੀਂ, ਪਰ ਭਾਈ ਸੁਣੋ ਤਾਂ ਸਹੀ ਗੱਲ, ਹੈ ਨਾ, ਕੋਈ ਜਵਾਬਦੇਹੀ ਉਹ ਵੀ ਹੈ ਨਹੀਂ, ਹੈ ਨਾ। ਸੋ ਇੰਟਰਨਲ ਕਮੇਟੀ ਬਣਦੀ ਆ 8 ਬੰਦਿਆਂ ਦੀ, 10 ਬੰਦੇ ਉਹਨਾਂ ਦੇ ਆਪਸ ਦੇ 2-3 ਧੜੇ ਬਣ ਜਾਂਦੇ ਆ, ਉਹ ਮੇਰੀ ਨਹੀਂ ਸੁਣਦਾ ਜੀ, ਰੌਲਾ ਕੀ ਪੈਂਦਾ ਆ ਕਿ ਮੈਂ ਜੀ ਆਪਣੇ ਭਾਈ ਰਖਾਣੇ ਆ, ਮੈਂ ਆਪਣੇ ਭਾਈ ਰਖਾਣੇ ਆ, ਮੈਂ ਆਪਣੇ ਜਥਿਆਂ ਨੂੰ ਸੱਦਣਾ ਇੰਡੀਆ ਤੋਂ, ਤੁਸੀਂ ਉਹਨਾਂ ਉਹ ਕਹਿੰਦੇ ਅਸੀਂ ਆਪਣੇ ਜਥਿਆਂ ਨੂੰ ਸੱਦਣਾ ਆ। ਸੋ ਜਾਂ ਤਾਂ ਕੰਪਰੋਮਾਈਜ਼ ਕਰ ਲਓ ਵੀ 6 ਮਹੀਨੇ ਤੁਹਾਡੇ ਆਉਣੇ, 6 ਮਹੀਨੇ ਤੁਹਾਡੇ ਆਉਣੇ ਆ, ਹੈ ਨਾ, ਇਹ ਵੀ ਨਹੀਂ ਕਰਨਾ ਜਾਣੀ ਕਿ ਮੇਰੇ ਆਉਣੇ ਚਾਹੀਦੇ ਤੁਹਾਡੇ ਅਸੀਂ ਆਉਣ ਨਹੀਂ ਦੇਣੇ, ਇਹ ਬਿਰਤੀ ਰੱਖਦੇ ਨੇ। ਸੋ ਮੋਸਟਲੀ ਜਿਹੜਾ ਜ਼ਿਆਦਾਤਰ ਡਿਸਅਗਰੀਮੈਂਟ ਹੈ ਉਹ ਇਹੀ ਮਿਸਮੈਨੇਜਮੈਂਟ ਹੈ ਕਿ ਹਰ ਬੰਦਾ ਚਾਹੁੰਦਾ ਆ ਕਿ ਮੇਰਾ ਹੀ ਦਬਦਬਾ ਚੱਲੇ, ਮੇਰੇ ਹੀ ਬੰਦੇ ਆਉਣ, ਮੇਰੇ ਹੀ ਭਾਈ ਹੋਣ, ਮੇਰੀ ਹੀ ਗੱਲ ਹੋਵੇ, ਹੋਰ ਕਿਸੇ ਦੀ ਆਪਾਂ ਗੱਲ ਨਹੀਂ ਕਰਨੀ। ਅਤੇ ਉਹਦੇ ਵਿੱਚ ਫਿਰ ਥੋੜ੍ਹਾ ਬਹੁਤਾ ਮਤਲਬ ਫਾਈਨੈਂਸ਼ੀਅਲ ਗੇਨ ਵੀ ਕਰਦੇ ਨੇ ਲੋਕੀ, ਫਾਈਨੈਂਸ਼ੀਅਲ ਲੌਸ ਵੀ ਕਰਵਾਉਂਦੇ ਨੇ ਇੰਸਟੀਟਿਊਸ਼ਨ ਨੂੰ। ਸੋ ਇਸ ਕਰਕੇ ਲੜਾਈ ਹੁੰਦੀ ਹੈ। ਹੋਰ ਕੋਈ ਸਿਧਾਂਤਕ ਤੌਰ 'ਤੇ ਇੱਕ ਦੋ ਲੜਾਈਆਂ ਨੂੰ ਛੱਡ ਕੇ ਹੋਰ ਕੋਈ ਨਹੀਂ ਹੋਈ। ਅਤੇ ਇੱਦਾਂ ਨਹੀਂ ਭਈ ਸਿੱਖ ਜਿਹੜੇ ਨੇ ਉਹ ਗੁਰਬਾਣੀ ਤੋਂ ਮੁਨਕਰ ਨੇ, ਗੁਰੂ ਸਾਹਿਬ ਤੋਂ ਮੁਨਕਰ ਨੇ, ਠੀਕ ਹੈ। ਕੋਈ ਮਰਿਆਦਾ ਦੀ ਕੋਈ ਬਹੁਤ ਵੱਡੀ ਇਸ਼ੂ ਨਹੀਂ ਹੈਗਾ। ਰੌਲਾ ਅਤੇ ਰੌਲਾ ਸਿਰਫ ਜਿਹਨੂੰ ਕਹਿੰਦੇ ਆ ਗੋਲਕ ਦਾ, ਕਿ ਜਿਹੜਾ ਇੱਕ ਬਹੁਤ ਹੀ ਪਵਿੱਤਰ ਕੌਨਸੈਪਟ ਹੈ, ਗੁਰੂ ਕੀ ਗੋਲਕ, ਗੁਰੂ ਕਾ ਲੰਗਰ, ਹੈ ਨਾ। ਲੰਗਰ 'ਤੇ ਤਾਂ ਬਹੁਤੀ ਨਹੀਂ ਪ੍ਰੋਬਲਮ ਹੁੰਦੀ, ਕਿਉਂਕਿ ਉੱਥੇ ਤਾਂ ਪ੍ਰਸ਼ਾਦੇ ਬਣਾਉਣੇ ਪੈਂਦੇ ਆ, ਬਹੁਤ ਕੁਝ ਕਰਨਾ ਪੈਂਦਾ। ਰੌਲਾ ਗੋਲਕ ਦਾ ਇਹ ਹੈ ਵੀ ਗੋਲਕ 'ਚ ਆਉਣ ਦੀ ਵੀ ਕੋਈ ਪ੍ਰੋਬਲਮ ਨਹੀਂ, ਲੋਕ ਸੰਗਤਾਂ ਗੋਲਕ 'ਚ ਪੈਸੇ ਪਾਉਣੀਆਂ। ਉਹ ਤੋਂ ਬਾਅਦ ਜਿਹੜੀ ਉਹਦੀ ਡਿਸਟ੍ਰੀਬਿਊਸ਼ਨ ਹੈ, ਉਹਦੀ ਮੈਨੇਜਮੈਂਟ ਹੈ, ਕਿ ਆਪਾਂ ਕਿੱਥੇ ਲਾਉਣੇ ਆ ਪੈਸੇ, ਹੈ ਨਾ, ਕੀ ਬਣਾਉਣਾ ਹੈ ਗੁਰੂ ਘਰ ਦਾ, ਕੀ ਸਰਵਿਸਿਜ਼ ਦੇਣੀਆਂ ਹੈ। ਉਹਦੇ ਵਿੱਚੋਂ ਵੀ ਇੱਕ ਛੋਟਾ ਜਿਹਾ ਪਾਰਟ ਹੁੰਦਾ ਆ ਕਿ ਅਸੀਂ ਫੇਵਰ ਕਿਹਨੂੰ ਕਰਨਾ ਉਹਨਾਂ ਪੈਸਿਆਂ ਦੇ ਨਾਲ। ਬਸ ਇੰਨੇ ਕੁ ਦੀ ਲੜਾਈ ਆ, ਹੋਰ ਕੋਈ ਲੜਾਈ ਨਹੀਂ ਹੈਗੀ, ਹੋਰ ਕੋਈ ਡਿਸਐਗਰੀਮੈਂਟ ਨਹੀਂ ਹੈਗਾ ਸਿੱਖ ਇੰਸਟੀਟਿਊਸ਼ਨਸ ਦੇ ਵਿੱਚ। ਹਾਂ, ਖਾਸ ਕਰਕੇ ਜਿਹੜੀਆਂ ਪਬਲਿਕ ਗੁਰਦੁਆਰੇ ਆ, ਹਾਂ, ਜਿਹੜੇ ਡੇਰੇਦਾਰ ਗੁਰਦੁਆਰੇ ਬਣਾਈ ਬੈਠੇ ਨੇ, ਉਹਨਾਂ ਦਾ ਤਾਂ ਰੌਲਾ ਹੀ ਕੋਈ ਨਹੀਂ। ਉਹ ਤਾਂ ਸਾਰੀ ਗੋਲਕ ਜਿਹੜੀ ਆ ਪ੍ਰੋਫਿਟ ਹੋ ਕੇ ਉਹਨਾਂ ਦੇ ਅਕਾਊਂਟ 'ਚ ਜਮ੍ਹਾਂ ਹੋਣੀ, ਉਹਦਾ ਕੋਈ ਹਿਸਾਬ ਨਾ ਮੰਗਦਾ ਤਾਂ ਨਾ ਕਿਸੇ ਨੇ ਲੈਣਾ। ਜਿਹੜੇ ਸੰਗਤਾਂ ਨੇ ਗੁਰਦੁਆਰੇ ਬਣਾਏ ਹੋਏ ਆ, ਢਾਲਾਂ ਇਕੱਠੀਆਂ ਕਰ ਕਰਕੇ ਬਣਾਏ ਹੋਏ ਆ, ਮੈਂਬਰਸ਼ਿਪਾਂ ਬਣਾ ਬਣਾ ਕੇ ਬਣਾਏ ਹੋਏ ਆ, ਉੱਥੇ ਜਵਾਬਦੇਹੀ ਬਣਦੀ ਆ, ਇੱਕ ਬਹੁਤ ਹੈਲਥੀ ਚੀਜ਼ ਹੈ। ਪਰ ਉਹ ਗੁਰੂ ਘਰ ਦੇ ਵਿੱਚ ਅੰਦਰ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਡਿਸਐਗਰੀਮੈਂਟ ਕਰਨੇ, ਉੱਚੇ ਬੋਲ ਬੋਲਣੇ, ਲੜਾਈਆਂ ਘੜਾਈਆਂ ਕਰਨੀਆਂ, ਇਹ ਸ਼ਰਮਨਾਕ ਹੈ। ਆਪਾਂ ਇੱਥੇ ਗੱਲ ਕਰਨੀ ਹੈ ਕਿ ਇਹ ਲੜਾਈ ਤਾਂ ਹੋਣੀ ਹੈ, ਡਿਸਐਗਰੀਮੈਂਟ ਤਾਂ ਹੋਣਾ ਆ, ਕਿੱਥੇ ਹੋਵੇ। ਉਹਦੇ ਲਈ ਇੱਕ ਦੋ ਹੱਲ ਅਸੀਂ ਲੱਭੇ ਆ ਪਿਛਲੇ ਕਈ ਸਾਲਾਂ ਦੇ ਵਿੱਚ, ਸਾਡੇ ਨਾਲ ਵੀ ਇੱਦਾਂ ਹੁੰਦੀ ਰਹੀ ਆ। ਅਤੇ ਉਹਦਾ ਹੱਲ ਇਹ ਲੱਭਿਆ ਵੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੱਲਾਂ ਨਾ ਕਰੋ। ਪਹਿਲਾਂ ਤਾਂ ਇੱਦਾਂ ਕਰਦੇ ਹੁੰਦੇ ਸੀ ਕਿ ਚਲੋ ਕੋਈ ਉੱਚਾ ਨੀਵਾਂ ਨਾ ਬੋਲੇ, ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੀ ਬੈਠ ਕੇ ਸਲਾਹਾਂ ਕਰ ਲਓ, ਉਹਦੇ ਵਿੱਚ ਹੀ ਆਪਣੀ ਮੀਟਿੰਗ ਕਰ ਲਓ, ਅਤੇ ਉੱਚਾ ਨੀਵਾਂ ਨਾ ਬੋਲ ਹੋਵੇ, ਮਹਾਰਾਜ ਦਾ ਸਤਿਕਾਰ ਕਰਦੇ ਨੇ ਲੋਕ। ਪਰ ਅਸੀਂ ਦੇਖਿਆ ਕਿ ਕੁਛ ਬੰਦੇ ਆ, ਉਹਨਾਂ ਨੂੰ ਕੋਈ ਲੈਂਦੀ ਉਤਰੀ ਦਾ ਨਹੀਂ ਹੈਗਾ, ਉਹਨਾਂ ਨੇ ਬੇਇੱਜ਼ਤੀ ਕਰਨੀ ਹੀ ਕਰਨੀ ਹੈ। ਜੋ ਮਰਜ਼ੀ ਹੋਵੇ, ਮਹਾਰਾਜ ਦਾ ਉਹਨਾਂ ਨੂੰ ਕੋਈ ਪ੍ਰੈਜੈਂਸ ਦਾ ਡਰ ਭਾਉ ਹੈ ਨਹੀਂ। ਸੋ ਉਹਨਾਂ ਨੇ ਜੋ ਉਹ ਬਾਹਰ ਕਰ ਰਹੇ ਹੁੰਦੇ ਆ, ਜੋ ਉਹ ਕਲੱਬਾਂ ਪੱਬਾਂ 'ਚ ਬੈਠ ਕੇ ਸ਼ਬਦਾਵਲੀ ਵਰਤ ਰਹੇ ਹੁੰਦੇ ਆ, ਉਹੀ ਉਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਉਹੀ ਕੁਛ ਕਰ ਰਹੇ ਹੁੰਦੇ ਆ। ਸੋ ਉਹਦਾ ਅਸੀਂ ਸਿੱਖਿਆ ਫਿਰ ਹੱਲ ਇਹ ਲੱਭਿਆ ਕਿ ਮੀਟਿੰਗ ਗੁਰੂ ਸਾਹਿਬ ਦੇ ਦਰਬਾਰ 'ਚ ਕਰਨੀ ਕੋਈ ਨਹੀਂ ਹੈਗੀ, ਨਾ AGM ਕਰਨੀ, ਨਾ ਕਮੇਟੀ ਮੀਟਿੰਗ ਕਰਨੀ, ਕੁਛ ਨਹੀਂ ਕਰਨੀ, ਮੀਟਿੰਗ ਬਾਹਰ ਕਰਨੀ ਆ। ਬਾਹਰ ਹੋਰ ਹਾਲ ਲੈ ਲਓ, ਹੋਰ ਕਮਰਾ ਲੈ ਲਓ, ਕਮਰੇ ਗੁਰੂ ਘਰ ਹੁੰਦੇ, ਉੱਥੇ ਮੀਟਿੰਗ ਕਰੋ। ਉੱਥੇ ਜਦ ਮੀਟਿੰਗ ਕਰਦੇ ਆ, ਅਤੇ ਉਹ ਜਿਹੜੇ ਸ਼ੇਰ ਅੰਦਰ ਬੈਠੇ ਹੁੰਦੇ ਆ, ਅੰਦਰ ਦਮਗੱਜੇ ਮਾਰਦੇ, ਉਹਨਾਂ ਨੂੰ ਪਤਾ ਵੀ ਇਹਨਾਂ ਨੇ ਤਾਂ ਕੁਛ ਕਰਨਾ ਨਹੀਂ, ਇਹ ਤਾਂ ਡਰ ਭਾਉ ਮੰਨਦੇ ਆ ਵੀ ਜੋ ਮਰਜ਼ੀ ਕਰੀ ਆ, ਜਦੋਂ ਫਿਰ ਉਹ ਉੱਥੇ ਬਾਹਰ ਮੀਟਿੰਗਾਂ ਹੁੰਦੀਆਂ ਨੇ ਜਾਂਦੇ ਨੇ, ਫਿਰ ਉੱਥੇ ਮੀਟਿੰਗਾਂ 'ਚ ਵੀ ਨਹੀਂ ਪਹੁੰਚਦੇ ਉਹ ਬੰਦੇ, ਉਹਨਾਂ ਨੂੰ ਪਤਾ ਹੈ ਵੀ ਇੱਥੇ ਭੱਜਦੇ ਨੂੰ ਵਾਹਣ ਇੱਕੋ ਜਿਹੀ ਆ। ਸੋ ਇਸ ਕਰਕੇ ਇੱਕ ਬਹੁਤ ਵਧੀਆ ਹੱਲ ਇਹਦਾ ਆ ਕਿ ਤੁਸੀਂ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਕੋਈ ਮੀਟਿੰਗ ਨਾ ਕਰੋ, ਕੋਈ ਗੱਲਬਾਤ ਨਾ ਕਰੋ, ਬਾਹਰ ਕਮਰਾ ਮੀਟਿੰਗ ਹਾਊਸ ਹੈ ਉਹਦੇ ਵਿੱਚ ਜਾ ਕੇ ਕਰ ਲਓ, ਜਾਂ ਕਿਤੇ ਹਾਲ ਲੈ ਕੇ ਉੱਥੇ ਤੁਸੀਂ ਮੀਟਿੰਗ ਕਰ ਲਓ। ਉੱਥੇ ਫਿਰ ਜੋ ਹੁੰਦਾ ਚੱਲੀ ਜਾਵੇ, ਕਮ ਸੇ ਕਮ ਗੁਰੂ ਘਰ ਬਦਨਾਮ ਤਾਂ ਨਾ ਹੋਊਗਾ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੇਅਦਬੀ ਤਾਂ ਨਾ ਹੋਏਗੀ। ਸੋ ਇਹ ਇੱਕ ਪੱਕਾ ਹੱਲ ਹੈ ਗੁਰੂ ਘਰਾਂ ਦੇ ਵਿੱਚ। ਸੋ ਮੇਰੀ ਗੱਲਬਾਤ ਚੱਲਦੀ ਰਹਿੰਦੀ ਹੈ ਤਕਰੀਬਨ ਸਾਰੇ ਪ੍ਰਬੰਧਕਾਂ ਨਾਲ, ਕੋਈ ਨਾ ਕੋਈ ਮਸਲਾ ਹੁੰਦਾ ਹੈ ਅਤੇ ਚਲੋ ਅਸੀਂ ਸਾਰੇ ਇਕੱਠੇ ਕਰਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੁਕਤੇ ਵੀ ਅਸੀਂ ਉਹਨਾਂ ਨਾਲ ਸਾਂਝੇ ਕਰਾਂਗੇ। ਅਤੇ ਆਸਟ੍ਰੇਲੀਆ ਦੇ ਵਿੱਚ ਬਹੁਤ ਘੱਟ ਇਹੋ ਜਿਹੇ ਵਰਤਾਰੇ ਵਰਤਦੇ ਨੇ ਜਿੱਥੇ ਕਿ ਗੁਰੂ ਘਰ ਦੇ ਅੰਦਰ ਹੁੰਦਾ ਹੁੰਦੇ ਆ, ਪਰ ਉਹ ਨਸ਼ਰ ਨਹੀਂ ਹੁੰਦੇ। ਪਰ ਇਹਦਾ ਪੱਕਾ ਹੱਲ ਲੱਭਿਆ ਹੋਇਆ ਕਿ ਉਹ ਉੱਥੇ ਇਹੋ ਜਿਹੇ ਕੰਮ ਹੀ ਨਾ ਕਰੋ, ਮੀਟਿੰਗਾਂ ਨਾ ਕਰੋ, ਬਾਹਰ ਜਾ ਕੇ ਕਰੋ। ਉੱਥੇ ਫਿਰ ਜਿੱਦਾਂ ਮਰਜ਼ੀ ਆਪਸ 'ਚ ਸਿੱਝੋ, ਪੱਗਾਂ ਲੈਣ, ਜੋ ਮਰਜ਼ੀ ਕਰੋ, ਉਹ ਤੁਹਾਡੀ ਆਪਣੀ ਪ੍ਰੋਬਲਮ ਹੈ। ਸਿੱਖ ਧਰਮ ਜਾਂ ਸੰਗਤ ਦੀ ਕੋਈ ਬੇਅਦਬੀ ਨਹੀਂ ਹੁੰਦੀ। ਸੋ ਪਿਆਰਿਓ, ਤਲਵਾਰਾਂ ਵੀ ਚੱਲਦੀਆਂ ਨੇ ਲੜਾਈਆਂ 'ਚ, ਕੋਈ ਵੱਡੀ ਗੱਲ ਨਹੀਂ, ਸਿੱਖ ਮਾਰਸ਼ਲ ਕੌਮ ਹੈ, ਤਲਵਾਰਾਂ ਤਾਂ ਹਰੇਕ ਕੋਲ ਹੀ ਹੈ। ਪਰ ਮੀਟਿੰਗ ਦੇ ਵਿੱਚ ਤੁਹਾਨੂੰ ਦੱਸਦਾ ਕਿ ਜਦੋਂ ਪੁਰਾਤਨ ਸਿੰਘ ਦਰਬਾਰ ਸਾਹਿਬ ਜਾਂਦੇ ਸੀ, ਮੱਥਾ ਟੇਕਦੇ ਸੀ, ਅਕਾਲ ਤਖਤ ਸਾਹਿਬ ਜਾਂਦੇ ਸੀ, ਗੁਰਮਤੇ ਕਰਦੇ ਸੀ, ਆਪਣੇ ਸਰਬੱਤ ਖਾਲਸੇ ਵੀ ਹੁੰਦੇ ਸੀ, ਤਾਂ ਉਹਦੀ ਇੱਕ ਰਿਕੁਆਇਰਮੈਂਟ ਹੁੰਦੀ ਸੀ ਕਿ ਜਿੰਨੇ ਵੀ ਮਿਸਲਾਂ ਆਈਆਂ, ਜਿੰਨੇ ਵੀ ਧੜੇ ਆਏ, ਉਹਨਾਂ ਦੇ ਸਾਰਿਆਂ ਦੇ ਹਥਿਆਰ ਜਮ੍ਹਾਂ ਕਰਾ ਲਏ ਜਾਂਦੇ ਸੀ ਬਾਹਰ ਹੀ, ਤਾਂ ਕਿ ਅੰਦਰ ਕੋਈ ਆਪਣਾ ਹਥਿਆਰਾਂ ਦੀ ਵਰਤੋਂ ਨਾ ਕਰ ਸਕੇ। ਸੋ ਇਹਦੇ ਹੱਲ ਵੀ ਸਾਡੀ ਕੌਮ ਨੇ ਪਹਿਲਾਂ ਹੀ ਲੱਭੇ ਹੋਏ ਨੇ। ਸੋ ਜਿੱਥੇ ਆਪਾਂ ਮੀਟਿੰਗ ਕਰਨੀ ਆ, ਜਿਸ ਕਮਰੇ 'ਚ ਮੀਟਿੰਗ ਕਰਨੀ, ਉਹਦੀ ਰਿਕੁਆਇਰਮੈਂਟ ਹੋਵੇ ਕਿ ਭਾਈ ਫੋਨ ਵੀ ਬਾਹਰ ਰੱਖ ਦਿਉ। ਅੱਜ ਕੱਲ੍ਹ ਸਾਰਿਆਂ ਨੂੰ ਵੱਡਾ ਹਥਿਆਰ ਤਾਂ ਫੋਨ ਹੈ ਨਾ। ਹਥਿਆਰ ਤਾਂ ਅੱਜ ਕੱਲ੍ਹ ਕੋਈ ਲੈ ਕੇ ਨਹੀਂ ਜਾ ਸਕਦਾ, ਨਾ ਤਾਂ ਵੱਡੀ ਕਿਰਪਾਨ ਲੈ ਕੇ ਜਾ ਸਕਦਾ, ਨਾ ਪਸਤੌਲ ਲੈ ਕੇ ਜਾ ਸਕਦਾ, ਉਹਦੇ ਆਪਣੇ ਕਾਨੂੰਨ ਨੇ, ਹੈ ਨਾ। ਸੋ ਇੱਕ ਵੱਡਾ ਹਥਿਆਰ ਹੈ ਸਾਰਿਆਂ ਕੋਲ, ਭਾਈ ਆਹ ਖਾਨਾ ਪਿਆ, ਇਹਦੇ ਵਿੱਚ ਆਪਣੇ ਫੋਨ ਰੱਖ ਦਿਉ। ਕਿਸੇ ਨਾ ਕਿਸੇ ਦੀ ਵੀਡੀਓ ਨਹੀਂ ਬਣਾਉਣੀ, ਕਿਸੇ ਨਾ ਕਿਸੇ ਦੀ ਰਿਕਾਰਡਿੰਗ ਨਹੀਂ ਕਰਨੀ। ਖੁੱਲ੍ਹ ਕੇ ਵਿਚਾਰਾਂ ਕਰੋ, ਡਰਨ ਦੀ ਵੀ ਕੋਈ ਗੱਲ ਨਹੀਂ, ਕਿਉਂਕਿ ਜਦੋਂ ਬੰਦਾ ਫੋਨ ਲੈ ਕੇ ਬੈਠਾ ਹੁੰਦਾ ਫਿਰ ਬੋਲਦਾ ਨਹੀਂ ਹੈਗਾ। ਖੁੱਲ੍ਹ ਕੇ ਤੁਸੀਂ ਖੁੱਲ੍ਹ ਕੇ ਬੋਲੋ, ਆਪਣੇ ਵਿਚਾਰ ਦੱਸੋ ਇਹਨੂੰ, ਪਰ ਰਿਕਾਰਡਿੰਗ ਨਹੀਂ ਹੋਣ ਦੇਣੀ। ਜਦੋਂ ਇਦਾਂ ਦੇ ਪ੍ਰੀਕੋਸ਼ਨਸ ਲੈਣੇ ਆ ਤਾਂ ਆਪਣੇ ਆਪ ਇਹ ਸਮੱਸਿਆਵਾਂ ਹੱਲ ਹੋ ਜਾਣੀਆਂ। ਪਹਿਲੀ ਗੱਲ ਤਾਂ ਉੱਥੇ ਪਹੁੰਚਣਾ ਹੀ ਨਹੀਂ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਹੱਲਾ ਗੁੱਲਾ ਕਰਨ ਵਾਲੇ ਆ, ਕਿਉਂਕਿ ਉੱਥੇ ਉਹਨਾਂ ਨੇ ਮਿਨੋਰਟੀ 'ਚ ਹੋਣਾ, ਦੋ ਤਿੰਨਾਂ ਜਣਿਆਂ ਨੇ, ਮੈਜੋਰਟੀ ਦੂਜੀ ਹੋਣੀ ਆ। ਸੋ ਇਸ ਕਰਕੇ ਇਹ ਜਿਹੜੇ ਨੁਕਤੇ ਆ ਉਹ ਆਪਾਂ ਨੂੰ ਵਿਚਾਰਨੇ ਬਣਦੇ ਆ ਸੰਸਥਾਵਾਂ ਨੂੰ, ਕਿ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਵਧੀਆ ਮੈਨੇਜ ਕਰ ਸਕਦੇ ਹਾਂ। ਸੋ ਇਹ ਸੀ ਅੱਜ ਦਾ ਵਿਚਾਰ, ਜਿਹੜਾ ਕਿ ਮੈਂ ਸੋਚਿਆ ਕਿ ਬੜਾ ਜ਼ਰੂਰੀ ਆ, ਤੁਹਾਡੇ ਨਾਲ ਸਾਂਝਾ ਕਰ ਲਵਾਂ। ਅਤੇ ਬਾਕੀ ਫੇਸਬੁੱਕ ਅਤੇ ਸੋਸ਼ਲ ਮੀਡੀਆ 'ਤੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰ ਕਰਕੇ, ਆਹ ਦੇਖੋ ਜੀ ਕੀ ਕਰ ਰਹੇ, ਆਹ ਦੇਖੋ ਜੀ ਕੀ ਕਰ ਰਹੇ ਹੋ, ਕੋਈ ਗੱਲ ਨਹੀਂ ਜੀ, ਇੱਦਾਂ ਸ਼ੇਅਰ ਨਾ ਕਰੋ, ਅਵੇਅਰ ਰਹੋ ਤੁਸੀਂ। ਪਰ ਇੱਦਾਂ ਮੁੜ ਮੁੜ ਕੇ ਉਹ ਤਾਨੇ ਮਿਹਣੇ ਮਾਰੇ ਜੀ, ਐਂ ਕਰਦਾ ਉਹ ਕਰਦਾ। ਮੈਂ ਕਈ ਵਾਰੀ ਗੁਰਦੁਆਰਾ ਸਾਹਿਬ ਵੀ ਕਹਿੰਦਾ ਹੁੰਦਾ ਕਿ ਜਿਹੜੀਆਂ ਅੱਜ ਕੱਲ੍ਹ ਸਾਡੀਆਂ ਚੈਰਿਟੀਆਂ ਹੈ ਨਾ ਸਿੱਖ ਨਾਮ 'ਤੇ ਬਣੀਆਂ ਹੋਈਆਂ, ਉਹ ਤਾਂ ਇਹ ਕਹਿੰਦੀਆਂ ਵੀ ਕਿਆ ਬਾਤ ਹੈ, ਤਾਂ ਗੋਲਡ ਮਾਈਨ ਹੈ। ਇੱਦਾਂ ਦੇ ਕਲੇਸ਼ ਹੋਣ ਸਿੱਖ ਸੰਸਥਾਵਾਂ ਦੇ ਵਿੱਚ, ਅਤੇ ਲੋਕਾਂ ਨੂੰ ਅਸੀਂ ਪ੍ਰੇਰਿਤ ਕਰੀਏ ਕਿ ਉਹ ਗੁਰੂ ਕੀ ਗੋਲਕ 'ਚ ਪੈਸੇ ਨਾ ਪਾਉਣ, ਸਾਨੂੰ ਦੇ ਦੇਣ, ਅਸੀਂ ਕਰਾਂਗੇ। ਪਿਆਰਿਓ, ਗੁਰੂ ਦੀ ਗੋਲਕ 'ਚ ਪੈਸੇ ਪਾਉਂਗੇ ਤਾਂ ਗੁਰਦੁਆਰੇ ਚੱਲਣਗੇ, ਸੇਵਾਵਾਂ ਚੱਲਣਗੀਆਂ, ਸਿੱਖ ਸੰਸਥਾਵਾਂ ਸਟਰੋਂਗ ਹੋਣਗੀਆਂ, ਲੰਗਰ ਚੱਲਣਗੇ। ਫਿਰ ਹਿਸਾਬ ਵੀ ਮੰਗ ਸਕਦੇ ਆ ਤੁਸੀਂ, ਔਨਲਾਈਨ ਸਾਰਿਆਂ ਦਾ ਰਜਿਸਟਰਡ ਹੁੰਦਾ ਆ, ਹਰੇਕ ਗੁਰਦੁਆਰੇ ਦਾ ਜਮ੍ਹਾਂ ਕਰਾਉਣਾ ਪੈਂਦਾ। ਅਗਰ ਤੁਸੀਂ ਇਹ ਚੈਰਿਟੀਆਂ ਆ ਉਹਨਾਂ ਤੋਂ ਤੁਸੀਂ ਕੁਛ ਨਹੀਂ ਮੰਗ ਸਕਦੇ, ਉਹ ਵੀ ਕਰਾਉਂਦੇ ਨੇ ਪਰ ਉਹ ਆਪਣੀਆਂ ਤਨਖਾਹਾਂ ਵੀ ਕੱਢਦੇ ਨੇ, ਸਾਰਾ ਕੁਛ ਉਹ 'ਚੋਂ ਕੱਢਦੇ ਨੇ, ਠੀਕ ਹੈ। ਉਹ ਇੱਕ ਵੱਖਰਾ ਵਿਸ਼ਾ ਆ, ਪਰ ਸਾਰਿਆਂ ਨਾਲੋਂ ਵੱਧ ਫਿਰ ਪ੍ਰਮੋਟ ਉਹ ਬੰਦੇ ਕਰਦੇ ਨੇ ਜਿਨ੍ਹਾਂ ਦਾ ਜਾਂ ਤਾਂ ਗੁਰੂ ਘਰ 'ਚ ਉਹਨਾਂ ਦੀ ਸੇਹ ਨਹੀਂ ਹੁੰਦੀ, ਜਾਂ ਉਹ ਗੁਰੂ ਘਰ ਦੇ ਦੁਖੀ ਹੁੰਦੇ ਨੇ, ਜਾਂ ਉਹ ਸਿੱਖ ਧਰਮ ਦੇ ਦੁਖੀ ਹੁੰਦੇ ਨੇ, ਜਾਂ ਧਰਮ ਦੇ ਹੀ ਦੁਖੀ ਹੁੰਦੇ ਨੇ, ਹੈ ਨਾ। ਸੋ ਆਪਾਂ ਉਹਨਾਂ ਤੋਂ ਵੀ ਗੁਰੇਜ਼ ਕਰਨਾ ਆ। ਸੋ ਅੱਜ ਦਾ ਜਿਹੜਾ, ਚਲੋ ਇੱਕ ਵਾਕ ਵੀ ਤੁਹਾਡੇ ਨਾਲ ਸਾਂਝਾ ਕਰਦਾ ਮੈਂ, ਇਸੇ ਟੌਪਿਕ ਨਾਲ ਰਿਲੇਟਡ ਹੈ ਕਿ ਅੱਜ ਕੱਲ੍ਹ ਹੁਣ AGMs ਚੱਲ ਰਹੀਆਂ ਸਾਰੇ ਗੁਰੂ ਘਰਾਂ ਦੀਆਂ, ਅਤੇ ਪ੍ਰਧਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹਦੇ ਬਾਰੇ ਵੀ ਆਪਾਂ ਮਤਲਬ ਗੱਲ ਕਰਨੀ ਆ। ਸਿੱਖ ਸੰਸਥਾਵਾਂ ਦਾ ਪ੍ਰਧਾਨ ਕਿਹੋ ਜਿਹਾ ਹੋਣਾ ਚਾਹੀਦਾ? ਗੁਰੂ ਸਾਹਿਬ ਨੇ ਹੁਕਮ ਦਿੱਤਾ ਹੋਇਆ, ਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਦੁਨੀਆ ਕੀਆਂ ਵਡਿਆਈਆਂ ਕਵ ਨੇ ਆਵੇ ਕਾਮ, ਕਿ ਦੁਨੀਆ ਦੀਆਂ ਵਡਿਆਈਆਂ ਜਿਹੜੀਆਂ ਹੈ ਉਹ ਕਿਹੜੇ ਕੰਮ ਆਉਂਦੀਆਂ ਨੇ। ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸੇ ਨਿਦਾਨ, ਕਿ ਇਹ ਜਿਹੜੇ ਮਾਇਆ ਦੇ ਰੰਗ ਹੈ ਸਾਰੇ ਫਿੱਕਾ ਆ, ਜਾਤੋ ਬਿਨਸੇ ਨਿਦਾਨ, ਜਿਹਦੇ ਕਰਕੇ ਸਾਰਾ ਕੁਛ ਜਿਹੜਾ ਨਿਦਾਨ ਖਜ਼ਾਨੇ ਤੁਹਾਡੇ ਆ ਖਰਾਬ ਹੋ ਜਾਂਦੇ ਨੇ। ਦੁਨੀਆ ਦੀਆਂ ਵਡਿਆਈਆਂ ਜਾਣੀ ਕਿ ਜਿਹੜੀ ਨੂੰ ਕਹਿ ਲੈ ਕਿ ਸੈਲਫ ਪ੍ਰਮੋਸ਼ਨ ਜਾਂ ਉਸਤਤ ਸੁਣਨੀ, ਆਪਣੀ ਵਡਿਆਈ ਸੁਣਨੀ, ਇਹ ਮਾਇਆ ਦਾ ਰੰਗ ਹੈ, ਫਿੱਕਾ ਆ। ਇਹਦੇ ਨਾਲ ਸਾਰੇ ਤੁਹਾਡੇ ਖਜ਼ਾਨੇ, ਤੁਹਾਡੇ ਗੁਣ ਜਿਹੜੇ ਖਰਾਬ ਹੋ ਜਾਂਦੇ ਨੇ। ਜਾ ਕੇ ਹਿਰਦੇ ਹਰ ਵਸੇ, ਕਹਿੰਦੇ ਜਿਸ ਮਨੁੱਖ ਦੇ, ਜਿਸ ਪ੍ਰਾਣੀ ਦੇ, ਜਿਸ ਬੰਦੇ ਦੇ ਹਿਰਦੇ ਦੇ ਵਿੱਚ ਹਰੀ ਵੱਸਦਾ ਆ, ਅਕਾਲ ਪੁਰਖ ਵੱਸਦਾ, ਸੋ ਪੂਰਾ ਪ੍ਰਧਾਨ। ਅਸਲ 'ਚ ਪ੍ਰਧਾਨ ਉਹ ਹੈ ਜਿਹੜਾ ਕਿ ਮਨ ਦੇ ਵਿੱਚ ਪਰਮਾਤਮਾ ਵਸਾਈ ਬੈਠਾ ਆ, ਜਿਹਦੇ ਹਿਰਦੇ ਦੇ ਵਿੱਚ ਹੈ ਹੀ ਨਹੀਂ ਇਹ ਚੀਜ਼, ਹੈ ਨਾ। ਉਹ ਕਿਵੇਂ ਲੀਡਰ ਬਣ ਸਕਦਾ, ਉਹ ਕਿਵੇਂ ਪ੍ਰਧਾਨ ਬਣ ਸਕਦਾ? ਇਹ ਗੁਰਬਾਣੀ ਸਾਨੂੰ ਸੰਬੋਧਨ ਕਰ ਰਹੀ ਹੈ, ਗੁਰਬਾਣੀ ਦਾ ਵਾਕ ਹੈ, ਉਹ ਤੁਹਾਡੇ ਨਾਲ ਸਕਰੀਨ 'ਤੇ ਵੀ ਮੈਂ ਸਾਂਝਾ ਕਰ ਰਿਹਾ, ਤੁਸੀਂ ਪੜ੍ਹ ਵੀ ਸਕਦੇ ਹੋ। ਤੁਸੀਂ ਪ੍ਰਧਾਨ ਟਾਈਪ ਕਰੋ ਗੁਰੂ ਗ੍ਰੰਥ ਸਾਹਿਬ ਦੀ ਸਰਚ ਦੇ ਵਿੱਚ, ਅਤੇ ਤੁਹਾਨੂੰ ਅਨੇਕਾਂ ਇਹੋ ਜਿਹੇ ਸ਼ਬਦ ਮਿਲ ਜਾਣਗੇ ਜਿੱਥੇ ਗੁਰੂ ਸਾਹਿਬ ਡਾਇਰੈਕਟਲੀ ਦੱਸ ਰਹੇ ਨੇ। ਪ੍ਰਧਾਨ ਦਾ ਹੁਣ ਆਪਾਂ ਗੁਰਦੁਆਰੇ ਦੇ ਪ੍ਰਧਾਨ ਦੀ ਗੱਲ ਨਹੀਂ ਕਰ ਰਹੇ ਜਾਂ ਸਿੱਖ ਸੰਸਥਾਵਾਂ ਦੀ ਗੱਲ ਨਹੀਂ ਕਰ ਰਹੇ, ਮੈਂ ਸਮਾਜ ਦੀ ਗੱਲ ਕਰ ਰਿਹਾ, ਜਿਹਨੂੰ ਕਿ ਇੰਗਲਿਸ਼ ਦੇ ਵਿੱਚ ਅਲਫਾ ਮੇਲ ਕਹਿੰਦੇ ਨੇ, ਕਿ ਅਲਫਾ ਮੇਲ ਕੌਣ ਹੈ, ਲੀਡਰ ਕੌਣ ਹੈ, ਲੀਡ ਕਿਹੜਾ ਕਰ ਸਕਦਾ ਮਨੁੱਖਤਾ ਨੂੰ, ਪ੍ਰਧਾਨਗੀ ਕੌਣ ਕਰ ਸਕਦਾ। ਪ੍ਰਧਾਨ ਦਾ ਮਤਲਬ, ਪ੍ਰਧਾਨ ਦਾ ਮਤਲਬ ਹੁੰਦਾ ਦਾਨ, ਦਾ ਮਤਲਬ ਹੁੰਦਾ ਧਨ। ਪਰਾਏ ਧਨ ਨੂੰ ਕੌਣ ਕੰਟਰੋਲ ਲੀਡ ਕਰ ਸਕਦਾ ਆ, ਉਹ ਉਹੀ ਕਰ ਸਕਦਾ ਜਾ ਕੇ ਹਿਰਦੇ ਹਰ ਵਸੇ, ਹਰੀ ਜਿਹਦੇ ਹਿਰਦੇ ਦੇ ਵਿੱਚ ਵੱਸਦਾ ਉਹੀ ਲੀਡ ਕਰ ਸਕਦਾ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਅਤੇ ਸੁਨੇਹੇ ਵੀ ਆ ਰਹੇ ਨੇ ਅਤੇ ਆਪਾਂ ਉਹ ਸਾਰੇ ਸੁਨੇਹੇ ਪੜ੍ਹਨੇ ਆ, ਤੁਹਾਡੇ ਨਾਲ ਸਾਂਝੇ ਕਰਨੇ ਆ। ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਸਾਡੇ ਮਿੱਤਰ ਪਿਆਰੇ ਨਗਿੰਦਰ ਨਿਮਾਣਾ ਜੀ, ਅਤੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਇਟਲੀ ਤੋਂ। ਇਹ ਸਾਡੇ ਨਾਲ ਜੁੜਦੇ ਨੇ ਕਿ ਕਹਿੰਦੇ ਕਿ ਪੁੱਛਣਾ ਚਾਹੁੰਦੇ ਸੀ ਆਸਟ੍ਰੇਲੀਆ ਦੇ ਵਿੱਚ ਕੇਕ ਦਾ ਰੌਲਾ ਪਿਆ ਹੋਇਆ ਜੀ ਗੁਰਦੁਆਰੇ, ਅਤੇ ਇਹਦੇ ਬਾਰੇ, ਹਾਂਜੀ ਇਹਦੇ ਬਾਰੇ ਪਿਛਲੇ ਸੋਮਵਾਰ ਅਮਰਦੀਪ ਭੈਣ ਜੀ ਨੇ ਪ੍ਰੋਗਰਾਮ ਕੀਤਾ ਸੀ, ਗੁਰਦੁਆਰਾ ਕਰੇਗੀ ਵਰਨ ਦੇ ਪ੍ਰਬੰਧਕਾਂ ਨੂੰ ਵੀ ਉਹਨਾਂ ਨੇ ਲਿਆ ਸੀ, ਅਤੇ ਜਿਨ੍ਹਾਂ ਨੇ ਕੇਕ ਦਿੱਤਾ ਸੀਗਾ ਉਹਨਾਂ ਨੂੰ ਵੀ ਨਾਲ ਪ੍ਰੋਗਰਾਮ 'ਚ ਲਿਆ ਸੀ, ਅਤੇ ਹੋਰ ਸਰੋਤਿਆਂ ਦੇ ਵੀ ਵਿਚਾਰ ਸੀ। 1.5 ਘੰਟੇ ਦਾ ਪ੍ਰੋਗਰਾਮ ਸੀ, ਬਹੁਤ ਸੋਹਣਾ, ਮਤਲਬ ਉਹਨਾਂ ਨੇ ਗੱਲਬਾਤ ਕੀਤੀ ਆ, ਅਤੇ ਰੌਲਾ ਤਾਂ ਜਿਨ੍ਹਾਂ ਨੇ ਪਾਉਣਾ ਉਹ ਤਾਂ ਪਾਉਣਾ ਹੀ ਆ, ਔਰ ਤਕਰੀਬਨ ਤਕਰੀਬਨ ਇਹ ਤੱਤ ਕੱਢਿਆ ਕਿ ਰੌਲਾ ਹੀ ਸੀ ਜ਼ਿਆਦਾ, ਸ਼ਰਧਾ ਪੂਰੀ ਸੀ ਦੋਨਾਂ ਧਿਰਾਂ ਦੇ ਵਿੱਚ, ਅਤੇ ਇਹ 'ਤੇ ਚਿੰਤਨ ਹੋਇਆ, ਅਤੇ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਮੇਰਾ ਆਪਣਾ ਪਰਸਨਲ ਮੰਨਣਾ ਹੈ ਕਿ ਗੁਰੂ ਘਰ ਨੂੰ ਕੋਈ ਵੀ ਬੰਦਾ ਕੁਛ ਵੀ ਭੇਟ ਕਰ ਸਕਦਾ ਹੈ। ਤਿਲ ਫੁੱਲ ਆਪਾਂ ਅਰਦਾਸ 'ਚ ਕਹਿੰਦੇ ਕਿ ਤਿਲ ਫੁੱਲ ਭੇਟਾ ਮਨਜ਼ੂਰ ਕਰੋ। ਤਿਲ ਕੀ ਹੁੰਦਾ? ਤਿਲ ਸਾਰਿਆਂ ਨਾਲੋਂ ਛੋਟਾ ਹੁੰਦਾ ਹੈ। ਫੁੱਲ ਕੀ ਹੁੰਦਾ? ਵੱਡਾ ਹੁੰਦਾ। ਸੋ ਕੋਈ ਛੋਟੀ ਭੇਟ ਲੈ ਕੇ ਆਇਆ, ਕੋਈ ਵੱਡੀ ਭੇਟ ਲੈ ਕੇ ਆਇਆ, ਉਹ ਗੁਰੂ ਸਾਹਿਬ ਮਨਜ਼ੂਰ ਕਰਦੇ ਨੇ, ਅਰਦਾਸ ਦੇ ਵਿੱਚ ਵੀ ਆ। ਸੋ ਇਸ ਕਰਕੇ ਦੇਗ ਨਾਲ ਇਹਨੂੰ ਕੰਪੇਅਰ ਨਾ ਕਰੋ। ਦੇਗ ਗੁਰੂ ਕੀ ਦੇਗ ਹੁੰਦੀ ਆ, ਇਹ ਬਾਹਰ ਵਰਤਾਇਆ ਗਿਆ। ਕੋਈ ਘਰੋਂ ਲੱਡੂ ਲਿਆ ਕੇ ਵੰਡ ਦਿੰਦਾ, ਮਖਾਣੇ ਲਿਆ ਕੇ ਵੰਡ ਦਿੰਦਾ, ਤਾਂ ਇਹਨਾਂ ਸਿੰਘਾਂ ਨੇ, ਇਹਨਾਂ ਨੌਜਵਾਨਾਂ ਨੇ ਐਡਾ ਵੱਡਾ ਕੇਕ ਲਿਆ ਕੇ ਵੰਡਤਾ, ਕੋਈ ਐਡੀ ਵੱਡੀ ਕੰਟਰੋਵਰਸੀ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਅਤੇ ਵਿਟ ਸੰਡੇ ਤੋਂ ਸਾਡੇ ਨਾਲ ਬਲਵੰਤ ਸੰਧੂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਵੀਰ ਜੀ, ਅਤੇ ਸੁਖਵਿੰਦਰ ਸੌਂਧ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਇਹਨਾਂ ਦਾ ਵੀ ਸਵਾਗਤ ਹੈ। ਕੁਇਕਰਸ ਹਿੱਲ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਸਾਡੇ ਨਾਲ ਇੱਧਰ ਕਰਨਵੀਰ ਬਾਈ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹਨਾਂ ਨਾਲ ਗੱਲ ਹੋਈ ਸੀਗੀ ਅਤੇ ਕਹਿੰਦੇ 11 ਵਜੇ ਤੋਂ ਪਹਿਲਾਂ ਮੈਂ ਤਾਂ ਜਾ ਨਹੀਂ ਹੋਣਾ ਗਰਾਊਂਡਾਂ 'ਚ। ਸੋ ਕੋਈ ਗੱਲ ਨਹੀਂ, ਤੁਸੀਂ ਲਓ ਆਨੰਦ। ਅਤੇ ਸੁਰਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਅਤੇ ਹਾਂਜੀ ਗੁਰਦੁਆਰਾ ਸਾਹਿਬ ਲੋਗਨ 'ਚ ਇਹਨਾਂ ਨੇ ਕਾਫੀ ਸੇਵਾ ਕੀਤੀ ਹੈ ਭਾਅ ਜੀ, ਬਿਲਕੁਲ ਸਹਿਮਤੀ ਹੈ ਜੀ। ਪਰ ਫਿਰ ਜਿਹਨਾਂ ਰੌਲਾ ਪਾਉਣਾ ਹੁੰਦਾ ਉਹ ਕਹਿੰਦੇ ਨੇ ਕਿ ਇਹ ਬਾਹਰ ਹਾਲ ਦੇ ਵਿੱਚ AGM ਕਰਾ ਕੇ ਫੰਡ ਬਰਬਾਦ ਕਰਦੇ ਆ, ਤਾਂ ਰੌਲਾ ਪਾਉਂਦੇ ਨੇ। ਅਤੇ ਬ੍ਰਿਸਬਨ ਇਸ ਦੀ ਉਦਾਹਰਣ ਹੈ, ਪਰ ਦੁੱਖ ਦੀ ਗੱਲ ਹੈ ਕਿ ਰੌਲਾ ਪਾਉਣ ਵਾਲੀ ਤੇ ਰੁਕਾਵਟ ਹੈ, ਬਿਲਕੁਲ ਬਾਹਰ ਹਾਲ ਵਿੱਚ ਰੌਲਾ ਪਾਉਣ ਵਾਲੇ ਆਉਂਦੇ ਹੀ ਨਹੀਂ, ਜਿਨ੍ਹਾਂ 'ਤੇ ਕ੍ਰਿਮੀਨਲ ਕੇਸ ਚੱਲਦੇ ਹਨ ਉਹ ਮੌਜੂਦਾ ਪ੍ਰਬੰਧਕ ਹਨ। ਪਿਆਰਿਓ ਇਹ ਫਾਰਮੂਲਾ ਮਤਲਬ ਕਾਰਗਰ ਹੈ, ਅਤੇ ਇਹਨੂੰ ਕਮਜ਼ੋਰੀ ਦੇ ਰੂਪ 'ਚ ਸਮਝਿਆ ਜਾਂਦਾ ਕਿ ਅੰਦਰ ਕਰ ਲਓ ਅਤੇ ਆਪਾਂ ਧੱਕੇ ਨਾਲ ਅੰਦਰ ਕਰ ਲੈਣਾ, ਕਿਉਂਕਿ ਕਈ ਬੰਦਿਆਂ ਨੇ ਸ਼ਰਮ ਲਾਈ ਹੁੰਦੀ ਹੈ ਕਿ ਸਾਨੂੰ ਕੋਈ ਲੈਂਦੀ ਉਤਰੀ ਦਾ ਨਹੀਂ ਹੈਗਾ, ਅਤੇ ਪਰ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਦੂਜੇ ਬੰਦੇ ਜਿਹੜੇ ਆ ਉਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਕੰਮ ਨਹੀਂ ਕਰਨਾ। ਸੋ ਇਸ ਕਰਕੇ ਉਸ ਚੀਜ਼ ਦਾ ਉਹ ਨਜਾਇਜ਼ ਫਾਇਦਾ ਉਠਾਉਂਦੇ ਆ। ਸੋ ਬਹੁਤ ਬਹੁਤ ਧੰਨਵਾਦ ਵਿਚਾਰ ਸਾਂਝੇ ਕਰਨ ਦੇ ਲਈ, ਅਤੇ ਸਾਡੇ ਨਾਲ ਸੁਨੇਹਿਆਂ ਦੇ ਵਿੱਚ ਮਿੱਤਰ ਪਿਆਰੇ ਜੁੜੇ ਨੇ ਭੁਪਿੰਦਰ ਸਿੰਘ ਭੁੱਲਰ ਜੀ, ਜਿਹੜੇ ਕਿ ਗੀਤ ਤਿਆਰ ਕਰੀ ਬੈਠੇ ਨੇ, ਆਪਾਂ ਉਹਨਾਂ ਦੇ ਨਾਲ ਸ਼ਾਮਿਲ ਹੋਣਾ ਹੈ ਅਤੇ ਪ੍ਰੋਗਰਾਮ ਦੇ ਵਿੱਚ। ਅਤੇ ਅੰਮ੍ਰਿਤਪਾਲ ਮਨਿਹਾਸ ਜੀ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਸੁਰਜੀਤ ਬਾਜਾ ਖਾਨਾ ਜੀ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਪਿਆਰਿਓ। ਅਤੇ ਸੁਖਵੰਤ ਸਿੰਘ ਐਡਲੇਡ ਵਾਲੇ ਕਹਿੰਦੇ ਕਿ ਮੇਲਿਆਂ ਅਤੇ ਰੌਲਿਆਂ ਦੇ ਸ਼ਹਿਰ ਐਡਲੇਡ, ਸਾਡੀ ਵੀ ਫਤਿਹ। ਅੱਜ ਕੱਲ੍ਹ ਤੁਹਾਡਾ ਐਡਲੇਡ ਜਿਹੜਾ ਆ ਉਹ ਸੁਰਖੀਆਂ 'ਚ ਆ, ਅਤੇ ਰੌਲਾ ਕਾਫੀ ਪੈ ਰਿਹਾ, ਮੇਲੇ ਵੀ ਕਾਫੀ ਹੋ ਰਹੇ ਨੇ, ਅਤੇ ਸਿਟੀ ਆਫ ਫੈਸਟੀਵਲਸ ਸ਼ਾਇਦ ਕਿਹਾ ਜਾਂਦਾ ਆ ਐਡਲੇਡ ਨੂੰ, ਅਤੇ ਉਹ ਤਾਂ ਮਤਲਬ ਡਿਕਲੇਅਰਡ ਹੀ ਹੈ, ਪਰ ਸਿਟੀ ਆਫ ਕੰਟਰੋਵਰਸੀਜ਼ ਜਿਹੜਾ ਆ ਹੁਣ ਬਣਦਾ ਜਾ ਰਿਹਾ। ਸਾਂਭੋਗੇ ਮੈਨੂੰ ਲੱਗਦਾ ਤੁਸੀਂ ਸਾਰੇ ਸੁਹਿਰ ਸੱਜਣ, ਬੜੇ ਪਿਆਰ ਨਾਲ ਇਹਨੂੰ ਨਜਿੱਠੋਂਗੇ, ਅਤੇ ਦੋਨਾਂ ਤਰ੍ਹਾਂ ਨੂੰ ਬੇਨਤੀ ਹੈ ਕਿ ਗੁਰਮਤ ਦੇ ਅਨੁਸਾਰ ਬੈਠ ਕੇ ਆਰਾਮ ਨਾਲ ਇਸ ਨੂੰ ਸੋਲਵ ਕਰ ਲਿਆ ਜਾਵੇ। ਦੀਪਜੋਤ ਸੋਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਆਸਟ੍ਰੇਲੀਆ ਦਾ ਝੰਡਾ, ਹਾਂਜੀ ਐਨਜ਼ੈਕ ਡੇ 26 ਜਨਵਰੀ ਹੈ ਜੀ, ਸੋਰੀ 26 ਅਪ੍ਰੈਲ ਹੈ, ਅਤੇ ਉਹਦੇ ਸੰਬੰਧ ਵਿੱਚ ਮੈਨੂੰ ਲੱਗਦਾ ਝੰਡਾ ਸਾਂਝਾ ਕੀਤਾ, ਅਤੇ ਸਾਹਿਬਜੀਤ ਕਿੰਗਰਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅੱਛਾ ਸੋਰੀ ਕੁਲਵੰਤ ਸਿੰਘ ਕਿੰਗਰਾ ਬ੍ਰਿਸਬੇਨ ਤੋਂ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ, ਅਮਨ ਸਿੱਧੂ ਸਾਡੇ ਭੈਣ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭਾਅ ਜੀ, ਹੁਣ ਤੁਸੀਂ ਕੋਈ ਪਹੁੰਚੇ ਹੋਏ ਵੱਡੇ ਪ੍ਰੋਫੈਸਰ ਜੀ ਲੱਗਣ ਲੱਗ ਗਏ ਹੋ, ਦਿਨ ਸਾਡੇ ਵੀ ਸੋਹਣਾ ਲੱਗਿਆ ਹੋਇਆ, ਚੜਿਆ ਹੋਇਆ ਮੈਲਬਨ 'ਚ, ਮੇਰੇ ਬਹੁਤ ਰੂਪ ਹੈ, ਮੇਰੇ ਬਹੁਤ ਰੰਗ ਹੈ, ਮੈਂ ਕਦੇ ਪ੍ਰੋਫੈਸਰ ਲੱਗ ਰਿਹਾ ਹੁੰਦਾ, ਕਦੇ ਮੈਂ ਡਾਕਟਰ ਲੱਗ ਰਿਹਾ ਹੁੰਦਾ, ਕਦੇ ਮੈਂ ਸਾਧਾਂ ਦਾ ਬਣਾ, ਮੈਂ ਸੰਤ ਵੀ ਬਣ ਚੁੱਕਾ ਇੱਕ ਵਾਰੀ, ਹੈ ਨਾ, ਸੰਤ ਦਾ ਵੀ ਭੁਲੇਖਾ ਪਾ ਚੁੱਕਾ, ਅਤੇ ਮੈਂ ਇੱਕ ਆਮ ਬੰਦਾ ਵੀ ਬਣ ਚੁੱਕਾ, ਜਦੋਂ ਮੈਂ ਰੇਹੜੀਆਂ ਤੋਂ ਸਮਾਨ ਲੈਣ ਜਾਂਦਾ ਤਾਂ ਮੈਂ ਪਰਨਾ ਬੰਨ ਕੇ ਜਾਂਦਾ, ਅਤੇ ਮੈਨੂੰ ਮਤਲਬ 10 ਰੁਪਈਏ ਘੱਟੇ ਹੀ ਲਾਉਂਦੇ ਆ, ਵੀ ਇਹ ਤਾਂ ਆਮ ਜਿਹਾ ਬਾਬਾ ਤੁਰਿਆ ਫਿਰਦਾ, ਸੋ ਮੈਂ NRI ਜਮਾਂ ਹੀ ਨਹੀਂ ਲੱਗਦਾ, ਸੋ ਮੈਂ ਬਹੁਤ ਵੱਡਾ ਖੇਤੀ ਵਿਗਿਆਨੀ ਵੀ ਬਣ ਚੁੱਕਾ ਹਾਂ, ਸੋ ਮੇਰੇ ਬਹੁਤ ਵੱਖਰੇ ਵੱਖਰੇ ਰੰਗ ਆ, ਆਈ ਐਮ ਅ ਮੈਨ ਵਿਦ ਮਲਟੀਪਲ ਪਰਸਨੈਲਿਟੀਜ਼, ਬਹੁਤ ਪੱਖੀ ਸ਼ਖਸੀਅਤ ਦਾ ਮਾਲਕ ਹੈ ਮੈਂ ਭੈਣ ਜੀ, ਆ ਰਹੇ ਹਾਂ ਜੀ ਮੈਲਬਨ, ਅਤੇ ਮਿਲਾਂਗੇ ਤੁਹਾਨੂੰ, ਵਿਆਹ ਦੇ ਵਿੱਚ ਆਵਾਂਗੇ, ਅਤੇ ਭੁੱਲਰ ਸਾਹਿਬ ਕਿਆ ਹਾਲ ਚਾਲ ਹੈ, ਬਹੁਤ ਵਧੀਆ, ਇਹ ਭੁੱਲਰ ਸਾਹਿਬ ਵੀ ਬਹੁਤ ਪੱਖੀ ਸ਼ਖਸੀਅਤ ਦੇ ਮਾਲਕ ਨੇ, ਬੜਾ ਇਹਨਾਂ ਦਾ ਕਟਾਕਸ਼ ਜਿਹੜਾ ਆ, ਹਿਊਮਰ ਹੈ ਬੜਾ ਜ਼ਬਰਦਸਤ ਹੈ। ਵਰਿੰਦਰ ਮਲਹੋਤਰਾ ਜੀ ਕੀ ਹਾਲ ਚਾਲ ਹੈ ਉਸਤਾਦ ਜੀ, ਠੀਕ ਠਾਕ ਹੋ, ਫਤਿਹ ਬੁਲਾ ਰਹੇ ਨੇ ਕਰਨਾਲ ਤੋਂ ਜੀ ਆਇਆਂ ਨੂੰ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ, ਅਤੇ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਾਨੂੰ ਬੁਲਾ ਰਹੇ ਨੇ, ਭੁਪਿੰਦਰ ਸਿੰਘ ਧਾਲੀਵਾਲ ਲੁਧਿਆਣੇ ਪਹੁੰਚੇ ਹੋਏ ਨੇ ਆਸਟ੍ਰੇਲੀਆ ਤੋਂ, ਇਹ ਗਰਮੀਆਂ ਦੀਆਂ ਛੁੱਟੀਆਂ 'ਤੇ ਗਏ ਲੱਗਦੇ ਮੈਨੂੰ, ਕਿਉਂਕਿ ਗਰਮੀਆਂ ਨੂੰ ਉੱਧਰੋਂ ਇੱਧਰ ਨੂੰ ਆਉਂਦੇ ਅਤੇ ਉੱਧਰ ਇੱਧਰ ਉੱਧਰ ਨੂੰ ਚਲੇ ਗਏ ਨੇ। ਕਹਿੰਦੇ ਕਿ ਗੁਰੂ ਘਰਾਂ ਅੰਦਰ ਹੋਈਆਂ ਲੜਾਈਆਂ ਉਜਾਗਰ ਕਰਨੀਆਂ ਚਾਹੀਦੀਆਂ ਹਨ, ਇਹ ਵੱਡੀ ਕੌਮ ਦੀ ਕਮਜ਼ੋਰੀ ਹੈ ਜੋ ਜ਼ਾਹਰ ਕਰਕੇ ਕੰਟਰੋਲ ਕੀਤੀ ਜਾ ਸਕਦੀ ਹੈ। ਬਸ ਇਹੀ ਆਪਾਂ ਕਰ ਰਹੇ ਹਾਂ ਕਿ ਥੋੜ੍ਹੀ ਜਿਹੀ ਸ਼ਰਮ ਜਿਹੜੀ ਆ ਉਹ ਆ ਜਾਵੇ, ਅਤੇ ਜਦੋਂ ਇਹੋ ਜਿਹੀਆਂ ਤਸਵੀਰਾਂ ਵਾਇਰਲ ਹੁੰਦੀਆਂ ਤਾਂ ਲੋਕ ਫਿਰ ਉਹ ਸੋਚਦੇ ਆ ਵੀ ਯਾਰ ਵਟ ਆਰ ਯੂ ਡੂਇੰਗ, ਹੈ ਨਾ। ਹਰਪ੍ਰੀਤ ਸਿੰਘ ਕੋਹਲੀ ਕੀ ਹਾਲ ਹੈ ਪਿਆਰੇ, ਉਹ ਬ੍ਰਿਸਬਨ ਠੀਕ ਠਾਕ, ਬਲਵਿੰਦਰ ਭਾਅ ਜੀ ਵੀ ਜੁੜੇ ਨੇ ਸਾਡੇ ਨਾਲ ਅਮਰੀਕਾ ਤੋਂ, ਅਤੇ ਜੀ ਆਇਆਂ ਨੂੰ ਭਾਅ ਜੀ। ਦੀਪਜੋਤ ਸੋਹੀ ਕਹਿੰਦੇ ਨੇ ਕਿ ਭਾਅ ਜੀ ਸੋਚ ਆਪੋ ਆਪਣੀ ਪਰ ਚੰਗਾ ਹੋਵੇ, ਅਜਿਹੀ ਵਿਚਾਰ ਸੁਹਰ ਸੱਜਣਾ ਦੁਆਰਾ ਬੰਦ ਕਮਰੇ ਵਿੱਚ ਕਰਕੇ ਸੰਗਤਾਂ ਨਾਲ ਵਿਚਾਰੀ ਜਾਵੇ, ਬਿਸ਼ਰਤੇ ਲੋਕਾਂ ਸਾਹਮਣੇ ਤਮਾਸ਼ਾ ਬਣੀਏ। ਮੈਂ ਵੀ ਇਹੀ ਕਹਿ ਰਿਹਾ ਜੀ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੰਮ ਨਾ ਕਰੋ, ਕਮਰੇ ਵਿੱਚ ਜਾ ਕੇ ਕਰ ਲਓ, ਉੱਥੇ ਫਿਰ ਜਿੱਦਾਂ ਜਦੋਂ ਬੁੱਢਾ ਦਲ ਦੇ ਬਣਨੇ ਸੀਗੇ ਨਾ ਜਥੇਦਾਰ, ਗਿਆਨੀ ਸੰਤੋਖ ਸਿੰਘ ਜੀ ਸੁਣਾਉਂਦੇ ਹੁੰਦੇ, ਕਹਿੰਦੇ ਵੀ ਹੁਣ ਬਾਹਰ ਇਕੱਲੇ ਰੌਲਾ ਪਾਉਣਾ, ਕੈਂਡੀਡੇਟ ਆ ਕੇ ਤਿੰਨ, ਹੈ ਨਾ, ਉਹ ਕਹਿੰਦੇ ਵੀ ਇੱਦਾਂ ਕਰੋ ਆ ਤੁਹਾਨੂੰ ਕਮਰੇ 'ਚ ਵਾੜ ਦਿੱਤਾ, ਜਿਹੜਾ ਇਹ 'ਚੋਂ ਜਿੰਦਾ ਨਿਕਲਿਆ ਉਹ ਹੈਡ, ਅਤੇ ਸੰਤਾ ਸਿੰਘ ਹੁਣੀ ਜਿੰਦੇ ਆ ਗਏ, ਅਤੇ ਉਹ ਫਿਰ ਕਾਫੀ ਦੇਰ ਮਤਲਬ ਰਹੇ, ਹੈ ਨਾ। ਸੋ ਇਹੋ ਜਿਹੀ ਉਹ ਤੋਂ ਬਾਅਦ ਫਿਰ ਕੋਈ ਰੌਲਾ ਨਹੀਂ ਪਿਆ। ਅਤੇ ਭੁਪਿੰਦਰ ਧਾਲੀਵਾਲ ਜੀ ਕਹਿੰਦੇ ਨੇ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਮੀਟਿੰਗ ਨਹੀਂ ਹੋਣੀ ਚਾਹੀਦੀ, ਨਾ ਕੋਈ ਫੈਸਲਾ ਲੈਣਾ ਚਾਹੀਦਾ, ਬਿਲਕੁਲ। ਅਤੇ ਗੁਰਪ੍ਰੀਤ ਸਿੰਘ ਜੀ ਨਿਰਮਾਣ ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਹਿਮਤ ਹਾਂ ਜੀ ਵੀਰ ਜੀ ਤੁਹਾਡੇ ਨਾਲ, ਧੰਨਵਾਦ ਜੀ। ਅਤੇ ਵਾਹਿਗੁਰੂ ਜੀ ਸਾਂਝ ਪਾ ਰਹੇ ਨੇ ਬਲਿੰਦਰ ਮਹੋਤਰਾ ਜੀ। ਬਲਜੀਤ ਧਨੋਆ ਜੀ ਕਹਿੰਦੇ ਨੇ ਕਿ ਸਿੱਖ ਕੌਮ ਦੀ ਤਰਾਸ ਦੀ ਇੱਕੋ ਸਮੇਂ ਵਿੱਚ ਦੋ ਜੰਗਾਂ ਲੜਨੀਆਂ ਪੈਂਦੀਆਂ ਨੇ, ਇੱਕ ਦੁਸ਼ਮਣ ਨਾਲ ਅਤੇ ਦੂਸਰੀ ਕੌਮ ਦੇ ਵਿੱਚ ਜੰਮੇ ਗਦਾਰਾਂ ਨਾਲ। ਬਿਲਕੁਲ, ਇਹ ਇਕੱਲੇ ਸਿੱਖ ਕੌਮ ਦੀ ਨਹੀਂ, ਇਹ ਸਾਰੇ ਇਹੀ ਪ੍ਰੋਬਲਮ ਹੈ। ਅਸੀਂ ਅਸਲ 'ਚ ਬਾਹਰ ਦੇਖੀਦਾ ਨਹੀਂ ਨਾ ਜਾ ਕੇ, ਬਾਹਰ ਜਾ ਕੇ ਆਪਾਂ ਦੇਖੀਏ ਹੋਰ, ਤਾਂ ਆਪਾਂ ਨਾ ਜੀਵਾਂ ਨੂੰ ਕਹਿੰਦੇ ਹਾਂ, ਯਹੂਦੀਆਂ ਨੂੰ, ਬਹੁਤ ਬੜੀ ਮਹਾਨ ਕੌਮ ਹੈ, ਤੁਸੀਂ ਦੇਖਿਓ ਜੇ ਕਰੋ ਉਹਨਾਂ ਦੇ ਅੰਦਰ ਵੜ ਕੇ ਦੇਖਿਓ, ਉਹ ਸਾਨੂੰ ਕਹਿੰਦੇ ਨੇ ਵੀ ਇੱਦਾਂ। ਜਗਿੰਦਰ ਸੋਹੀ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਵਿਚਾਰ ਹੈ ਕਹਿੰਦੇ ਭਾਅ ਜੀ, ਧੰਨਵਾਦ ਜੀ। ਅਤੇ ਗੁਰਦੇਵ ਸਿੱਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਆਪ ਨੇ ਪ੍ਰਧਾਨ ਬਾਰੇ ਬਹੁਤ ਵਧੀਆ ਦੱਸਿਆ ਜੀ। ਬਿਲਕੁਲ ਜੀ, ਹਰ ਬੰਦਾ ਚਾਹੁੰਦਾ ਮੈਂ ਪ੍ਰਧਾਨ ਹੋਵਾਂ, ਪਰ ਆਪਣੇ ਅੰਦਰ ਦੇ ਜਿਹੜਾ ਗੁਣ ਹੈ ਮਹਾਰਾਜ ਜੀ ਨੇ ਦੱਸਿਆ ਹੋਇਆ, ਉੱਤੇ ਆਪਾਂ ਨੂੰ ਝਾਤੀ ਮਾਰਨੀ ਚਾਹੀਦੀ ਹੈ ਕਿ ਮੇਰੇ 'ਚ ਉਹ ਪ੍ਰਧਾਨ ਦੇ ਗੁਣ ਹੈਗਾ ਜਿਹੜਾ ਗੁਰਬਾਣੀ ਨੇ, ਗੁਰੂ ਸਾਹਿਬ ਨੇ ਸਾਨੂੰ ਦੱਸਿਆ। ਚਲੋ, ਸੁਰਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜੀ ਆਇਆਂ ਨੂੰ ਪਿਆਰਿਓ। ਅਤੇ ਸਤਿੰਦਰਪਾਲ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਨਾਲ ਰਵਿੰਦਰ ਸਿੰਘ ਧਨੀ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ ਜੀ। ਅਤੇ ਪਰਮਿੰਦਰਜੀਤ ਸਿੰਘ ਭੱਟੀ ਵੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਕਦੇ ਕਦੇ ਕਥਾਵਾਚਕ ਵੀ, ਹਾਂਜੀ ਹਾਂਜੀ, ਕਥਾਵਾਚਕ ਵੀ ਕਲੇਸ਼ ਪਾਉਂਦੇ ਨੇ, ਉਹਦੇ ਬਾਰੇ ਵੀ ਫਿਰ ਕਿਤੇ ਗੱਲ ਕਰਾਂਗੇ। ਤਾਂ ਮਨਮੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਸਲਾ ਕੀ ਹੈ ਜੀ, ਮਸਲਾ ਕੋਈ ਵੀ ਨਹੀਂ, ਜਿੱਦਾਂ ਜਸਟ ਜਿੱਦਾਂ ਹੁਣ ਆ ਲੜਾਈ ਹੋਈ ਆ ਕਿਤੇ ਗੁਰੂ ਘਰ ਦੇ ਦੇ ਆ ਰਹੇ ਨੇ ਤਾਂ ਆਪਾਂ ਇਹਦੀ ਗੱਲ ਕਰ ਰਹੇ ਹਾਂ। ਐਡਲੇਡ ਵੀ ਇੱਕ ਮਸਲਾ ਚੱਲ ਰਿਹਾ ਅਤੇ ਉਹ ਚਲੋ ਗੱਲ ਕੀਤੀ ਵੀ ਸੀ ਰੇਡੀਓ 'ਤੇ, ਅਤੇ ਗੁੱਡ ਮਾਰਨਿੰਗ ਦੀ ਸਾਂਝ ਪਾ ਰਹੇ ਰਣਜੋਤ ਸਿੰਘ ਜੀ ਸਾਡੇ ਨਾਲ ਜੁੜਦੇ ਨੇ ਐਡਲੇਡ ਤੋਂ, ਬੜੇ ਮਿੱਤਰ ਪਿਆਰੇ ਨੇ, ਬਹੁਤ ਦੇਰ ਤੋਂ ਆਪਾਂ ਨਾਲ ਜੁੜੇ ਹੋਏ ਨੇ। ਗੌਰਵ ਸ਼ਰਮਾ ਜੀ ਵੀ ਆ ਗਏ ਨੇ, ਕਹਿੰਦੇ ਅੱਜ ਉਸਤਾਦ ਜੀ ਨੂੰ ਜਲਦੀ ਜਲਦੀ ਲੈ ਆਓ ਭਾਅ ਜੀ, ਅੱਜ ਚੰਗਿਆੜੀਆਂ ਕੱਢਣਗੇ ਉਹ, ਹੁਣ ਨਹੀਂ ਰਿਹਾ ਜਾਂਦਾ। ਉਸਤਾਦ ਜੀ ਬੈਠੇ ਆ ਚੰਗਿਆੜੀਆਂ ਕੱਢਣ ਨੂੰ, ਬਸ ਵੇਟ ਕਰ ਰਿਹਾ ਕਿ ਮੈਂ ਮੈਸੇਜ ਪੜ੍ਹਾਂ। ਬਸ ਆ ਲਾਸਟ ਮੈਸੇਜ ਆ, ਪਰਵਿੰਦਰ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪਰਵਿੰਦਰ ਸਿੰਘ ਮੈਲਬਨ ਤੋਂ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਅੰਮ੍ਰਿਤਪਾਲ ਸਿੰਘ ਸ਼ੈਪਟਨ ਤੋਂ ਸ਼ਾਮਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਰੂਪਰਾ ਜੀ ਸਤਿ ਸ਼੍ਰੀ ਅਕਾਲ ਬਚਾ ਰਹੇ, ਗੁੱਡ ਵਿਚਾਰ ਜੀ ਅਤੇ ਜੀ। ਸੋ ਪਿਆਰਿਓ, ਅਮਰੀਕ ਭਾਅ ਜੀ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਉਹਨਾਂ ਨੂੰ ਆਪਾਂ ਜੀ ਆਇਆਂ ਕਹੀਏ, ਸਵਾਗਤ ਕਰੀਏ ਅਤੇ ਪ੍ਰੋਗਰਾਮ ਦੇ ਵਿੱਚ। ਭਾਅ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ, ਕਿਆ ਬਾਤ ਹੈ ਭਾਅ ਜੀ।
ਅਮਨਦੀਪ, ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਸਾਂਝੇ ਆਯੋਜਿਤ ਸ਼ਹਿਰ ਜੈਰਿਸਬੇ ਤੋਂ ਅਸੀਂ ਅੱਜ ਬੋਲ ਰਹੇ ਹਾਂ। ਮੈਂ ਅਮਰੀਕ ਫਲੋਰ ਤੋਂ ਉੱਥੋਂ ਬੋਲ ਰਿਹਾ ਹਾਂ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਅਤੇ ਅਸੀਂ ਇੱਥੇ 3 ਦਿਨ ਦੇ ਲਈ ਆਏ ਹੋਏ ਹਾਂ। ਇਹ ਬਹੁਤ ਹੀ ਵਧੀਆ ਸ਼ਹਿਰ ਹੈ ਜਿਹਦੀ ਆਬਾਦੀ 1782 ਦੇ ਕਰੀਬ ਆ। ਅਤੇ ਇੱਥੇ ਦਾ ਜਿਹੜਾ ਵਿਸ਼ੇਸ਼ ਚੀਜ਼ ਹੈ ਉਹ ਇੱਥੇ ਦੀ ਵਾਈਟ ਸੈਂਡ ਹੈ ਅਤੇ ਬਲੂ ਵਾਟਰ ਜਿਹੜਾ ਆਲੇ ਦੁਆਲੇ ਦੇਖਣ ਨੂੰ ਮਿਲਦਾ ਹੈ ਉਹ ਹੈ।
ਅੱਛਾ,
ਬਹੁਤ ਜ਼ਿਆਦਾ ਐਕਟੀਵਿਟੀਜ਼ ਇੱਥੇ 3 ਦਿਨ ਤੋਂ ਹੋ ਰਹੀਆਂ ਆ ਅਤੇ ਅਸੀਂ ਉਸਨੂੰ ਇੰਜੋਏ ਕਰ ਰਹੇ ਹਾਂ। ਸਾਰੀ ਫੈਮਿਲੀ ਦੇ ਨਾਲ ਅਸੀਂ ਇੱਥੇ ਆਏ ਹਾਂ 3 ਦਿਨ ਤੋਂ, ਅਤੇ ਇੱਥੇ ਅਸੀਂ 1 ਦਿਨ ਹੋਰ ਰਹਿਣਾ ਆ। ਅਤੇ ਇਹਦੇ ਬਾਰੇ ਵੀ ਗੱਲ ਕਰਾਂਗੇ ਕਿ ਜਿਹੜੀ ਅਸੀਂ ਸਾਡੀ ਜ਼ਿੰਦਗੀ ਆ ਥੋੜ੍ਹੀ ਨੀਰਸ ਬਣ ਜਾਂਦੀ ਆ, ਉਹਨੂੰ ਅਸੀਂ ਕਿੱਥੋਂ ਕਿੱਦਾਂ ਉਹਨੂੰ ਠੀਕ ਕਰਨਾ ਆ, ਉੱਥੋਂ ਬਾਹਰ ਕਿੱਦਾਂ ਨਿਕਲਣਾ ਆ। ਤੁਹਾਡਾ ਇੱਕ ਹੋਰ ਵੀ ਰੂਪ ਆ ਮਨਦੀਪ, ਉਹ ਤੁਸੀਂ ਦੱਸਿਆ ਨਹੀਂ ਹੈ। ਉਹ ਪਾਕਿਸਤਾਨ ਦੇ ਦੌਰੇ 'ਤੇ ਅਸੀਂ ਤੁਹਾਨੂੰ ਇੱਕ ਨਾਮ ਦਿੱਤਾ ਸੀ ਮੁਰਸ਼ਦ, ਉਹਨੂੰ ਮੁਰਸ਼ਦ ਵੀ ਕਿਹਾ ਜਾਂਦਾ ਆ। ਅਤੇ ਮੁਰਸ਼ਦ ਉਹ ਹੁੰਦਾ ਜਿਹਦੇ ਆਲੇ ਦੁਆਲੇ ਦੋ ਚੇਲੇ ਡੋਲੂ ਫੜ ਕੇ ਘੁੰਮਦੇ ਹੋਣ ਅਤੇ ਆਦੇਸ਼ ਪ੍ਰਾਪਤ ਕਰਕੇ ਉਹਨਾਂ ਨੂੰ ਉਹਨਾਂ ਦੀ ਪੂਰਤੀ ਕਰਦੇ ਹੋਣ। ਮੁਰਸ਼ਦ ਦੇ ਰੂਪ ਵਿੱਚ ਅਸੀਂ
ਨਹੀਂ,
11 ਦਿਨ ਤੁਹਾਡੇ ਨਾਲ ਰਹੇ ਹਾਂ।
ਤੁਸੀਂ ਚੇਲਿਆਂ ਦੀ ਗੱਲ ਕਰੋ,
ਦੀ
ਚੇਲੇ
ਧਰਤੀ 'ਤੇ
ਚੇਲੇ ਕੌਣ ਸੀ?
ਚੇਲੇ ਇੱਕ ਤਾਂ ਮੈਂ ਹੀ ਸੀਗਾ, ਇੱਕ ਆਪਣੇ ਸਰ ਮੁਹੰਮਦ ਸਿੰਘ ਜੀ ਸੀਗੇ, ਚੇਲੇ ਦੋ ਸੀਗੇ। ਜਿਹੜਾ ਕੋਲ ਡੋਲੂ ਫੜਾਇਆ ਉਹ ਸੀ ਪਾਣੀ ਵਾਲੇ, ਉਹ ਡੋਲੂ ਫੜ ਕੇ ਕਦੇ ਇੱਧਰ ਕਦੇ ਇੱਧਰ ਕਦੇ ਕਿਤੇ ਕਦੇ ਕਿਤੇ ਕਦੇ ਪਾਟ ਪੱਟਣ ਕਦੇ ਆਪਣੇ ਚਲੇ ਗਏ ਆਪਣੇ ਬਹੁਤ ਦੂਰ ਅਫਗਾਨਿਸਤਾਨ ਦੇ ਬਾਰਡਰ 'ਤੇ, ਕਦੇ ਪੰਜਨਾਥ, ਕਦੇ ਨਨਕਾਣਾ ਸਾਹਿਬ, ਕਦੇ ਆਪਣੇ ਦੂਜੇ ਗੁਰਦੁਆਰਿਆਂ, ਕਦੇ ਲਾਹੌਰ, ਕਦੇ ਲਾਹੌਰ ਦੀ ਪਾਰਲੀਮੈਂਟ ਦੇ ਵਿੱਚ, ਕਦੇ ਲਾਹੌਰ ਦੀ ਪਾਰਲੀਮੈਂਟ ਦੇ ਵਿੱਚ ਲਾਹੌਰ ਦੇ ਕਮਿਊਨੀਕੇਸ਼ਨ ਮਿਨਿਸਟਰ ਦੇ ਨਾਲ ਮੁਲਾਕਾਤ, ਕਦੇ ਕਦੇ ਗੁਲਾਮ ਅਲੀ ਦੇ ਘਰ ਦੇ ਆਲੇ ਦੁਆਲੇ ਘੁੰਮਣਾ ਮਿਲੇ ਨਹੀਂ ਉਹ। ਲੇਕਿਨ ਇੱਦਾਂ ਦੀਆਂ ਕਈ ਜਿਹੜੀਆਂ ਘਟਨਾਵਾਂ ਉਦੋਂ ਹੋਈਆਂ ਉਹ ਬਹੁਤ ਸੋਹਣੀਆਂ ਲੱਗੀਆਂ ਸਾਨੂੰ। ਤੇ ਮੁਰਸ਼ਿਦ ਦਾ ਜਿਹੜਾ ਖਿਤਾਬ ਅਸੀਂ ਤੁਹਾਨੂੰ ਦਿੱਤਾ ਆ ਉਹਨੂੰ ਤੁਸੀਂ ਬਰਕਰਾਰ ਹੀ ਰੱਖਣਾ ਹੈ। ਜੀ ਅਮਨਦੀਪ,
ਠੀਕ ਹੈ ਭਾਅ ਜੀ, ਥੋੜ੍ਹਾ ਪਿੱਛੇ ਨੂੰ ਹੋਵੋ, ਮੈਨੂੰ ਇੱਦਾਂ ਲੱਗਦਾ ਤੁਸੀਂ ਠੀਕ ਠੀਕ ਹਾਂ ਠੀਕ ਹੈ, ਥੋੜ੍ਹਾ ਮੋਰ ਥੋੜ੍ਹਾ ਅੱਗੇ ਨੂੰ ਹੋ ਜਾਓ। ਹਾਂਜੀ, ਅਤੇ ਹਾਂ ਠੀਕ ਭਾਅ ਜੀ, ਇੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਹੈ ਕਿ ਅਸੀਂ ਤਾਂ ਜਿੱਥੇ ਜਾਈਦਾ ਉੱਥੇ ਫਿੱਟ ਹੋ ਜਾਈਦਾ, ਠੀਕ ਹੈ, ਅਤੇ ਗੱਲਬਾਤ ਕਰ ਲਈ ਦੀ ਆ ਉਸ ਹਿਸਾਬ ਦੇ ਨਾਲ, ਕਿਉਂਕਿ ਅਸੀਂ ਲੋਕਾਂ 'ਚ ਵਿਚ ਰਹੇ ਹਾਂ, ਲੋਕਾਂ 'ਚ ਰਹੇ ਹਾਂ, ਲੋਕਾਂ 'ਚ ਰਹਿ ਰਹੇ ਹਾਂ, ਆਮ ਬੰਦਿਆਂ ਦੀ, ਅਸੀਂ ਵੀ ਆਮ ਹੀ ਹਾਂ, ਖੇਤੀ ਹੀ ਕਰਦੇ ਹਾਂ। ਸੋ ਅਸੀਂ ਕੋਈ ਇਹੋ ਜਿਹਾ ਡਰਾਮਾ ਨਹੀਂ ਕਰੀਦਾ ਜਿੱਥੇ ਅਸੀਂ ਪ੍ਰਟੈਂਡ ਕਰੀਦਾ ਵੀ ਮੈਂ ਆਹ ਹਾਂ ਮੈਂ ਉਹ ਹਾਂ, ਅਤੇ ਡਾਕਟਰਾਂ ਨੂੰ ਮਿਲੀਦਾ ਤਾਂ ਡਾਕਟਰਾਂ ਵਾਲੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ, ਤੁਹਾਡੇ ਵਰਗੇ ਉਸਤਾਦ ਲੋਕਾਂ ਨੂੰ ਮਿਲੀਦਾ, ਟੀਚਰਾਂ ਨੂੰ ਮਿਲੀਦਾ ਤਾਂ ਟੀਚਰਾਂ ਵਾਲੀਆਂ ਗੱਲਾਂ ਸ਼ੁਰੂ ਕਰ ਦਿੰਦੀਆਂ, ਅਤੇ PhD ਵਾਲੇ ਮਿਲਣ ਡਾਕਟਰ ਸਰ ਮੁਹੱਬਤ ਵਰਗੇ ਤਾਂ ਆਪਾਂ ਥੋੜ੍ਹੀ PhD ਵਾਲੀ ਵੀ ਗੱਲ ਕਰ ਲਈਦੀ ਆ। ਸੋ ਇਸ ਕਰਕੇ ਅਸੀਂ ਫਿੱਟ ਹੋ ਜਾਈਦਾ ਤਕਰੀਬਨ ਹਰੇਕ ਤਾਂ, ਹੈ ਨਾ।
ਨਹੀਂ ਅਮਨਦੀਪ, ਮੈਂ ਤੁਹਾਡੀ ਇੱਕ ਗੱਲ ਦੱਸਾਂ ਕਿ ਅਸੀਂ ਮੰਦਰ ਦੇਖਣ ਗਏ ਉਸੇ ਟੂਰ ਦੇ ਵਿੱਚ, ਬਹੁਤ ਬੜਾ ਮੰਦਰ ਆ ਪਾਕਿਸਤਾਨ ਦੇ ਵਿੱਚ, ਕਟਾਸਰਾਜ, ਤੇ ਉੱਥੇ ਜਿਹੜੇ ਪੰਡਿਤ ਜੀ ਸਨ ਉਹਨਾਂ ਨੇ ਉਹਦੇ ਬਾਰੇ ਹਿਸਟਰੀ ਦੱਸਣੀ ਸ਼ੁਰੂ ਕੀਤੀ, ਮੰਦਰ ਦੇ ਬਾਰੇ ਦੱਸਣਾ ਸ਼ੁਰੂ ਕੀਤਾ, ਜਿਹੜਾ ਨੋਰਮਲ ਕਨਵਰਸੇਸ਼ਨ ਹੁੰਦੀ ਉੱਦਾਂ। ਉਹ ਤੋਂ ਮੈਨੂੰ ਬਹੁਤਾ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ ਅਮਨਦੀਪ ਸਿੰਘ ਜੀ, ਕਾਫੀ ਦੇਰ ਤੱਕ ਉਹਨੂੰ ਸੁਣਦੇ ਰਹੇ ਬੜੀ ਸ਼ਾਂਤੀ ਦੇ ਨਾਲ। ਜਿਹੜਾ ਭਰਿਆ ਭਾਂਡਾ ਹੁੰਦਾ ਨਾ ਉਹ ਉਛਲਦਾ ਨਹੀਂ ਹੁੰਦਾ ਉਸੇ ਹੀ ਵੇਲੇ। ਜਿਹੜੇ ਪੰਡਿਤ ਜੀ ਨੇ ਆਪਣੀ ਕਥਾ, ਆਪਣੀ ਸਾਰੀ ਇਨਫੋਰਮੇਸ਼ਨ ਉਹਨੂੰ ਖਤਮ ਕਰ ਲਿਆ, ਮੁਕਾ ਲਈ। ਫਿਰ ਅਮਨਦੀਪ ਨੇ ਹੌਲੀ ਹੌਲੀ ਸਹਿਜ ਦੇ ਨਾਲ ਉਸ ਬਾਰੇ ਆਪਣਾ ਚਾਨਣਾ ਪਾਉਣਾ ਪਿਆ, ਜਿਹੜਾ ਕਿ ਉਹ ਤੇ ਕਾਫੀ ਪੰਡਿਤ ਜੀ ਤੇ ਕਾਫੀ ਭਾਰੀ ਪਿਆ। ਤੇ ਫਿਰ ਪੰਡਿਤ ਜੀ ਤਾਂ ਫਿਰ ਜਿਹਦਾ ਹੁਣ ਛੱਡੇ ਗਏ, ਉਹ ਕਹਿੰਦੇ ਸਰਦਾਰ ਜੀ ਤੁਸੀਂ ਹੋਰ ਦੱਸੋ ਇਹਦੇ ਬਾਰੇ, ਜਿਹੜੇ ਮੈਨੂੰ ਵੀ ਨਹੀਂ ਪਤਾ ਆ ਨਾ। ਤਾਂ ਮੈਂ ਵੀ ਅੱਗੇ ਅਗਲੀਆਂ ਜਿਹੜੀਆਂ ਕਨਵਰਸੇਸ਼ਨ ਹੋਊਗੀਆਂ, ਅਗਲੀ ਜਿਹੜੀ ਪ੍ਰੈਜੈਂਟੇਸ਼ਨਸ ਹੋਊਗੀ ਉਹਦੇ ਵਿੱਚ ਮੈਂ ਤੁਹਾਨੂੰ ਇਹ ਜਿਹੜੀਆਂ ਤੁਸੀਂ ਇਨਫੋਰਮੇਸ਼ਨ ਦਿੱਤੀ ਆ ਇਹਨੂੰ ਇਨਕਲੂਡ ਕਰੂੰਗਾ। ਉਹਨੇ ਉਹਨੇ ਵੀ ਤੁਹਾਡੇ ਤੋਂ ਕਾਫੀ ਉਹਨੇ ਪ੍ਰਭਾਵਿਤ ਹੋਇਆ ਪ੍ਰੈਜੈਂਟੇਸ਼ਨ ਤੋਂ ਵੀ, ਉਦਾਂ ਵੀ ਸਹਿਜ ਤੋਂ ਵੀ। ਤੇ ਮੈਨੂੰ ਲੱਗਦਾ ਵੀ ਜਿਸ ਵੇਲੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੁੰਦੀ ਹੈ ਨਾ, ਕਈ ਬੰਦੇ ਉਸੇ ਵੇਲੇ ਬੋਲ ਪੈਂਦੇ ਆ, ਕੋਈ ਚੁਟਕਲਾ ਸੁਣਾਉਂਦਾ ਹੁੰਦਾ, ਕੋਈ ਇਨਫੋਰਮੇਸ਼ਨ ਦੱਸ ਰਿਹਾ ਹੁੰਦਾ, ਕੋਈ ਪ੍ਰੈਜੈਂਟੇਸ਼ਨ ਦੱਸ ਰਿਹਾ ਹੁੰਦਾ। ਇੱਕ ਤਾਂ ਉਹਨੂੰ ਧਿਆਨ ਨਾਲ ਸੁਣਦੇ ਨਹੀਂ ਹੈ, ਜੇ ਉਹਨਾਂ ਨੂੰ ਉਸ ਇਨਫੋਰਮੇਸ਼ਨ ਬਾਰੇ ਪਤਾ ਹੋਵੇ ਉਹ ਵਿੱਚੇ ਬੋਲ ਪੈਂਦੇ ਆ, ਛੱਡੋ ਛੱਡੋ ਇਹਨੂੰ ਸੁਣਨਾ, ਜਾਂ ਉਹਨੂੰ ਧਿਆਨ ਦੇ ਨਾਲ ਸੁਣਦੇ ਨਹੀਂ ਆ। ਜਿਹੜਾ ਪ੍ਰੈਜੈਂਟਰ ਹੁੰਦਾ ਨਾ, ਜਿਹੜਾ ਪ੍ਰੈਜੈਂਟ ਕਰਦਾ ਚੀਜ਼ਾਂ, ਉਹਨੂੰ ਫਿਰ ਉਹ ਚੰਗਾ ਨਹੀਂ ਲੱਗਦਾ, ਉਹ ਹਿਮੀਲੀਏਟ ਹੁੰਦਾ ਉਸ ਵੇਲੇ। ਜੇ ਤੁਸੀਂ ਕੋਈ ਚੁਟਕਲਾ ਸੁਣਾਓ ਤੁਹਾਨੂੰ ਪਤਾ ਹੀ ਹੁੰਦਾ ਚੁਟਕਲੇ ਦਾ, ਫਿਰ ਵੀ ਤੁਸੀਂ ਧਿਆਨ ਨਾਲ ਇੱਦਾਂ ਇੱਦਾਂ ਸੁਣੋ ਕਿ ਤੁਹਾਨੂੰ ਨਹੀਂ ਪਤਾ, ਇਹਨੂੰ ਹੀ ਪਤਾ, ਇਹਨੂੰ ਸੁਣਾ ਲੈਣ ਦਿਓ, ਫਿਰ ਮਗਰੋਂ ਹੱਸ ਲਿਓ। ਹੁਣ ਕਈ ਵਾਰੀ ਗੋਰੇ ਚੁਟਕਲੇ ਸੁਣਾਉਂਦੇ ਹੁੰਦੇ ਸਨ ਤਾਂ ਉਹਦਾ ਪਤਾ ਨਹੀਂ ਹੁੰਦਾ ਕੀ ਹੈ, ਉਹ ਕਈ ਵਾਰੀ ਮੀਨਿੰਗ ਦਾ ਹੀ ਪਤਾ ਹੁੰਦਾ, ਹੱਸ ਦੇਈਦਾ ਤਾਂ ਕਿ ਉਹ ਹਿਮੀਲੀਏਟ ਨਾ ਹੋ।
ਭਾਜੀ ਇਹ ਤਾਂ ਕਨਵਰਸੇਸ਼ਨਲ ਸਕਿੱਲਸ ਨੇ, ਠੀਕ ਹੈ। ਇਹ
ਕਨਵਰਸੇਸ਼ਨ ਸਕਿੱਲ ਹੈ,
ਇਹ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਹੁੰਦੇ ਸੀ, ਸਾਨੂੰ ਤਾਂ ਪੜ੍ਹਾਇਆ ਆ ਵੀ ਭਾਈ ਤੁਸੀਂ ਅਗਲੇ ਦੀ ਗੱਲ ਸੁਣਨੀ ਹੈ, ਉਹਦੀ ਰਿਸਪੌਂਸ ਦੇਣੀ ਹੈ। ਜੇ ਤੁਸੀਂ ਉਹਦੀ ਗੱਲ ਹੀ ਨਹੀਂ ਪੂਰੀ ਹੋਣ ਦੇਣੀ, ਠੀਕ ਹੈ, ਉਹਦੀ ਸੁਣਨੀ ਨਹੀਂ, ਤਾਂ ਉਹ ਬੰਦਾ ਤੁਹਾਡਾ ਦੁਸ਼ਮਣ ਹੀ ਹੈ। ਉਸੇ ਵੇਲੇ ਤੁਸੀਂ ਬਣਾ ਲਿਆ ਵੀ ਉਹ ਬੰਦੇ ਨੇ ਤੁਹਾਡੇ ਦਿਮਾਗ 'ਚ ਆ ਜਾਣੀ ਵੀ ਇਹ ਬੰਦਾ ਮੇਰੀ ਗੱਲ ਨਹੀਂ ਸੁਣਦਾ।
ਬਿਲਕੁਲ ਅਮਨਦੀਪ, ਇਹੀ ਗੱਲ ਮੈਂ ਇੱਕ ਹੋਰ ਵੀ ਜੱਜ ਕੀਤੀ ਆ। ਕਈ ਵਾਰੀ ਨਾ ਵਿਆਹਾਂ ਦੇ ਵਿੱਚ ਲੱਖਾਂ ਕਰੋੜਾਂ ਰੁਪਈਆ ਲਾ ਕੇ, ਲੱਖਾਂ ਰੁਪਏ ਲਾ ਕੇ ਅਸੀਂ ਮੂਵੀ ਬਣਾਉਂਦੇ ਹਾਂ, ਫਿਲਮਾਂ ਬਣਾਉਂਦੇ ਹਾਂ, ਫੋਟੋਜ਼ ਬਣਾਉਂਦੇ ਹਾਂ। ਉਸ ਜਿਸ ਵੇਲੇ ਤੁਹਾਡੇ ਘਰ ਕੋਈ ਮਹਿਮਾਨ ਆਉਂਦੇ ਆ ਨਾ, ਤੁਸੀਂ ਵਿਆਹ ਦੀ ਫੋਟੋ ਲਾ ਦਿੰਦੇ ਆ, ਸਾਡੇ ਲੜਕੀ ਦਾ ਵਿਆਹ ਹੋਇਆ, ਸਾਡੇ ਲੜਕੇ ਦਾ ਵਿਆਹ ਹੋਇਆ, ਸਾਡੇ ਭਾਣਜੇ ਦਾ ਵਿਆਹ ਹੋਇਆ, ਆ ਕੇ ਦੇਖੀਏ। ਮੈਂ ਮੇਰਾ ਇਹ ਪਰਸਨਲ ਐਕਸਪੀਰੀਅੰਸ ਆ ਕਿ 5 ਮਿੰਟ ਤੋਂ ਜ਼ਿਆਦਾ ਕੋਈ ਵੀ ਕਿਸੇ ਦੀ ਵੀ ਮੂਵੀ ਨਹੀਂ ਦੇਖਦਾ, ਨਾ ਕਿਸੇ ਦੀਆਂ ਫੋਟੋਆਂ 'ਚ ਵੀ ਇੰਟਰਸਟਿਡ ਹੁੰਦਾ। ਹਾਲਾਂਕਿ ਉਹਨੇ ਕਾਫੀ ਮਸ਼ਕਤ ਕਰਕੇ ਪੈਸੇ ਲਾ ਕੇ ਉਹ ਚੀਜ਼ ਬਣਾਈ ਹੁੰਦੀ ਹੈ। ਜੇ ਤੁਹਾਨੂੰ ਚੰਗੀ ਨਹੀਂ ਲੱਗਦੀ, ਕਮ ਸੇ ਕਮ ਇੱਦਾਂ ਸ਼ੋਅ ਕਰੋ 15-20 ਮਿੰਟ ਉਹਨੂੰ ਦੇਖੋ, ਬੱਲੇ ਬੱਲੇ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਮੈਨੂੰ ਫੋਟੋ ਦਿਖਾਈ ਹੈ ਨਾ, ਸੋਹਣਾ ਆ। ਅਗਲੇ ਨੂੰ ਵੀ ਥੋੜ੍ਹਾ ਮਾਣ ਪ੍ਰਾਪਤ ਹੁੰਦਾ, ਅਗਲੇ ਦੇ 5-7 ਸਮੋਸੇ ਤਾਂ ਖਾ ਲਏ, ਨਾਲੇ ਗੁਲਾਬ ਜਾਮਾ ਵੀ ਛਕ ਲਈਆਂ, ਨਾਲੇ ਬੱਬੂ ਗੋਸ਼ੇ ਉਹ ਵੀ ਖਾ ਲਏ। ਪਰ ਜਿਹੜੀਆਂ ਉਹਨੇ ਫੋਟੋਆਂ ਦਿਖਾਈਆਂ ਉਹ ਨਹੀਂ ਧਿਆਨ ਦੇ ਨਾਲ ਦੇਖੀਆਂ, ਸਾਰਾ ਧਿਆਨ ਉਹੀ ਟਿੱਕੀ ਠੋਕ ਤੇ ਹੀ ਆਪਣਾ ਕੇਂਦਰਿਤ ਕਰ ਦਿੱਤਾ। ਇੱਦਾਂ ਦੀਆਂ ਗੱਲਾਂ ਵੀ ਅਮਨਦੀਪ ਸਮਾਜ ਦੇ ਵਿੱਚ ਹੁੰਦੀਆਂ ਆ, ਜਿਹੜੀਆਂ ਬੜੀਆਂ ਛੋਟ ਛੋਟੀਆਂ ਆ,
ਸਮੋਸਾ
ਲੇਕਿਨ
ਸਮੋਸਾ
ਉੱਤੇ ਬਹੁਤ ਧਿਆਨ ਦੇਣਾ ਚਾਹੀਦਾ।
ਹਾਂ, 2-3 ਸਮੋਸੇ ਤਾਂ ਚਿਣ ਲੈਣੇ ਆ ਅਗਲੇ ਦੇ, ਤੇ ਪਰ ਉਹ ਜਿਹੜੇ ਕੰਮ ਨੂੰ ਜਾਣਾ ਹੈ ਉੱਥੇ ਉਹਦੀ ਕੋਈ ਆਪਣੀ
ਅਗਲੇ ਨੇ ਤਾਂ ਆਪਣੀ
ਦੇਖੋ
ਜਿਹੜੀ
ਹਾਂ
ਫੈਮਿਲੀ ਦੀ ਆ ਇੰਪੋਰਟੈਂਸ ਤਾਂ ਦਿਖਾਣੀ ਆ, ਉਹਨੂੰ ਦਿਲ ਲਾ ਕੇ ਦਿਲਚਸਪੀ ਲੈ ਕੇ ਬੜੇ ਧਿਆਨ ਦੇ ਨਾਲ
ਭਾਜੀ
ਦੇਖੋ।
ਇੱਥੇ ਹੀ ਚਲੋ ਆਪਾਂ ਥੋੜ੍ਹੀ ਗੱਲ ਕਰਦੇ ਹਾਂ, ਤੁਸੀਂ ਮੈਨੂੰ ਪਤਾ ਬਾਹਰ ਸਮੁੰਦਰ ਮੈਨੂੰ ਦਿਖਾ ਰਹੇ ਹਾਂ ਪਿੱਛੇ, ਉਹ ਵੀ ਉੱਥੇ ਵੀ ਗੱਲ ਕਰਨੀ ਆ। ਦੇਖੋ ਅਸੀਂ ਮਹਿਮਾਨ ਜਾਂਦੇ ਹਾਂ, ਠੀਕ ਹੈ, ਜਾਂ ਸਾਡੇ ਕੋਈ ਮਹਿਮਾਨ ਆਉਂਦਾ ਆ, ਅਸੀਂ ਉਹ ਤੋਂ ਕੀ ਐਕਸਪੈਕਟ ਕਰਦੇ ਹਾਂ? ਤੁਸੀਂ ਉਹ ਕੁਛ ਕਰੋ ਜੋ ਤੁਸੀਂ ਐਕਸਪੈਕਟ ਕਰਦੇ ਹਾਂ ਜਦ ਕਿਸੇ ਦੇ ਘਰ ਜਾਂਦੇ ਹਾਂ। ਹੁਣ ਮੰਨ ਲਓ ਮੈਂ ਤੁਹਾਡੇ ਘਰ ਆਇਆ, ਉਚੇਚਾ ਆਇਆ ਮੈਂ ਅਤੇ ਮੇਰੀ ਵਾਈਫ, ਭਾਅ ਜੀ ਮੈਂ ਤੁਹਾਡੇ ਘਰ ਆਉਣਾ, ਠੀਕ ਹੈ, ਅਤੇ ਆਪਾਂ ਮਿਲਣ ਆਉਣਾ ਚਾਹ 'ਤੇ ਆਉਣਾ ਜਾਂ ਡਿਨਰ 'ਤੇ ਆਉਣਾ। ਦੇਖੋ ਤੁਸੀਂ ਕਿੰਨਾ ਤਿਆਰੀ ਕਰੋਗੇ, ਹੈ ਨਾ, ਪਕਵਾਨ ਵੀ ਬਣਾਉਂਗੇ, ਸਮੋਸੇ ਟਿੱਕੀਆਂ ਵੀ ਲਿਆਉਂਗੇ ਜਿਹਨੂੰ ਟਿੱਕੀ ਠੋਕ ਵੀ ਕਰਨਾ ਕੰਮ, ਅਤੇ ਚਾਹਾਂ ਬਣਾਉਂਗੇ, ਰੋਟੀਆਂ ਬਣਾਉਂਗੇ, ਪ੍ਰਸ਼ਾਦੇ ਬਣਾਉਂਗੇ, 2-3 ਸਬਜ਼ੀਆਂ ਬਣਾ ਕੇ ਐਨ ਮਿਹਨਤ ਕਰੋਂਗੇ ਨਾ, ਘੱਟੋ ਘੱਟ ਦਿਹਾੜੀ ਲੱਗ ਜੂਗੀ ਤੁਹਾਡੀ ਸਾਨੂੰ ਹੋਸਟ ਕਰਨ ਦੀ, ਹੈ ਨਾ। ਅਤੇ ਅਸੀਂ ਆਈਏ, ਆ ਕੇ ਮਤਲਬ ਬਹਿ ਜਾਈਏ, ਬਹਿ ਕੇ ਆਪਣੇ ਫੋਨ ਦੇਖਣ ਲੱਗ ਜਾਈਏ, ਹੈ, ਜੱਬਲੀਆਂ ਮਾਰਨ ਲੱਗ ਜਾਈਏ, ਬਾਦਲਾਂ ਦੀਆਂ ਭਗਵੰਤ ਮਾਨ ਦੀਆਂ ਗੱਲਾਂ ਕਰ, ਅਸੀਂ ਇਹ ਕੰਮ ਕਰਨ ਥੋੜ੍ਹੋ ਗਏ ਹਾਂ ਤੁਹਾਡੇ ਘਰ, ਠੀਕ ਹੈ। ਜਿੱਦਾਂ ਮਤਲਬ ਇਹ ਐਟੀਕੇਟਸ ਨੇ, ਆਪਾਂ ਉਹ 'ਤੇ ਗੱਲ ਕਰ ਰਹੇ ਹਾਂ, ਅਤੇ ਬੰਦਾ ਜਾਵੇ, ਪਹਿਲੀ ਗੱਲ ਤਾਂ ਜਾਵੇ ਜਦੋਂ ਤੁਸੀਂ ਕੁਛ ਲੈ ਕੇ ਜਾਓ, ਇਹ ਵੀ ਹੁਣ ਬੜਾ ਮਤਲਬ ਹੁਣ ਰੁਝਾਨ ਘੱਟ ਗਿਆ ਆ। ਅਤੇ ਜੇ ਕੁਛ ਹਾਂ, ਜੇ ਕੋਈ ਨਹੀਂ ਵੀ ਕੁਛ ਤੁਸੀਂ ਲੈ ਕੇ ਜਾ ਸਕਦੇ, ਕਮ ਸੇ ਕਮ ਨੇੜੇ ਦੇ ਪੰਪ ਤੋਂ, ਵੁੱਲਵਰ ਤੋਂ, ਕੋਲਸ ਤੋਂ ਇੱਕ $20 ਦਾ, $30 ਦਾ ਫੁੱਲਾਂ ਦਾ ਗੁਲਦਸਤਾ ਲੈ ਜਾਓ, ਔਰ ਸਾਰਿਆਂ ਨਾਲ ਵਧੀਆ ਇਫੈਕਟ ਜਿਹੜਾ ਆ ਉਹ ਗੁਲਦਸਤੇ ਦਾ ਪੈਂਦਾ ਆ, ਠੀਕ ਹੈ। ਨਹੀਂ ਤਾਂ ਚੋਕਲੇਟ ਲੈ ਜਾਓ, ਕੋਈ ਮਠਿਆਈ ਦਾ ਡੱਬਾ ਲੈ ਜਾਵੇ। ਮਠਿਆਈ ਤਾਂ ਵੈਸੇ ਮੈਂ ਸ਼ੂਗਰ ਦੇ ਹੱਕ 'ਚ ਨਹੀਂ, ਪਰ ਆਈ ਥਿੰਕ ਤੁਹਾਨੂੰ ਕੁਛ ਨਾ ਕੁਛ ਇਹਦਾ ਫੁੱਲ ਵਗੈਰਾ ਲੈ ਕੇ ਜਾਣੇ ਚਾਹੀਦੇ, ਤਾਂ ਕਿ ਉਹ ਲੱਗੇ ਵੀ ਹਾਂ ਵੀ ਸਾਨੂੰ ਕੁਛ ਆਉਂਦਿਆਂ ਨੂੰ ਸਾਡੇ ਲਈ ਲੈ ਕੇ ਆਏ ਆ। ਮਤਲਬ ਪਹਿਲੀ ਗੱਲ ਤਾਂ ਇਹ ਅਸੀਂ ਚੇਤਾ ਭੁਲਾ ਲਿਆ ਆਪਣੇ ਸਮਾਜ ਦੇ ਵਿੱਚ। ਜਾਂ ਫਿਰ ਤੁਸੀਂ ਕੋਈ ਘਰ ਚੀਜ਼ ਬਣਾਈ ਆ, ਸਪੈਸ਼ਲ ਚੀਜ਼ ਬਣਾਈ ਆ। ਹੁਣ ਮੈਂ ਮੈਲਬਨ ਗਿਆ ਹੈ ਨਾ, ਕਈ ਘਰਾਂ ਦਾ ਪ੍ਰਾਹੁਣਾ ਸੀਗਾ, ਮੈਂ ਬਹੁਤ ਪਾਸੇ ਇਨਵਾਈਟਡ ਸੀਗਾ, ਅਤੇ ਸਾਡੇ ਘਰੇ ਵੀ ਪਤਾ ਸੀ ਵੀ ਬਈ ਇੰਨੀ ਆਓ ਭਗਤ ਹੁੰਦੀ ਆ ਹੈ ਨਾ, ਅਮਰਦੀਪ ਭੈਣ ਜੀ, ਅਮਨ ਹੋਣੀ ਹੈ ਨਾ, ਅਤੇ ਪੱਡੇ ਹੋਣੀ, ਇਹ ਸਾਰੇ ਮਤਲਬ ਬੜਾ ਸਤਿਕਾਰ ਕਰਦੇ ਨੇ। ਉਹ ਅੱਗੇ ਸਰਮਾ ਬਤੇ ਵੀ ਜਾਂਦੇ ਨਾ, ਉਹ ਬੇਸਣ ਬਣਾਇਆ ਸਪੈਸ਼ਲ ਬਣਾ ਕੇ ਅੱਧਾ ਅੱਧਾ ਕਿਲੋ ਪੈਕ ਕਰਕੇ ਘਰ ਦਾ ਦਿੱਤਾ, ਕਿਉਂਕਿ ਹੁਣ ਚੋਕਲੇਟ ਤਾਂ ਹਰੇਕ ਹਰੇਕ ਥਾਂ ਹੀ ਤਕਰੀਬਨ ਮਿਲ ਜਾਂਦੀ ਆ, ਫੁੱਲ ਅਸੀਂ ਲੈ ਕੇ ਨਹੀਂ ਜਾ ਸਕਦੇ ਕੁਆਰੰਟੀਨ ਕਰਕੇ, ਤਾਂ ਕਰਕੇ ਕੁਛ ਨਾ ਕੁਛ ਤਾਂ ਆਪਾਂ ਜਿਸ ਘਰ ਹੋਸਟ 'ਤੇ ਜਾਂਦੇ ਹਾਂ ਉੱਥੇ ਲੈ ਕੇ ਜਾਣਾ ਚਾਹੀਦਾ। ਦੂਜੀ ਗੱਲ ਇਹ ਆ ਵੀ ਜਾਂਦਿਆਂ ਨੂੰ ਉਹਨਾਂ ਨਾਲ ਗੱਲਾਂ ਕਰੋ, ਠੀਕ ਹੈ, ਉਹਨਾਂ ਦਾ ਦੇਖੋ ਕੋਈ ਸਪੈਸ਼ਲ ਉਹਨੇ ਕੀ ਕੀਤਾ ਹੋਇਆ। ਸਾਰਿਆਂ ਨਾਲ ਬੈਸਟ ਭਾਅ ਜੀ ਪਤਾ ਕੀ ਆ, ਚਾਹ ਪੀਓ, ਪੀ ਕੇ ਨਾ ਉਹਨਾਂ ਨੂੰ ਕਹੋ ਇੱਦਾਂ ਕਰੋ ਵੀ ਭਾਅ ਜੀ ਜਾਂ ਭਾਬੀ ਜੀ ਗਾਰਡਨ 'ਚ ਕੀ ਲਾਇਆ, ਚਲੋ ਗਾਰਡਨ ਵੱਲ ਨੂੰ ਚੱਲਦੇ ਹਾਂ, ਤੁਸੀਂ ਗਾਰਡਨ ਦਾ
ਹਾਂਜੀ
ਦੌਰਾ ਕਰੋ, ਗਾਰਡਨ ਦੀਆਂ ਉਹਨੂੰ ਮਾਣੋ, ਅੱਛਾ ਆਹ ਦੇਖੋ ਕਿੰਨਾ ਸੋਹਣਾ ਫੁੱਲ ਹੈ ਨਾ, ਆਹ ਦੇਖੋ ਕਿੰਨੀ ਸੋਹਣੀ ਸਬਜ਼ੀ ਲੱਗੀ ਹੋਈ ਹੈ, ਕੁਛ ਸਿੱਖੋ, ਕੁਛ ਸਿਖਾਓ, ਹੈ ਨਾ। ਸੋ ਇੱਦਾਂ ਜਿਹੜੀ ਮਤਲਬ ਆਪਾਂ ਇਹੋ ਜਿਹੇ ਜੈਸਚਰ ਕਰੀਏ ਕਿ ਅਸੀਂ ਉਹਨਾਂ ਦਾ ਘਰ ਦੇਖ ਰਹੇ ਹਾਂ, ਅੱਛਾ ਆਹ ਪੇਂਟਿੰਗ ਕਿੱਥੋਂ ਲਿਆਂਦੀ ਆ, ਆਹ ਤੁਸੀਂ ਆਹ ਚੀਜ਼ਾਂ ਸੋਫੇ ਵਗੈਰਾ ਕਿੱਥੋਂ ਲਿਆਂਦੇ ਨੇ, ਬਹੁਤ ਵਧੀਆ ਨੇ, ਇੱਦਾਂ ਦੀਆਂ ਕਨਵਰਸੇਸ਼ਨ ਕਰੋ, ਧੀਆਂ ਪੁੱਤਾਂ ਦੀਆਂ ਗੱਲਾਂ ਕਰੋ ਵੀ ਹਾਂ ਵੀ ਮਤਲਬ ਨਿਆਣਿਆਂ ਨਿੱਕਿਆਂ ਦੀਆਂ ਗੱਲਾਂ ਕਰੋ, ਉਹਨਾਂ ਦੀ ਵੈਲਬੀਂਗ ਦੀਆਂ, ਪੜ੍ਹਾਈਆਂ ਦੀਆਂ, ਇਹੋ ਜਿਹੀਆਂ ਗੱਲਾਂ ਆਪਾਂ ਨੂੰ ਜਾ ਕੇ ਕਰਨੀਆਂ, ਇੰਗੇਜਮੈਂਟ ਪੂਰੀ ਕਰਨੀ
ਅਮਨਦੀਪ
ਚਾਹੀਦੀ ਹੈ।
ਜੀ, ਅਮਨਦੀਪ, ਮੈਂ ਤਾਂ ਇਹ ਅਬਜ਼ਰਵ ਕੀਤਾ ਆ,
ਹਾਂਜੀ
ਬਹੁਤ ਸਾਰੇ ਲੋਕ, ਖਾਸ ਤੌਰ ਤੇ ਫੀਮੇਲ, ਮੇਲ ਵੀ, ਬੱਚੇ
ਹਾਂਜੀ
ਵੀ,
ਹਾਂਜੀ
ਜਦੋਂ ਤੁਸੀਂ ਕਿਸੇ ਦੇ ਘਰ 'ਚ ਐਂਟਰ ਹੁੰਦੇ ਆ ਤਾਂ ਸ਼ੁਰੂ ਕੀ ਕਰ ਦਿੰਦੇ ਆ, ਤੁਸੀਂ ਲੈਪਟਾਪ ਖੋਲ ਲੈਂਦੇ ਆ, ਉੱਤੇ ਟਿਕ 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 ਹੋਣ ਸ਼ੁਰੂ ਹੋ ਜਾਂਦੀ ਆ, ਤੁਸੀਂ ਆਪਣਾ ਫੋਨ ਖੋਲ ਲੈਂਦੇ ਆ, ਉਹਦੇ ਤੇ ਉਂਗਲੀਆਂ ਫੇਰਨ ਲੱਗ ਪੈਂਦੇ ਆ, ਜਾਂ ਤੁਸੀਂ ਕਹਿੰਦੇ ਚਲੋ ਵੀ ਕੋਈ ਫਿਲਮ ਦੇਖੀਏ ਵੱਡੇ ਸਕਰੀਨ ਤੇ, ਵੀ ਭਾਈ ਸਾਹਿਬ, ਭੈਣ ਜੀ, ਤੁਸੀਂ ਫਿਲਮ ਦੇਖਣ ਇੱਥੇ ਆਏ ਆ, ਤੁਸੀਂ ਉਹਦੀ ਵੈਲਫੇਅਰ, ਉਹ ਤੁਸੀਂ ਵੈਲਫੇਅਰ ਦੇ ਬਾਰੇ ਗੱਲ ਕਰੋ, ਉਹਦੀ ਉਹਦੀ ਉਹਦੀਆਂ ਮੁਸ਼ਕਲਾਂ ਵੀ ਹੋ ਸਕਦੀਆਂ, ਚਲੋ ਪੁੱਛ ਲਓ ਵੀ ਤੁਹਾਨੂੰ ਕੋਈ ਮੁਸ਼ਕਲ ਤਾਂ ਨਹੀਂ ਆ, ਤਾਂ ਉਹਨੂੰ ਕਿੱਦਾਂ ਵਿਚਾਰ ਵਟਾਂਦਰਾ ਕਰਕੇ ਉਹ ਮੁਸ਼ਕਲ ਦਾ ਹੱਲ ਵੀ ਨਿਕਲ ਆਉਂਦਾ ਹੁੰਦਾ, ਜੇ ਤੁਸੀਂ ਜਿਸ ਵੇਲੇ ਤੁਸੀਂ ਆਪਣਾ ਦੁੱਖ ਸ਼ੇਅਰ ਕਰਦੇ ਆ, ਉਹਦੇ ਵਿੱਚੋਂ ਕੋਈ ਨਾ ਕੋਈ ਸੋਲੂਸ਼ਨ ਤੁਹਾਡੇ ਸਾਹਮਣੇ ਆ ਜਾਂਦੇ ਆ। ਕਿਸੇ ਦੇ ਘਰ ਜਾਣ ਦਾ ਮਕਸਦ ਇਹੀ ਹੁੰਦਾ ਕਿ ਤੁਸੀਂ ਉਸ ਵਿਅਕਤੀ ਦੀ, ਉਸ ਪਰਿਵਾਰ ਦੀ ਵੈਲਫੇਅਰ ਸ਼ੇਅਰ ਕਰਨੀ ਆ ਅਤੇ ਆਪਣੀ ਵੈਲਫੇਅਰ ਵੀ ਸ਼ੇਅਰ ਕਰਨੀ ਆ।
ਬਿਲਕੁਲ
ਤੁਸੀਂ ਇਦਾਂ ਦੀਆਂ ਗੱਲਾਂ ਕੈਰੀ ਕਰਕੇ ਨਾ ਲਿਜਾਓ ਜਿਹੜੀਆਂ ਕਿ ਉਸ ਪਰਿਵਾਰ ਨੂੰ ਥੋੜਾ ਸ਼ੌਕ ਦੇਣ। ਜੇ ਤੁਹਾਡੇ ਘਰ ਕੋਈ ਇਦਾਂ ਦੀ ਗੱਲ ਹੋਈ ਆ, ਉਹ ਤੁਸੀਂ ਉਹੀ ਕੈਰੀ ਕਰਕੇ ਉੱਥੇ ਲੈ ਜਾਓ, ਜੀ ਮੇਰੇ ਤਾਂ ਇੱਥੇ ਦਰਦ ਹੋਈ ਜਾਂਦੀ, ਮੇਰੇ ਤਾਂ ਇੱਥੇ ਦਰਦ ਹੋਈ ਜਾਂਦੀ ਆ, ਮੈਂ ਤਾਂ ਹੁਣ ਮਰ ਗਿਆ, ਮੈਂ ਹੁਣ ਕੀ ਕਰਾਂ। ਤੁਸੀਂ ਉਹ ਡਾਕਟਰ ਕੋਲ ਗਏ ਆ ਜਾਂ ਕਿਸੇ ਨੂੰ ਮਿਲਣ ਗਏ ਆ, ਹਨਾ, ਇਹ ਜਿਹੜੀਆਂ ਗੱਲਾਂ ਘਰ ਛੱਡ ਦੇਣੀਆਂ ਚਾਹੀਦੀਆਂ, ਜਦੋਂ ਮੌਕਾ ਮਿਲਦਾ ਆ, ਬਾਹਰ ਕਿਤੇ ਬੈਠੇ ਆ ਪਾਰਕ ਦੇ ਵਿੱਚ, ਫਿਰ ਉਹ ਗੱਲਾਂ ਕਿਸ ਵੇਲੇ ਸਾਂਝੀਆਂ ਵੀ ਕਰਨੀਆਂ ਚਾਹੀਦੀਆਂ, ਇਹ ਵੀ ਇੱਕ ਸੋਸ਼ਲ ਐਟੀਟਿਊਡ ਆ, ਐਟੀਕੇਟ ਆ। ਤੇ ਜਿੱਦਾਂ ਤੁਸੀਂ ਕਿਹਾ ਕਿ ਚੋਕਲੇਟ ਲੈ ਕੇ ਜਾਣਾ ਆ, ਉਹ ਤਾਂ ਬਹੁਤ ਵਧੀਆ ਗੱਲ ਆ, ਬੱਚੇ ਵੀ ਬੜੇ ਖੁਸ਼ ਹੁੰਦੇ ਜੇ ਅਸੀਂ ਚੋਕਲੇਟ ਜਾਂਦੇ ਆ। ਇੱਕ ਵਾਰੀ ਦੀ ਗੱਲ ਆ, ਤੁਸੀਂ ਗੱਲ ਮੈਨੂੰ ਸੁਣਾਈ ਸੀ, ਤੁਸੀਂ ਆਪਣੀ ਭੈਣ ਦੇ ਘਰ ਗਏ ਸੀ ਤੇ ਤੁਹਾਡਾ ਜਿਹੜਾ ਭਾਣਜਾ ਸੀ ਨਾ, ਤੁਹਾਨੂੰ ਉਹ ਤੁਸੀਂ ਉਹਦੇ ਲਈ ਕੁਛ ਲੈ ਗਏ, ਛੋਟਾ ਜਿਹਾ ਬਾਜਾ, ਤੇ ਉਹ ਤੁਸੀਂ ਬਾਜਾ ਲੈ ਕੇ ਗਏ, ਤੇ ਉਹ ਕਹਾਣੀ ਹੁਣ ਮੈਂ ਤਾਂ ਨਹੀਂ ਸੁਣਾਊਂਗਾ ਇੱਥੇ ਪੂਰੀ ਤਰ੍ਹਾਂ, ਕਿਸੇ ਵੇਲੇ ਫੇਰ ਸੁਣਾਵਾਂਗੇ, ਕਹਾਣੀ ਸੁਣਨ ਦਾ ਹੁਣ ਟਾਈਮ ਨਹੀਂ ਹੈ, ਹੁਣ ਤਾਂ ਤੁਸੀਂ ਆਪਣੇ ਮਸਲੇ ਜਿਹੜੇ ਡਿਸਕਸ ਕਰਨੇ ਆ,
ਹਾਂਜੀ
ਤੇ ਉਹ
ਡਿਸਕਸ ਕਰਦੇ ਹਾਂ, ਥੋੜ੍ਹੇ ਮੈਸੇਜ ਵੀ ਆ ਰਹੇ ਨੇ। ਵਰਿੰਦਰ ਮਲਹੋਤਰਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ, ਅਤੇ ਹਾਂਜੀ ਬਹਾਦਰ ਸਿੰਘ ਜੀ, ਹਾਂਜੀ ਇਹਨਾਂ ਦਾ ਵੀ ਮੈਸੇਜ ਪੜ੍ਹਦੇ ਹਾਂ। ਰੁਪਿੰਦਰ ਗਿੱਲ ਸਾਡੇ ਨਾਲ ਜੁੜੇ ਨੇ ਘਾਲ ਕਲਾਂ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬਿੱਕਰ ਬਾਈ ਜੀ ਵੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਪਿਆਰੇ, ਤੁਹਾਡੀਆਂ ਫੋਟੋਆਂ ਬੜੀਆਂ ਜ਼ਬਰਦਸਤ ਅੱਜ ਕੱਲ੍ਹ ਆ ਰਹੀਆਂ ਨੇ, ਅਤੇ ਬਹੁਤ ਵਧੀਆ। ਅਤੇ ਮਹਿੰਦਰ ਸਿੰਘ ਹੰਸ ਕਾਫੀ ਦਿਨਾਂ ਬਾਅਦ ਆਏ ਨੇ, ਸਤਿ ਸ਼੍ਰੀ ਅਕਾਲ ਪਿਆਰੇ, ਹੋ ਠੀਕ ਠਾਕ ਹੋ, ਅਤੇ ਮਾਸਟਰ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਧਨੀ ਸਾਹਿਬ, ਅਤੇ
ਧਨੀ ਸਾਹਿਬ ਨਾਲ ਇੱਕ ਵਾਅਦਾ ਕੀਤਾ ਸੀ, ਉਹ ਮੈਂ ਜਨਵਰੀ ਦੇ ਵਿੱਚ ਇਹਨਾਂ ਨਾਲ ਮਿਲਿਆ ਨਹੀਂ, ਇਹ ਪਰਮ ਸਤਿਕਾਰਿਤ ਸਾਡੇ ਜਿਹੜੇ ਸਰੋਤੇ ਆ ਧਨੀ ਸਾਹਿਬ ਤੇ ਰੂਪਰਾ ਸਾਹਿਬ, ਇਹਨਾਂ ਨੂੰ ਵੀ ਬੜਾ ਮਿਲਣ ਨੂੰ ਦਿਲ ਕਰਦਾ ਆ ਰੂਪਰਾ ਸਾਹਿਬ ਨੂੰ, ਤੇ ਹਰਮੋਹਨ ਬਾਲੀਆ ਸਾਹਿਬ ਜੀ ਨੂੰ ਵੀ ਬੜਾ ਮਿਲਣ ਨੂੰ ਚਿੱਤ ਕਰਦਾ। ਉਹ ਤਾਂ ਕਈ ਵਾਰੀ ਮਿਲ ਜਾਂਦੇ ਆ ਕੌਨਸਰਟ ਦੇ ਵਿੱਚ, ਜਾਂਦੇ ਹੁੰਦੇ ਸੰਗੀਤ ਕੌਨਸਰਟ ਦੇ ਵਿੱਚ ਉੱਥੇ ਮਿਲ ਜਾਂਦੇ, ਫੋਟੋਗ੍ਰਾਫੀ ਕਰਦੇ ਆ, ਤੇ ਪੰਜ ਚਾਰ ਸੱਜਣ ਹੈਗੇ ਆ। ਬਾਕੀ ਜਿਹੜੇ ਸਾਡੇ ਸਰੋਤੇ ਆ, ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਸਾਡੇ ਅਨਸੱਜਣ ਆ, ਉਹ ਵੀ ਸਾਡੇ ਸੱਜਣ ਹੀ ਆ, ਤੇ ਉਹਨਾਂ ਨੂੰ ਕਦੇ ਮੌਕਾ ਮਿਲਣ ਦਾ ਮੌਕਾ ਨਹੀਂ ਮਿਲਦਾ। ਤੇ ਹੋਰ ਵੀ ਹੁਣ ਮਿਲਿਆ ਕਰਨਾ ਉਹਨਾਂ ਦੀ ਪਰਸਨੈਲਿਟੀਜ਼ ਬਾਰੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਸਟਰਗਲ ਬਾਰੇ, ਉਹਨਾਂ ਦੀ ਸਫਲਤਾਵਾਂ ਬਾਰੇ, ਇੱਕ ਤਰ੍ਹਾਂ ਦੇ ਨਾਲ ਕਹਾਣੀਆਂ ਉੱਥੋਂ ਲੈ ਕੇ ਆਇਆ ਕਰਨੀਆਂ ਤੇ ਸਿੱਖਿਆ ਕਰਨਾ। ਜਦੋਂ ਤੁਸੀਂ ਕਿਸੇ ਕੋਲ ਜਾਂਦੇ ਆ, ਉਹਨਾਂ ਦੀਆਂ ਸਫਲਤਾਵਾਂ ਕਿੱਦਾਂ ਉਹਨਾਂ ਨੇ ਪ੍ਰਾਪਤ ਕੀਤੀਆਂ, ਕਿਹੜੀ ਕਿਹੜੀਆਂ ਉਹਨਾਂ ਨੇ ਉਹਦੇ ਵਿੱਚ ਕੋਸ਼ਿਸ਼ਾਂ ਕੀਤੀਆਂ, ਕਿਹੜੀਆਂ ਉਹਨਾਂ ਨੂੰ ਟ੍ਰਬਲਸ ਆਈਆਂ, ਉਹਨਾਂ ਨੂੰ ਓਵਰਟੇਕ ਕੀਤਾ, ਕਿੱਦਾਂ ਰਿਜੀਲੀਅੰਸ ਹੋਏ ਉਹ, ਇਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਜਾਣਨ ਦੀ ਜਿਗਿਆਸਾ ਮਨ ਦੇ ਵਿੱਚ ਅਮਨਦੀਪ ਬਹੁਤ ਜ਼ਿਆਦਾ ਰਹਿੰਦੀ ਹੈ। ਤੁਹਾਡੇ ਬਾਰੇ ਵੀ ਇੱਕ ਤਾਂ ਮੈਨੂੰ ਹਮੇਸ਼ਾ ਮਨ ਦੇ ਵਿੱਚ ਖਾਹਿਸ਼ ਰਹਿੰਦੀ ਆ ਕਿ ਕਿਤੇ ਤੁਹਾਡੀ ਇੰਟਰਵਿਊ ਕੀਤੀ ਜਾਵੇ ਤੁਹਾਡੀ। ਮੈਂ ਹਾਂਜੀ
ਹੁਣ ਇੱਕ ਇੰਟਰਵਿਊ ਚੱਲਦੀ ਹੈ,
ਇੰਟਰਵਿਊ ਨਹੀਂ ਹੈ ਉਹ, ਫਾਰਮਲ ਕਰਨੀ ਹੈ, ਇਨਫਾਰਮਲ ਆ।
ਅੱਛਾ, ਸਾਡੇ ਨਾਲ ਹਰਜਿੰਦਰ ਘੁੰਮਣ ਭਾਅ ਜੀ ਵੀ ਜੁੜ ਰਹੇ ਨੇ, ਬੜੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਨੇ। ਕਹਿੰਦੇ ਕਈਆਂ ਦਾ ਸੁਣਨ ਦਾ ਮਾਦਾ ਬਹੁਤ ਘੱਟ ਹੁੰਦਾ ਹੈ, ਅਤੇ ਇਹ ਬਿਲਕੁਲ ਠੀਕ ਹੈ। ਦੇਖੋ, ਕਨਵਰਸੇਸ਼ਨ ਦੇ ਵਿੱਚ ਆਪਾਂ ਨਾ ਬੈਲੈਂਸ ਆਪ ਹੀ ਰੱਖਣਾ। ਜਿੱਦਾਂ ਹੁਣ ਆਪਾਂ ਦੋਨੋਂ ਗੱਲ ਕਰ ਰਹੇ ਹਾਂ, ਤੁਹਾਨੂੰ ਵੀ ਖੁੱਲ੍ਹ ਕੇ ਮੌਕਾ, ਮੈਂ ਤੁਹਾਡੀ ਗੱਲ ਕੱਟੇ ਨਹੀਂ ਰਿਹਾ, ਹੈ ਨਾ, ਇੱਕ ਦੂਜੇ ਦੀ ਗੱਲ ਪੂਰੀ ਹੋਲਣ ਦੇਣੀ ਹੀ ਕਨਵਰਸੇਸ਼ਨ ਦੇ ਵਿੱਚ, ਇਹ ਇੱਕ ਵਾਧੇ ਦੀ ਨਿਸ਼ਾਨੀ ਹੈ। ਅਤੇ ਵਿਜੇ ਵਰਤੀ ਜੀ ਵੀ ਬਹੁਤ ਗੁੱਡ ਮੋਰਨਿੰਗ, ਵਧੀਆ ਬੁਲਾ ਰਹੇ ਨੇ, ਥੈਂਕਸ ਫਾਰ ਵੈਰੀ ਇੰਟਰਸਟਿੰਗ ਐਂਡ ਇਨਫੋਰਮੇਟਿਵ ਟਾਕ ਐਂਡ ਸਜੈਸ਼ਨ। ਹਜੇ ਤਾਂ ਅਸੀਂ ਸ਼ੁਰੂ ਕਰਨੀ, ਜਿਹੜੀ ਮੇਨ ਗੱਲ ਹੈ ਉੱਤੇ ਤਾਂ ਪਹੁੰਚੇ ਹੀ ਨਹੀਂ। ਅਤੇ ਜੋਗਿੰਦਰ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਦਾਸ ਜੀ ਅੱਜ ਤੱਤੇ ਲੱਗਦੇ ਨੇ। ਤੱਤੇ ਤਾਂ ਜੀ ਹੋਣਾ, ਜਿੱਦਾਂ ਇਹਨਾਂ ਦੀ ਉਹ ਗੱਲ ਆਉਣੀ ਹੈ। ਅਤੇ ਬਿੱਕਰ ਬਾਈ ਜੀ, ਬਿੱਕਰ ਬਾਈ ਜੀ ਕਹਿੰਦੇ ਨੇ ਕਿ ਬਹੁਤ ਸੋਹਣੀ ਗੱਲਬਾਤ, ਥੈਂਕ ਯੂ ਜੀ। ਗੈਰੀ ਨੱਤ ਵੀ ਆ ਗਏ ਨੇ, ਗੈਰੀ ਬੜੇ ਦਿਨਾਂ ਬਾਅਦ ਆਏ ਹੋ, ਕਹਿੰਦੇ
ਗੈਰੀ ਨੱਤ ਤਾਂ ਏਦਾਂ ਲੱਗਦਾ ਜਿਹਦਾ ਪਾਕਿਸਤਾਨ ਦੀ ਫਿਲਮ ਮੌਲਾ ਜੱਟ ਚ ਨੱਤ ਹੁੰਦਾ ਨਾ, ਬਿਲਕੁਲ ਐਨੇ ਹੀ ਉੱਦਾਂ ਲੱਗਦੇ, ਫਿੱਟ ਹੋ ਸਕਦੇ ਉਸ ਫਿਲਮ ਦੇ ਵਿੱਚ।
ਨੱਤ 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 ਕਰਵਾਈ ਪਈ ਹੈ। ਅੱਛਾ,
ਉਹ ਸੋਹਣਿਆ ਨਟਾ, ਉਹ ਸੋਹਣਿਆ ਨਟਾ।
ਅੱਛਾ ਭਾਜੀ, ਉਹ ਜਿਹੜੀ ਬੱਬੂ ਗੋਸ਼ ਵਾਲੇ ਥਾਂ ਤੇ ਬੱਬੂ ਗੋਸ਼ੇ ਕਹਿ ਹੋ ਗਏ ਸੀ ਨਾ ਚਾਹ ਦੇ ਨਾਲ, ਤੇ ਕੇਨਸ ਤੋਂ, ਕੁਇਨਜ਼ਲੈਂਡ ਤੋਂ ਰਾਣੂ ਸਾਹਿਬ ਲੰਗੇਰੀ ਵਾਲੇ ਕਹਿੰਦੇ ਨੇ ਕਿ ਬੱਬੂ ਗੋਸ਼ੇ ਚਾਹ ਨਾਲ। ਇਹ ਤਾਂ ਉਹ ਗੱਲ ਹੋ ਗਈ, ਮੈਂ ਕਈ ਵਾਰੀ ਸੁਣਾ ਵੀ ਚੁੱਕਾ ਵੀ ਅਸੀਂ 87 'ਚ ਆਏ ਤਾਂ ਸਾਡੀ ਆਂਟੀ ਸੀਗੀ ਗੋਰੀ, ਠੀਕ ਹੈ, ਅਤੇ ਅਸੀਂ ਉਹਨੂੰ ਸੱਦਿਆ ਚਾਹ 'ਤੇ, ਤਾਂ ਗੋਰੇ ਤਾਂ ਇਕੱਲੀ ਜੇ ਚਾਹ ਪੁੱਛ ਲਓ ਤਾਂ ਚਾਹ ਹੀ ਦਿੰਦੇ ਆ, ਹੋਰ ਕੁਛ ਨਹੀਂ ਦਿੰਦੇ ਨਾਲ। ਚਾਹ ਮੰਗੀ ਸੀ, ਚਾਹ ਤੈਨੂੰ ਦੇ ਦਿੱਤੀ, ਕੱਪ ਆਫ ਟੀ ਇਜ਼ ਗੁੱਡ ਇਨਫ, ਹੈ ਨਾ। ਪਰ ਸਾਡੇ ਚਾਹ ਦਾ ਮਤਲਬ ਹੁੰਦਾ ਕਿ ਨਾਲ ਬਿਸਕੁਟ, ਸਮੋਸੇ, ਕੇਕ, ਹੈ ਨਾ, ਇੱਦਾਂ। ਸੋ ਸਾਡੀ ਮਦਰ ਨੇ, ਮੰਮੀ ਨੇ ਨਾ ਬੜੇ ਕੇਕ ਕੁੱਕ ਰੱਖੇ, ਹੈ ਨਾ, ਬੜਾ ਕੁਛ ਸਮਾਨ ਭਰਤਾ ਟੇਬਲ 'ਤੇ, ਬੜਾ ਉਹਨਾਂ ਨੂੰ ਚੰਗਾ ਲੱਗਿਆ ਵੀ ਲੈ ਵੀ, ਹੈ ਨਾ, ਵੀ ਇਸ ਤਰ੍ਹਾਂ ਦੀ ਵੀ ਆਓ ਭਗਤ ਹੁੰਦੀ ਹੈ। ਉਹ ਕੁਦਰਤੀ ਜਦ ਅਸੀਂ ਉਹਨਾਂ ਦੇ ਘਰ ਗਏ 2 ਕੁ ਹਫ਼ਤੇ ਮਗਰੋਂ, ਉਹਨੇ ਸਾਨੂੰ ਸੱਦ ਲਿਆ, ਅਤੇ ਉਹ ਅੰਕਲ ਨਾ ਆ ਰਹੇ ਸੀਗੇ ਤਾਂ ਅਸੀਂ ਚਲੇ ਗਏ। ਉਹਨੇ ਵੀ ਚਾਹ ਰੱਖਣੀ ਸੀ, ਹੈ ਨਾ, ਅਤੇ ਉਹ ਫਿਰ ਗੋਰੀ ਆਂਟੀ ਨੇ ਸਾਡੀ ਨੇ ਚਾਹ ਰੱਖੀ, ਅਤੇ ਉਹਨੂੰ ਫਿਰ ਚੇਤਾ ਆ ਗਿਆ ਵੀ ਇੰਨੀ ਤਾਂ ਸਮਾਨ ਬਹੁਤ ਰੱਖਿਆ ਸੀਗਾ ਨਾਲ, ਵੀ ਮੈਂ ਵੀ ਕੁਛ ਰੱਖਾਂ। ਉਹ ਫਰਿੱਜ ਖੋਲ੍ਹਿਆ, ਹੁਣ ਫਰਿੱਜ 'ਚ ਹਦਵਾਣਾ ਪਿਆ ਸੀ, ਹਦਵਾਣਾ ਕੱਟ ਕੇ ਨਾ ਫਰਿੱਜ ਵਾਲਾ ਚਾਹ ਦੇ ਨਾਲ ਰੱਖ ਦਿੱਤਾ। ਸਾਨੂੰ ਹਾਸਾ ਆਵੇ, ਹੈ ਨਾ, ਵੀ ਹੁਣ ਦੱਸੋ ਐਨ ਫਰਿੱਜ ਵਾਲਾ ਹਦਵਾਣਾ ਚਾਹ ਦੇ ਨਾਲ ਕਿੱਦਾਂ ਅਸੀਂ ਖਾਈਏ, ਹੈ ਨਾ। ਅਤੇ ਜਾਨੂੰ ਅੰਕਲ ਆ ਗਿਆ ਸੀ ਹੱਸਦੇ ਸੀ, ਉਹ ਮੈਂ ਸਮਝ ਗਿਆ, ਕਹਿੰਦਾ ਤੁਸੀਂ ਕੱਲ੍ਹ ਹੱਸਦੇ ਆ, ਇਹ ਕਹਿੰਦਾ, ਇਹ ਕਹਿੰਦਾ, ਇਹਨੂੰ ਕਹਿੰਦਾ ਪਤਾ ਨਹੀਂ।
ਮੈਂ ਜਿਹੜੀ ਬੱਬੂ ਗੋਸ਼ੇ ਵਾਲੀ ਗੱਲ ਹੋਈ ਆ, ਮੈਂ ਹੁਣ ਐਕਸਪਲੇਨੇਸ਼ਨ ਦੇ ਦਿੰਦਾ ਮੇਰੇ ਤੋਂ ਕੀ ਮਿਸਅੰਡਰਪ੍ਰੇਟ ਹੋਇਆ। ਅਸਲ 'ਚ ਮੈਂ ਉਹ ਮਿੱਠੇ ਸਮੋਸਿਆਂ ਦੀ ਗੱਲ ਕਰਨੀ ਚਾਹੁੰਦਾ ਸੀ, ਉਹ ਮੈਨੂੰ ਯਾਦ ਨਹੀਂ ਆਈ, ਤੇ ਉਹ ਬੱਬੂ ਗੋਸ਼ਾ ਕਹਿ ਹੋ ਗਿਆ। ਬੱਬੂ ਗੋਸ਼ਾ ਇੱਕ ਪੰਜਾਬ ਸਰਕਾਰ ਦੇ ਵਿੱਚ ਮਿਨਿਸਟਰ ਵੀ ਆ, ਉਹਦੀ ਵੀ ਸ਼ਕਲ।
ਅੱਛਾ ਅੱਛਾ, ਉਹ ਤੁਸੀਂ ਭਾਜੀ ਪੰਜਾਬ ਸਰਕਾਰ ਦਾ ਨਾਂ ਨਾ ਲਓ। ਅੱਛਾ ਅੱਛਾ,
ਉਹ ਬੱਬੂ ਜਿਹੜੀ ਪੰਜਾਬ ਸਰਕਾਰ ਆ ਨਾ, ਲਗਭਗ ਉਹ ਸਬਜ਼ੀਆਂ ਨਾਲ ਹੀ ਭਰੀ ਪਈ ਆ, ਕੋਈ ਟਮਾਟਰ ਆ, ਕੋਈ ਖਰਬੂਜਾ ਆ, ਕੋਈ ਬੱਬੂ ਗੋਸ਼ ਆ, ਜਿਹੜੇ
ਚਲੋ
ਚਲੋ
ਹੁਣ ਸਾਡੇ ਨਾਲ ਬਹਾਦਰ ਸਿੰਘ ਜੁੜੇ ਨੇ ਭਾਜੀ ਸਾਡੇ ਮੈਲਬਨ ਤੋਂ, ਕਹਿੰਦੇ ਕਿਆ ਬਾਤ ਭਾਜੀ, ਬਹੁਤ ਵਧੀਆ, ਪੰਡਿਤ ਜੀ ਦੀ ਗੱਲ ਵੀ ਸੁਣ ਲਈ ਅਤੇ ਗਿਆਨ ਵੀ ਦੇ ਦਿੱਤਾ। ਉਹ ਨਹੀਂ, ਗਿਆਨ ਦਾ ਇੱਦਾਂ ਸੀਗਾ, ਮੈਂ ਤੁਹਾਨੂੰ ਦੱਸਦਾ, ਉਹ ਕਟਾਸ ਰਾਜ ਅਸੀਂ ਗਏ ਨਾ, ਹਰੀ ਸਿੰਘ ਨਲੂਏ ਦੀ ਹਵੇਲੀ ਆ ਉੱਥੇ ਨਾਲ ਉਹਦੇ, ਅਤੇ ਉਹ ਬੜਾ ਵੱਡਾ ਇਤਿਹਾਸ ਹੈ ਉਹਦਾ, ਪਾਂਡਵਾਂ ਤੋਂ ਵੀ ਇਤਿਹਾਸ ਸ਼ੁਰੂ ਹੁੰਦਾ, ਪੁਰਾਣਾ ਮਤਲਬ ਸਤਯੁਗ ਦੇ ਮਹਿਲ ਨੇ ਉੱਥੇ, ਸਾਰਾ ਕੁਝ, ਬਹੁਤ ਟੌਪ ਦਾ ਮੰਦਿਰ ਹੈ, ਤੁਸੀਂ ਦੇਖ, ਮੰਦਿਰ ਨਹੀਂ ਹੈਗਾ, ਬਹੁਤ ਵੱਡਾ ਕੰਪਲੈਕਸ ਹੈ। ਉਹ ਵਿਚਾਰਾ ਉਹਦੇ ਨਾਲ, ਉਹਦੇ ਗਨਮੈਨ ਖੜੇ ਪਿੱਛੇ ਹੈ ਨਾ, ਮਤਲਬ ਜਿਹੜੇ ਉੱਥੇ ਸਿਕਿਉਰਿਟੀ ਵਾਲੇ, ਉਹ ਖੁੱਲ੍ਹ ਕੇ ਗੱਲ ਨਾ ਕਰ ਸਕੇ। ਹੈ ਹੋਰ ਵੀ ਕਾਫੀ ਪਰਿਵਾਰ ਉੱਥੇ ਪਹੁੰਚੇ ਹੋਏ ਸੀ, ਹਿੰਦੂ ਪਰਿਵਾਰ ਵੀ ਪਹੁੰਚੇ ਹੋਏ ਸੀ, 30-40 ਜਣੇ ਸੀਗੇ। ਤੇ ਉਹ ਵਿਚਾਰਾ ਨਾ ਡਰਦਾ ਡਰਦਾ ਜਿਹੀ ਗੱਲ ਕਰੀ ਜਾਵੇ, ਕਿਉਂਕਿ ਖੁੱਲ੍ਹ ਕੇ, ਕਿਉਂਕਿ ਉਹ ਤਾਂ ਇੰਪਲੋਈ ਸੀਗਾ ਨਾ ਉੱਥੇ ਐਜ਼ ਅ ਗਾਈਡ, ਤਾਂ ਕਰਕੇ ਨਾ ਉਹ, ਫਿਰ ਮੈਂ ਸੋਚਿਆ, ਮੈਂ ਆਬਜ਼ਰਵੇਸ਼ਨ ਇਹ ਕੀਤੀ ਵੀ ਇਹ ਬੰਦਾ ਜਿਹੜਾ ਆ ਇਹ ਖੁੱਲ੍ਹ ਕੇ ਗੱਲ ਨਹੀਂ ਦੱਸ ਰਿਹਾ, ਅਤੇ ਜੇ ਦੱਸੂਗਾ ਤਾਂ ਇਹਦੀ ਸ਼ਿਕਾਇਤ ਹੋਣੀ ਹੈ ਅਤੇ ਇਹਦੀ ਜੌਬ ਜਾਂਦੀ ਲੱਗਣੀ। ਹੁਣ ਮੈਂ ਤੁਹਾਨੂੰ ਗੱਲ ਵੀ ਦੱਸ ਦਿੰਦਾ, ਉਹ ਗੱਲ ਇਉਂ ਸੀ, ਜਿਹੜੇ ਕਟਾਸ ਰਾਜ ਦੇ ਮੰਦਿਰ ਹੈ ਨਾ, ਕਟਾਸ ਰਾਜ ਦੇ ਮਹਿਲ ਹੈ, ਉੱਥੇ ਫਿਰ ਮੁਗਲਾਂ ਨੇ ਕਬਜ਼ਾ ਕਰ ਲਿਆ ਜਦੋਂ ਉਹਨਾਂ ਦਾ ਰਾਜ ਆਇਆ, ਉੱਥੇ ਉਹਨਾਂ ਨੇ ਉਹ ਐਸ਼ ਪ੍ਰਸਤੀ ਕੀਤੀ ਰਹੇ ਰੱਬ ਦਾ ਨਾਮ। ਜਦੋਂ ਹਰੀ ਸਿੰਘ ਨਲੂਆ ਗਿਆ ਇੱਧਰੋਂ ਉੱਧਰ ਨੂੰ ਸਾਫ਼ ਕਰਦਾ, ਅਤੇ ਹਰੀ ਸਿੰਘ ਨਲੂਏ ਦੀਆਂ ਦੋ ਹੀ, ਉਹਨੇ ਦੋ ਹੀ ਕਿਲੇ ਜਾਂ ਹਵੇਲੀਆਂ ਬਣਾਈਆਂ, ਇੱਕ ਕਟਾਸ ਰਾਜ ਮੈਂ ਮੰਗਾਈ ਹੈ ਅਤੇ ਇੱਕ ਬਣਾਈ ਹੈ ਜਮਰੌਦ ਦੇ ਵਿੱਚ ਕਿਲ੍ਹਾ। ਹੁਣ ਜਿਹੜਾ ਕਟਾਸ ਰਾਜ ਹੈ ਨਾ, ਉਹ ਪੰਜਾ ਸਾਹਿਬ ਨੂੰ ਦੇ ਲਾਗੇ ਜਾ ਕੇ ਆ, ਘੰਟਾ ਕੋਰਲੇ ਪਾਸੇ ਨੂੰ, ਚੱਕਵਾਲ ਦੇ ਲਾਗੇ, ਜਿੱਥੋਂ ਦੇ ਡਾਕਟਰ ਮਨਮੋਹਨ ਸਿੰਘ ਸੀ ਨਾ, ਉਸ ਇਲਾਕੇ ਦੇ ਆ, ਅਤੇ ਉਹ ਜਦ ਇਲਾਕਾ ਖਾਲੀ ਕਰਾਇਆ ਮੁਗਲਾਂ ਤੋਂ, ਉੱਥੇ ਹੁਣ ਫਿਰ ਉਸ ਮਹਿਲਾਂ ਦੇ ਨਾਲ ਵੱਖਰੀ ਹਵੇਲੀ ਬਣਾਈ ਪ੍ਰੋਟੈਕਟ ਕਰਨ ਦੇ ਲਈ ਉਸ ਏਰੀਏ ਨੂੰ, ਔਰ ਦੇਖਣ ਵਾਲੀ ਆ ਉਹ। ਉਹ ਪੰਡਿਤ ਜੀ ਇਹ ਨਹੀਂ ਸੀ ਕਹਿ ਸਕਦੇ ਕਿ ਇੱਥੋਂ ਫਿਰ ਭਜਾਏ ਉਹਨਾਂ ਨੇ, ਉਹਨਾਂ ਦੀ ਜੁੱਤੀ ਫੇਰੀ ਜਿਹੜੇ ਆਦਿ ਨਹੀਂ ਕਹਿ ਸਕਦੇ। ਉਹ ਮੈਂ ਕਿਹਾ ਚਲੋ ਕੋਈ ਨਹੀਂ, ਆਪਾਂ ਕਿਹੜੇ ਮੁੜ ਕੇ ਆਉਣਾ ਇੱਥੇ, ਆਪਾਂ ਕਹਿ ਦਿੰਦੇ ਇਹ ਗੱਲ, ਤਾਂ ਕਰਕੇ ਫਿਰ ਮੈਂ ਉਹਨਾਂ ਦੀ ਗੱਲ ਕੱਟੀ ਨਹੀਂ, ਕੋਈ ਮੈਂ ਵਿਰੋਧ ਨਹੀਂ ਕੀਤਾ ਉਹਨਾਂ ਦੀ ਗੱਲ ਦਾ, ਉਹ ਸਾਰੀਆਂ ਗੱਲਾਂ ਸਹੀ ਸੀ, ਪਰ ਜਿਸ ਸ਼ਿੱਦਤ ਦੇ ਨਾਲ ਫਿਰ ਮੈਂ ਸਮਝਾਈ ਗੱਲ ਹੈ ਨਾ, ਉਹ ਨਹੀਂ ਸੀ ਕਹਿ ਸਕਦੇ, ਅਤੇ ਉਹ ਬਾਕੀ ਜਿਹੜੇ ਜਿੰਨੇ ਵੀ ਉੱਥੇ।
ਹਾਂ ਬਿਲਕੁਲ, ਗੱਲ ਤੁਸੀਂ ਠੀਕ ਬੁੱਝੀ ਆ ਮਨਦੀਪ, ਥੋੜੀ ਜਿਹੀ ਰਿਸਟ੍ਰਿਕਟਡ ਲੱਗਦਾ ਹੈ ਸੀ, ਕਿਉਂਕਿ ਜਿਸ ਕੰਟਰੀ 'ਚ ਤੁਸੀਂ ਰਹਿੰਦੇ ਆ ਨਾ, ਉਹਦਾ ਜਿਹੜਾ ਧਰਮ ਆ ਉਹਨੂੰ ਵੀ ਫੋਲੋ ਕਰਨਾ ਪੈਂਦਾ, ਦੇਖਣਾ ਪੈਂਦਾ
ਨਹੀਂ,
ਆਲਾ ਦੁਆਲਾ ਫਿਰ ਕਿਹੜੀ ਗੱਲ ਕਿਸ ਵੇਲੇ
ਹਾਂ
ਕਰਨੀ ਹੈ ਕਿਹੜੀ ਨਹੀਂ ਕਰਨੀ। ਫਿਰ ਜਿਹੜੇ ਉਦਾਂ ਜਿਹੜੇ ਸੁਣ ਰਹੇ ਸੀ ਆਲੇ ਦੁਆਲੇ ਜਿਹੜੇ ਲੋਕ ਜਿਹੜੇ ਸੈਲਾਨੀ ਸੀਗੇ, ਉਹ ਵੀ ਕਾਫੀ ਪ੍ਰਭਾਵਿਤ ਹੋਏ,
ਉਹ ਨਹੀਂ,
ਉਹ ਧਿਆਨ ਨਾਲ ਬੜੇ ਸੁਣ ਰਹੇ ਸੀ ਉਹਨੂੰ,
ਹਾਂ
ਤੁਹਾਡੀ ਗੱਲ ਨੂੰ,
ਨਹੀਂ,
ਤੇ ਚੰਗਾ ਲੱਗਾ ਉੱਥੇ ਬਹੁਤ
ਉਹ ਤਾਂ
ਕੁਛ।
ਉਹਨਾਂ ਨੂੰ ਤਾਂ ਇਹ ਦੱਸਿਆ ਵੀ ਹਵੇਲੀ ਕਿਉਂ ਬਣਾਉਣੀ ਪਈ ਉੱਥੇ, ਹਵੇਲੀ
ਹਾਂਜੀ
ਹਵੇਲੀ ਤਾਂ ਬਣਾਉਣੀ ਪਈ ਉੱਥੇ, ਹਰੀ ਸਿੰਘ ਨਲੂਏ ਨੂੰ ਤਾਂ ਉੱਥੇ ਰਹਿਣਾ ਪਿਆ ਕਿਉਂਕਿ ਉਹ ਸੈੱਟ ਕਰਨੇ ਸੀ ਸਾਰੇ ਜਿਹੜੇ ਜਿੰਨੇ ਵੀ ਜ਼ਾਲਮ ਬੰਦੇ ਸੀਗੇ ਨਾ, ਜੇ ਉਹ ਤਾਂ ਕਰਕੇ ਉਹ ਕਹਿ ਨਹੀਂ ਸੀ ਸਕਦਾ ਪੰਡਿਤ ਜੀ, ਅਤੇ ਚਲੋ ਆਪਾਂ ਗੱਲ
ਜੀ
ਕਰਤੀ। ਅਤੇ ਸਾਡੇ ਨਾਲ ਅਮਰਦੀਪ ਭੈਣ ਜੀ ਜੁੜੇ ਨੇ ਮੈਲਬਨ ਤੋਂ, ਅਤੇ ਕਹਿੰਦੇ ਭਾਅ ਜੀ ਤੁਹਾਡੇ ਬੇਸਣ ਵਾਲਾ ਕੌਨਸੈਪਟ ਸਾਡੀ ਛੋਟੀ ਨੂੰ ਬਹੁਤ ਪਸੰਦ ਆਇਆ, ਅਸੀਂ ਪਿਛਲੀ ਦਿਨੀ ਕਿਸੇ ਦੇ ਘਰ ਗਏ ਤਾਂ ਉਹਨੇ ਆਪਣੇ ਹੱਥੀਂ ਕੇਕ ਬਣਾਇਆ, ਅਤੇ ਅਸੀਂ ਉਹ ਕੇਕ ਉਹਨਾਂ ਦੇ ਲੈ ਕੇ ਗਏ, ਉਸਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਛੋਟੇ ਬੱਚੇ ਹਨ ਅਤੇ ਉਹ ਕੇਕ ਪਸੰਦ ਕਰਦੇ ਨੇ। ਐਗਜੈਕਟਲੀ ਭਾਅ ਜੀ, ਕਿਆ ਬਾਤ ਹੈ।
ਅਮਨਦੀਪ ਦੀ ਕੇਕ ਦੀ ਗੱਲ ਕਰਦੇ ਆ ਨਾ, 3-4 ਵੀਕ ਹੋਏ ਮੇਰੇ ਗ੍ਰੈਂਡ ਸਨ ਨੇ ਨਾ,
ਅੱਛਾ,
ਹੁਣ ਵੀ ਇੱਥੇ ਆਏ ਨਾਲ ਹੀ ਮੇਰੇ, ਬਿਸਕੁਟ ਬਣਾਏ, ਵਿੱਕੀ ਵਿੱਕੀ ਬਣਾਏ, ਬਹੁਤ ਬਿਸਕੁਟ ਸਵਾਦ ਬਹੁਤ ਬਣਾਏ, ਤਾਂ
ਵਿੱਕੀ,
ਮੈਂ ਜਿਸ ਵੇਲੇ ਉਹ ਬਿਸਕੁਟ ਖਾਧੇ ਤਾਂ ਉਹ
ਅੱਛਾ,
ਬਿਸਕੁਟ ਬੜੇ ਸਵਾਦ ਲੱਗੇ ਮੈਨੂੰ, ਤੇ ਉਹ ਮੈਂ ਫੇਰ ਉਹ ਬਿਸਕੁਟ ਹੋਰ ਖਾਣਾ ਚਾਹੁੰਦਾ ਸੀ, ਉਹਨੇ 5-7-10 ਬਣਾਏ, ਤੇ ਜਿਸ ਵੇਲੇ ਮੈਂ ਸਵੇਰੇ ਪੁੱਛਿਆ ਬਿਸਕੁਟ ਕਿੱਥੇ ਆਪਣੇ ਮੁੰਡੇ ਨੂੰ, ਕਹਿੰਦਾ ਜੀ ਉਹ ਤਾਂ ਲੈ ਗਿਆ ਨਾਲੇ ਹੀ, ਬਣਾ ਕੇ ਨਾਲੇ ਹੀ ਲੈ ਗਿਆ ਜਵਾਨ,
ਅੱਛਾ,
ਤੇ ਇੱਦਾਂ ਨਿਆਣੇ ਜਿਹੜੇ ਕ੍ਰੀਏਟਿਵ ਐਕਟੀਵਿਟੀਜ਼ ਦੇ ਵਿੱਚ ਵੀ ਕਾਫੀ ਰੱਖਦੇ ਆ, ਜਿਹੜੇ ਇੱਥੇ ਦੇ ਬੱਚੇ ਆ ਨਾ, ਉੱਥੇ ਇੰਗਲੈਂਡ ਆਪਣੇ ਇੰਡੀਆ ਦੇ ਵਿੱਚ ਵੀ ਕ੍ਰੀਏਟਿਵ ਐਕਟੀਵਿਟੀ ਦੇ ਵਿੱਚ ਬੜਾ ਧਿਆਨ ਦਿੰਦੇ ਆ, ਆ ਕੇ ਕੋਈ ਚੀਜ਼ ਬਣਾਉਗੇ, ਤੁਹਾਨੂੰ ਕੁਛ ਦੱਸੂਗੇ, ਕੋਈ ਪੇਂਟਿੰਗ ਕਰੂਗੇ, ਕਿਸੇ ਤਰ੍ਹਾਂ ਦੀ ਕੋਈ ਹੋਰ ਚੀਜ਼ ਤੁਹਾਡੇ ਸਾਹਮਣੇ ਪ੍ਰਸਤੁਤ ਕਰੂਗੇ, ਇਹ ਵੀ ਇੱਕ ਤਰ੍ਹਾਂ ਦਾ ਹੋਣਾ ਚਾਹੀਦਾ ਆ, ਹਾਲਾਂਕਿ ਤੁਸੀਂ ਉੱਥੇ ਹੀ ਕਰੀ ਜਾਓ, ਆਪਣੇ ਫਿਲਮਾਂ ਹੀ ਦੇਖੀ ਜਾਓ ਜਾਂ
ਨਹੀਂ
ਗੇਮਾਂ ਹੀ ਖੇਡੀ
ਨਹੀਂ
ਜਾਓ
ਆਪਾਂ
ਜੀ।
ਦੇਖੋ ਆਦਾਨ ਪ੍ਰਦਾਨ ਦੀ ਗੱਲ ਕਰ ਰਹੇ ਹਾਂ ਨਾ, ਅਤੇ ਚਲੋ ਅਸੀਂ ਬੇਸਣ ਲੈ ਕੇ ਗਏ ਹੈ ਨਾ ਘਰੇ, ਬਣਾ ਕੇ 2-3 ਘੰਟੇ ਲੱਗਦੇ ਆ ਮਤਲਬ ਬੇਸਣ ਬਣਾਉਣ ਨੂੰ, ਮੇਰਾ ਬਹੁਤ ਵੱਡਾ ਯੋਗਦਾਨ ਸੀ ਜੀ ਬੇਸਣ ਬਣਾਉਣ ਦੇ ਵਿੱਚ, ਮੈਂ ਵੀ ਨਾਲ ਬਣਵਾਇਆ, ਮੇਰਾ ਯੋਗਦਾਨ ਇਹ ਸੀਗਾ ਕਿ ਜਿਹੜੀਆਂ ਉਹ ਟੁਕੜੀਆਂ ਕੱਟੀਆਂ ਸੀ ਉਹ ਮੈਂ ਕੱਟੀਆਂ ਪੁੱਟਾ ਮਾਰ ਕੇ, ਉਹ ਮੇਰਾ ਇੰਨਾ ਹੀ ਯੋਗਦਾਨ ਸੀਗਾ। ਉਹਦੇ ਨਾਲ ਕੀ ਆ, ਇੱਕ ਇਨਪੁੱਟ ਪੈਂਦੀ ਆ, ਹੁਣ ਬੇਟੀ ਨੇ ਕੇਕ ਬਣਾਇਆ ਆਪ ਹੈ ਨਾ, ਕਿਸੇ ਦੇ ਘਰ ਜਾਣਾ, ਔਰ ਜਿਹਦੇ ਘਰ ਗਈ ਆ ਹੈ ਨਾ, ਅਤੇ ਉਸ ਘਰਦਿਆਂ ਨੂੰ ਪਤਾ ਆ ਵੀ ਇਸ ਲੜਕੀ ਨੇ ਘੱਟੋ ਘੱਟ 3 ਘੰਟੇ ਸਪੈਂਡ ਕੀਤੇ ਆ ਕੇਕ 'ਤੇ, ਸੋਚਣ 'ਤੇ, ਹੈ ਨਾ, ਉਹਨੂੰ ਬਣਾਉਣ 'ਤੇ। ਇਹਦੇ ਨਾਲ ਰਿਲੇਸ਼ਨ ਵਧੀਆ ਬਣਦਾ। ਤੁਸੀਂ ਕਿਸੇ ਦੇ ਘਰ ਜਾਂਦੇ ਤਾਂ ਤੁਹਾਡਾ ਜਿਹੜਾ ਜਾਣਾ ਆ ਉਹ ਸਫਲ ਹੋ ਜਾਂਦਾ, ਸਾਰਥਕ ਹੋ ਜਾਂਦਾ ਆ, ਠੀਕ ਹੈ। ਤੁਸੀਂ ਕੁਛ ਵੀ ਦੁਕਾਨ ਤੋਂ ਵੀ ਲੈ ਜਾਓ ਤਾਂ ਵੀ ਸਾਰਥਕ ਹੋ ਜਾਂਦਾ। ਜੇ ਤੁਸੀਂ ਇੱਦਾਂ ਹੀ ਮਤਲਬ ਹੱਥ ਹਿਲਾਉਂਦੇ ਚਲ ਜਾਓ, ਹੈ ਨਾ, ਅਤੇ ਉੱਥੇ ਜਾ ਕੇ ਫਿਰ ਉਹ ਤੁਸੀਂ ਬੋਝ ਬਣਦੇ ਆ, ਮਤਲਬ ਗੱਲ ਵੀ ਨਹੀਂ ਕੋਈ
ਨਹੀਂ
ਕਰਦੇ,
ਨਹੀਂ
ਕੋਈ ਦੁੱਖ।
ਬਿਲਕੁਲ ਅਮਦੀਪ, ਖਾਲੀ ਹੱਥ ਕਦੇ ਜਾਣਾ ਨਹੀਂ ਚਾਹੀਦਾ ਕਿਤੇ ਵੀ, ਤੁਹਾਨੂੰ ਕੁਛ ਨਾ ਕੁਛ ਜ਼ਰੂਰ ਲੈ ਕੇ ਜਾਣਾ ਚਾਹੀਦਾ। ਤੇ ਇਹ ਬਹੁਤ ਸੋਹਣੀ ਗੱਲ ਆ, ਇਹ ਜਿਹੜੀਆਂ ਇਹ ਪਰੰਪਰਾਵਾਂ ਆ ਇਹ ਉਦਾਂ ਹੀ ਨਹੀਂ ਬਣੀਆਂ, ਇਹਦਾ ਕੋਈ ਮਤਲਬ ਹੁੰਦਾ। ਛੋਟੀ ਚੀਜ਼ ਲਾਇਓ, ਬਹੁਤੀ ਨਾ ਲਿਜਾਓ। ਜਿੱਦਾਂ ਹੁਣ ਤੁਸੀਂ ਦੱਸਿਆ ਹੀ ਕਿ ਘਰ 'ਚ ਬਣਾਈ ਕੋਈ ਚੀਜ਼ ਲੈ ਜਾਓ, ਕੇਕ ਲੈ ਜਾਓ, ਹੋਰ ਕੁਛ ਲੈ ਜਾਓ, ਜਾਂ ਫੁੱਲ ਲੈ ਜਾਓ, ਜਾਂ ਹੋਰ ਕੋਈ ਡੈਕੋਰੇਟਡ ਵਾਲੀ ਚੀਜ਼, ਡੈਕੋਰੇਸ਼ਨ ਵਾਲੀ ਚੀਜ਼ ਲੈ ਜਾਓ, ਸੋਹਣਾ ਲੱਗਦਾ ਜੀ।
ਭਾਜੀ
ਆਪਣੀ ਤੁਸੀਂ
ਭਾਜੀ
ਮੁੱਦਾ ਤਾਂ ਕੋਈ ਚੱਕਿਆ ਹੀ ਨਹੀਂ ਹੈ
ਨਹੀਂ
ਤੁਸੀਂ।
ਨਹੀਂ ਮੁੱਦਾ ਚੱਕਣਾ ਆ। ਵਰਿੰਦਰ ਭਾਜੀ ਕਹਿੰਦੇ ਨੇ, ਕਹਿੰਦੇ ਸ਼ੁਕਰ ਕੇ ਸ਼ੁਕਰ ਕਰੋ ਚਾਹ ਦੇ ਨਾਲ ਕੇਲੇ ਨਹੀਂ ਦੇ ਦਿੱਤੇ, ਅਤੇ ਕਿਤੇ ਚਾਹ 'ਚ ਕੇਲੇ ਡੋਬ ਡੋਬ ਕੇ ਨਹੀਂ ਖਾਣੇ ਪੈ ਗਏ। ਅਤੇ
ਹਾਂਜੀ
ਹਾਂਜੀ, ਅਤੇ ਕਮਾਲ ਦਾ ਯੋਗਦਾਨ ਜੀ ਕਹਿੰਦੇ ਜੀ, ਹਰਮਨਦੀਪ ਸਿੰਘ ਕਹਿੰਦੇ ਨੇ। ਹਾਂਜੀ ਚਲੋ, ਖੈਰ ਗੈਰੀ ਨੱਥ ਜੀ ਕਹਿੰਦੇ ਨੇ, ਕਹਿੰਦੇ ਮੈਂ ਮੋਦੀ ਜੀ ਦੇ ਸੋਹਣੇ ਭਾਰਤ ਤੋਂ ਵਾਪਸ ਆਇਆ ਜੀ ਮਹੀਨੇ ਬਾਅਦ, ਕਿਆ ਬਾਤ। ਮੈਨੂੰ ਲੱਗਦਾ ਕਿਤੇ ਇਹੀ ਤਾਂ ਨਹੀਂ ਕਰਾ ਕੇ ਆਏ ਉਹ ਜਿਹੜੇ
ਕਾਰਾ
ਕਾਰਾ, ਜਿਹੜਾ ਉਹਦੇ ਬਾਰੇ ਗੱਲ ਕਰਨੀ ਹੁਣ, ਦੱਸਿਓ ਨਾ ਕਿਹੜਾ ਕਾਰਾ। ਅਤੇ ਬਿੱਕਰ ਬਾਈ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਤੁਹਾਡੀ ਸਿੱਖ ਖੇਡਾਂ ਬਾਰੇ ਪਾਈ ਪੋਸਟ ਬਹੁਤ ਵਧੀਆ ਸੀ ਜੀ, ਬਹੁਤ ਜਾਣਕਾਰੀ ਸੀ ਉਹਦੇ, ਬਹੁਤ ਬਹੁਤ ਧੰਨਵਾਦ ਜੀ। ਇੱਕ ਪੋਸਟ ਹੋਰ ਆ ਰਹੀ ਹੈ, ਅਤੇ ਬੜੀ ਛੇਤੀ ਸਾਡੇ ਨਾਲ ਭੁਪਿੰਦਰ ਸਿੰਘ ਜੁੜਨਗੇ, ਅਤੇ ਆਪਾਂ ਨੂੰ ਇੱਕ ਗੀਤ ਦੇ ਨਾਲ ਨਿਹਾਲ ਕਰਨਗੇ। ਅਤੇ ਵਿਟਸੰਡੇ ਵਾਲੇ ਬਲਵੰਤ ਜੀ ਕਹਿੰਦੇ ਨੇ ਕਿ ਵੀਰ ਜੀ, ਜੇ ਕਿਤੇ ਦੋਸਤ ਜਾਂ ਰਿਸ਼ਤੇਦਾਰਾਂ ਘਰ ਜਾਂਦੇ ਆ, ਫੋਨ ਦੀ ਸਵਿੱਚ ਆਫ ਕਰ ਲੈਣੀ ਚਾਹੀਦੀ ਆ, ਫਿਰ ਗੱਲਾਂ ਹੋ ਸਕਦੀਆਂ ਨੇ। ਦੇਖੋ ਇਹ ਸਾਰਿਆਂ ਨਾਲ ਵਧੀਆ ਆ। ਮੈਂ ਹਜੇ ਪਰਸੋਂ ਹੀ ਜਾ ਕੇ ਆਇਆ, 2-3 ਘੰਟੇ ਆਪਣੇ ਨੇੜੇ ਦੇ ਮਿੱਤਰ ਪਿਆਰਿਆਂ ਦੇ, ਅਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਉਹਨਾਂ ਨਾਲ, ਹੈ ਨਾ। ਅਤੇ ਫੋਨ ਸਾਈਡ 'ਤੇ ਰੱਖਿਆ ਹੋਇਆ ਸੀ, ਉਹਨਾਂ ਨੇ ਵੀ ਰੱਖ, ਮੈਂ ਤਾਂ ਉਹਨਾਂ ਦੇ ਹੱਥ 'ਚ ਫੋਨ ਦੇਖਿਆ ਹੀ ਨਹੀਂ, ਕਿਸੇ ਦੇ ਹੱਥ 'ਚ ਨਹੀਂ ਫੋਨ ਦੇਖਿਆ। ਅਤੇ ਬੜਾ ਅਸੀਂ ਡਿਸਕਸ਼ਨਾਂ ਵੀ ਕੀਤੀਆਂ, ਬਹੁਤ ਮਤਲਬ ਬਹੁਤ ਵਧੀਆ ਚੱਲਿਆ ਕੰਮ। ਅਤੇ ਰਾਜਨਦੀਪ ਕੈਨਰਵਾ ਵਾਲੇ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁਰਿੰਦਰ ਭਾਅ ਜੀ ਵਰਜੀਨੀ ਵਾਲੇ। ਅਤੇ ਭਾਅ ਜੀ ਮਾਸਟਰ ਜੀ ਅੱਜ ਪੰਪ ਬੜਾ ਮਾਰ ਰਹੇ ਨੇ, ਜਰਾ ਬਚ ਕੇ।
ਪੰਪ ਨਹੀਂ ਮਾਰ ਰਹੇ, ਸਹੀ ਗੱਲ ਕਰ ਰਹੇ, ਸਹੀ ਗੱਲ ਨੂੰ ਪੰਪ ਕਹਿੰਦੇ ਆ। ਕਮਾਲ ਹੋ ਗਈ,
ਕਮਾਲ ਹੋ ਗਈ। ਅਤੇ ਇਹ ਸਾਨੂੰ ਪੰਪ ਕਹੀ ਜਾਂਦੇ ਨੇ, ਇਹਨਾਂ ਦਾ ਆਪਣਾ ਟਰੰਪ ਕੀ ਕਰ ਰਿਹਾ ਜੀ ਵਰਜੀਨੀਆ ਵਾਲਿਓ,
ਇਹ ਪਤਾ ਨਹੀਂ ਇਹਨਾਂ ਨੂੰ।
ਟਰੰਪ ਦਾ
ਟਰੰਪ ਨੇ ਕੀ ਕਰਤੇ,
ਤੁਸੀਂ ਪੰਪ,
ਅਸੀਂ ਟਰੰਪ ਦੀ ਇੰਨੀ ਮਦਦ ਕੀਤੀ, ਇੰਨੀ ਮਦਦ ਕੀਤੀ ਹਰੇਕ ਪ੍ਰੋਗਰਾਮ ਦੇ ਵਿੱਚ ਉਹਦੀਆਂ ਪਾਲਿਸੀਆਂ ਦੀ। ਉਹ ਜਿਸ ਵੇਲੇ ਜੜਾਂ 'ਚ ਬੈਠਾ, ਉਹ ਸਾਡੇ ਜੜਾਂ 'ਚ ਬੈਠ ਕੇ, ਫਿਰ $90 ਜ਼ਿਆਦਾ ਲੱਗਦੇ ਆ ਨਾ ਹਰੇਕ ਵਾਰੀ ਪੈਟਰੋਲ ਪੰਪ ਤੇ ਜਾ ਕੇ, ਫਿਰ ਟਰੰਪ ਫਿਰ ਚੰਗਾ ਨਹੀਂ ਲੱਗਦਾ। ਟਰੰਪ ਲੱਗਦਾ ਵੈਸੇ ਇੰਡੀਆ 'ਚ, ਦੇਖੋ ਅਮਨਦੀਪ ਤੁਸੀਂ ਦੇਖਿਆ ਉੱਥੇ ਪੈਟਰੋਲ ਦੀ ਕੀਮਤ ਵਧੀ ਨਹੀਂ ਹੈ। ਇਹਨੂੰ ਕਹਿੰਦੇ ਸਚੱਜੀ ਰਾਜਨੀਤੀ।
ਤੁਹਾਨੂੰ ਚੜਾਵਾ ਆ ਗਿਆ ਲੱਗਦਾ, ਕੋਈ ਗੱਲ ਨਹੀਂ, ਆਪਾਂ ਕਰਾਂਗੇ ਗੱਲ ਇੱਥੇ। ਅਤੇ ਭੁਪਿੰਦਰ ਸਿੰਘ ਜੀ ਹੁਣਾਂ ਦਾ ਇੰਤਜ਼ਾਰ ਕਰ ਰਹੇ ਹਾਂ, ਪਰ ਆਪਾਂ ਨਾਲ ਦੀ ਨਾਲ ਨਾ ਜਿਹੜੀਆਂ ਗੱਲਾਂ ਬਾਤਾਂ ਦੇ ਟੌਪਿਕ ਵੀ ਆ ਉਹ ਵੀ ਆਪਾਂ ਸ਼ੁਰੂ ਕਰਨੇ ਆ। ਅਤੇ
ਨੌਜਵਾਨ ਨੂੰ ਵੀ ਲੈਣਾ,
ਆ ਨੌਜਵਾਨ ਨੂੰ ਵੀ ਆਪਾਂ ਪ੍ਰੋਗਰਾਮ 'ਚ ਲੈਣਾ। ਤਾਂ ਇੱਕ ਨਾ ਜਿਹੜਾ ਅੱਜ ਅਸੀਂ ਕੋਸ਼ਿਸ਼ ਕਰਨੀ ਆ ਗੱਲਬਾਤ ਕਰਨ ਦੀ, ਉਹ ਹੈਗੀ ਆ ਵੀ ਜਿਹੜਾ ਅਸੀਂ ਘਰ 'ਚ ਬੈਠੇ ਰਹਿੰਦੇ ਹਾਂ, ਹੁਣ ਆਪਾਂ ਜਾਣ ਦੀ ਗੱਲ ਤਾਂ ਕਰ ਲਈ, ਹੈ ਨਾ, ਕਿਸੇ ਘਰ ਜਾਣਾ, ਹੈ ਨਾ, ਜਾਂ ਮਤਲਬ ਕਿੱਦਾਂ ਜਾਣਾ, ਪਰ ਆਪਾਂ ਕੀ ਸੀਮਿਤ ਹੈ, ਸਿਰਫ ਇੱਕ ਦੂਜੇ ਦੇ ਘਰਾਂ ਤੱਕ, ਬਰਥਡੇਆਂ ਤੱਕ ਜਾਣ ਤੱਕ ਸੀਮਿਤ ਰੱਖਣਾ, ਜਾਂ ਆਪਾਂ ਹੋਰ ਕਿਤੇ ਵੀ ਜਾਣਾ ਆ। ਸੋ ਉਹਦੇ ਬਾਰੇ ਵੀ ਗੱਲ ਕਰਾਂਗੇ। ਅਮਰੀਕ ਭਾਅ ਜੀ ਪਹਿਲਾਂ ਮੈਨੂੰ ਇਹ ਦੱਸੋ, ਤੁਸੀਂ ਜਾਵਿਸ ਬੇ ਆ, ਹੈ ਨਾ, ਅਤੇ ਇਹ ਇਹ ਸਿਡਨੀ ਸਿਡਨੀ ਤੋਂ ਕਿੰਨੀ ਕੁ ਦੂਰ ਹੈ?
ਅਮਨਦੀਪ ਸਿਡਨੀ ਤੋਂ ਹੈ 2.5-3 ਘੰਟੇ ਦਾ ਰਸਤਾ ਆ, ਡੈਨਮਕੋਟ ਤੋਂ 2.5 ਘੰਟੇ ਦਾ
ਕਿੱਧਰ
ਰਸਤਾ ਆ
ਕਿੱਧਰ ਨੂੰ?
ਆਪਣੇ ਇਹ ਹੈਗਾ ਸਾਊਦਰਨ ਹਾਈਲੈਂਡ ਤੇ ਨੌਰਾ ਭੋਰਾ ਹੈ ਨਾ, ਉੱਧਰ ਆ ਇਹ।
ਨੌਰਾ ਭੋਰਾ ਦਾ ਪਿੰਡ ਹੈ ਸਾਡੇ ਨਵੇਂ ਸ਼ਹਿਰ ਕੋਲ,
ਨਹੀਂ ਨੌਰਾ ਹੈ ਇੱਥੇ, ਮੈਂ ਨੌਰਾ ਭੋਰਾ ਹੀ ਕਹਿੰਦਾ ਹੁਣ, ਨੌਰਾ ਹੈ ਇੱਥੇ ਇੱਕ ਜਗ੍ਹਾ, ਉਹਦੇ ਕੋਲ ਹੈ ਬੈਰਲ ਦੇ ਕੋਲ, ਮਿਟਾਗੋਂਗ ਉਧਰੋਂ ਸੜਕਾਂ ਇੱਧਰ ਨੂੰ ਆਉਣੀਆਂ ਹੈ, ਸਾਊਦਰਨ ਹਾਈਲੈਂਡ 'ਚ ਆ।
ਅੱਛਾ ਅੱਛਾ,
ਸਾਊਦਰਨ ਹਾਈਲੈਂਡ 'ਚ।
ਅੱਛਾ, ਤੇ ਕੋਈ ਖਾਸ ਵਜ੍ਹਾ ਜਾਣ ਦੀ? ਮੈਂ ਸੁਣਿਆ ਤੁਹਾਡਾ
ਜਾਣ ਦੀ ਤਾਂ ਖਾਸ ਵਜ੍ਹਾ ਇਹੀ ਸੀ, ਬੱਚਿਆਂ ਨੇ ਮੇਰਾ 70th 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 ਜਿਹੜਾ ਸਾਲ ਮਨਾ ਰਹੇ ਆ, ਉਹਦੇ ਵਿੱਚ ਮੈਂ ਪ੍ਰਵੇਸ਼ ਕਰ ਚੁੱਕਿਆ, ਤਾਂ ਉਹ ਮੈਨੂੰ ਇਹ ਲੈ ਕੇ ਆਏ ਇੱਥੇ, ਸਾਰਾ ਪਰਿਵਾਰ ਇੱਥੇ ਅਸੀਂ ਆਏ ਹਾਂ, ਤੇ 2-3 ਦਿਨ ਤੋਂ ਇੱਥੇ ਸੈਲੀਬ੍ਰੇਸ਼ਨ ਕਰ ਰਹੇ ਹਾਂ, ਖਾਣਾ ਪੀਣਾ ਖਾ ਰਹੇ ਹਾਂ, ਸਮੁੰਦਰ 'ਚ ਜਾ ਰਹੇ ਹਾਂ, ਗੱਲਾਂ ਬਾਤਾਂ ਕਰ ਰਹੇ ਹਾਂ, ਕੋਈ ਐਕਟੀਵਿਟੀ ਔਰਗੇਨਾਈਜ਼ ਕਰ ਲੈਂਦੇ ਆ, ਉਹ ਘਰ ਦੇ ਵਿੱਚ ਕਰਦੇ ਹਾਂ, ਤਾਂ ਇੱਕ ਤਰ੍ਹਾਂ ਦੇ ਨਾਲ ਕਾਫੀ ਸੁਹਾਵਾਂ ਅਤੇ ਸੁਖਾਲਾ ਮਾਹੌਲ ਮਿਲਦਾ ਆ, ਅਤੇ ਰੋਜ਼ ਦੀ ਜਿਹੜੀ ਰੂਟੀਨ ਜ਼ਿੰਦਗੀ ਆ ਉਹਦੇ ਤੋਂ ਤੁਸੀਂ ਜਿਸ ਵੇਲੇ ਵੱਖ ਹੁੰਦੇ ਆ ਉਹਨੂੰ ਤੁਸੀਂ ਕਹਿ ਦਿੰਦੇ ਤੁਸੀਂ ਹੌਲੀਡੇ 'ਤੇ ਜਾਂਦੇ ਆ। ਹੌਲੀਡੇ 'ਤੇ ਜਾਣ ਦਾ ਮਤਲਬ ਹੁੰਦਾ ਜਿਹੜੀ ਤੁਹਾਡੀ ਰੂਟੀਨ ਦੀ ਜਗ੍ਹਾ ਆ, ਰੂਟੀਨ ਦੀ ਐਕਟੀਵਿਟੀਜ਼ ਆ ਉਹ ਤੋਂ ਹਟ ਕੇ ਕਿਸੇ ਹੋਰ ਜਗ੍ਹਾ 'ਤੇ ਜਾ ਕੇ, ਹਾਲਾਂਕਿ ਵਾਤਾਵਰਣ ਸਾਰਾ ਉੱਦਾਂ ਦਾ ਹੀ ਹੁੰਦਾ, ਉੱਦਾਂ ਦੀ ਹਵਾ ਹੁੰਦੀ, ਉੱਦਾਂ ਦੇ ਦਰੱਖਤ ਹੁੰਦੇ ਆ, ਲੇਕਿਨ ਭਾਵਨਾਵਾਂ ਦੇ ਵਿੱਚ ਥੋੜ੍ਹਾ ਫਰਕ ਪੈ ਜਾਂਦਾ, ਤੁਹਾਡੀ ਸੋਚਣੀ ਦੇ ਵਿੱਚ, ਤੁਹਾਡੇ ਜੀਵਨ ਸ਼ੈਲੀ ਦੇ ਵਿੱਚ ਥੋੜ੍ਹਾ ਜਿਹਾ ਫਰਕ ਪੈ ਜਾਂਦਾ। ਰੂਟੀਨ ਦੀਆਂ ਐਕਟੀਵਿਟੀਜ਼ ਨਹੀਂ ਕਰਨੀਆਂ ਹੁੰਦੀਆਂ, ਤੁਸੀਂ ਨਵੀਆਂ ਚੀਜ਼ਾਂ ਤੁਸੀਂ ਦੇਖਦੇ ਆ, ਮਿਲਦੇ ਆ, ਗੱਲਾਂ ਬਾਤਾਂ ਕਰਦੇ ਆ, ਲੋਕ ਵੀ ਆਲੇ ਦੁਆਲੇ ਤੁਹਾਨੂੰ ਬਹੁਤ ਮਿਲਦੇ ਆ, ਤੇ ਇਹਦੇ ਨਾਲ ਤੁਹਾਨੂੰ ਚੰਗਾ ਲੱਗਦਾ। ਇਹੀ ਸੈਲੀਬ੍ਰੇਸ਼ਨ ਆ ਕਿ 70ਵਾਂ ਮੇਰਾ ਬਰਥਡੇ ਉਹ ਮਨਾ ਰਹੇ ਆ, ਉਹ
ਅੱਛਾ,
ਸਾਲ ਮਨਾ ਰਹੇ ਆ।
ਕਦੋਂ ਸੀਗਾ?
ਸੀਗਾ ਤਾਂ ਪਿਛਲੇ ਸਾਲ ਸੀ, ਪਰ ਮੈਂ 70ਵੇਂ ਹੁਣ ਪੂਰਾ ਹੋ ਕੇ ਆਇਆ, ਉਹ 70ਵਾਂ ਚੱਲ 71ਵਾਂ ਚੱਲ ਰਿਹਾ ਆ,
ਅੱਛਾ,
ਉਹਨੂੰ ਮਨਾ ਕੇ ਰਹੇ ਆ, ਕੋਈ ਬਹਾਨਾ ਟੋਲ ਲੈਂਦੇ ਬਾਹਰ ਆਉਣ ਦਾ, ਤੇ ਉਹਦੇ ਨਾਲ ਤੇ ਉਹ ਲੈ ਕੇ ਆਇਆ ਉਹ ਆ, ਇੱਧਰ
ਅੱਛਾ
ਸਾਰੇ ਬੱਚੇ ਵਗੈਰਾ
ਭਾਜੀ,
ਆਏ
ਹਾਂ
ਹੋ ਸਰ
ਮੈਨੂੰ
ਨਾਲ।
ਮੈਨੂੰ ਯਾਦ ਹੈ ਜਦੋਂ 70ਵਾਂ ਤੁਸੀਂ ਮਨਾਇਆ, ਮੈਂ ਤੁਹਾਨੂੰ ਪੁੱਛਿਆ ਵੀ ਸੀ, ਮੈਂ ਹੁਣ ਵੀ ਤੁਹਾਨੂੰ ਪੁੱਛਦਾ ਵੀ ਜਿੱਦਾਂ ਕਹਿੰਦੇ ਆ ਕਿ 70-72 ਹੋ ਗਿਆ, ਤੇ ਤੁਹਾਨੂੰ
ਹਾਂਜੀ
ਕੋਈ ਲੱਗਿਆ ਇਹੋ ਜਿਹੀ ਚੇਂਜ ਵੀ ਬੰਦਾ 70ਵੇਂ ਜਿਵੇਂ 70-72 ਹੋ ਜਾਂਦਾ?
70-72 ਤਾਂ ਉਹਦਾ ਹੋ ਜਾਂਦਾ, ਮੈਂ ਦੀਪ ਹੁਣ ਝੂਠ ਵੀ ਨਹੀਂ ਬੋਲਣਾ ਚਾਹੀਦਾ, ਜਿੱਦਾਂ ਨਾ 70 ਵੀ ਜਿਹਦੇ 70 ਸਾਲ ਦੀ ਉਮਰ ਹੋ ਜਾਂਦੀ ਆ ਤੁਹਾਡੀ, ਤੇ ਤੁਹਾਨੂੰ ਮੋਹਰੇ ਬਹੁਤਾ ਕੁਛ ਹੁੰਦਾ ਨਹੀਂ ਹੈ ਕਿ ਤੁਸੀਂ ਬਹੁਤ ਕੁਛ ਕਰਨਾ ਆ ਜਾਂ ਤੁਸੀਂ ਕੁਛ ਅਚੀਵ ਕਰਨਾ ਆ, ਇੱਕ ਤਰ੍ਹਾਂ ਦੀ ਰਿਲੀਫ ਹੀ ਤੁਹਾਨੂੰ ਮਿਲ ਜਾਂਦੀ ਆ, ਤੁਹਾਡੇ ਤੇ ਬਹੁਤੀ ਟੈਨਸ਼ਨ ਨਹੀਂ ਹੁੰਦੀ, ਲੇਕਿਨ ਟੈਨਸ਼ਨ ਹੁੰਦੀ ਆ ਫਿਰ ਤੁਹਾਨੂੰ ਲੱਗਦਾ ਕਿ ਮੈਂ ਹੁਣ 10-15 ਸਾਲ ਮੈਕਸੀਮਮ ਰਹਿ ਗਏ ਆ, ਹੁਣ ਇੱਥੋਂ ਇਸ ਸੰਸਾਰ ਤੋਂ ਜਾਣਾ ਪੈਣਾ, ਜਿਹੜਾ ਬਹੁਤ ਸੋਹਣਾ ਆ, ਜਿੱਥੇ ਕਿ ਚਿੱਤ ਬਹੁਤ ਲੱਗਦਾ ਆ, ਪਤਾ ਨਹੀਂ ਅਗਲਾ ਸੰਸਾਰ ਜਿਹਦੇ ਵਿੱਚ ਜਾਣਾ ਉਹ ਇਹ ਤੋਂ ਵੀ ਸੋਹਣਾ ਹੋਣਾ, ਇਹ ਤਾਂ ਕਿਸੇ ਨੂੰ ਪਤਾ ਨਹੀਂ ਹੈ। ਜਿਸ ਵੇਲੇ ਤੁਸੀਂ ਇਹ ਭਾਵਨਾ ਲੈ ਕੇ ਚੱਲਦੇ ਆ, ਚਲੋ ਬਹੁਤ ਕੁਛ ਇੱਥੇ ਤੁਸੀਂ ਹਾਸਿਲ ਕਰ ਲਿਆ, ਚੰਗੀਆਂ ਜੋਬਾਂ ਕਰ ਲਈਆਂ, ਸਿਹਤ ਵੀ ਤੁਹਾਡੀ ਠੀਕ ਰਹੀ ਆ, ਚੰਗੇ ਤੁਹਾਨੂੰ ਸੱਜਣ ਮਿਲੇ ਆ, ਰੇਡੀਓ ਤੇ ਤੁਸੀਂ ਕੰਮ ਕਰ ਲਿਆ, 뮤직 ਤੇ ਕੁਛ ਕਰਨ ਕੰਮ ਕਰਨ ਵਾਲਾ ਰਹਿੰਦਾ ਆ ਉਹ ਕਰ ਲੈਣਾ ਆ, ਤੇ ਜਿਹੜੀਆਂ ਤੁਹਾਡੀਆਂ ਖਾਹਿਸ਼ਾਂ ਆ ਉਹ ਪੂਰੀਆਂ ਜਿਸ ਵੇਲੇ ਹੋ ਜਾਣ, ਫਿਰ ਉਸ ਤੋਂ ਅੱਗੇ ਤੁਸੀਂ ਤੁਹਾਨੂੰ ਕੁਛ ਨਾ ਕੁਛ ਹੋਰ ਪਲਾਨ ਕਰਨਾ ਚਾਹੀਦਾ, ਜਿਹੜਾ ਕਿ ਕਰ ਰਹੇ ਆ ਤੇ ਕੰਮ ਵੀ ਕਰ ਰਹੇ ਆ। ਜਿਸ ਵੇਲੇ ਤੁਸੀਂ ਬੈਠ ਗਏ ਫਿਰ ਤੁਸੀਂ ਲਗਭਗ ਚਲੇ ਗਏ, ਤੁਹਾਡੀ ਵੀ ਬਹੁਤੀ ਨੀ, ਜਿੱਦਾਂ ਕਹਿੰਦੇ ਨਾ ਜਿਸ ਵੇਲੇ ਕੰਮ ਛੱਡਤਾ ਤੁਸੀਂ ਸਭ ਕੁਛ ਛੱਡਤਾ, ਉਸ ਵੇਲੇ ਸਿਹਤ ਵੀ ਖਰਾਬ ਹੋਣ ਲੱਗ ਪੈਂਦੀ ਆ, ਲੇਕਿਨ ਉਹਦੇ ਵਿੱਚ ਥੋੜ੍ਹੀ ਜਿਹੀ ਘਟੌਤ ਕਰ ਲੈਣੀ ਚਾਹੀਦੀ ਹੈ, ਘੱਟ ਕਰ ਲੈਣਾ ਚਾਹੀਦਾ ਉਹਨੂੰ, ਕੰਮ ਨੂੰ ਪੂਰਾ ਨਹੀਂ ਕਰਨਾ ਚਾਹੀਦਾ, ਤਾਂ ਛੁੱਟੀਆਂ ਇੰਜੋਏ ਕਰਨੀਆਂ ਚਾਹੀਦੀਆਂ ਤੇ ਬਾਹਰ ਇੱਧਰ ਉੱਧਰ ਜਾਣਾ ਚਾਹੀਦਾ, ਪੋਜ਼ਿਟਿਵ ਰਹਿਣਾ ਉਹਦਾ ਪਰਮਾਤਮਾ ਦੇ ਹੱਥ ਆ, ਅਸੀਂ ਕਹਿੰਦੇ ਪੋਜ਼ਿਟਿਵ ਰਿਹਾ ਕਰੋ, ਜੇ ਪੋਜ਼ਿਟਿਵ ਉਹਨੇ ਰੱਖਣਾ ਆ ਤਾਂ ਉਹੀ ਰੱਖ ਸਕਦਾ ਆ, ਅਸੀਂ ਨਹੀਂ ਆਪਣੇ ਆਪ ਨਹੀਂ ਹੋ ਸਕਦੇ, ਜੇ ਨੈਗੇਟਿਵ ਵੀ ਰੱਖਦਾ ਆ ਤਾਂ ਵੀ ਉਹੀ ਰੱਖਦਾ ਆ, ਜਿਹੜਾ ਉਹਨੇ ਕਰਨਾ ਉਹਨੇ ਉਹੀ ਕਰਨਾ, ਜੇ ਤੁਸੀਂ ਇਹੀ ਕਨਸੈਪਟ ਮੰਨ ਲਓ ਨਾ ਤਾਂ ਹੀ ਸਭ ਕੁਛ ਠੀਕ ਹੋ ਜਾਂਦਾ। ਬਾਕੀ ਜਿਹੜਾ ਜਪ ਆ ਜਿੱਦਾਂ ਤੁਸੀਂ ਦੱਸਿਆ ਆ, ਜਪ ਜਿਹੜਾ ਰਾਮ ਬਾਣ ਆ, ਜਿਵੇਂ ਤੁਸੀਂ ਜਪ ਕਰਦੇ ਆ ਚਾਹੇ ਕਿਸੇ ਵੀ ਧਰਮ ਦਾ ਹੋਵੇ, ਉਹਦੇ ਨਾਲ ਕੀ ਹੁੰਦਾ ਤੁਹਾਡੇ ਜਿਹੜੇ ਖਿਆਲਾਤ ਆ ਇੱਕ ਤਰ੍ਹਾਂ ਦੇ ਨਾਲ ਇੱਕ ਜਗ੍ਹਾ ਤੇ ਕੰਸੈਂਟ੍ਰੇਟ ਹੋ ਜਾਂਦੇ ਆ, ਜਿਹੜੀਆਂ ਬਲਾਵਾਂ ਆ ਨਾ ਉਹ ਤੁਹਾਡੇ ਤੋਂ ਦੂਰ ਰਹਿਣੀਆਂ ਆ, ਜਿਹੜੀਆਂ ਸਟ੍ਰੈਸ ਨੂੰ ਜ਼ਿਆਦਾ ਕ੍ਰੀਏਟ ਕਰਦੇ, ਜਿਹੜੀਆਂ ਬਲਾਵਾਂ ਆਲੇ ਦੁਆਲੇ ਹੁੰਦੀਆਂ ਆ, ਜਿਸ ਵੇਲੇ ਤੁਸੀਂ ਕੁਛ ਵੀ ਨਹੀਂ ਕਰਦੇ ਜਾਂ ਜਪ ਨਹੀਂ ਕਰਦੇ ਜਾਂ ਹੋਰੇ ਤਰ੍ਹਾਂ ਕੰਸੈਂਟ੍ਰੇਟ ਕਰਦੇ ਆ ਆਪਣੇ ਕਿਸੇ ਹੋਰ ਚੀਜ਼ ਤੇ, ਫਿਰ ਉਹ ਜਿਹੜੀਆਂ ਤੁਹਾਡੀਆਂ ਭੂਤਨੀਆਂ ਕਹਿ ਲਓ ਜਾਂ ਬਲਾਵਾਂ ਕਹਿ ਲਓ ਉਹ ਤੁਹਾਡੇ ਆਲੇ ਦੁਆਲੇ ਘੁੰਮਣ ਲੱਗ ਪੈਂਦੀਆਂ, ਉਸ ਨਾਲ ਪ੍ਰੋਬਲਮ ਤੁਹਾਨੂੰ ਬਹੁਤ ਆਉਂਦੀ ਆ,
ਭਾਜੀ
ਮੈਂ ਤਾਂ ਇੱਕ ਲੜ ਬੰਨੀ ਆ ਤੁਹਾਡੀ ਗੱਲ ਜੀ।
ਚਲੋ ਠੀਕ ਹੈ ਜੀ, ਤੇ ਬਹੁਤ ਵਧੀਆ, ਚਲੋ ਤੁਸੀਂ ਮਨਾ ਰਹੇ ਨੇ ਬੱਚੇ ਇਕੱਠੇ ਹੋ ਕੇ, ਇੱਕ ਬਹਾਨਾ ਹੈ, ਤੇ ਇਸੇ ਖੁਸ਼ੀ ਦੇ ਵਿੱਚ ਇੱਕ ਗੀਤ ਸੁਣ ਲਈਏ ਭੁਪਿੰਦਰ ਸਿੰਘ ਜੀ ਹੁਣਾਂ ਕੋਲੋਂ।
ਬਿਲਕੁਲ ਬਿਲਕੁਲ, ਉਸੀ ਤਾਂਘ ਦੇ ਵਿੱਚ ਬੈਠੇ ਆ, ਇੱਕ ਹਫ਼ਤਾ ਹੋ ਗਿਆ।
ਇੱਕ ਹਫ਼ਤਾ ਹੋ ਗਿਆ, ਤੇ ਹਫ਼ਤੇ ਤਾਂ ਕਈ ਹੋ ਗਏ, ਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ, ਤੇ ਸਾਡੇ ਨਾਲ ਉਹ ਜੁੜ ਰਹੇ ਨੇ, ਤੇ ਕਿਉਂ ਨਹੀਂ ਆ ਰਹੀ ਉਹਨਾਂ ਦੀ ਸਕਰੀਨ, ਇਹਦੇ ਬਾਰੇ ਹੁਣ।
ਤੁਸੀਂ ਮੇਰੀ
ਹਾਂਜੀ
ਫੋਟੋ ਆਫ ਕਰਿਓ, ਮੈਂ ਫਿਰ ਨੌਜਵਾਨ ਨੂੰ ਬੁਲਾ ਕੇ ਲਿਆਵਾਂ।
ਹਾਂਜੀ ਹਾਂਜੀ, ਤੇ ਮੈਂ ਕੋਸ਼ਿਸ਼ ਕਰਦਾ ਕਿ ਭੁਪਿੰਦਰ ਸਿੰਘ ਹੁਣੀ ਸ਼ਾਮਿਲ ਹੋਣ, ਤੇ ਪਰ ਉਹਨਾਂ ਦੀ ਤਸਵੀਰ ਹੀ ਆ ਰਹੀ ਹੈ ਤੇ ਆਪ ਉਹ ਨਹੀਂ ਆ ਰਹੇ। ਸੋ ਇੱਕ ਵਾਰੀ ਭੁਪਿੰਦਰ ਸਿੰਘ ਜੀ ਦੁਬਾਰਾ ਬ੍ਰੇਕ ਕਰਕੇ ਦੁਬਾਰਾ ਆ ਗਏ, ਆ ਗਏ। ਹਾਂਜੀ 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 ਜੀ, ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਭਾਜੀ,
ਸਤਿ ਸ਼੍ਰੀ ਅਕਾਲ ਤੁਹਾਡੇ। ਹਾਂ ਬਸ, ਗਿਟਾਰ ਆ ਜਾਵੇ ਵਿੱਚ। ਹਾਂਜੀ ਕੀ
ਗਿਟਾਰ ਦਾ ਔਰ ਮੇਰਾ ਰੰਗ ਬਰਾਬਰ ਚੱਲ ਰਿਹਾ ਅੱਜ।
ਹਾਂ, ਦਸਤਾਰ ਦਾ ਤੇ ਗਿਟਾਰ ਦਾ ਰੰਗ ਇੱਕੋ ਜਿਹਾ, ਤੇ ਇਹ ਵੀ ਗੀਤੇ ਬਣ ਗਿਆ, ਗਿਟਾਰ ਤੇ ਦਸਤਾਰ। ਹੈਂ,
ਬਣਾਉਣਾ ਪੈਣਾ ਗੀਤ ਇਹਦੇ
ਉੱਪਰੋਂ ਭੁੱਲਰਾਂ ਦਾ ਸਰਦਾਰ।
ਕਿਆ ਬਾਤ।
ਜੀ
ਸਤਿ
ਆਇਆਂ,
ਸ੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਆਪ ਜੀ ਨੂੰ, ਅਮਨ ਦੋਨਾਂ
ਹਾਂਜੀ
ਵੀਰਾਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਪਿਆਰਿਓ। ਤੇ ਕਾਫੀ ਦੇਰ ਬਾਅਦ ਹਾਜ਼ਰੀ ਲੱਗੀ ਹੈ ਤੁਹਾਡੇ ਉਸਤਾਦ ਜੀ, ਤੁਹਾਡੇ ਗੁਰੂ ਜੀ, ਲਾਡੀ ਜੀ ਵੀ ਪ੍ਰੋਗਰਾਮ ਦੇਖ ਰਹੇ ਨੇ, ਸੁਣ ਰਹੇ ਨੇ, ਤੇ
ਹਾਂਜੀ, ਇਹਨਾਂ ਦਾ ਆਸ਼ੀਰਵਾਦ ਹੀ ਹੈ ਜੀ, ਅਸੀਂ ਤੁਹਾਡੇ ਨਾਲ ਅੱਜ ਰੂਬਰੂ ਹੋ ਰਹੇ ਹਾਂ।
ਹਾਂਜੀ, ਤੇ ਅੱਜ ਫਿਰ ਕਿਹੜਾ ਗੀਤ ਸਾਨੂੰ ਸੁਣਾਓਗੇ ਤੁਸੀਂ?
ਅਸੀਂ ਅੱਜ ਗੀਤ ਲਿਆਂਦਾ ਜੀ, ਫਿਲਮ ਹੈਗੀ ਹੈ ਹੋਲੀ ਆਈ ਰੇ,
ਅੱਛਾ ਜੀ,
ਤੇ ਮੁਕੇਸ਼ ਜੀ ਦਾ ਗਾਇਆ ਹੋਇਆ ਗੀਤ ਹੈ, ਮੁਕੇਸ਼ ਮਾਥੁਰ ਜੀ, ਤੇ ਮੇਰੀ ਤਮੰਨਾ ਕੀ ਤਕਦੀਰ ਤੇ ਸਵਾਲ ਹੈ।
ਅੱਛਾ, ਕਿਹੜੀ ਫਿਲਮ ਦਾ?
ਹੋਲੀ ਆਈ ਰੇ,
ਹੋਲੀ ਆਈ ਰੇ। ਅੱਛਾ, ਠੀਕ।
ਇਹਦੇ ਲਿਰਿਕਸ ਹੈ ਹਿੰਦੀ ਵਾਰ, ਤੇ ਮੁਕੇਸ਼ ਜੀ ਨੇ ਗਾਇਆ ਹੈ, ਕਲਿਆਣ ਜੀ ਨਾਲ ਜੀ ਦਾ ਸੰਗੀਤ ਹੈ
ਜੀ
ਵਿੱਚ।
ਜੀ ਜੀ ਸੁਣਾਓ ਜੀ ਫਿਰ।
ਤੇ ਤੁਸੀਂ ਭਾਜੀ ਦੀ ਵੇਟ ਕਰਨੀ ਹੈ ਯਾਰ
ਨਹੀਂ, ਹਾਂ ਭਾਜੀ
ਭਾਜੀ ਕੇ?
ਰਿਮੋਟਲੀ ਦੇਖ ਰਹੇ ਨੇ। ਹਾਂਜੀ,
ਓਕੇ ਜੀ, ਓਕੇ। ਮੇਰੀ ਤਮੰਨਾ ਕੀ ਤਕਦੀਰ ਤੁਮ ਸਵਾਰ ਦੋ, ਪਿਆਸੀ ਹੈ ਜ਼ਿੰਦਗੀ ਔਰ ਮੁਝੇ ਪਿਆਰ ਦੋ, ਔਰ ਮੁਝੇ ਪਿਆਰ ਦੋ। ਮੇਰੀ ਤਮੰਨਾ ਕੀ ਤਕਦੀਰ ਤੁਮ ਸਵਾਰ ਦੋ, ਪਿਆਸੀ ਹੈ ਜ਼ਿੰਦਗੀ ਔਰ ਮੁਝੇ ਪਿਆਰ ਦੋ, ਔਰ ਮੁਝੇ ਪਿਆਰ ਦੋ। ਸਾਰਾ ਗਗਨ ਮੰਡਪ ਹੈ, ਸਾਰਾ ਜਗ ਬਰਾਤੀ, ਸਾਰਾ ਜਗ ਬਰਾਤੀ। ਸਾਰਾ ਗਗਨ ਮੰਡਪ ਹੈ, ਸਾਰਾ ਜਗ ਬਰਾਤੀ, ਮਨ ਕੇ ਤੇਰੇ ਸੱਚੇ ਸੱਚੇ ਹੈ ਹਮ ਸਾਥੀ। ਲਾਜ ਕਾ ਯੇ ਘੂੰਘਟ ਪਟ ਆਜ ਤੋ ਉਤਾਰ ਦੋ, ਪਿਆਸੀ ਹੈ ਜ਼ਿੰਦਗੀ ਔਰ ਮੁਝੇ ਪਿਆਰ ਦੋ, ਔਰ ਮੁਝੇ ਪਿਆਰ ਦੋ। ਧਰਤੀ ਕਰਵਟ ਬਦਲੇ ਬਦਲੇ ਹਰ ਮੌਸਮ, ਬਦਲੇ ਹਰ ਮੌਸਮ। ਧਰਤੀ ਕਰਵਟ ਬਦਲੇ ਬਦਲੇ ਹਰ ਮੌਸਮ, ਪ੍ਰੀਤ ਕੇ ਪੁਜਾਰੀ ਹੈ ਬਦਲੇਂਗੇ ਨਹੀਂ ਹਮ। ਪਤਝਰ ਸਾ ਜੀਵਨ ਹੈ ਪਿਆਰ ਕੀ ਬਹਾਰ ਦੋ, ਪਿਆਸੀ ਹੈ ਜ਼ਿੰਦਗੀ ਔਰ ਮੁਝੇ ਪਿਆਰ ਦੋ, ਮੁਝੇ ਪਿਆਰ ਦੋ। ਮੇਰੀ ਤਮੰਨਾ ਕੀ ਤਕਦੀਰ ਤੁਮ ਸਵਾਰ ਦੋ, ਪਿਆਸੀ ਹੈ ਜ਼ਿੰਦਗੀ ਔਰ ਮੁਝੇ ਪਿਆਰ ਦੋ, ਮੁਝੇ ਪਿਆਰ ਦੋ।
ਕਿਆ ਬਾਤ ਹੈ ਜੀ, ਬਹੁਤ ਸੋਹਣਾ ਜੀ, ਬੜੀ ਸਿਫਤ ਵੀ ਆ ਰਹੀ ਹੈ। ਹਰਮਨਦੀਪ ਸਿੰਘ ਕਹਿ ਰਹੇ ਨੇ, ਸਾਡੇ ਬ੍ਰਿਸਬਨ ਤੋਂ ਮਿੱਤਰ ਪਿਆਰੇ ਨੇ, ਕਹਿੰਦੇ ਅੱਜ ਤਾਂ ਸਵੇਰ ਨੂੰ ਖੂਬਸੂਰਤ ਬਣਾ ਦਿੱਤਾ ਜੀ। ਕਿਆ
ਬਿਲਕੁਲ
ਬਾਤ ਹੈ, ਤੇ ਉਸਤਾਦ ਜੀ ਵੀ ਸ਼ਲਾਘਾ ਕਰ ਰਹੇ ਨੇ ਜੀ ਤੁਹਾਡੀ ਕਲਾ ਦੀ,
ਥੈਂਕ ਯੂ।
ਤੇ ਇਹ ਵੀ ਬਹੁਤ ਵੱਡੀ ਹੈ। ਤੇ ਮੈਂਡੀ ਕੰਗ ਜੀ ਸਾਡੇ ਬੈਥਿਸਟ ਤੋਂ ਜੁੜਦੇ ਨੇ, ਤੇ ਇਹ ਵੀ ਸਤਿ ਸ਼੍ਰੀ ਅਕਾਲ ਬੋਲਿਆ। ਚਲਤੀ ਕਾ ਨਾਮ ਗਾੜੀ, ਕਹਿੰਦੇ ਕੀਪ ਗੋਇੰਗ ਵਿਦ ਦ ਫਲੋ, ਬਹੁਤ ਸੋਹਣਾ ਜੀ। ਤੇ ਹਾਂਜੀ, ਬੜਾ ਸੁਖਦੀਪ ਰਿਆੜ ਵੀ ਪ੍ਰੋਗਰਾਮ 'ਚ ਆ ਗਏ ਨੇ, ਤੇ ਹੋਰ ਵੀ ਮਿੱਤਰ ਸੱਜਣ ਹਰਜਿੰਦਰ ਘੁੰਮਣ ਜੀ ਵੀ ਕਹਿ ਰਹੇ ਨੇ ਕਿ ਬਹੁਤ ਵਧੀਆ ਚੱਲ ਰਿਹਾ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਜੁੜੇ ਹੋ ਤੇ ਗੀਤ ਸੁਣਾਇਆ। ਤੇ ਤੁਸੀਂ ਕੋਈ ਸਾਜ਼ ਨਹੀਂ ਵਜਾਉਂਦੇ ਨਾਲ, ਟਰਾਈ ਨਹੀਂ ਕਰਦੇ?
ਮੈਂ ਸਾਜ਼ ਨਹੀਂ ਟਰਾਈ ਕੀਤਾ ਜੀ ਕਿਤੇ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਐਕਚੁਅਲੀ। ਜਦੋਂ ਇੱਕ ਉਮਰ ਵੀ ਹੁੰਦੀ ਹੈ ਜੀ ਸਿੱਖਣ ਦੀ। ਹੁਣ ਸਵੇਰੇ ਆਪਾਂ ਕੰਮ ਤੇ ਚਲੇ ਜਾਈਦਾ, ਸ਼ਾਮ ਨੂੰ ਥੋੜਾ ਰੈਸਟ ਕੀਤਾ, ਫਿਰ ਅਸੀਂ 1.5-2 ਘੰਟਾ ਹਰ ਰੋਜ਼ ਸਾਡੀ ਮਿਊਜ਼ਿਕ ਕਲਾਸ ਹੁੰਦੀ ਗੁਰੂ ਜੀ ਨਾਲ ਡਾਇਰੈਕਟ ਆਨਲਾਈਨ,
ਹਾਂਜੀ
ਤੇ ਸਾਡਾ ਸ਼ਾਮ ਨੂੰ 1.5-2 ਘੰਟੇ ਅਸੀਂ ਰੋਜ਼ ਸੰਗੀਤ ਹੀ ਚੱਲਦਾ ਹੈ।
ਚਲੋ
ਮੈਂ ਸਾਜ਼ ਨਹੀਂ ਵਜਾਉਂਦਾ ਕੋਈ ਵੀ, ਮੈਨੂੰ
ਚਲੋ
ਸਾਜ਼ ਦੀ ਕੋਈ ਨੌਲੇਜ।
ਠੀਕ ਹੈ, ਕੋਈ ਬਹੁਤ ਵਧੀਆ, ਆਪਣੇ ਆਪ ਨੂੰ ਬਿਜ਼ੀ ਰੱਖਦੇ ਹੋ ਅਤੇ ਤੁਸੀਂ ਇੱਕ
ਹਾਂ
ਐਕਟੀਵਿਟੀ ਪਾਲੀ ਹੋਈ ਆ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿੱਦਾਂ ਓਵਰ 50 ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਪ੍ਰਾਣੀ ਨੇ ਜਾਂ ਲੋਕ ਨੇ ਜਿਨ੍ਹਾਂ ਦੀ ਕੋਈ ਹੌਬੀ ਹੈ ਨਹੀਂ, ਗਤੀਵਿਧੀ ਹੈ ਨਹੀਂ, ਅਤੇ ਉਹ
ਬਹੁਤ ਜ਼ਰੂਰੀ ਹੈ।
ਹਾਂ ਉਹ ਇਹ ਬਹੁਤ ਜ਼ਰੂਰੀ ਹੈ। ਕੋਈ ਨਾ ਕੋਈ ਹੌਬੀ ਪਾਲੋ, ਸੰਗੀਤ, ਲਿਖਣਾ, ਪੜ੍ਹਨਾ, ਸੇਵਾ, ਵਾਕਿੰਗ, ਟਰੈਵਲ, ਗਾਰਡਨਿੰਗ, ਮਤਲਬ ਕੁਛ ਵੀ ਨਹੀਂ ਕਈ ਕਰਦੇ, ਅਤੇ ਉਹ ਘਰ ਦੇ ਵਿੱਚ ਹੀ ਜਾ ਕੇ ਮਤਲਬ ਪੋਲੀਟਿਕਸ ਹੀ, ਘਰ ਦੀ ਪੋਲੀਟਿਕਸ 'ਚ ਇਨਵੋਲਵ
ਬਸ
ਹੋਈ ਰਹਿੰਦੇ।
ਉਹ ਫਿਰ ਉਹ ਆ ਕੇ ਸੋਫੇ 'ਚ ਵੜ ਜਾਂਦੇ ਨੇ, ਸੋਫਾ ਵੀ ਵਿਚਾਰਾ ਸੋਚਦਾ ਵੀ ਕਦੋਂ ਉੱਠੇ ਗਏ, ਕੁਛ ਕਰ ਲਵੇ ਉੱਠ
ਹਾਂਜੀ,
ਕੇ,
ਪਿੰਦਾ
ਉਹ
ਕਰੋਲ
ਸੋਫਾ
ਜੀ,
ਵੀ ਦੱਬ ਜਾਂਦਾ।
ਪਿੰਦਾ ਕਰੋਲ ਜੀ ਕਹਿੰਦੇ ਖੂਬਸੂਰਤ ਨਗਮਾ। ਰੋਸ਼ਨ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ
ਥੈਂਕ
ਰਹੇ
ਯੂ
ਨੇ, ਮਨਜੀਤ ਸੰਘਾ ਜੀ ਬੁਲਗੁਲਗੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ। ਸੋ ਭੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਲਦੇ ਹਾਂ ਜੀ ਆਉਣ
ਥੈਂਕ ਯੂ
ਵਾਲੇ
ਜੀ,
ਹਫ਼ਤੇ।
ਤੁਹਾਡਾ ਬੜਾ ਧੰਨਵਾਦ, ਤੁਹਾਡਾ ਹਰਮਨ ਰੇਡੀਓ, ਤੁਸੀਂ ਸਾਨੂੰ ਇਹ ਮੌਕਾ ਦਿੱਤਾ ਦੁਨੀਆ ਦਾ ਰੂਬਰੂ ਹੋਣ ਦਾ, ਤੁਹਾਡਾ ਬਹੁਤ ਧੰਨਵਾਦ, ਮੇਰੇ ਗੁਰੂ ਜੀ ਦਾ ਸਪੈਸ਼ਲ ਧੰਨਵਾਦ ਕਿ ਉਹਨਾਂ ਕਰਕੇ ਅਸੀਂ ਤੁਹਾਡੇ ਸਾਹਮਣੇ।
ਥੈਂਕ ਯੂ ਜੀ, ਓਕੇ ਜੀ, ਫਤਿਹ ਜੀ,
ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ
ਸਾਰੇ
ਅਕਾਲ,
ਪਰਿਵਾਰ ਨੂੰ ਸਤਿ
ਸ਼੍ਰੀ ਅਕਾਲ। ਸੋ ਇਹ ਸਨ ਭੁਪਿੰਦਰ ਭੁੱਲਰ ਜੀ, ਸਾਡੇ ਨਾਲ ਜੁੜੇ ਨੇ, ਜੁੜਦੇ ਨੇ ਐਡਲੇਡ ਤੋਂ। ਅਤੇ ਹੁਣ ਮੈਂ ਇੱਕ ਦੋ ਸੁਨੇਹੇ ਲੈ ਲਾਂ, ਡਾਲਰ ਦੇ ਬਾਰੇ ਆਪਾਂ ਗੱਲ ਕਰਾਂਗੇ, ਉਹ ਸਾਡੇ ਨਾਲ ਸਪੈਸ਼ਲਿਸਟ ਆ ਗਏ ਨੇ, ਆਪਾਂ ਉਹਨਾਂ ਨਾਲ ਇਹਦੀ ਗੱਲ ਕਰ ਲੈਣੀ ਆ। ਅਤੇ ਹੋਰ ਵੀ ਮਿੱਤਰ ਪਿਆਰੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਅਤੇ ਹਰਮਨਦੀਪ ਕਹਿੰਦੇ ਮੈਨੂੰ ਤਾਂ ਪਤਾ ਲੱਗਿਆ ਸੀ ਇਹ ਜਨਾਬ 70 ਤੋਂ ਉੱਪਰ ਹੋ ਗਏ ਹੋਣਗੇ, ਟਰੰਪ ਵਾਲੀ ਗੱਲ ਕਰਕੇ। ਹਾਂਜੀ ਹਾਂਜੀ, ਅਤੇ ਚਲੋ ਤਰਲੋਚਨ ਸਿੰਘ ਦਪਾਲਪੁਰੀ ਜੀ ਸਾਡੇ ਨਾਲ ਜੁੜੇ ਨੇ ਫਰੈਜ਼ਨੋ ਤੋਂ, ਇਹਨਾਂ ਦਾ ਬੜਾ ਹਾਰਦਿਕ ਸਵਾਗਤ ਹੈ। ਅਤੇ ਆਪਾਂ ਕਰੀਏ ਗੱਲ ਥੋੜ੍ਹੇ ਫਾਈਨੈਂਸ ਦੀ। ਸਾਰਿਆਂ ਕੋਲ ਕਾਰਡ ਹੈਗੇ ਆ, ਕਿਸੇ ਕੋਲ ਵੀਜ਼ਾ ਕਾਰਡ, ਕਿਸੇ ਕੋਲ ਮਾਸਟਰ ਕਾਰਡ, ਹੈ ਨਾ, ਕਿਸੇ ਨਾ ਕਿਸੇ ਬੈਂਕ ਦਾ ਕਾਰਡ ਹੈਗਾ ਆ, ਚਾਹੇ ਉਹ ਕਿਸੇ ਵੀ ਪਲੇਟਫਾਰਮ 'ਤੇ ਹੋਵੇ, ਅਤੇ ਉਹ ਵਰਤਦੇ ਹਾਂ ਰੋਜ਼ਮਰਾ ਜ਼ਿੰਦਗੀ 'ਚ, ਵਰਤਣਾ ਪੈਂਦਾ ਆ। ਸੋ ਉਸ ਦੇ ਸੰਬੰਧ ਵਿੱਚ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਰਵੀ ਹੁਣਾਂ ਦੇ ਨਾਲ, ਅਤੇ ਰਵਿੰਦਰ ਸਿੰਘ ਜਿਹੜੇ ਕਿ ਹਰਮਨ ਰੇਡੀਓ ਦੇ ਮਤਲਬ ਪਹਿਲੇ ਪ੍ਰੈਜ਼ੈਂਟਰ, ਜਿਹੜੇ ਜਦੋਂ 2005 'ਚ ਅਸੀਂ ਸ਼ੁਰੂ ਕੀਤਾ ਸੀ ਸਿਡਨੀ ਦੇ ਵਿੱਚ, ਤਾਂ ਇਹ ਪ੍ਰੋਗਰਾਮ ਕਰਦੇ, ਉਦੋਂ ਇਹ IT 'ਚ ਹੁੰਦੇ ਸੀਗੇ, IBM ਦੇ ਵਿੱਚ ਕੰਮ ਕਰਦੇ, ਅਤੇ ਹੁਣ ਇਹ ਹੈਗੇ ਤਾਂ IT 'ਚ ਹੀ ਆ, ਪਰ ਇਹ ਮਾਸਟਰ ਕਾਰਡ ਦੇ ਨਾਲ ਹੈ। ਮੇਰੇ ਨਾਲ ਸ਼ਾਮਿਲ ਹੈ ਰਵੀ। ਰਵੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਠੀਕ ਹੈ, ਅਤੇ ਤੁਸੀਂ ਅਮਰੀਕ ਭਾਜੀ ਵਾਲੀ ਹੌਟ ਸੀਟ ਸਾਂਭ ਲਈ ਹੈ, ਹੈਨਾ,
ਹੌਟ ਸੀਟ ਸੰਭਾਲ ਰਹੇ, ਐ ਲੱਗਦਾ ਵੀ ਕਲੌਕ ਥੋੜਾ ਰੀਵਾਈਂਡ ਹੋ ਗਿਆ,
ਹਾਂ,
1 ਸਾਲ ਪਹਿਲਾਂ,
ਲੌਂਗ ਲੌਂਗ ਟਾਈਮ ਅਗੋ, ਹੈਨਾ, 20 ਈਅਰ ਅਗੋ ਅਸੀਂ ਸਟਾਰਟ ਕੀਤਾ। ਮੈਂ ਦੱਸਦਾ ਕਿ ਰਵੀ ਜਿਹੜੇ ਸਨ ਇਨ ਲਾਅ ਨੇ ਅਮਰੀਕ ਭਾਜੀ ਹੋਣਾਂ ਦੇ, ਅਤੇ ਅਸੀਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਸੀ, ਹੈਨਾ, ਅਤੇ ਗੁੱਡ ਥਿੰਗ
ਹਾਂਜੀ,
ਵਾਸ ਸਾਨੂੰ ਵਿਆਹ ਦੋਨਾਂ ਪਾਸਿਆਂ ਤੋਂ ਹੀ ਸੀਗਾ,
ਦੋਨੇ ਪਾਸੋਂ ਹੀ ਹੈ, ਕਿਹੜਾ ਪਤਾ ਸੀਗਾ ਵੀ ਕਿੱਥੇ ਤੱਕ ਪਹੁੰਚ ਗਏ ਆ। 20-21 ਸਾਲ ਪਹਿਲਾਂ ਦੀ ਗੱਲ ਆ,
ਹਾਂਜੀ ਹਾਂਜੀ,
ਆਪਣੇ ਫਰਸਟ ਬਾਗ ਦੇ ਵਿੱਚ ਗੱਲ ਕਰ।
ਸੋ ਰਵੀ, ਆ ਰਹੀ ਮੇਰੀ ਆਵਾਜ਼?
ਹਾਂਜੀ, ਥੋੜੀ ਥੋੜੀ ਆ ਰਹੀ ਹੈ। ਹਾਂਜੀ
ਹਾਂਜੀ, ਹਾਂ, ਆਲ ਗੁੱਡ ਨਾਓ। ਮੇਰਾ ਖਿਆਲ ਥੋੜਾ ਕਿਤੇ ਕਨੈਕਸ਼ਨ ਡਾਊਨ ਹੋ ਜਾਂਦਾ ਨਾ, ਤੇ
ਅੱਛਾ
ਅੱਛਾ। ਤੇ ਰਵੀ, ਪਹਿਲਾਂ ਤਾਂ ਇੱਕ ਕੁਐਸਚਨ ਆਇਆ ਆ ਕਿ ਜਿਹੜਾ ਆਸਟ੍ਰੇਲੀਅਨ ਡਾਲਰ ਹੈ, ਹੈ ਨਾ, ਇਹ ਜਿਹੜੀ ਇਰਾਨ ਦੀ ਲੜਾਈ ਚੱਲ ਰਹੀ ਹੈ ਅਮਰੀਕਾ ਦਾ ਦੇ ਨਾਲ, ਅਤੇ ਇਹਦੇ ਵਿੱਚ ਮਤਲਬ ਆਸਟ੍ਰੇਲੀਅਨ ਡਾਲਰ 63 to 67 ਪਹੁੰਚ ਗਿਆ ਆ, ਸਟਰੋਂਗ ਹੋਈ ਜਾ ਰਿਹਾ ਹੈ, ਅਤੇ ਇਹਦੇ ਬਾਰੇ ਕੋਈ ਹੈ ਹੀ ਟਰੈਕਿੰਗ ਵੀ ਕਿੱਧਰ ਨੂੰ ਜਾਏਗਾ ਇਹ? ਵਾਈ ਇਜ਼ ਦੈਟ ਹੈਪਨਿੰਗ? ਨੋ
geopolitical tensions jinu kehnde ha, right? So eta it's eh saryan di personal opinion hai, eta koi predict nahi kar sakda ve kithe nu jana ki ho reha, but je apan dekhiye duniya hun chali jandi agge, wars chali jande ha, and par jo hun ho reha obviously it's creating ki kehnde ha kafi tension create kar rahi ha middle east de vich khas karke, ਤਾਂ ਅੱਗੇ ਜਾ ਕੇ ਹੁਣ ਦੇਖੋ ਹਾਲੇ ਤਾਂ ਕੁਛ ਪਤਾ ਨਹੀਂ ਹੈਗਾ ਵੀ ਕੀ ਹੋਣਾ, ਪਰ ਸੀਜ਼ ਫਾਇਰ ਕਹਿੰਦੇ ਆ, ਡਾਲਰ ਸਾਡਾ ਸਟਰੋਂਗ ਆ ਓਬਵੀਅਸਲੀ, ਹੋਰ ਸਟਰੋਂਗ ਹੋ ਜਾਂਦਾ ਆ, ਪਰ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਵੀ ਅੱਗੇ ਜਾ ਕੇ ਕੀ ਹੋਣਾ, ਹੈ ਨਾ।
ਸੀਜ਼ ਫਾਇਰ ਦੀ ਹੈਗੀ ਤਾਂ ਹੈ ਅਨਅਫੀਸ਼ੀਅਲ, ਪਰ ਇਹਨੂੰ ਕਹਿੰਦੇ ਆ ਕਿ 6 ਮਹੀਨੇ ਲੱਗਣਗੇ ਮਾਈਨਸ ਕਲੀਅਰ ਕਰਨ ਨੂੰ, ਸੋ ਆਉਣ ਵਾਲੇ 6 ਮਹੀਨੇ ਦੇਰ ਇਜ਼ ਨੋ ਚਾਂਸਿਸ ਕਿ ਪ੍ਰਾਈਸਿਸ ਨੀਚੇ ਨੂੰ ਆਉਣਗੀਆਂ। ਫਰਟੀਲਾਈਜ਼ ਨੋਟ ਓਨਲੀ ਸਾਡਾ, ਦੇਖੋ ਰੌਲਾ ਹੈਗਾ ਸਿਰਫ ਪੈਟਰੋਲ ਅਤੇ ਡੀਜ਼ਲ ਦਾ, ਦੈਟਸ ਵਾਟ ਅਸੀਂ ਸੋਚਦੇ ਹਾਂ, ਪਰ ਦੇਰ ਆਰ ਲੋਟ ਆਫ
ਜੀ
ਅਦਰ ਥਿੰਗਸ ਜਿਹੜੀਆਂ ਰਿਲੇਟਡ ਆ, ਫਰਟੀਲਾਈਜ਼ਰਸ ਜਿਹੜੇ ਆ ਉਹ
ਯਾ
ਹੋਰ ਰਿਲੇਟਡ ਆ, ਜਿਹੜੀ ਪੈਟਰੋਕੈਮੀਕਲਸ ਦੇ ਨਾਲ ਬਣਦੀਆਂ, ਹੋਰ ਪਲਾਸਟਿਕਸ ਆ, ਹੈ ਨਾ, ਜਿਹੜੇ ਹੋਰ ਪ੍ਰੋਡਕਟ ਨੇ ਉਹ ਵੀ ਸਾਰੇ ਸ਼ੋਰਟੇਜ 'ਚ ਆਉਣਗੇ, ਹੈ ਨਾ। ਈਵਨ ਕਿ ਹੀਲੀਅਮ ਗੈਸ ਜਿਹੜੀ ਕਿ ਬਹੁਤ ਥਾਂ ਤੇ ਕੰਮ ਆਉਂਦੀ ਆ ਕਈ ਚੀਜ਼ਾਂ ਬਣਾਉਣ ਨੂੰ, ਉਹ ਵੀ ਸ਼ੋਰਟੇਜ ਆ ਕਿਉਂਕਿ ਉਹ ਵੀ ਨਹੀਂ ਆ ਰਹੀ, ਹੈ ਨਾ।
ਨਹੀਂ ਜੇ ਆਪਾਂ ਦੇਖੀਏ ਹਨਾ, ਛੋਟੀ ਜੀ ਇੱਕ ਗੱਲ ਆ, ਪਰ ਜੇ ਆਪਾਂ ਦੇਖੀਏ ਗੁੱਡਸ ਕੈਰੀ ਕੀ ਕਰਦੀ ਆ, ਟਰੱਕਸ ਕੈਰੀ ਕਰਦੇ ਆ, ਸ਼ਿਪਸ ਵੀ ਡੀਜ਼ਲ ਤੇ ਹੀ ਚੱਲਦੇ ਆ, ਰਾਈਟ? ਇਦਾਂ ਨਹੀਂ ਹੈਗਾ ਵੀ ਫਿਊਲ ਤੇ ਤਾਂ ਚੱਲਦੇ ਹੀ ਆ, ਇਦਾਂ ਤਾਂ ਨਹੀਂ ਬਿਜਲੀ ਤੇ ਚੱਲਦੇ ਆ, ਸਨ ਤੇ ਚੱਲਦੇ ਆ। ਸੋ ਉਹ ਹਰੇਕ ਚੀਜ਼ ਓਬਵੀਅਸਲੀ ਫਿਰ ਉਹਨਾਂ ਦਾ ਕਾਸਟ ਬਣਦਾ ਆ ਡੀਜ਼ਲ ਦਾ, ਫਿਰ ਦੈਟ ਕਾਸਟ ਹੈਸ ਟੂ ਗੋ ਸਮਵੇਅਰ, ਉਹ ਕੰਜ਼ਿਊਮਰ ਨੂੰ ਪਾਸ ਹੋ ਜਾਂਦਾ। ਸੋ ਇਹ ਚੀਜ਼ਾਂ ਫਿਰ ਆਪਣੇ ਅੱਗੇ ਆ ਕੇ ਫਿਰ ਆਪਾਂ ਬਿਆਜ਼ ਵਿੱਚ ਫੀਲ ਕਰਦੇ ਆ ਥੋੜ੍ਹੇ ਆ, ਚਲੋ ਹਲਕੇ ਹੋ ਗਏ ਪ੍ਰਾਈਸਿਸ, ਪਰ ਹਾਲੇ ਤਾਂ ਅੱਗੇ ਜਾ ਕੇ ਪਤਾ ਨਹੀਂ ਕੀ ਹੋਣਾ, ਹੋਪਫੁਲੀ ਹੋਰ ਥੱਲੇ ਜਾਈ ਜਾਵੇ। ਪਰ ਆਪਾਂ ਜੇ ਸੁਪਰਮਾਰਕਟ ਤੇ ਜਾਈਏ ਫਿਰ ਆਪਾਂ ਨੇ ਹਾਲੇ ਉਹ ਚੀਜ਼ ਨਹੀਂ ਦੇਖੀ ਵੀ ਉੱਥੇ ਪ੍ਰਾਈਸਿਸ ਉੱਪਰ ਜਾਈ ਜਾਣੇ ਆ।
ਬਿਲਕੁਲ। ਅੱਛਾ ਰਵੀ, ਹੁਣ ਆਪਾਂ ਕਰਦੇ ਹਾਂ ਕਾਰਡਸ ਦੀ ਗੱਲ, ਕਿ ਸਾਰਿਆਂ ਕੋਲ ਕਾਰਡਸ ਮਸਟ ਹੀ ਆ ਅੱਜ ਕੱਲ੍ਹ, ਤਾਂ ਬਿਨਾਂ ਕਾਰਡ ਤੋਂ ਤਾਂ ਕੰਮ ਚੱਲਦਾ ਹੀ ਨਹੀਂ ਕਿਤੇ, ਹੈ ਨਾ। ਅਤੇ ਜਦੋਂ ਅਸੀਂ ਕੰਪੈਰੇਟਿਵਲੀ ਇੰਡੀਆ ਜਾਂਦੇ ਹਾਂ ਨਾ, ਤਾਂ ਇੰਡੀਆ ਇੱਕ ਸਿਸਟਮ ਹੈ ਜਿਹੜਾ UPI ਹੈ,
UPI
UPI ਸਿਸਟਮ ਹੈ, ਅਤੇ ਉਹਦੇ ਵਿੱਚ ਬਹੁਤ ਘੱਟ ਕਾਸਟ ਹੁੰਦੀ ਹੈ, ਮਤਲਬ ਯੂਜ਼ਰ ਜਿਹੜਾ ਰੇਹੜੀ ਵਾਲਾ ਵੀ, ਈਵਨ ਮੰਗਤੇ ਵੀ UPI ਲਈ ਫਿਰਦੇ ਨੇ, ਹੈ ਨਾ। ਸੋ ਉਹ ਟ੍ਰਾਂਜੈਕਸ਼ਨਸ ਕਾਸਟ ਬਹੁਤ ਘੱਟ ਹੈ। ਆਈ ਥਿੰਕ ਇਟਸ ਮੋਸਟਲੀ ਗਵਰਨਮੈਂਟ ਫੰਡਡ, ਹੈ ਨਾ, ਬੈਕ ਐਂਡ ਸਿਸਟਮ। ਅਤੇ ਜਦੋਂ ਐਕਚੁਅਲੀ ਪਹਿਲਾਂ ਮਾਸਟਰ ਕਾਰਡ, ਅਮੈਰੀਕਨ ਐਕਸਪ੍ਰੈਸ ਅਤੇ ਵੀਜ਼ਾ ਕਾਰਡ ਵਾਲਿਆਂ ਦਾ ਡੋਮੀਨੈਂਸ ਸੀਗੀ ਵਰਲਡ ਦੇ ਵਿੱਚ, ਠੀਕ ਹੈ, ਵਿਚ ਵਾਜ਼ ਕੋਸਟਿੰਗ ਡਿਵੈਲਪਿੰਗ ਕੰਟਰੀਜ਼ ਲੋਟ ਆਫ ਮਨੀ, ਹੈ ਨਾ। ਅਤੇ ਉਹਨਾਂ ਨੇ ਆਪਣਾ ਬਣਾ ਲਿਆ, ਪਰ ਹੁਣ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਤਾਂ ਫਿਰ ਸੋਚਦੇ ਹਾਂ ਕਿ ਯਾਰ ਹੁਣ ਸਾਨੂੰ ਇਹ ਕੋਸਟ ਬਹੁਤ ਕਰਦੇ ਆ। ਸੋ ਵਾਟ ਆਰ ਦ ਚੇਂਜਿਸ ਕਮਿੰਗ ਇਨ ਦ ਕਾਰਡ ਸੈਕਟਰ?
ਆਪਾਂ ਕੰਟਰੀ ਤੋਂ ਕੰਟਰੀ ਜਾਈਏ ਆਪਾਂ ਕੰਪੇਅਰ ਨਹੀਂ ਕਰ ਸਕਦੇ ਹਨਾ, ਬਿਕੋਜ਼ ਓਬਵੀਅਸਲੀ ਹੁਣ ਜੇ ਆਪਾਂ ਇੰਡੀਆ ਜਾਂਦੇ ਹਾਂ ਉੱਥੇ ਚੀਜ਼ ਓਬਵੀਅਸਲੀ ਲੇਬਰ ਸਸਤੀ ਪੈਂਦੀ ਆ, ਤਾਂ ਜੇ ਗਵਰਨਮੈਂਟ ਫੰਡਡ ਆ ਨਾਲ ਉੱਥੇ 1 ਬਿਲੀਅਨ ਤੋਂ ਬੰਦਾ ਜ਼ਿਆਦਾ ਆ, ਸੋ ਦੀਸ ਥਿੰਗਸ ਮੇਕ ਅ ਬਿਗ ਡਿਫਰੈਂਸ ਹਨਾ। ਪਰ ਜੇ ਆਪਾਂ ਅੱਗੇ ਦੇਖੀਏ ਕੀ ਹੋਣਾ ਆ ਕੀ ਨਹੀਂ ਹੋਣਾ, ਇਟਸ ਥਿੰਗਸ ਆਰ ਗੋਇੰਗ ਟੂ ਚੇਂਜ ਹਨਾ। ਹੁਣ
ਅੱਛਾ
ਆਪਾਂ ਸ਼ੋਪਾਂ ਵਿੱਚ ਜਾਂਦੇ ਹਾਂ ਜਾਂ ਆਪਾਂ ਆਨਲਾਈਨ ਸ਼ਾਪਿੰਗ ਕਰਦੇ ਹਾਂ, ਤਾਂ ਆਪਾਂ ਕਾਰਟ ਟੈਪ ਕਰਦੇ ਹਾਂ, ਤਾਂ ਆਪਾਂ ਦੇਖਦੇ ਚੀਜ਼ ਕਾਫੀ ਕਾਫੀ ਦੀ ਐਗਜ਼ਾਮਪਲ ਦਿੰਦੇ ਹਾਂ, $5 ਦੀ ਕਾਫੀ ਹੁੰਦੀ ਆ, ਚਲੋ ਠੀਕ ਹੈ, ਠੀਕ ਇਨ ਦ ਬਾਕਸ ਹੈ ਨਾ, ਕਾਫੀ $5 ਦੀ ਹੁੰਦੀ, ਪਰ ਉੱਥੇ ਸਰਚਾਰਜ ਵੀ ਹੁੰਦਾ ਆ। ਹੁਣ ਜੇ ਆਪਾਂ ਇੱਕ ਸ਼ੋਪ ਤੇ ਜਾਂਦੇ ਉਹ ਹੁੰਦਾ 1.5%, ਇੱਕ ਸ਼ੋਪ ਕਹੋ ਚਲੋ 0.7% ਜਾਂ 1%, ਉਹ ਫਿਰ ਸਾਡੀ ਥੋੜੀ ਅਨਪ੍ਰਡਿਕਟੇਬਿਲਿਟੀ ਹੋ ਜਾਂਦੀ ਆ। ਸੋ ਜੋ ਹੁਣ ਚੇਂਜਸ ਆ ਰਹੇ ਆ, ਜਿਹੜੀ ਆਪਣੀ ਸਰਚਾਰਜਿੰਗ ਹੈਗੀ ਕ੍ਰੈਡਿਟ ਕਾਰਡ ਦੀ,
ਅੱਛਾ
ਉਹ ਬੈਨ ਹੋ ਜਾਣੀ ਆ ਕਮ
ਅੱਛਾ
1st of October ਇਹ ਸਾਲ।
ਅੱਛਾ, ਕੋਈ ਸਰਚਾਰਜ ਨਹੀਂ ਹੋਇਆ ਕਰੂਗਾ?
ਸਰਚਾਰਜ ਨਹੀਂ ਹੋਣਾ, ਮਾਸਟਰ ਕਾਰਡ ਕ੍ਰੈਡਿਟ, ਵੀਜ਼ਾ ਕ੍ਰੈਡਿਟ, ਡੈਬਿਟ ਐਫਪੋਸ, ਹੁਣ ਆਪਾਂ ਸੋਚਦੇ ਹਾਂ ਵੀ ਚਲੋ ਆਪਾਂ ਡੈਬਿਟ ਕਾਰਡ ਯੂਜ਼ ਕਰਦੇ ਹਾਂ, ਉਹਦੇ ਵੀ ਸਰਚਾਰਜਸ ਹੁੰਦੇ ਆ, ਆਪਾਂ ਸੋਚਦੇ ਨੇ ਆਪਾਂ ਸੋਚਦੇ ਸਾਡੇ ਬੈਂਕ ਦੇ ਕੇ
ਬੈਂਕ
ਪੈਸੇ
ਦੇ।
ਆ ਹਨਾ, ਪਰ ਇਟਸ ਉਹਦੇ ਚ ਫੀਸ ਵੀ ਹੁੰਦੀ ਆ, ਸੋ ਡਿਪੈਂਡ ਕਿੱਥੇ ਯੂਜ਼ ਕਰਦੇ ਹਾਂ, ਪਰ ਉਹ ਚੀਜ਼ਾਂ ਬੈਨ ਹੋ ਜਾਣ ਅੱਗੇ ਆ ਕੇ, 1st of October ਤੋਂ ਇਹ ਚੇਂਜ ਹੋ ਲੱਗਿਆ। ਸੋ ਇਹਦਾ ਮਤਲਬ ਕੀ ਆ ਵੀ ਜੇ ਤੁਸੀਂ ਹੁਣ ਸ਼ੋਪ ਤੇ ਜਾਓਗੇ ਉਹੀ ਕਾਫੀ ਲੈਣ ਸੀ $5 ਦੀ, ਉੱਥੇ ਉੱਥੇ ਐ ਨਹੀਂ ਹੋਣ ਵੀ $5 ਪਲੱਸ ਪਰਸੈਂਟੇਜ ਚਾਰਜ, ਉਹਦੇ ਤੇ ਕਹੋਗੇ ਚਲੋ $5.20, ਠੀਕ ਆ, ਕਿਉਂਕਿ ਜਿਹੜੇ ਉਹ ਫੀਸ ਹੁੰਦੀ ਆ ਉਹ ਤਾਂ ਕੈਪ ਹੋਣੀ ਆ ਕਿਤੇ ਨਾ ਕਿਤੇ।
ਅੱਛਾ, ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਕੰਜ਼ਿਊਮਰ ਹੈ ਉਹਨੂੰ ਨਹੀਂ ਦੇਣੇ ਪੈ ਗਏ, ਪਰ ਕਈ ਵਾਰੀ ਇਦਾਂ ਹੁੰਦੀ ਹੈ ਕਿ ਜਿਹੜੇ ਸ਼ਾਪਕੀਪਰਸ ਹੈ ਉਹ ਅਬਜ਼ੋਰਬ ਕਰ ਲੈਂਦੇ ਆ, ਆਪਣੇ ਪੇ ਕੋਲੋਂ ਦੇ ਦਿੰਦੇ ਆ। ਸੋ ਇਦਾਂ ਦੀ ਕੋਈ ਅਰੇਂਜਮੈਂਟ ਹੋਏਗੀ ਜਾਂ?
ਓਕੇ, ਸੋ ਇਹ ਆਪਾਂ ਸਾਫ ਸਾਫ ਕਹਿੰਦੇ ਆ, ਸੋ ਕਈ ਚੀਜ਼ਾਂ ਹੋਣੇ ਆ, ਉਹੀ ਜਿਹੜੀ ਕਾਫੀ $5 ਦੀ ਹੋਣੀ ਆ, ਰਾਈਟ, ਉਹ $5.20 ਦੀ ਵੀ ਹੋ ਸਕਦੀ ਆ, ਠੀਕ ਆ, $5.20 ਦੀ ਕਾਫੀ ਜਿਹੜੀ ਹੋਣੀ ਆ ਉਹ ਟ੍ਰਾਂਸਪੇਰੈਂਸੀ ਲਈ ਹੋਣੀ ਆ, ਉਹ ਫੇਅਰਨੈਸ ਲਈ ਹੋਣੀ, ਵੀ ਜਿੱਦਾਂ ਹੁਣ ਆਪਾਂ ਦੋਨਾਂ ਨੇ ਕਾਫੀ ਲੈਣ ਜਾਣੀ ਆ, ਆਹ ਸ਼ੋਪ ਤੇ ਜਾਓ ਉਹ ਸ਼ੋਪ ਤੇ, ਸਾਨੂੰ ਪਤਾ ਲੱਗ ਬਈ ਉਹ ਚੀਜ਼ $5.20 ਦੀ ਇੱਥੇ ਆ, ਇੱਥੇ $4.50 ਦੀ ਆ, ਉਹੀ ਸਾਨੂੰ ਕਾਸਟ ਪੂਰੀ ਹੋਣੀ ਆ, ਰਾਈਟ, ਜਿਹੜੀ ਉਹ ਫੀਸ ਜਿਹੜੀ ਅਬਜ਼ੋਰਬ ਹੋਣੀ ਆ ਉਹ ਸਾਡੇ ਤੋਂ ਹੀ ਸ਼ਾਇਦ ਅਬਜ਼ੋਰਬ ਹੋ ਗਈ, ਕਿਉਂਕਿ ਜਿਹੜੀ ਕਾਫੀ $5 ਦੀ ਸੀ ਉਹ $5.20 ਦੀ ਹੋ ਗਈ ਹੁਣ, ਹਨਾ, ਰਾਈਟ।
ਐਕਚੁਅਲੀ
ਸੋ ਜਿਹੜੀ
ਹਾਂ, ਸੌਰੀ, ਸ਼ਾਪਕੀਪਰ ਉਹਨੂੰ ਬੇਅਰ ਕਰੇਗਾ, ਉਹਨੂੰ ਮਤਲਬ ਪੇ ਕਰੇਗਾ ਫਿਰ।
Well, actually, shopkeeper ने अपनी कॉस्ट कवर करनी है, राइट?
ठीक
क्योंकि अपन जे बेसिक प्रिंसिपल्स बैंकिंग दी जेडी सोचते हैं, राइट? जे अपने वीजा होंदे, मास्टर कार्ड होंदे वगैरह, है ना, एमएक्स, और इंटरचेंज फीस होंदी है, राइट? वो चार्ज कर दी है, राइट? 0.8, जे स्मॉल बिजनेस होवे 0.8% कर सकते हैं, या लार्ज कंपनी 0.5% वॉल्यूम डिपेंड, वट एवर इट इज, है ना। हुने फ्लैट फी हो गई अराउंड 0.3%, राइट? सो एदा की मतलब होया भी जदों आपां ने हुण जिदा हुण बैंक हो गया एज एन एग्जाम्पल, लार्ज बैंक जिहड़े हैगे आ, वो मर्चेंट नूं टर्मिनल दिंदे आ, है ना, वो फिर फीस चार्ज करदे आ, फिर जिहड़ी वो फीस चार्ज करनी वो रिड्यूस हो जानी आ,
ठीक
फिर
है
जिहड़े हुण बिजनेस ओनर आ, जदों उन्हां ने हुण वो चीज़ स्वाइप करनी कार्ड, वो फीस घट हो जाए,
ठीक
पर फीस उन्हां दे ही होनी है, सो दे हैव टू नेचुरली ना अब्जॉर्ब द फी, क्योंकि वो पहला तो वो चार्ज करते सी भाई 1.5%, 1%, वो हुण कॉस्ट दे विच सारी अब्जॉर्ब हो जाए। सो थिंक अबाउट इट लाइक आपां कहंदे ना ऑल इंक्लूसिव जिहड़ा हुंदा आ, वो सारा ऑल इंक्लूसिव कॉस्ट हो जाना अगे आके।
ठीक ठीक मतलब एक तरह ना इदा नहीं पे कोई इन्नी करी जा रहा कोई ज़्यादा करी जा रहा है ना सरचार्जेस हूँ कई कई ऑनलाइन तो 2.5% भी सरचार्जेस
हाँ जी,
करते हैं है ना
या
सो दैट्स गोन गो अवे वो सारा बंद हो
दैट्स गोना
जाना
गो अवे, ओ सारा बैन हो जाना। आई थिंक मैं सुनया हाले जेड़ा अमेरिकन एक्सप्रेस था ओदा नहीं हैगा हाले विच, पर
अच्छा
अपने वीजा मास्टर कार्ड जेड़े हैगे आ सारे, डेबिट
जी
क्रेडिट एफ पॉस, उन्हां दे फीस सारे बैन हो जाने आ गा जाके।
जी सो एक्चुअली वाल यू हीयर के ये जिदा वीज़ा कार्ड अपने क्रेडिट कार्ड एंड ऑल दीज कंपनीज जड़ियाँ ने ये पैसे किदा बनानियाँ ने मतलब एक्सचेंज तो बनानियाँ ने
इंटरचेंज, इंटरचेंज तो एवरी टाइम आप स्वाइप करते कार्ड नो, वो इंटरचेंज फीस होंगी आ,
अच्छा
राइट? सो उत्थे पैसे बनते हैं, पर जे आप सोचिए वो पैसे नाल की होंगे आ, हुण आप जदों शॉपिंग करते हाँ कई बेनीफिट्स आते क्रेडिट कार्ड से, राइट? रिवॉर्ड पॉइंट मिलते हैं, कईयों नूं फीस नहीं देने पैंदे, बोनस साइन अप पॉइंट्स होंगे आ, सिक्योरिटी होंगी कार्ड की, है ना, भी वारंटी हो जाती थोड़ी डिपेंडिंग थोड़ी कि लेवल की कार्ड ली भी है अपनी,
हाँ जी
तो वो चीज़ा थोड़ा मिलते पैकेज के अपन जो देखते ना क्रेडिट कार्ड के नाल, वो चीज़ा हूँ अगे जाके चेंज हो जाने, राइट?
अच्छा
सो जे बैंक जी मॉडलिंग वो पिछले जी हम जिते थोड़ा एज एन एग्जाम्पल थोड़ा 90,000 क्वांटस पॉइंट्स मिलते हैं, वो शायद थोड़ा 30,000 मिल सकते अगे आके, पर सू पता नहीं है हाले बैंकों ने की करना, जेडे हम इशूअर्स जिन्हों कहते हैं, क्योंकि इशूअर्स बैंक्स वाल होर भी होंगे आ, सो इट डिपेंड्स अपॉन उन्होंने की करना अगे आके ये मैनेज करने।
मैनेज कर ठीक है तो एक क्वेश्चन आया है कि जरा टैक्सीज टैक्सीज के विच भी सरचार्ज खत्म देखो अपने बंदे ज्यादा यूज कर
जो सरचार्ज बैन है वो सरचार्ज बैन है, ये गवर्नमेंट की रेगुलेशन है, ये
ओके
आरबीआई तो आई है डायरेक्टली।
राइट ओके सो हुण कंपैरेटिवली जिदा ये प्राइवेट है सारा कुछ जिदा हुण हरमनदीप हुणी भी कह रहे ने कि इन अंडर कैपिटलिज्म नथिंग इज फ्री है ना ठीक है
यस
पर ईवन
अग्री।
ईवन इंडिया दे विच भी जिहड़े वो सबसिडाइज्ड ट्रांजैक्शन है इंटरचेंज ट्रांजैक्शन है वो गवर्नमेंट सबसिडाइज करदी है पर इन द एंड वो टैक्सपेयर ही एक्चुअली उन्हें सबसिडाइज कर रहा है पीपल आर सबसिडाइजिंग
कोई ना कोई पैसे, वही मैं कह
इट
रहा
है ना
ना,
समबडी इज
बिलियन
पेइंग
उत्थे करोड़ तो बंदा बंदा उत्थे ज्यादा।
हाँ समबडी इज पेइंग फॉर इट है ना तो यहो जहा सिस्टम मतलब इन्होंने बहुत मेरे ख्याल वड्डा सैटबैक किया है इंडियन इंडस्ट्री दे विच द कार्ड्स बिजनेस नू मास्टर कार्ड वीजा कार्ड इहदे बारे कोई इन्फॉर्मेशन है कि व्हाट आर दे थिंकिंग अबाउट दिस यूपीआई सिस्टम
ਮੈਨੂੰ ਇਨਸਾਈਟ ਨਹੀਂ ਹੈਗੇ, ਅਸਲੀ ਗੱਲ ਦੱਸਦਾ ਤੁਹਾਨੂੰ,
ਠੀਕ ਹੈ
ਬਟ ਜੇ ਆਪਾਂ ਸੋਚੀਏ ਨਾ, ਜਿਹੜੀ ਚੀਜ਼ ਆਪਾਂ ਕੈਸ਼ ਤੇ ਲੈਂਦੇ, ਜੇ ਲੌਜਿਕ ਜਿਹੜੀ ਥਿੰਕ ਕਰਦੇ ਹਾਂ ਨਾ, ਆਪਾਂ $5 ਦੀ ਚੀਜ਼ ਖਰੀਦਦੇ ਹਾਂ ਕੈਸ਼ ਦੇ ਨਾਲ, ਰਾਈਟ? ਪਰ ਉਹੀ ਕੈਸ਼, ਚਲੋ ਜੇ ਮੈਂ ਤੁਹਾਨੂੰ ਦੇ ਤੇ $5, ਉਹ ਅੱਗੇ ਜਾਈ ਜਾਣੇ ਆ, ਰਾਈਟ? ਪਰ ਜੇ ਆਪਾਂ ਹੁਣ ਡਿਜੀਟਲ ਪੇਮੈਂਟਸ ਯੂਜ਼ ਕਰਦੇ ਹਾਂ, ਨੈਚੁਰਲੀ ਉਹ $5 ਉਹ ਰਿਡਿਊਸ ਟੂ 490, 480, 470 ਉਹ ਫੀਸ ਕਰਕੇ, ਹੈ ਨਾ, ਜੋ ਵੀ ਹੈਗਾ ਟ੍ਰਾਂਜੈਕਸ਼ਨ ਫੀਸ। ਪਰ ਉਹਦੇ ਨਾਲ ਤੁਹਾਨੂੰ ਕਈ ਬੈਨੀਫਿਟਸ ਵੀ ਆਉਂਦੇ ਆ, ਫੋਰ ਐਗਜ਼ਾਮਪਲ ਮੇਨ ਥਿੰਗ ਕੀ ਆ, ਸਿਕਿਉਰਿਟੀ। ਹੁਣ ਜੇ ਤੁਹਾਡੇ $5 ਖੋ ਗਏ, ਉਹ ਖੋ ਗਏ ਆ, ਰਾਈਟ? ਜੇ ਤੁਸੀਂ ਉਹ ਚੀਜ਼ ਲਈ ਆ, ਉਹਦੀ ਕੋਈ ਉਹਦੀ ਫਿਰ ਤੁਹਾਨੂੰ ਕਈ ਦਫ਼ੇ ਵਾਰੰਟੀ ਨਹੀਂ ਮਿਲਦੀ ਜਿਹੜੀ ਬੈਕਅਪ ਹੁੰਦੀ ਕਾਰਡ ਦੇ ਨਾਲ, ਰਾਈਟ? ਸੋ ਇਹ ਚੀਜ਼ਾਂ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਹੋ ਜਾਂਦੇ ਆ। ਸੋ ਐਜ਼ ਅਨਦਰ ਐਗਜ਼ਾਮਪਲ, ਤੁਸੀਂ ਕੱਲ੍ਹ ਨੂੰ ਜੇ ਫਲਾਈਟਸ ਵੀ ਲੈਣੇ ਆ, ਰਾਈਟ? ਤੁਹਾਨੂੰ ਫਿਰ ਟਰੈਵਲ ਇੰਸ਼ੋਰੈਂਸ ਅਲੱਗ ਲੈਣੀ ਪੈਂਦੀ ਆ। ਅੱਜ ਕੱਲ੍ਹ ਤੁਸੀਂ ਕਾਰ ਤੇ ਲਓ, ਟਰੈਵਲ
ਨਾਲ
ਇੰਸ਼ੋਰੈਂਸ ਨਾਲ ਹੀ ਆ ਜਾਂਦੀ ਆ, ਹੈ ਨਾ। ਸੋ
ਜੀ
ਇਹ ਪ੍ਰੋਜ਼ ਐਂਡ ਕੌਨਸ ਇਹ ਚੀਜ਼ਾਂ ਦੇ ਬਹੁਤ ਹੁੰਦੇ ਆ।
ਹਾਂ ਜੀ ਚਲੋ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ ਅਤੇ ਸੁਰਜੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਸਵੰਤ ਰਾਏ ਜੀ ਵੀ ਪ੍ਰੋਗਰਾਮ ਜੁੜੇ ਨੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਹੋਰ ਮਿੱਤਰ ਪਿਆਰੇ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋ ਰਵੀ ਤੁਸੀਂ ਜਾਵਿਸ ਵੇ ਹੋ,
ਹਾਂਜੀ
ਜਾਵਿਸ ਵੇ,
ਜਾਵਿਸ ਪਾਈ ਵਿੱਚ।
ਹਾਂ, ਇਹ ਤੁਸੀਂ ਬਹੁਤ ਟਰੈਵਲ ਕਰਦੇ ਹੋ, ਡੈਡ ਨੂੰ ਵੀ ਕਰਾਉਂਦੇ ਹੋ, ਫੈਮਿਲੀ ਨੂੰ ਵੀ ਕਰਾਉਂਦੇ ਹੋ, ਸੋ ਇਹ ਕਿੱਦਾਂ ਲੱਭਦੇ ਹੋ ਡੈਸਟੀਨੇਸ਼ਨ, ਹਾਊ ਡੂ ਯੂ ਫਾਈਂਡ ਇਟ? ਸਾਨੂੰ ਤਾਂ ਪਤਾ ਨਹੀਂ ਲੱਗਦਾ।
ਮੈਂ ਹੈਕ ਦੇ ਦਿੰਦਾ ਸਾਰਿਆਂ ਨੂੰ ਅੱਜ। ਡੈਸਟੀਨੇਸ਼ਨ ਤੁਹਾਡੀ ਆਪਣੀ ਆਪਣੀ ਮਰਜ਼ੀ ਹੈ, ਜਿੱਥੇ ਤੁਸੀਂ ਦਿਲ ਚਾਹੁੰਦਾ ਐਕਸਪਲੋਰ ਕਰਨ ਨੂੰ, ਰਾਈਟ? ਸੋ ਇਹ ਸਾਰਿਆਂ ਦੀ ਅਲੱਗ ਅਲੱਗ ਇੱਛਾ ਹੁੰਦੀ ਆ। ਸੋ ਵਟ ਟਾਈਪ ਆਫ ਹੋਲੀਡੇ ਯੂ ਵਾਂਟ, ਕਿਹੜੇ ਡੈਸਟੀਨੇਸ਼ਨ 'ਤੇ ਜਾਣਾ ਵਗੈਰਾ। ਪਰ ਜਦੋਂ ਬੁਕਿੰਗ ਕਰਦੇ ਆ, ਤੁਸੀਂ ਹੁਣ ਏਅਰਬੀਐਨਬੀ ਤੇ ਵੀ ਬੁੱਕ ਕਰ ਸਕਦੇ ਆ, ਰਾਈਟ? ਹੁਣ ਜੇ ਤੁਸੀਂ ਏਅਰਬੀਐਨਬੀ ਵਿੱਚ ਫਾਈਨ ਪ੍ਰਿੰਟ ਦੇਖਦੇ ਆ, ਉੱਥੇ ਲਿਖਿਆ ਹੋਇਆ ਹੁੰਦਾ ਬਈ ਡਿਪੈਂਡਿੰਗ ਕਿੱਥੇ ਲੈਂਦੇ ਆ ਮਕਾਨ, ਉਹਦੇ 'ਚ ਫਿਰ ਤੁਹਾਨੂੰ ਲਿਖਿਆ ਹੋਇਆ ਹੁੰਦਾ ਆ ਕਿਹੜੇ ਅਕੋਮੋਡੇਸ਼ਨ ਦੇ ਥਰੂ ਰੈਂਟਲ ਕੀਤਾ ਹੋਇਆ। ਫਿਰ ਤੁਸੀਂ ਜੇ ਤੁਸੀਂ ਉਹਨਾਂ ਨਾਲ ਡਾਇਰੈਕਟਲੀ ਕੰਟੈਕਟ ਕਰੋ, ਫਿਰ ਯੂ ਸੇਵ ਅ ਬਿਲ ਡਾਲਰਸ ਐਸ ਵੈਲ।
ਓਕੇ ਓਕੇ, ਚਲੋ ਬਹੁਤ ਵਧੀਆ, ਤੇ ਥੈਂਕ ਯੂ ਤੁਹਾਡਾ ਟਾਈਮ ਕੱਢਣ ਦੇ ਲਈ ਔਰ ਇਨਫੋਰਮੇਸ਼ਨ ਸਾਂਝੀ ਕਰਨ ਲਈ।
ਨੋ ਵਰੀ, ਸਤਿ ਸ਼੍ਰੀ ਅਕਾਲ ਸਾਰਿਆਂ।
ਥੈਂਕਸ ਥੈਂਕਸ, ਹਾਂਜੀ, ਤੇ ਇਸ ਤੋਂ ਬਾਅਦ ਅਮਰੀਕ ਭਾਜੀ ਸਾਡੇ ਨਾਲ ਜੁੜਨਗੇ, ਤੇ ਇਨ ਦਾ ਮੀਨ ਟਾਈਮ ਮੈਂ ਕੁਝ ਮੈਸੇਜ ਲੈ ਰਹਾ। ਹਰਮਨਦੀਪ ਸਿੰਘ ਬ੍ਰਿਸਬਨ ਤੋਂ ਸਾਡੇ ਨਾਲ ਸਾਂਝ ਪਾ ਰਹੇ ਨੇ ਵਿਚਾਰ ਦੀ ਕਿ ਆਪਾਂ ਲੜ ਰਹੇ ਹਾਂ ਜੀ ਜੰਗਾਂ ਰੋਕੀਆਂ ਜਾਣ, ਸ਼ਾਂਤੀ ਦੁਨੀਆ ਭਰ ਵਿੱਚ ਹੋਣੀ ਚਾਹੀਦੀ। ਬਿਲਕੁਲ ਸਹੀ ਹੈ, ਹਰ ਥਾਂ ਹਰ ਇੰਡਸਟਰੀ ਵਿੱਚ ਯੂਨੀਅਨਾਂ ਰਾਹੀਂ ਸ਼ਾਂਤੀ ਬਹਾਲ ਕਰਨ ਵਾਲੀ ਕੈਂਪੇਨ ਵਿੱਚ ਹਿੱਸਾ ਲੈਣਾ ਬਣਦਾ ਹੈ, ਸਿਰਫ ਦੇਖਣਾ ਅਤੇ ਕੁਝ ਨਾ ਕਹਿਣਾ ਬਹੁਤ ਘਾਤਕ ਸਿੱਧ ਹੋਵੇਗਾ। ਮੈਂ ਸੁਬਾਹ ਦਾ ਇਹੀ ਗੱਲ ਕਹਿ ਰਿਹਾ ਕਿ ਬੋਲੋ ਇਹਦੇ ਬਾਰੇ, ਕੁਛ ਵਿਚਾਰਾਂ ਪੇਸ਼ ਕਰੋ, ਵਧੀਆ ਤਰੀਕੇ ਨਾਲ ਪੇਸ਼ ਕਰੋ, ਤਾਂ ਕਿ ਕਿਤੇ ਵੀ ਕੋਈ ਧੱਕਾ ਹੁੰਦਾ, ਕੋਈ ਤੁਹਾਨੂੰ ਲੱਗਦੀ ਹੈ ਕਿ ਗਲਤ ਗੱਲ ਹੋ ਰਹੀ ਆ, ਉਹ ਰਜਿਸਟਰ ਹੋਵੇ, ਹੈ ਨਾ, ਉਹਦੇ ਬਾਰੇ ਵਿਚਾਰ ਕੀਤੀ ਜਾਵੇ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਣਾ ਚਾਹੀਦਾ ਹੈ, ਅਤੇ ਇਕੱਠੇ ਹੋ ਕੇ ਜਿੱਦਾਂ ਇਹਨਾਂ ਨੇ ਯੂਨੀਅਨ ਦੀ ਗੱਲ ਕੀਤੀ, ਇਕੱਠੇ ਹੋ ਕੇ ਆਪਾਂ ਨੂੰ ਚੱਲਣਾ ਚਾਹੀਦਾ ਹੈ। ਯੂਨੀਅਨ ਦੇ ਮਤਲਬ ਕਈ ਬਹੁਤ ਫਾਇਦੇ ਬਹੁਤ ਨੇ ਯੂਨੀਅਨਸ ਦੇ, ਕੁਛ ਨੁਕਸਾਨ ਵੀ ਨੇ। ਹੁਣ ਯੂਨੀਅਨਾਂ 'ਤੇ ਵੀ ਕਈ ਵਾਰੀ ਕਬਜ਼ਾ ਹੋਇਆ ਹੁੰਦਾ, ਹਰਮਨਦੀਪ ਹੁਣੀ ਜਾਣਦੇ ਹੋਣਗੇ ਜੋ ਵਿਕਟੋਰੀਆ ਦੇ ਵਿੱਚ ਹੋ ਰਿਹਾ, ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ, ਹੈ ਨਾ, ਕੋਸਟ ਵਧਾਈ ਜਾ ਰਹੀ ਆ, ਕਰਪਸ਼ਨ ਬਹੁਤ ਵੱਡੇ ਪੱਧਰ 'ਤੇ ਚੱਲ ਰਹੀ ਆ, ਅਤੇ ਆਮ ਜਨਤਾ ਦੇ ਲਈ ਤਾਂ ਟ੍ਰੇਡੀ ਵੀ ਨਹੀਂ ਮਿਲ ਰਹੇ ਨੇ, ਭਾਅ ਵਧਾ ਦਿੱਤੇ ਗਏ ਨੇ, ਸੋ ਉਹਦੇ ਇੱਕ ਨੈਗੇਟਿਵ ਵੀ ਆ। ਪਰ ਜੇ ਆਪਾਂ ਕਹਿ ਲਓ ਕੋਈ ਰਲ ਕੇ ਸ਼ਾਂਤੀ ਬਹਾਲ ਕਰ ਸਕਦੇ ਹਾਂ, ਕਮ ਸੇ ਕਮ ਫਿੱਟ ਲਾਉਣ 'ਤੇ ਪਾ ਸਕਦੇ ਹਾਂ, ਜਿਹੜੇ ਲੜਾਈ ਚਾਹੁੰਦੇ ਹੀ ਰਹਿੰਦੇ ਹਮੇਸ਼ਾ, ਤਾਂ ਸਾਨੂੰ ਉਹ ਕਰਨਾ ਚਾਹੀਦਾ ਹੈ। ਸੋ ਅਮਰੀਕ ਭਾਅ ਜੀ ਮੇਰੇ ਨਾਲ ਇੱਕ ਵਾਰੀ ਫਿਰ ਸੇਮ ਸਟੂਡੀਓ ਤੋਂ ਸ਼ਾਮਿਲ ਹੋ ਗਏ ਨੇ। ਅਮਰੀਕ ਭਾਅ ਜੀ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਆ ਰਹੀਆਂ ਨੇ ਕਈ ਪਾਸਿਆਂ ਤੋਂ, ਅਤੇ
ਜੀ ਅਮਨਦੀਪ, ਮੈਂ ਸਾਰੇ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੀਆਂ ਮੁਬਾਰਕਾਂ ਨੂੰ ਹਾਸਲ ਕਰ ਰਿਹਾ ਆ, ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਆ, ਤੇ ਉਹਨਾਂ ਨੂੰ ਕਿਤੇ ਮਿਲਾਂਗੇ ਵੀ, ਤੇ ਇਹ ਮੁਬਾਰਕਾਂ ਉਹਨਾਂ ਦੀਆਂ ਸਾਂਝੀਆਂ ਵੀ ਕਰਾਂਗੇ। ਜੇ ਕਿਸੇ ਦੇ ਘਰ ਗਏ ਤਾਂ ਫੁੱਲ ਲੈ ਕੇ ਵੀ ਜਾਵਾਂਗੇ, ਕੁਛ ਮਠਿਆਈ ਲੈ ਕੇ ਵੀ ਜਾਵਾਂਗੇ, ਕੁਛ ਚੋਕਲੇਟ ਦੇ ਬਾਕਸ ਵੀ ਲੈ ਕੇ ਜਾਵਾਂਗੇ। ਹੁਣ ਮੇਰੀ ਪਲੈਨਿੰਗ ਹੈਗੀ ਇੱਕ ਦੋ ਘਰਾਂ 'ਚ ਜਾਣ ਦੀ, ਜਿਹੜੇ ਤੁਸੀਂ ਆਓਗੇ ਸਿਡਨੀ ਵਿੱਚ ਉਸ ਵੇਲੇ ਜਾਵਾਂਗੇ। ਅਮਨਦੀਪ, ਜਿਹੜੀ ਰਵਿੰਦਰ ਦੇ ਨਾਲ ਤੁਹਾਡੀ ਕਨਵਰਸੇਸ਼ਨ ਹੋਈ ਆ, ਤੁਸੀਂ ਇੱਕ ਗੱਲ ਨੋਟ ਕੀਤੀ ਆ ਕਿ ਇਹ ਨੌਜਵਾਨ ਇੱਥੇ ਦਾ ਹੀ ਜਨਮ ਇਹਦਾ ਆਸਟ੍ਰੇਲੀਆ ਦਾ ਹੀ ਜਨਮ ਆ, ਆਸਟ੍ਰੇਲੀਆ ਵਿੱਚ ਇਹ ਜਨਮ ਹੋਇਆ, ਤੇ ਪੰਜਾਬੀ ਜਿਹੜੀ ਉਹ ਸਟਾਰਟਿੰਗ ਮਗਰ ਸ਼ੁੱਧ ਬੋਲਦਾ ਆ।
ਹਾਂਜੀ ਹਾਂਜੀ,
ਉਹਦਾ ਰੀਜ਼ਨ ਆ ਕਿ ਘਰ ਦੇ ਵਿੱਚ ਹਮੇਸ਼ਾ ਪੰਜਾਬੀ ਬੋਲੀ ਜਾਂਦੀ ਆ, ਜਿਵੇਂ ਸਾਡੇ ਨਾਲ ਵੀ ਕੋਈ ਕਨਵਰਸੇਸ਼ਨ ਹੁੰਦੀ ਆ ਤਾਂ ਉਹ ਵੀ ਪੰਜਾਬੀ 'ਚ ਵੀ ਹੁੰਦੀ, ਪੰਜਾਬੀ 'ਚ ਹੀ ਹੁੰਦੀ, ਆਪਸ ਵਿੱਚ ਹੀ ਇੰਗਲਿਸ਼ ਬੋਲਦੇ ਹੋਗੇ, ਲੇਕਿਨ ਸਾਡੇ ਘਰ ਦੇ ਵਿੱਚ ਜਿਸ ਵੇਲੇ ਆਉਂਦੇ ਆ ਪੰਜਾਬੀ ਵਿੱਚ ਹੀ ਕਨਵਰਸੇਸ਼ਨ ਹੁੰਦੀ ਆ। ਉਹਦਾ ਇੱਕ ਵੱਡਾ ਕਾਰਨ ਵੀ ਆ ਕਾਹਦੇ ਕਨਵਰਸੇਸ਼ਨ ਹੁੰਦੀ ਹੈ ਪੰਜਾਬੀ ਦੇ ਵਿੱਚ, ਉਹਦਾ ਰੀਜ਼ਨ ਇਹ ਆ ਕਿ ਸਾਨੂੰ ਨਹੀਂ ਅੰਗਰੇਜ਼ੀਆਂ ਦੀ।
ਅੰਗਰੇਜ਼ੀਆਂ ਦੀ, ਅੰਗਰੇਜ਼ੀ ਸਕੂਲ 'ਚ ਪੜ੍ਹਾਉਂਦੇ ਆ, ਕਹਿੰਦੇ ਅੰਗਰੇਜ਼ੀ ਨਹੀਂ ਆਉਂਦੀ, ਕਮਾਲ ਕਰੀ।
ਨਹੀਂ ਨਹੀਂ ਉਹ ਉਸ ਲੈਵਲ ਦੀ ਨਹੀਂ ਆਉਂਦੀ ਜਿਸ ਲੈਵਲ 'ਚ ਇਹ ਕਨਵਰਸੇਸ਼ਨ ਕਰਦੇ ਆ। ਜਿਹੜੀ ਸਕੂਲ ਦੇ ਵਿੱਚ ਇੰਗਲਿਸ਼ ਹੁੰਦੀ ਹੈ ਨਾ, ਉਹ ਪ੍ਰੋਫੈਸ਼ਨਲ ਇੰਗਲਿਸ਼ ਹੁੰਦੀ ਹੈ, ਤੁਸੀਂ ਪ੍ਰੋਫੈਸ਼ਨਲ ਇੰਗਲਿਸ਼ ਬੋਲਣੀ ਹੁੰਦੀ ਹੈ ਸਕੂਲਾਂ ਦੀ ਕਲਾਸਾਂ ਦੇ ਵਿੱਚ, ਜਿਹੜੀ ਤੁਹਾਡੀ ਇਨਫੋਰਮਲ ਇੰਗਲਿਸ਼ ਕਨਵਰਸੇਸ਼ਨ ਹੁੰਦੀ ਆ ਉਹ ਡਿਫਰੈਂਟ ਹੁੰਦੀ ਆ। ਉਹਦੇ ਵਿੱਚ ਤੁਸੀਂ ਕਿਸੇ ਵੇਲੇ ਗੁਆਚ ਵੀ ਜਾਂਦੇ ਆ, ਉਹਦੇ ਵਿੱਚ ਕਲਚਰ ਰੈਫਰੈਂਸਿਸ ਵੀ ਦੇਣੀਆਂ ਪੈਂਦੀਆਂ, ਚੁਟਕਲੇ ਵੀ ਸੁਣਾਉਣੇ ਪੈਂਦੇ ਆ, ਉਹਦਾ ਨੌਲੇਜ ਤੁਹਾਨੂੰ ਹੁੰਦਾ ਨਹੀਂ ਹੈ। ਕਲਾਸਰੂਮ ਇੰਗਲਿਸ਼ ਤੇ ਜਿਹੜੀ ਸੋਸਾਇਟੀ ਦੀ ਇੰਗਲਿਸ਼ ਆ ਕਮਿਊਨੀਕੇਸ਼ਨ 'ਚ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ, ਤੇ ਇਲਾਕੇ ਇਲਾਕੇ ਦੀ ਇੰਗਲਿਸ਼ ਦੇ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਆ, ਇਹ ਤੁਹਾਨੂੰ ਮੰਨਣਾ ਪਊਗਾ। ਜੇ ਹੁਣ ਮੈਂ ਇੱਥੇ ਇੱਕ ਨਸੀਹਤ ਦਊਂਗਾ ਆਪਣੇ ਦੋਸਤਾਂ ਨੂੰ ਜਿਹੜੇ ਜਿਨ੍ਹਾਂ ਦੇ ਬੱਚੇ ਛੋਟੇ ਆ, ਕਿ ਘਰ ਦੇ ਵਿੱਚ ਤੁਸੀਂ ਠੇਠ ਪੰਜਾਬੀ ਦੀ ਵਰਤੋਂ ਕਰੋ, ਤਾਂ ਕਿ ਤੁਹਾਡੇ ਜਿਹੜੇ ਬੱਚੇ ਆ ਹੌਲੀ ਹੌਲੀ ਉਹ ਠੇਠ ਪੰਜਾਬੀ ਵੀ ਸਿੱਖ ਜਾਣ। ਜੀ ਅਮਨਦੀਪ
ਜੀ ਬਿਲਕੁਲ ਬਿਲਕੁਲ ਭਾਅ ਜੀ, ਸਾਡੇ ਨਾਲ ਨਾ ਲਾਡੀ ਸੰਘਾ ਜੀ ਜੁੜੇ ਸਨ ਅਤੇ ਉਹਨਾਂ ਨੇ ਮਤਲਬ ਸਾਡੇ ਤੱਕ ਸੁਨੇਹਾ ਭੇਜਿਆ ਆ। ਅੱਜ ਦੱਸ ਦਿੰਦੇ ਹਾਂ ਕਿ ਵਿਸਾਖੀ ਮੇਲਾ ਜਿਹੜਾ ਮਨਾਇਆ ਜਾ ਰਿਹਾ, ਟੂਰਨਾਮੈਂਟ ਹੋ ਰਿਹਾ ਸਿੰਘ ਸਪੋਰਟਸ ਕਲੱਬ ਵੱਲੋਂ, ਅਤੇ ਜ਼ਰੂਰ ਉੱਥੇ ਪਹੁੰਚੋ ਜੀ। ਕੱਲ੍ਹ ਕ੍ਰਿਕਟ ਦੇ ਮੈਚ ਵੀ ਸੀਗੇ ਅਤੇ ਉਹ ਵੀ ਚੱਲ ਰਹੇ ਸੀ, ਅਤੇ ਅੱਜ ਤਿਆਰੀ ਵੀ ਚੱਲ ਰਹੀ। ਇੱਕ ਨਾ ਉਹਨਾਂ ਨੇ ਵੀਡੀਓ ਭੇਜਿਆ ਆ, ਅਤੇ ਜੇ ਇਜਾਜ਼ਤ ਹੋਵੇ ਤਾਂ ਆਪਾਂ ਛੋਟਾ ਜਿਹਾ ਵੀਡੀਓ ਆ ਉਹ ਗਰਾਊਂਡਾਂ ਦਾ ਦਿਖਾ ਦਈਏ ਜੀ, ਹੈ ਨਾ।
ਜੀ ਅਮਨਦੀਪ, ਉਹ ਤੁਸੀਂ ਵੀਡੀਓ ਬਹੁਤ ਸੋਹਣੇ ਲੱਗਦੇ ਆ, ਜਿਸ ਵੇਲੇ ਗਰਾਊਂਡਸ ਤੋਂ ਆਉਂਦੇ ਆ ਉਹ ਲਾਈਵ ਵੀਡੀਓ ਹੁੰਦੇ ਆ, ਬਹੁਤ ਸੋਹਣੇ ਲੱਗਦੇ ਆ। ਪਰ ਅੱਜ ਟਾਈਮ ਕਾਫੀ ਹੁੰਦਾ ਜਾ ਰਿਹਾ ਆ, ਜਿਹੜੀਆਂ ਮੁੱਦਿਆਂ ਤੇ ਗੱਲਾਂ ਕਰਨੀਆਂ ਸੀਆਂ ਉਹ ਮੁੱਦੇ ਤਾਂ ਵਿਸਰ ਗਏ ਲੱਗਦਾ।
ਨਹੀਂ ਨਹੀਂ ਇੱਕ ਇੱਕ ਮਿੰਟ ਆਹੀ ਆਪਾਂ ਵੀਡੀਓ ਸ਼ੋਅ ਕਰਨਾ ਤੇ ਦੇਖਦੇ ਹਾਂ ਜੀ ਉਹ ਤੋਂ ਬਾਅਦ। ਹਾਂਜੀ, ਇਹ ਤਿਆਰੀ ਚੱਲ ਰਹੀ ਸੀ, 1 ਘੰਟਾ ਪਹਿਲਾਂ ਦੀ ਵੀਡੀਓ ਹੈ ਅਤੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਕਿ ਕਿੰਨਾ ਮਤਲਬ ਤਿਆਰੀ ਕੀਤੀ ਹੋਈ ਆ, ਕੁਰਸੀਆਂ ਲੱਗੀਆਂ ਹੋਈਆਂ, ਸਟਾਲ ਲੱਗੇ ਹੋਏ ਨੇ, ਅਤੇ ਤਕਰੀਬਨ ਮੇਲਾ 11 ਕੁ ਵਜੇ ਜ਼ਿਆਦਾ ਭਰੇਗਾ ਅਤੇ ਸ਼ਾਮ ਤੱਕ ਫਿਰ ਭਰਦਾ ਚਲੇਗਾ, ਜੇ ਅਖਾੜਾ ਵੀ ਲੱਗਣਾ ਇੱਥੇ ਅਤੇ ਪ੍ਰਬੰਧ ਕਾਫੀ ਆ। ਦੇਖੋ ਸ਼ੈਲਟਰ ਵਗੈਰਾ ਕਾਫੀ ਆ, ਬਹਿਣ ਨੂੰ ਵੀ ਕਾਫੀ ਪ੍ਰਬੰਧ ਕੀਤੇ ਹੋਏ ਨੇ। ਸੋ ਚਲੋ ਪਹੁੰਚੋ ਜੀ ਸਾਰੇ ਹੁੰਮ ਹੁਮਾ ਕੇ। ਭਾਅ ਜੀ ਹੁਣ ਆਉਂਦੇ ਆ ਮੇਨ ਮੁੱਦੇ 'ਤੇ, ਜਗਤਾਰ ਭਾਅ ਜੀ ਹਾਂਗਕਾਂਗ ਵਾਲੇ ਵੀ ਜੁੜ ਗਏ ਨੇ। ਮੁੱਦਾ ਇਹ ਹੈ ਵੀ ਜਿਹੜਾ ਸਕੋਰ ਹੈ ਉਹ ਮਤਲਬ 7 ਹੋ ਗਏ ਆ, 7 ਆਊਟ, 7 ਜਣੇ ਆਊਟ ਹੋ ਗਏ ਆ, ਅਤੇ ਕਹਿੰਦੇ 8ਵੀਂ ਵਿਕਟ ਵੀ ਚਲੇ ਗਈ ਆ, ਅਤੇ ਕੀ ਖਿਆਲ ਹੈ, ਤੁਸੀਂ ਖੁਸ਼ ਹੋ?
ਉਦਾਂ ਉਦਾਂ ਦੇਖਿਆ ਜਾਵੇ ਤਾਂ ਕੋਹਲੀ ਨਾਲ ਕੋਲ 11 ਹੀ ਵਿਕਟਾਂ ਆ, 8 ਦਿਨ 11 ਹੀ ਵਿਕਟਾਂ, ਪੂਰੀ ਕ੍ਰਿਕਟ ਦੀ ਟੀਮ ਆ ਜਿਹੜੀ ਕਿ ਉਹ ਵਿਖਰਦੀ ਜਾ ਰਹੀ ਆ, ਹੁਣ ਆਊਟ ਹੋ ਰਹੇ ਆ। ਜਿਹੜੇ ਜਿਸ ਵੇਲੇ ਅਮਨਦੀਪ ਜਿਹੜੇ ਬੋਲਰ ਆ ਨਾ ਉਹ ਭਾਰੀ ਪੈਣ ਲੱਗ ਪੈਣ ਬੈਟਸਮੈਨ ਤੇ, ਫਿਰ ਉਹਨਾਂ ਦੀਆਂ ਵਿਕਟਾਂ ਜਿਹੜੀਆਂ ਉਖੜੀਆਂ ਉਹ ਸੰਭਵ ਹੋ ਜਾਂਦੀਆਂ। ਹੁਣ 7 ਵਿਕਟਾਂ ਡਿੱਗ ਚੁੱਕੀਆਂ ਆ ਤੇ 3 ਵਿਕਟਾਂ ਦੇ ਪਿੱਛੇ ਬੋਲਰ ਇਹ ਬੈਠੇ ਜਿਹੜੇ ਕਿ ਰੈਕੋਗਨਾਈਜ਼ਡ ਬੈਟਸਮੈਨ ਨਹੀਂ ਹੁੰਦੇ, ਉਹ ਕਿਸੇ ਵੇਲੇ ਵੀ ਉਹਨਾਂ ਦੀ ਜਿਹੜੀ ਵਿਕਟ ਆ ਨਾ ਉਹ ਉਖੜ ਕੇ ਪਰੇ ਡਿੱਗ ਸਕਦੀ ਆ।
ਪਰ
ਐਕਸਪੈਕਟ ਕਰਦੇ ਹਾਂ ਕਿ ਸਾਰੀਆਂ ਵਿਕਟਾਂ ਇੱਕ ਪਾਸੇ ਆ ਜਾਣ ਤਾਂ ਠੀਕ ਰਹਿੰਦੇ, ਬੋਲਡ ਆਊਟ ਹੋ ਜਾਣ, ਕਲੀਨ ਬੋਲਡਿੰਗ ਜਿਹਨੂੰ ਤੁਸੀਂ ਕਹਿੰਦੇ ਆ ਉਹ ਹੋ ਜਾਵੇ। ਅਸੀਂ ਗੱਲ ਕਰ ਰਹੇ ਹਾਂ ਅਮਨਦੀਪ ਆਮ ਆਦਮੀ ਪਾਰਟੀ ਦੀ, ਜਿਹਦੀਆਂ ਕਿ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਉਹ ਉਖੜ ਰਹੀਆਂ ਆ ਤੇ ਉਹ ਉਖੜ ਕੇ ਬੀਜੇਪੀ ਦੀ ਝੋਲੀ ਵਿੱਚ ਪੈ ਰਹੀਆਂ ਆ, ਤੇ ਜਿਹੜੀਆਂ ਲੋਕ ਸਭਾ ਦੀਆਂ 3 ਵਿਕਟਾਂ ਆ ਲਗਭਗ ਉਹ ਵੀ ਉਖੜਨ ਵਾਲੀਆਂ ਹੀ ਆ। ਉਹਦੇ ਤੇ ਥੋੜੀ ਬੋਲਿੰਗ ਜਿਹੜੀ ਨਾ ਓਵਰ ਪਿਚ ਕਰਨੀ ਪਊਗੀ ਬੀਜੇਪੀ ਨੂੰ ਤਾਂ ਕਿ ਉਹ ਥੋੜੇ ਅੱਗੇ ਆ ਕੇ ਸ਼ਾਰਟ ਮਾਰਨ ਤੇ ਛੇਤੀ ਆਊਟ ਹੋਣ, ਤੇ ਇੱਦਾਂ ਦੀਆਂ ਜਿਹੜੀਆਂ ਗੱਲਾਂ ਅਮਨਦੀਪ ਹੋ ਰਹੀਆਂ ਆ। ਹੁਣ ਤੁਸੀਂ ਮੈਨੂੰ ਪੁੱਛੋਗੇ ਕਿ ਤੁਸੀਂ ਇਸ ਤੇ ਆਪਣੀ ਪ੍ਰਤੀਕਿਰਿਆ ਦਿਓ,
ਪੁੱਛ ਲੈਂਦੇ ਆ ਪ੍ਰਤੀਕਿਰਿਆ ਦਿਓ।
ਹਾਂਜੀ, ਪ੍ਰਤੀਕਿਰਿਆ ਮੇਰੀ ਇਹ ਆ ਕਿ ਜਿਹੜੇ 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 ਸਾਡੇ ਪੋਲੀਟੀਕਲ ਲੀਡਰਸ ਹੁੰਦੇ ਆ ਨਾ ਕਈ ਵਾਰੀ ਉਹ ਗਲਤ ਥਾਂ ਤੇ ਚਲੇ ਜਾਂਦੇ ਆ। ਹੁਣ ਇਹ ਜਿੰਨੇ ਵੀ ਬੰਦੇ ਆ 8-9 ਬੰਦੇ 11 ਬੰਦੇ ਆ ਇਹ ਬੜੀ ਗਲਤੀ ਦੇ ਨਾਲ ਇਹ ਚਲੇ ਗਏ ਸੀ ਆਮ ਆਦਮੀ ਪਾਰਟੀ ਦੇ ਵਿੱਚ, ਜਿਹਦਾ ਕੋਈ ਮਿਸ਼ਨ ਨਹੀਂ ਹੈ, ਕੋਈ ਵਿਜ਼ਨ ਨਹੀਂ ਹੈ, ਕੋਈ ਉਹਨਾਂ ਦਾ ਲੀਡਰ ਨਹੀਂ ਹੈ, ਡੈਮੋਕ੍ਰੇਟ ਸੈਟਅਪ ਉਸ ਪਾਰਟੀ ਦੇ ਵਿੱਚ ਨਹੀਂ ਹੈ। ਆਪਣੀ ਗੱਲ ਤੁਸੀਂ ਕਹਿ ਨਹੀਂ ਸਕਦੇ, ਜੇ ਤੁਸੀਂ ਕਹਿੰਦੇ ਤੁਹਾਨੂੰ ਗੱਦੀ ਤੋਂ ਲਾ ਦਿੰਦੇ ਆ, ਕੋਈ ਵੀ ਗੱਲ ਤੁਸੀਂ ਕਰ ਨਹੀਂ ਸਕਦੇ ਜਿਹੜੇ ਚੰਗੇ ਬੰਦੇ ਹੁੰਦੇ ਆ। ਹੁਣ ਜਿਸ ਵੇਲੇ ਇਹਨਾਂ ਦੀ ਚੰਗਿਆਈ ਜਿਹੜੀ ਆ, ਜਿਹੜੇ 8-9 ਬੰਦੇ ਗਏ ਆ ਉੱਧਰ, ਉਹਨਾਂ 'ਤੇ ਭਾਰੂ ਪੈਣ ਲੱਗ ਪਈ ਤਾਂ ਉਹਨਾਂ ਨੇ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ ਵੀ ਜਿਹੜੀ ਸਾਡੀ ਚੰਗਿਆਈ ਉਹ ਕਿੱਥੇ ਜਾ ਕੇ ਸਾਹਮਣੇ ਆਊਗੀ। ਫਿਰ ਉਹਨਾਂ ਨੇ ਪਲੇਟਫਾਰਮ ਜਿਲ੍ਹੇ ਲੱਭਿਆ ਵੀ ਜਿਹੜੀ ਇੱਕ ਬਿਹਤਰੀਨ ਪਾਰਟੀ ਆ ਬੀਜੇਪੀ, ਭਾਰਤੀ ਜਨਤਾ ਪਾਰਟੀ, ਕਿਉਂ ਨਾ ਉਹਦਾ ਰੁੱਖ ਕੀਤਾ ਜਾਵੇ। ਤੇ ਜਿਹੜੇ ਚੰਗੇ ਬੰਦੇ ਹੋਣ, ਤੁਸੀਂ ਹੱਸੋ ਨਾ, ਜਿਹੜੇ ਚੰਗੇ ਬੰਦੇ ਆ ਨਾ ਉਹ ਉਸ ਪਲ ਰੁੱਖ ਕਰਦੇ ਆ ਜਿਹੜੇ ਕਿ ਇੱਕ ਚੰਗੇ ਉਹਨਾਂ ਦੇ ਵਿਜਨ ਹੁੰਦੇ ਆ, ਚੰਗੀਆਂ ਗੱਲਾਂ ਕਰਦੇ ਆ, ਉਹ ਦੇਸ਼ ਲਈ ਜਿਹੜੇ ਪ੍ਰੇਮ ਕਰਦੇ ਆ। ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਆ ਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਆ ਚੰਗੇ ਬੰਦਿਆਂ ਦਾ ਜਿਹੜੇ ਉੱਥੇ ਚੱਲੇ। ਹੋਰ ਵੀ ਜਿਹੜੇ ਚੰਗੇ ਬੰਦੇ ਹੋਰ ਪਾਰਟੀਆਂ ਦੇ ਵਿੱਚ ਵੀ ਇੱਧਰ ਉੱਧਰ ਹੈਗੇ ਆ, ਉਹ ਉੱਧਰ ਜਾਣੇ ਚਾਹੀਦੇ ਆ, ਜਾਣਗੇ ਵੀ, ਤੇ ਉਹ ਚਲੇ ਗਏ ਆ। ਮੈਨੂੰ ਤਾਂ ਬੜੀ ਖੁਸ਼ੀ ਹੋਈ, ਜਿਹੜੀ ਥੋੜ੍ਹੀ ਜਿਹੀ ਨਮੋਸ਼ੀ ਹੋਈ ਸੀ ਪਿਛਲੇ ਹਫ਼ਤੇ ਉਹ ਨਮੋਸ਼ੀ ਹੁਣ ਦੂਰ ਹੋ ਗਈ ਆ, ਚਿਹਰੇ ਤੇ ਥੋੜੀ ਰੌਣਕ ਵੀ ਆਈ ਆ। ਤੇ ਇਹਦੇ ਨਾਲ ਅਮਨਦੀਪ ਇਹ ਹੋਇਆ ਕਿ ਜਿਸ ਵੇਲੇ ਚੰਗਿਆਈ ਤੁਹਾਡੇ ਵਿੱਚ ਹੁੰਦੀ ਆ ਤੁਸੀਂ ਚੰਗੀ ਚੀਜ਼ ਵੱਲ ਜਾਂਦੇ ਆ, ਤੇ ਮੈਨੂੰ ਤਾਂ ਇਹ ਚੰਗਾ ਲੱਗਾ ਕਿ ਇਹ ਜਿਹੜੇ 8-9 ਬੰਦੇ ਸੀ ਜਿਹੜੇ ਬੜੇ ਬਹਾਦਰ ਬੰਦੇ ਆ, ਚੰਗੇ ਬੰਦੇ ਆ, ਬੜੇ ਸੂਝਵਾਨ ਆ, ਇਹ ਉੱਧਰ ਚਲੇ ਗਏ ਆ ਤੇ ਇਹਨੇ ਬੀਜੇਪੀ ਜੁਆਇਨ ਕਰ ਲਈ ਆ ਇਹਨਾਂ ਨੇ। ਤੇ
ਤੁਸੀਂ
ਅਮਨਦੀਪ ਇੱਕ ਹੋਰ ਗੱਲ ਵੀ ਸਾਹਮਣੇ ਆ ਰਹੀ,
ਇੱਕ
ਇੱਥੇ ਮੈਂ
ਮਿੰਟ
ਇੱਕ ਹੋਰ ਵੀ ਗੱਲ ਵੀ ਕਹਿਣੀ ਚਾਹਨਾ ਆ, ਜਿਹੜੀ ਕਾਂਗਰਸ ਜਮਾਤ ਆ ਨਾ, ਜਿਹੜੀ ਕਾਂਗਰਸ ਪਾਰਟੀ ਆ, ਉਹਦੀ ਵੀ ਚੜ੍ਹਤ ਅੱਜ ਕੱਲ ਬਹੁਤ ਹੋ ਰਹੀ ਹੈ। ਉਹਦੇ ਵਿੱਚ ਬਹੁਤ ਘੱਟ ਡਿਫੈਕਸ਼ਨ ਹੁੰਦੀ ਆ। ਕਾਂਗਰਸ ਜਿਹੜੀ ਪਾਰਟੀ ਆ ਉਹ ਨੈਸ਼ਨਲ ਪਾਰਟੀ ਆ, ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਆ। ਉਹਦੇ ਵਿੱਚ ਵੱਡੇ ਵੱਡੇ ਨੇਤਾ ਹੋਏ ਆ ਜਿਨ੍ਹਾਂ ਨੇ ਦੇਸ਼ ਨੂੰ ਇਹ ਕਾਮਯਾਬ ਕਰਨ ਦੇ ਵਿੱਚ, ਦੇਸ਼ ਡਿਵਾਈਡ ਹੋਇਆ ਉਹਨੂੰ ਸੰਗਠਿਤ ਕਰਨ ਦੇ ਲਈ, ਉਹਦੀ ਉੱਨਤੀ ਕਰਨ ਦੇ ਲਈ, ਉਹਦੀ ਪ੍ਰੋਗਰੈਸ ਕਰਨ ਦੇ ਲਈ ਬਹੁਤ ਵਧੀਆ ਕੰਮ ਕੀਤੇ ਜਿਹੜੀ ਕਾਂਗਰਸ ਪਾਰਟੀ ਆ। ਤੇ ਇਹ ਉਹਦੇ ਵਿੱਚ ਡਿਫੈਕਸ਼ਨ ਥੋੜੀ ਬਹੁਤ ਘੱਟ ਹੁੰਦੀ, ਉਹ ਕਿਸ ਵੇਲੇ ਹੋ ਵੀ ਜਾਂਦੀ ਆ, ਲੇਕਿਨ ਹੁਣ ਇਹਦੇ ਨਾਲ ਕਾਂਗਰਸ ਨੂੰ ਵੀ ਕਾਫੀ ਜਿਹੜਾ ਬਲ ਮਿਲੂਗਾ। ਉਹ ਵੀ ਸੋਚੂਗੀ ਕਿ ਜਿਹੜੇ ਆਪਣੇ ਵਰਕਰ ਆ ਉਹਨਾਂ ਦੀ ਜਿਹੜੀ ਪੂਰੀ ਪ੍ਰਤਿਭਾ, ਜਿਹੜੀ ਕੈਪੇਬਿਲਿਟੀ ਆ, ਉਹਨਾਂ ਨੂੰ ਡੈਮੋਕਰੈਟਿਕ ਢੰਗ ਦੇ ਨਾਲ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਦੀ ਮਦਦ ਕੀਤੀ ਜਾਵੇ, ਉਹਨਾਂ ਨੂੰ ਸੁਣਿਆ ਜਾਵੇ, ਉਹਨਾਂ ਦੀ ਇੱਜ਼ਤ ਕੀਤੀ ਜਾਵੇ ਤਾਂ ਕਿ ਦੂਜੀਆਂ ਪਾਰਟੀਆਂ ਵੱਲ ਨਾ ਜਾਣ। ਹੁਣ ਕਾਂਗਰਸ ਦੀ ਜਿਹੜੀ ਚੜ੍ਹਤ ਉਹ ਬਣਦੀ ਜਾ ਰਹੀ ਆ। ਮੈਂ ਤਾਂ ਜਿੱਦਾਂ ਪਹਿਲਾਂ ਵੀ ਕਹਿ ਰਿਹਾ, ਪੰਜਾਬ ਦੇ ਵਿੱਚ ਚਾਹੁੰਦੇ ਤਾਂ ਅਸੀਂ ਹੈਗੇ ਅਕਾਲੀ ਦਲ ਬਣੇ, ਅਕਾਲੀ ਦਲ ਦੀ ਸਰਕਾਰ ਬਣੇ ਜਾਂ ਬੀਜੇਪੀ ਦੀ ਸਰਕਾਰ ਬਣੇ, ਪਰ ਇਹਨਾਂ ਲਈ ਥੋੜਾ ਜਿਹਾ ਮੁਸ਼ਕਿਲ ਲੱਗਦਾ ਕਿ ਕਾਂਗਰਸ ਜਿਹੜੀ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਆ ਪਹਿਲਾਂ ਤੋਂ ਹੀ, ਇਹਦਾ ਜਿਹੜਾ ਕਾਡਰ ਆ ਬੜਾ ਮਜ਼ਬੂਤ ਆ, ਇਹਦੇ ਕੋਲ ਵਧੀਆ ਵਧੀਆ ਲੀਡਰ ਆ ਜਿਹੜੇ ਕਿ ਪੰਜਾਬ ਦੀ ਜਿਹੜੀ ਵਿਗੜਦੀ ਸਥਿਤੀ ਆ ਇਹਨੂੰ ਸਾਂਭ ਸਕਦੇ ਆ। ਤੇ ਜਿਹੜੀ ਹੁਣ ਜਮਹੂਰੀਆਂ ਦੀ ਕਈ ਵਾਰੀ ਜਮਹੂਰੀਆਂ ਕੋਲ ਪਾਵਰ ਆ ਜਾਂਦੀ ਆ, ਜਿਸ ਵੇਲੇ ਜਮਹੂਰੀਆਂ ਤੋਂ ਪਾਵਰ ਵਾਪਸ ਲੈਣੀ ਹੋਵੇ ਉਹ ਇੰਨੀ ਆਸਾਨ ਨਹੀਂ ਹੁੰਦੀ, ਲੇਕਿਨ ਜਿਹੜੇ ਸਾਡੇ ਪੰਜਾਬੀ ਵੋਟਰ ਆ, ਜਿਹੜੇ ਸਾਡੇ ਮਤਦਾਤਾ ਆ, ਉਹ ਵੀ ਕਈ ਵਾਰੀ ਨਾ ਅਸੀਂ ਜਿਹੜੇ NRI ਸਪੈਸ਼ਲ ਅਸੀਂ ਲੋਕ ਇੱਦਾਂ ਸਮਝਦੇ ਹਾਂ ਵੀ ਜਿੱਦਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਫੈਸਿਲਿਟੀਜ਼ ਆ, ਸਿਸਟਮ ਬਹੁਤ ਸਟਰੋਂਗ ਆ, ਸਮੂਦਿੰਗਲੀ ਚੱਲ ਰਿਹਾ ਆ, ਹੋਸਪਿਟਲ ਵਧੀਆ ਆ, ਸਭ ਕੁਝ, ਇਹ ਪੰਜਾਬ ਵਿੱਚ ਵੀ ਹੋ ਸਕਦਾ। ਪਰ ਪੰਜਾਬ ਵਿੱਚ ਇਹ ਰਾਜਨੀਤਿਕ ਪਾਰਟੀਆਂ ਦੀ ਗਲਤੀ ਨਹੀਂ ਹੈ, ਇਹ ਸਾਡੇ ਸਮਾਜ ਦੀ ਗਲਤੀ ਆ ਕਿ ਅਸੀਂ ਬਾਹਰ ਆ ਕੇ ਤਾਂ ਠੀਕ ਵਰਤਾਵਾ ਕਰਦੇ ਹਾਂ, ਇਸ ਵੇਲੇ ਆਪਣੇ ਪਿੰਡ ਚਲ ਜਾਂਦੇ, ਉਸ ਵੇਲੇ ਸਾਡੇ ਵਿੱਚ ਜਿਹੜੀ ਆ ਡਿਸਿਪਲਿਨ ਦੀ ਭਾਵਨਾ ਨਹੀਂ ਹੁੰਦੀ, ਉਸ ਵੇਲੇ ਅਸੀਂ ਆਪਣੇ ਜਿਹੜੇ ਛੋਟੇ ਛੋਟੇ ਸਾਰੇ ਮਾਮਲੇ ਹੁੰਦੇ ਆ ਉਹਨਾਂ ਨੂੰ ਧਿਆਨ ਜ਼ਿਆਦਾ ਰੱਖਦੇ ਆ, ਕਰਪਸ਼ਨ ਵੀ ਦੇ ਵਿੱਚ ਵੀ ਸਹਿਯੋਗ ਕਰਦੇ ਆ, ਆਪਣੇ ਕੰਮ ਕਰਾਉਣੇ ਹੁੰਦੇ ਆ, ਉੱਥੇ ਦਾ ਇੱਕ ਤਰ੍ਹਾਂ ਦਾ ਕਾਰਾ ਆ ਜਿਹਦੇ ਤੁਹਾਨੂੰ ਚੱਲਣਾ ਪੈਂਦਾ ਆ, ਉਹ ਤੁਹਾਡਾ ਕਸੂਰ ਹੁੰਦਾ ਆ। ਲੇਕਿਨ ਇਸ ਜਿਹੜੀ ਪੰਜਾਬ ਦੀ ਵਿਗੜਦੀ ਸਥਿਤੀ ਆ ਇਹਦੇ ਵਿੱਚ ਜ਼ਿਆਦਾ ਜਿਹੜਾ ਯੋਗਦਾਨ ਆ ਸਾਡੇ ਸਮਾਜਿਕ ਸਮਾਜਿਕ ਭਾਈਚਾਰੇ ਦਾ ਆ, ਸਮਾਜਿਕ ਕਾਰਿਆਕ੍ਰਮ ਦਾ ਆ, ਇਹਦੇ ਤੇ ਤੁਸੀਂ ਸੁਧਾਰ ਕਰ ਲਓਗੇ ਫਿਰ ਤੁਹਾਨੂੰ ਮਾੜੀਆਂ ਪਾਰਟੀਆਂ ਨੂੰ ਵੋਟ ਨਹੀਂ ਪਾਉਣੀ ਪਊਗੀ, ਫਿਰ ਤੁਹਾਨੂੰ ਉਹਨਾਂ ਹੀ ਪਾਰਟੀਆਂ ਨੂੰ ਵੋਟ ਪਾਉਣੀ ਪਊਗੀ ਜਿਹੜੀਆਂ ਬਹੁਤ ਜ਼ਿਆਦਾ ਸੰਗਠਿਤ ਆ ਅਤੇ ਪੰਜਾਬ ਦੇ ਲਈ ਚੰਗਾ ਕੰਮ ਕਰ ਸਕਦੀਆਂ। ਮੈਂ ਤਾਂ ਹਾਲੇ ਵੀ ਆਪਣੀ ਗੱਲ ਦੇ ਨਾਲ ਬੜਾ ਮਜ਼ਬੂਤੀ ਦੇ ਨਾਲ ਖੜਾ ਹਾਂ ਕਿ 2027 ਦੇ ਵਿੱਚ ਬਹੁਤ ਹੀ ਸਟਰੋਂਗ ਮੈਚੋਰਿਟੀ ਦੇ ਨਾਲ ਕਾਂਗਰਸ ਪਾਰਟੀ ਅੱਗੇ ਆ ਰਹੀ।
ਅੱਛਾ, ਉਹ ਪ੍ਰਤੀਕਿਰਿਆ ਪੜ੍ਹੋ, ਬਿੱਲੀ ਥੱਲਿਓਂ ਬਾਹਰ ਆ ਗਈ ਆ, ਇਹ ਤੁਹਾਡੀ ਪ੍ਰਤੀਕਿਰਿਆ ਦੀ ਪ੍ਰਤੀਕਿਰਿਆ। ਉਧਰ ਜੋਗਿੰਦਰ ਹੋਣੀ, ਜੋਗੀ ਹੋਣੀ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਕਹਿੰਦੇ ਇੰਸਟੈਡ ਆਫ ਕ੍ਰਿਟੀਸਾਈਜ਼ਿੰਗ ਯੂ ਆਰ ਜਸਟੀਫਾਈਂਗ ਇਟ, ਅਤੇ ਦੇਰ ਆਰ ਸਮ ਟਰਮਸ ਐਂਡ ਐਥਿਕ ਐਂਡ ਮੋਰਲ ਐਸੋਸੀਏਟਡ ਵਿਦ ਕਾਮਨ ਪੀਪਲ, ਹੈ ਨਾ। ਅਤੇ ਤੇਜਿੰਦਰ ਸਿੰਘ ਹੁਣ ਵੀ ਡਾਰਬਿਨ ਤੋਂ ਜੁੜੇ ਨੇ, ਅਤੇ ਇਹ ਵੀ ਕਹਿੰਦੇ ਨੇ ਕਿ ਦਿਸ ਓਨਲੀ ਹੈਪਨ ਵਨ ਪੀਪਲ ਥਿੰਕ ਓਨਲੀ ਅਬਾਊਟ ਪਾਵਰ ਐਂਡ ਮਨੀ ਐਂਡ ਫਰਗੈਟ ਦਾ ਮੋਰਲਸ ਐਂਡ ਦਾ ਵੈਲਿਊਜ਼, ਰਾਈਟ। ਸੇ ਭਾਅ ਜੀ, ਗੱਲ ਇੱਥੇ ਆ ਕੇ ਮੁੱਕਦੀ ਆ। ਚਲੋ, ਮੈਂ ਸਮਝਦਾ ਕਿ ਤੁਸੀਂ ਇੱਕ ਕਟਾਕਸ਼ ਕੱਸ ਰਹੇ ਸੀ, ਹੈ ਨਾ, ਅਤੇ ਇੱਕ ਕਹਿ ਲਓ ਕਿ ਸਾਰਕਿਜ਼ਮ ਸੀਗਾ ਜਿਹੜਾ ਤੁਸੀਂ ਕਰ ਰਹੇ ਸੀ। ਪਰ ਜਿਹੜੇ ਪਾਰਟੀ 'ਚ ਜਾਣਾ, ਮਤਲਬ ਉਹ 7 ਬੰਦੇ ਜਿਹੜੇ ਦੁਖੀ ਸੀਗੇ, ਉਹ ਕਹਿੰਦੇ ਵੀ ਅਸੀਂ ਵੀ ਵਰ ਰਾਈਟ ਪੀਪਲ ਐਟ ਰੋਂਗ ਪਲੇਸ, ਅਸੀਂ ਸਹੀ ਬੰਦੇ ਸੀ ਪਰ ਅਸੀਂ ਗਲਤ ਜਗ੍ਹਾ 'ਤੇ ਸੀਗੇ, ਠੀਕ ਹੈ, ਅਤੇ ਹੁਣ ਅਸੀਂ ਸਹੀ ਜਗ੍ਹਾ 'ਤੇ ਆਏ ਹਾਂ। ਪਰ ਉਹ ਜਿਹੜੀ ਸਹੀ ਜਗ੍ਹਾ ਆ, ਜੇ ਮੰਨ ਲਓ ਕਿ ਕਾਂਗਰਸ ਦਾ ਰਾਜ ਹੁੰਦਾ, ਰਾਹੁਲ ਗਾਂਧੀ ਦਾ ਰਾਜ ਹੁੰਦਾ ਜਾਂ ਮਨਮੋਹਨ ਸਿੰਘ ਜੀ ਦਾ ਰਾਜ ਹੁੰਦਾ, ਤਾਂ ਫਿਰ ਇਹਨਾਂ ਨੇ ਉੱਥੇ ਜਾਣਾ ਸੀ, ਇਹਨਾਂ ਲਈ ਰਾਈਟ ਜਗ੍ਹਾ ਉਹ ਹੋਣੀ ਸੀ। ਬੀਜੇਪੀ ਨਹੀਂ ਸੀ ਹੋਣੀ,
ਬਿਲਕੁਲ ਅਮਨਦੀਪ
ਹੈ
ਠੀਕ ਹੈ।
ਨਾ?
ਜੇ ਤੁਸੀਂ ਇਹਨਾਂ ਦੀਆਂ ਪਹਿਲੀਆਂ ਪ੍ਰਤਿਕਿਰਿਆਵਾਂ ਦੇਖੋ ਨਾ, ਜਿਹੜੇ 8-9 ਬੰਦੇ ਗਏ ਆ, ਇਹ ਉਦੋਂ ਵੀ ਕਹਿੰਦੇ ਹੁੰਦੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਕਿ ਅਸੀਂ ਬਿਲਕੁਲ ਰਾਈਟ ਥਾਂ ਤੇ ਆ ਗਏ ਆ, ਜਿਹੜੀ ਪਾਰਟੀ ਰਾਜਨੀਤੀ ਕਰਨ ਨਹੀਂ ਆਈ, ਰਾਜਨੀਤੀ ਨੂੰ ਚੇਂਜ ਕਰਨ ਆਈ ਆ। ਜਿਸ ਵੇਲੇ ਹੁਣ ਦੇਖਿਆ ਕਿ ਇਸ ਪਾਰਟੀ ਦਾ ਭਵਿੱਖ ਜਿਹੜਾ ਬੜਾ ਧੁੰਦਲਾ ਆ, ਵੀ ਛਾਲ ਦੂਜੇ ਪਾਸੇ ਮਾਰ ਲੈਣੀ ਹੀ ਸਮਝਦਾਰੀ ਆ, ਇੱਦਾਂ ਵੀ ਹੁੰਦੀ ਆ
ਨਹੀਂ,
ਕਈ ਵਾਰੀ।
ਉਹ ਤਾਂ ਦੇਖੋ, ਮੈਂ ਇਹੀ ਕਹਿੰਦਾ ਕਿ ਜੇ ਇਹਨਾਂ ਦੇ ਥਾਂ ਕਮਿਊਨਿਸਟ ਪਾਰਟੀ ਵੀ ਰਾਜ 'ਚ ਹੁੰਦੀ ਤਾਂ ਇਹਨਾਂ ਨੇ ਕਮਿਊਨਿਸਟ ਪਾਰਟੀ ਜੁਆਇਨ ਕਰ ਲੈਣੀ ਸੀ। ਹੁਣ ਗੱਲ ਇਹ
ਨਹੀਂ,
ਆ ਕਿ
ਜੇ 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 ਇਹਨਾਂ ਨੂੰ ਐਕਸਪੈਕਟੇਸ਼ਨਸ ਇਹ ਹੁੰਦੀਆਂ ਕਿ ਆਮ ਆਦਮੀ ਪਾਰਟੀ ਅੱਗੇ ਬਣ ਸਕਦੀ ਆ, ਉਹਦਾ ਕੋਈ ਭਵਿੱਖ ਹੈਗਾ
ਵਾਹ,
ਆ, ਤਾਂ ਇਹਨਾਂ ਨੇ ਛੱਡਣੀ ਨਹੀਂ ਸੀ ਪਾਰਟੀ, ਇਹ ਕਿਉਂ ਛੱਡਦੇ?
ਮੈਂ ਕੱਲ ਵੀ ਪ੍ਰੋਗਰਾਮ ਦੇ ਵਿੱਚ ਇਹ ਪੁੱਛਿਆ ਸੀ ਵੀ ਕਈ ਵਾਰੀ ਇਦਾਂ ਹੁੰਦੀ ਆ, ਗਿਆਨੀ ਜੀ ਨੂੰ ਪੁੱਛਿਆ ਸੀ ਕਿ ਜਦੋਂ ਨਾ ਸਮੁੰਦਰੀ ਜਹਾਜ਼ ਜਾਂ ਸ਼ਿਪ ਜਾਂ ਕਿਸ਼ਤੀ ਡੁੱਬਣ ਲੱਗਦੀ ਆ ਤਾਂ ਸਾਰਿਆਂ ਨੂੰ ਪਹਿਲਾਂ
ਹਾਂਜੀ
ਚੂਹਿਆਂ ਨੂੰ ਪਤਾ ਲੱਗਦਾ ਵੀ ਇਹ ਡੁੱਬਣ ਲੱਗਦੀ, ਕਿਉਂਕਿ ਉਹ ਰੌਕ ਬਾਟਮ ਉਹ ਰਹਿ ਰਹੇ ਹੁੰਦੇ ਆ ਹੇਠਾਂ ਸਭ ਤੋਂ, ਅਤੇ ਉਹ ਖੁੰਜਿਆਂ ਖੜਲਿਆਂ 'ਚ ਬੜੇ ਹੁੰਦੇ ਅਤੇ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਇਹ ਸ਼ਿਪ ਬਚਣਾ ਨਹੀਂ, ਸਾਰਿਆਂ ਨੂੰ ਪਹਿਲਾਂ ਛਾਲਾਂ ਉਹ ਮਾਰਦੇ ਆ, ਅਤੇ ਉਹ
ਚੂਹੇ
ਜਿਹੜੇ
ਮਾਰਦੇ ਆ,
ਅਤੇ ਜਿਹੜੇ ਉਹ ਸੇਲਰ ਹੁੰਦੇ ਨਾ ਉਹਦੇ ਚਾਲਕ ਹੁੰਦੇ ਨੇ ਜਹਾਜ਼ ਦੇ ਜਾਂ ਬੋਟ ਦੇ, ਉਹ ਜਦ ਦੇਖਦੇ ਨੇ ਵੀ ਚੂਹੇ ਨੇ ਛਾਲ ਮਾਰਤੀ ਆ ਕਿਸ਼ਤੀ 'ਚੋਂ, ਉਹਨੂੰ ਉਸੇ ਵੇਲੇ ਅੰਦਾਜ਼ਾ ਹੋ ਜਾਂਦਾ ਵੀ ਜੇ ਚੂਹਾ ਛਾਲ ਮਾਰ ਗਿਆ ਤਾਂ ਇਹ ਕਿਸ਼ਤੀ ਨਹੀਂ ਬਚਣੀ, ਉਹ ਵੀ ਛਾਲ ਮਾਰ ਦਿੰਦਾ
ਹੁਣ
ਨਾਲੇ।
ਹੁਣ ਅਮਨਦੀਪ, ਇੱਥੇ ਜਿਹੜਾ ਵੋਟਰ ਆ, ਜਿਹੜਾ ਪੰਜਾਬ ਦਾ ਮਤਦਾਤਾ ਆ, ਉਹਨੂੰ ਵੀ ਬੜੀ ਸਮਝ ਤੋਂ ਕੰਮ ਲੈਣਾ ਚਾਹੀਦਾ ਕਿ ਜਿਹੜੇ ਦਲ ਬਦਲੀ ਆ ਨਾ, ਜਿਹੜੇ ਦੇ ਮੌਕਾ ਦੇਖ ਕੇ ਉਧਰ ਚਲ ਜਾਂਦੇ ਆ, ਉਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਇਦਾਂ
ਭਾਜੀ
ਦੇ ਬੰਦੇ
ਨਹੀਂ ਨਹੀਂ
ਜਿਹੜੇ
ਮੂੰਹ
ਅੱਜ
ਤਾਂ
ਉਹਨੂੰ ਛੱਡ ਗਏ, ਕੱਲ ਉਹਨੂੰ ਛੱਡ ਗਏ,
ਇਹ ਬੰਦੇ ਤਾਂ ਪਹਿਲੇ ਨਹੀਂ ਸੀ ਮੂੰਹ ਲਾਏ ਹੋਏ, ਠੀਕ ਹੈ, ਜਿਹੜਾ ਹੁਣ ਕੇਜਰੀਵਾਲ ਵੀ ਕਹਿੰਦਾ, ਭਗਵੰਤ ਮਾਨ ਵੀ ਕਹਿੰਦਾ ਆ ਵੀ ਇਹਨਾਂ ਨੇ ਜੀ ਪੰਜਾਬੀਆਂ ਨਾਲ ਗਦਾਰੀ ਕੀਤੀ, ਪੰਜਾਬੀ ਇਹਨਾਂ ਨੂੰ ਮਾਫ਼ ਨਹੀਂ ਕਰਨਗੇ, ਪੰਜਾਬੀਆਂ ਨਾਲ ਤਾਂ ਉਹਨੇ ਕੀਤੀ ਹੀ ਨਹੀਂ ਗਦਾਰੀ, ਨਾ ਪੰਜਾਬੀਆਂ ਦੇ ਮੂਹਰੇ ਉਹਨਾਂ ਨੇ ਕਦੇ ਆਉਣਾ, ਨਾ ਕਦੇ ਆਏ ਸੀ, ਨਾ ਉਹ ਚੁਣੇ ਸੀ, ਪੰਜਾਬ ਨੇ ਇਹ ਬੰਦੇ ਚੁਣੇ ਸੀਗੇ ਭਗਵੰਤ ਮਾਨ ਦੀ ਟੀਮ, ਇਹਨਾਂ ਦੇ ਵਿਧਾਇਕਾਂ ਨੇ ਗਾਹਾਂ ਇਹ 7-8 ਬੰਦੇ ਚੁਣੇ ਸੀਗੇ ਪੰਜਾਬ ਵੱਲੋਂ ਭੇਜੇ ਸੀ ਉੱਧਰ, ਸੋ ਵਿਧਾਇਕਾਂ ਨੂੰ ਇਹਨਾਂ ਨੂੰ ਧੋਖਾ ਦਿੱਤਾ, ਉਹਨਾਂ ਨੇ ਇਹਨਾਂ ਦੀ ਪਾਰਟੀ ਨੂੰ ਧੋਖਾ ਦਿੱਤਾ ਆ, ਨੋਟ ਕੇ ਪੰਜਾਬੀਆਂ ਨੂੰ, ਕਿਉਂਕਿ ਪੰਜਾਬੀਆਂ ਨੂੰ ਚੁਣੇ ਨਹੀਂ ਸੀ, ਹੁਣ ਗੱਲ ਇਹ ਆ ਵੀ ਧੋਖਾ ਇਹਨਾਂ ਨੂੰ ਦਿੱਤਾ, ਪਾਰਟੀ ਇਹਨਾਂ ਦੀ ਛੱਡ ਕੇ ਗਏ, ਅਤੇ ਹੁਣ ਕਹੀ ਜਾਂਦੇ ਤੁਹਾਨੂੰ ਉਹ ਬੰਦੇ ਦੇਖਣਗੇ, ਸਮਝ ਗਏ ਨਾ, ਜਿੱਦਾਂ ਤੁਹਾਡੀ ਗੁਆਂਢੀਆਂ ਦੀ ਤੁਹਾਡੇ ਨਾਲ ਲੜਾਈ ਹੋ ਪਈ, ਠੀਕ ਹੈ, ਆਪਸ 'ਚ ਵੱਜਣ ਲੱਗ ਪਈ, ਤੁਸੀਂ ਗੁਆਂਢੀਆਂ ਨੂੰ ਕਹੀ ਜਾਵੋ ਹੈ ਨਾ ਅਸੀਂ ਨਹੀਂ ਦੇਖਾਂਗੇ ਤੁਹਾਨੂੰ, ਤੁਹਾਨੂੰ ਉਹ ਪਿੰਡ ਦੇ ਪਰਲੇ ਪਾਸੇ ਇੱਕ ਲੰਬੜਾਂ ਦਾ ਘਰ ਹੈ ਉਹ ਦੇਖਣਗੇ,
ਉਹ ਦੇਖੂਗੇ ਆ ਕੇ,
ਉਹ ਲੰਬੜ ਕਹਿੰਦਾ ਯਾਰ ਮੇਰਾ ਕੀ ਲੈਣ ਦੇਣਾ ਤੁਹਾਡੇ ਦੋਨਾਂ ਨਾਲ, ਤੁਸੀਂ ਆਪਸ 'ਚ ਲੜਦੇ ਹੋ ਹੈ ਨਾ, ਤੁਸੀਂ ਆਪ
ਮੈਂ ਲੰਬੜਦਾਰੀ ਮੈਂ
ਆਪ
ਲੰਬੜਦਾਰੀ ਬੜੇ ਸ਼ਾਨਦਾਰ ਤਰੀਕੇ
ਹਾਂ
ਨਾਲ ਕਰ ਰਹੇ,
ਕਰ
ਮੈਨੂੰ
ਰਹੇ,
ਕੀ ਤਕਲੀਫ ਹੈ?
ਮੈਨੂੰ ਕੀ ਤਕਲੀਫ ਹੈ, ਤੁਸੀਂ ਆਪਸ 'ਚ ਨਿਬੜੋ ਕੰਮ, ਤੁਸੀਂ ਮੇਰਾ ਨਾਂ ਵਿੱਚ ਕਾਹਲੇ ਲਈ ਜਾਂਦੇ ਆ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਦੋਂ ਇਹਨਾਂ ਨੇ ਉਹ ਚੁਣ ਕੇ ਭੇਜੇ, ਇਹਨਾਂ ਦੇ ਪਾਰਟੀ ਤੋਂ ਦੁਖੀ ਹੋ ਕੇ ਗਏ, ਕਿਤੇ ਸੱਚੀ ਆ ਕਿਤੇ ਝੂਠੀ ਆ, ਸੁਣਿਆ ਵੀ ਉਹ ਰਾਘਵ ਚੱਡੇ ਦਾ ਤਾਂ ਕੁੱਟ ਕਟਾਪਾ ਵੀ ਹੋਇਆ ਆ, ਹੈ ਨਾ, ਕੁੱਟਿਆ ਵੀ ਆ ਉਹਨੂੰ, ਅਤੇ ਉਹਦੀ ਅੱਖ ਖਰਾਬ ਰਹੀ ਆ, ਉਹ ਕਿੰਨੇ ਮਹੀਨੇ ਉੱਥੋਂ ਗਾਇਬ ਰਿਹਾ, ਅਮਰੀਕਾ 'ਚ ਇਲਾਜ ਕਰਾਉਂਦਾ ਰਿਹਾ, ਇਹ ਵੀ ਗੱਲਾਂ ਸਾਹਮਣੇ ਆਉਂਦੀਆਂ, ਠੀਕ, ਵੀ ਤੁਸੀਂ ਤੀਜੇ ਬੰਦੇ ਦਾ ਨਾਂ ਕੱਲੇ ਲਈ ਜਾਂਦੇ ਵਿੱਚ ਵੀ ਪੰਜਾਬੀ
ਨਹੀਂ ਅਮਨ
ਦੀ
ਰਾਘਵ ਚੱਡੇ ਦਾ ਉਹਦੀ ਅੱਖ ਖਰਾਬ ਹੋਈ ਆ, ਐਤਕ ਲੱਗ ਰਿਹਾ, ਇੰਗਲੈਂਡ 'ਚ ਵੀ ਕਾਫੀ ਰਿਹਾ, ਸਵਾਤੀ ਕੋਈ ਇਹਨਾਂ ਦੀ ਸੀ, ਕੋਈ ਔਰਤ ਆ ਉਹ MP ਸੀ, ਉਹਦਾ ਵੀ ਕੋਟ ਟਾਪਾ ਨਹੀਂ ਕੀਤਾ, ਉਹ ਤਾਂ ਜਾ ਰਿਹਾ, ਭਗਵੰਤ ਮਾਨ ਵੀ ਕਈ 2-3 ਮਹੀਨੇ ਲਾ ਕੇ ਫਿਰਦਾ ਰਿਹਾ, ਕਿਤੇ ਉਹਦਾ ਹੀ ਤਾਂ ਨਹੀਂ ਕਿਤੇ ਨੀ ਮਾੜਾ ਮੋਟਾ ਲੱਡੂ ਲੱਡੂ ਖਿਲਾ ਤੇ ਸੰਪਰਕ, ਪਤਾ ਨਹੀਂ ਹੈ।
ਨਹੀਂ ਨਹੀਂ ਹੋ ਸਕਦਾ, ਹੁਣ ਕੁੱਟ ਕਟਾਪਾ ਤਾਂ ਉੱਧਰ ਟਰੰਪ ਹੁਣੇ ਵੀ ਕੀਤਾ ਸੀ, ਐਲਨ ਮਸਕ ਦਾ, ਉਹਦੀਆਂ ਵੀ ਅੱਖਾਂ ਕਾਲੀਆਂ ਕੀਤੀਆਂ ਹੋਈਆਂ ਸੀ ਚਿੱਤੇ, ਉਹਨੂੰ
ਹਾਂਜੀ ਹਾਂਜੀ
ਉਹਨੂੰ ਉਹਨੂੰ ਵਾਈਟ ਹਾਊਸ 'ਚ ਕੁੱਟਿਆ ਉਹਨਾਂ ਨੇ, ਸੋ ਇਸ ਕਰਕੇ ਇਹ ਵੀ ਵਰਤਾਰੇ ਚੱਲ ਪਏ ਨੇ, ਅਤੇ ਰੌਲਾ ਪੈਸਿਆਂ ਦਾ ਆ, ਕਰੋੜਾਂ ਰੁਪਇਆਂ ਦੇ ਘਪਲਿਆਂ ਦਾ ਆ, ਠੀਕ ਹੈ, ਸਾਰਿਆਂ ਨੂੰ ਵੱਧ ਪਾਵਰ। ਹੁਣ ਦੂਜੀ ਗੱਲ ਇਹ ਆ ਵੀ ਧੋਖਾ ਤਾਂ ਪੰਜਾਬ ਸਰਕਾਰ ਨੇ ਹੀ ਕੀਤਾ ਆ, ਜੇ ਕਹਿੰਦੇ ਨੇ ਕਿ ਪੰਜਾਬ ਦੇ ਨਾਲ ਧੋਖਾ ਹੋਇਆ ਪੰਜਾਬੀ ਤੁਹਾਨੂੰ ਮਾਫ਼ ਨਹੀਂ ਕਰਨਗੇ, ਪੰਜਾਬੀ ਤਾਂ ਹੁਣ ਮਾਫ਼ ਕਰਨਗੇ ਨਹੀਂ, ਕਿਉਂਕਿ ਪੰਜਾਬੀਆਂ ਨਾਲ ਧੋਖਾ ਤਾਂ ਇਹਨਾਂ ਨੇ ਕੀਤਾ ਸੀ ਜਦੋਂ ਇਹ 7 ਬੰਦੇ ਚੁਣੇ ਸੀ, ਅਸੀਂ ਉਦੋਂ ਵੀ ਰੇਡੀਓ 'ਤੇ ਕਿਹਾ ਸੀ, ਇਹਨਾਂ ਦੀ ਕੁਆਲੀਫਿਕੇਸ਼ਨ ਕੀ ਆ ਬੰਦਿਆਂ ਦੀ, ਇਹਨਾਂ ਦਾ ਪੰਜਾਬ ਨੂੰ ਦੇਣ ਕੀ ਆ, ਇੱਕ ਕਾਰੋਬਾਰੀ ਨੇ, ਸਕਸੈਸਫੁਲ ਕਾਰੋਬਾਰੀ ਨੇ, ਇੱਦਾਂ ਤਾਂ ਬਹੁਤ ਨੇ, ਉਹਨਾਂ ਦਾ ਆਪਣੇ ਕਾਰੋਬਾਰ ਦੇ ਵਿੱਚ ਸਕਸੈਸਫੁਲ ਹੈ, ਆਪਣੇ ਲਈ ਉਹਨਾਂ ਦਾ ਯੋਗਦਾਨ ਹੈ, ਉਹਨਾਂ ਨੇ ਕਮਿਊਨਿਟੀ ਸਰਵਿਸ ਕਿਹੜੀ ਕੀਤੀ ਆ? ਕੱਲ੍ਹ ਵੀ ਗਿਆਨੀ ਸੰਤੋਖ ਸਿੰਘ ਜੀ ਦੱਸਦੇ ਸੀ ਵੀ ਸਾਡੀਆਂ ਚੈੱਕ ਲਿਸਟਾਂ ਦੇਖੀਆਂ ਜਾਂਦੀਆਂ ਸੀ, ਕਿੰਨੇ ਸਾਲ ਮੋਰਚਿਆਂ 'ਚ ਰਹੇ, ਕਿੰਨੇ ਸਾਲ ਜੇਲ੍ਹਾਂ 'ਚ ਰਹੇ, ਕਿੰਨੇ ਸਾਲ ਕਿੰਨੇ ਲੈਕਚਰ ਦਿੱਤੇ, ਕਿੱਥੇ ਗਏ ਤੁਸੀਂ, ਇਹ ਹੁੰਦੀ ਆ ਪਾਰਟੀ ਦੀਆਂ ਲਾਈਨਾਂ ਵੀ ਕਿੰਨੇ ਸਾਲ ਤੁਸੀਂ ਫੀਲਡ 'ਚ ਕੰਮ ਕੀਤਾ। ਇਹ ਥੋੜਾ ਹੁੰਦਾ ਵੀ ਤੁਹਾਡੇ ਕੋਲ ਕਿੰਨੇ ਅਰਬ ਨੇ, ਕਿੰਨੇ ਕਰੋੜ ਨੇ, ਕਿੰਨੇ ਲੱਖ ਨੇ, ਠੀਕ ਹੈ। ਸੋ ਇਹਨਾਂ ਦੀ ਜਿਹੜੀ ਮਾਪਦੰਡ ਸੀਗਾ ਪੈਸਿਆਂ ਦੇ ਹਿਸਾਬ ਨਾਲ ਹੋਇਆ ਸੀ, ਪੈਸੇ ਲਏ ਸੀ, ਦਿੱਤੇ ਸੀ, ਫੇਵਰ ਦਿੱਤੇ ਸੀ। ਔਰ ਉਸੇ ਵੇਲੇ ਉਦੋਂ ਵੀ ਅਸੀਂ ਕਿਹਾ ਸੀ, ਸਾਰਿਆਂ ਨੇ ਕਿਹਾ ਸੀ, ਅਸੀਂ ਬਹੁਤੇ ਜ਼ਿਆਦਾ ਇੰਟੈਲੀਜੈਂਟ ਨਹੀਂ ਸਾਰੇ ਹੀ ਆ, ਵੀ ਇਹ ਪਹਿਲਾਂ ਹੀ ਬੀਜੇਪੀ ਦੇ ਬੰਦੇ ਸੀ, ਬੀਜੇਪੀ ਨੇ ਇਹ ਸੀਟਾਂ ਖਰੀਦੀਆਂ ਸੀ ਰਾਜ ਸਭਾ ਦੀਆਂ ਇਹਨਾਂ ਤੋਂ, ਇਹ ਜੱਗ ਜ਼ਾਹਰ ਗੱਲਾਂ ਨੇ, ਠੀਕ ਹੈ। ਹੁਣ ਗੱਲ ਇਹ ਆ ਵੀ ਜਦੋਂ ਬੰਦੇ ਹੀ ਉਹਨਾਂ ਦੇ ਆ, ਪੇਮੈਂਟਾਂ ਉਹਨਾਂ ਨੇ ਕੀਤੀਆਂ ਹੋਈਆਂ, ਅਗਲੇ ਨੇ ਲੈ ਲਏ ਬੰਦੇ ਆਪਣੇ, ਹੁਣ ਅਸੀਂ ਰੰਗ ਬਦਲਾਂਗੇ। ਹੁਣ ਇਹ ਤੋਂ ਪਤਾ ਲੱਗਦਾ ਵੀ ਉਹਨੀ ਸੱਤ ਬੰਦੇ ਸੀ, ਸੱਤਾਂ ਦੇ ਸੱਤੇ ਖਰੀਦੇ, ਇਹ ਨਹੀਂ ਸੌਦਾ ਪਹਿਲਾਂ ਹੀ ਕਰਤਾ ਸੀ ਪੰਜਾਬ ਦਾ ਭਗਵੰਤ ਮਾਨ ਦੀ ਸਰਕਾਰ ਨੇ, ਠੀਕ ਹੈ। ਸੋ ਧੋਖਾ ਤਾਂ ਪੰਜਾਬ ਸਰਕਾਰ ਨੇ ਜਾਂ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬੀਆਂ ਨਾਲ ਉਦਣੇ ਕਰਤਾ ਸੀ ਜਿੱਦਣ ਇਹ ਬੰਦੇ ਦਿੱਲੀ ਬਿਠਾਲੇ ਸੀ ਲਿਜਾ ਕੇ ਪੰਜਾਬ।
ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਆ। ਇਹ ਵਟਸਐਪ ਤੇ ਵੀ ਬਹੁਤ ਆ ਰਿਹਾ, ਫੇਸਬੁੱਕ ਤੇ ਵੀ ਰਿਐਕਸ਼ਨ ਬਹੁਤ ਆ ਰਹੀ ਆ। ਪੰਜਾਬੀਆਂ ਨਾਲ ਤਾਂ ਧੋਖਾ ਹੋਇਆ ਹੀ ਨਹੀਂ ਹੈ। ਜੇ ਇਹ ਧੋਖਾ ਹੋਇਆ ਹੈ ਤਾਂ ਇਹ ਧੋਖਾ ਆਮ ਆਦਮੀ ਪਾਰਟੀ ਦੇ ਨਾਲ ਹੋਇਆ ਆ, ਕਿਉਂਕਿ ਆਮ ਆਦਮੀ ਪਾਰਟੀ ਦੀ ਅਤੇ ਆਮ ਆਦਮੀ ਪਾਰਟੀ ਦੀ ਅਤੇ ਜਿਹੜੀ ਬੀਜੇਪੀ ਦੀ ਲੋਕ ਕਹਿ ਰਹੇ ਆ ਕਿ ਇੱਕੋ ਹੀ ਸੋਚ ਆ, ਇੱਕੋ ਹੀ ਸੋਚ ਤੇ ਇਹ ਚੱਲਦੇ ਆ, ਦੋਏ ਇੱਕੋ ਹੀ ਗੱਡੀ ਦੇ ਦੋ ਪਹੀਏ ਆ ਇਹ ਕਿਹਾ ਜਾਂਦਾ ਆ। ਪਰ ਹਾਲਾਂਕਿ ਅਸੀਂ ਬੀਜੇਪੀ ਦੀ ਬਹੁਤ ਸਪੋਰਟ ਕਰਦੇ ਹਾਂ, ਹੋ ਸਕਦਾ ਉਹਦੇ ਇੱਕੋ ਹੀ ਵਿਚਾਰ ਹੋਣ,
ਤੁਸੀਂ ਕਰਦੇ ਹੋ, ਤੁਸੀਂ ਕਰਦੇ ਹੋ।
ਪਰ ਜੇ ਤੁਸੀਂ ਕਾਂਗਰਸ ਮੁਕਤ ਭਾਰਤ ਚਾਹੁੰਦੇ ਆ ਤਾਂ ਤੁਹਾਨੂੰ ਕਿਸੇ ਨਾਲ ਰਲ ਕੇ ਉਹਨੂੰ ਢਾਹ ਲਾਣੀ ਪੈਣੀ ਆ। ਲੇਕਿਨ ਜਿੱਥੋਂ ਤੱਕ ਮੇਰਾ ਸਵਾਲ ਹੈ ਕਿ ਸਾਡੇ ਜਿਹੜੇ ਵੋਟਰ ਆ, ਦੇਸ਼ ਦੇ ਵੋਟਰ ਆ, ਉਹ ਵੀ ਕਾਫੀ ਸਿਆਣੇ ਹੋ ਰਹੇ ਆ, ਉਹ ਵੀ ਅੱਜ ਕੱਲ੍ਹ ਬਦਲ ਚਾਹੁੰਦੇ ਆ, ਬਦਲ ਚਾਹੁੰਦੇ ਆ ਕਿ ਇਹ ਇੱਕੋ ਹੀ ਜਿਹੜੀ ਪਾਰਟੀ ਬਹੁਤ ਦੇਰ ਤੱਕ ਨਹੀਂ ਰਹਿਣੀ ਚਾਹੀਦੀ, ਉਹਦੇ ਥੋੜੇ ਬਦਲ ਹੋਣੇ ਚਾਹੀਦੇ ਆ, ਪ੍ਰਾਈਮ ਮਿਨਿਸਟਰ ਜਿਹੜਾ ਕੋਈ ਹੋਰ ਵੀ ਹੋਣਾ ਚਾਹੀਦਾ ਆ। ਹੁਣ ਜਿੱਥੇ ਤੱਕ ਰਾਹੁਲ ਗਾਂਧੀ ਦਾ ਸਵਾਲ ਹੈ, ਉਹ ਵੀ ਕਾਫੀ ਮੈਚਿਓਰਿਟੀ ਸ਼ੋ ਅੱਜ ਕੱਲ੍ਹ ਕਰ ਰਿਹਾ ਆ, ਜਿੱਦਾਂ ਉਹਦੀ ਬੋਲ ਬਾਣੀ ਆ, ਸਹਿਜ ਆ, ਬੋਲਦਾ ਠੀਕ ਆ, ਬਹੁਤਾ ਕਿਸੇ ਦੇ ਆਉਂਦਾ ਨਹੀਂ ਹੈ ਅੱਗੇ, ਮਤਲਬ ਚੜ੍ਹਦਾ ਨਹੀਂ ਹੈ, ਜਿੱਦਾਂ ਕਈ ਵਾਰੀ ਨਾ ਕਈ ਬੰਦੇ ਬੈਰ ਪਵਾ ਲੈਂਦੇ, ਉੱਦਾਂ ਨਹੀਂ ਹੈ, ਤੇ ਠੀਕ ਠਾਕ ਲੱਗ ਰਿਹਾ। ਪਰ ਇਹ ਪੋਲਿਟਿਕਸ ਆ, ਪੋਲਿਟਿਕਸ ਦੇ ਵਿੱਚ ਅਮਨਦੀਪ ਕੁਛ ਵੀ ਹੋ ਸਕਦਾ, ਜਿਹੜਾ ਤੁਹਾਡਾ ਅੱਜ ਦੁਸ਼ਮਣ ਆ ਕੱਲ੍ਹ ਫਰੈਂਡ ਬਣ ਸਕਦਾ, ਜਾਂ ਅੱਜ ਫਸਟ ਫਰੈਂਡ ਆ ਤੁਹਾਡਾ, ਕੱਲ੍ਹ ਉਹ ਦੁਸ਼ਮਣ ਵੀ ਬਣ ਸਕਦਾ। ਪੋਲਿਟਿਕਸ ਆ, ਹਰੇਕ ਜਗ੍ਹਾ ਹੀ ਆ, ਹੁਣ ਅਮਰੀਕਾ ਦੇ ਵਿੱਚ ਵੀ ਇਹੀ ਹੋ ਰਿਹਾ,
ਭਾਜੀ
ਤੇ ਚਲੋ ਦੇਖਦੇ ਹਾਂ ਕੀ ਹੋ ਸਕਦਾ ਅੱਗੇ।
ਤੁਹਾਡੀ ਗੱਲ ਨਾਲ ਸਹਿਮਤ ਹਾਂ, ਆਪਣਾ ਫਾਇਦਾ ਲੋਕਾਂ ਨੂੰ ਉਹਨਾਂ ਦਾ ਫਾਇਦਾ ਕਹਿ ਕੇ ਵੇਚਣ ਦੀ ਰਾਜਨੀਤੀ ਅੰਮ੍ਰਿਤਪਾਲ ਜੀ ਕਹਿ ਰਹੇ ਨੇ। ਹੁਣ ਰੌਲਾ ਇਹ ਆ ਵੀ ਕਲੇਸ਼ ਇਹਨਾਂ ਦਾ ਆਪਣਾ ਆ ਅਤੇ ਪੰਜਾਬੀਆਂ ਦੇ ਸਿਰ ਮੜ ਰਹੇ ਨੇ। ਪੰਜਾਬੀਆਂ ਨੇ ਆਪਣਾ ਆਲਮੋਸਟ ਮਨ ਬਣਾਇਆ ਹੋਇਆ ਵੀ ਦੇਖੋ ਪੰਜਾਬ ਦੀ ਕੋਈ ਗੱਲ ਨਹੀਂ ਹੋਈ ਰਾਜ ਸਭਾ ਦੇ ਵਿੱਚ, ਠੀਕ ਆ। ਰਾਜ ਸਭਾ 'ਚ ਉਹਨਾਂ ਨੂੰ ਮੈਜੋਰਟੀਆਂ ਚਾਹੀਦੀਆਂ ਸੀ, ਉਹਨੀ ਪੈਸੇ ਦੇ ਕੇ ਬੰਦੇ ਆਪਣੇ ਮਤਲਬ ਵਾਇਆ ਖੰਡੂ ਖੇੜਾ ਉਹਨੀ ਬਣਵਾ ਲਏ ਇਹਨਾਂ ਤੋਂ। ਹੁਣ ਪੰਜਾਬ ਸਰਕਾਰ ਨੂੰ ਕਹਿ ਲਓ ਕਿ ਰਾਜ ਸਭਾ ਨਾਲ ਕੋਈ ਮਤਲਬ ਨਹੀਂ ਸੀ ਸੈਂਟਰ ਦੇ ਵਿੱਚ, ਇਹਨਾਂ ਨੇ ਸੌਦਾ ਕਰ ਲਿਆ ਭਾਈ ਜੋ ਅਸੀਂ ਜੋ ਮਰਜ਼ੀ ਕਰੀ ਜਾਈਏ, ਤੁਸੀਂ ਸਾਡੇ 'ਚ ਇੰਟਰਫੀਅਰ ਨਹੀਂ ਕਰਨਾ, ਅਸੀਂ ਤੁਹਾਡੇ 7 ਬੰਦੇ ਲੈ ਲੈਂਦੇ, ਤੁਹਾਨੂੰ ਅਸੀਂ ਵੋਟਾਂ ਪਾ ਲਿਆ ਕਰਾਂਗੇ, ਠੀਕ ਹੈ। ਇਹ ਸੌਦਾ ਹੋਇਆ ਸਿੱਧਾ ਅਤੇ ਸਪਸ਼ਟ ਹੈ, ਸਾਰਿਆਂ ਨੂੰ ਹੀ ਪਤਾ ਆ, ਠੀਕ ਹੈ। ਹੁਣ ਸਾਡੇ ਨਾਲ ਜੁੜੇ ਨੇ ਬਲਵੰਤ ਸੰਧੂ, ਕਹਿੰਦੇ ਨੇ ਕਿ ਰਾਘਵ ਨਾਲ 1,000 ਕਰੋੜ ਦਾ ਰੌਲਾ ਹੈ ਜੀ, ਆਮ ਆਦਮੀ ਪਾਰਟੀ ਵਾਲੇ ਪੁੱਛਦੇ ਸੀ, ਇਹ ਗੱਲ ਬੀਜੇਪੀ ਕੋਲ ਪਹੁੰਚ ਗਈ ਹੈ ਅਤੇ ਬੀਜੇਪੀ ਦੇ ਈਡੀ ਦੇ ਡਰ ਪੈ ਕੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਹੈ। ਹੁਣ ਦੇਖੋ ਉਹ ਮਿੱਤਲ ਸਾਹਿਬ ਦੇ ਛਾਪਾ ਪਿਆ ਈਡੀ ਦਾ, ਉਹ ਹੁਣ ਗੱਲ ਇਹ ਹੈ ਵੀ ਜਿੰਨੇ ਵੀ, ਮੈਂ ਬੀਜੇਪੀ ਨੂੰ ਵੀ ਕੁਐਸਚਨ ਪੁੱਛਣਾ ਚਾਹੁੰਦਾ, ਜੇ ਤੁਹਾਡਾ ਕਿਤੇ ਸੂਤ ਲੱਗਿਆ, ਤੁਸੀਂ ਤਾਂ ਹੈਗੇ ਹੀ ਆ, ਤਾਂ ਤੁਸੀਂ ਵੀ ਪੁੱਛ ਲਿਓ ਵੀ ਜਿੰਨੇ ਦਾਗੀ, ਜਿੰਨੇ ਕ੍ਰਿਮੀਨਲ, ਜਿੰਨੇ ਜਿਨ੍ਹਾਂ 'ਤੇ ਛਾਪੇ ਪੈਂਦੇ ਆ, ਉਹ ਫਿਰ ਸਾਰੇ ਉਹ ਬੀਜੇਪੀ ਵਾਲੇ ਕੱਲ੍ਹ ਹੀ ਲਈ ਜਾਂਦੇ ਆ, ਉਹ ਆਪਣਾ ਅਕਸ਼ ਕਿਉਂ ਖਰਾਬ ਕਰ ਰਹੇ ਨੇ? ਇਸੇ ਕਰਕੇ ਨਹੀਂ ਪੰਜਾਬ 'ਚੋਂ ਜਿੱਤਣਾ ਉਹਨਾਂ ਨੇ ਜਾਂ ਕਿਤੇ ਵੀ, ਜਿੱਥੇ ਅਣਖ ਵਾਲੇ ਬੰਦੇ ਬੈਠੇ ਆ, ਜਦੋਂ ਪਹਿਲਾਂ ਹੀ ਦਾਗੀ ਬੰਦੇ ਆ, ਦਾਗੀਆਂ ਤੋਂ ਦੋਖੇ ਤਾਂ ਇਹ ਆਮ ਆਦਮੀ ਸਰਕਾਰ ਬਣਾਈ ਸੀ। ਵਾਈ ਆਰ ਦੇ ਮੇਕਿੰਗ ਅ ਸੇਮ ਮਿਸਟੇਕ ਅਗੇਨ ਐਂਡ ਅਗੇਨ? ਉਹਨਾਂ ਨੂੰ ਪੋਲਿਟਿਕਸ ਆਉਂਦੀ ਨਹੀਂ ਹੈਗੀ।
ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਬੀਜੇਪੀ ਪਾਰਟੀ ਆ ਨਾ, ਇਹ ਕਾਫੀ ਸੰਗਠਿਤ ਪਾਰਟੀ ਆ, ਸਟ੍ਰਕਚਰਡ ਪਾਰਟੀ ਆ, ਇਹਦੇ ਵਿੱਚ ਬ੍ਰੇਨ ਬਹੁਤ ਆ। ਇਹਨਾਂ ਦੇਖਣਾ ਹੁੰਦਾ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਮੇਨ ਆਪੋਜ਼ਿਟ ਆਪੋਜੀਸ਼ਨ ਆ, ਉਹਨੂੰ ਕਿੱਦਾਂ ਤੁਸੀਂ ਸਪੀਕ ਕਰਨਾ ਪੈਣਾ, ਕਿਸ ਦਿਨ ਵੀ ਕਰਨੇ ਪੈਂਦੇ ਪੋਲਿਟਿਕਸ ਦੇ ਵਿੱਚ, ਜਿਹੜਾ ਮੇਨ ਤੁਹਾਡਾ ਓਪੋਨੈਂਟ ਆ ਦੇਸ਼ ਦੇ ਵਿੱਚ, ਜਿਹੜਾ ਕਿ ਤੁਹਾਡੇ ਪੈਰਲਲ ਸਰਕਾਰ ਬਣਾ ਸਕਦਾ ਆ, ਤੁਸੀਂ ਉਹਨੂੰ ਕਿੱਦਾਂ ਵੀਕ ਰੱਖਣਾ? ਉਹ ਜਿਹੜਾ ਮੇਨ ਤੁਹਾਡਾ ਓਪੋਨੈਂਟ ਆ ਭਾਰਤ ਦੇ ਵਿੱਚ, ਉਹੀ ਕਾਂਗਰਸ ਪਾਰਟੀ, ਬੜੀ ਬਿਹਤਰੀਨ ਪਾਰਟੀ ਆ, ਹਾਲਾਂਕਿ ਅਸੀਂ ਬੀਜੇਪੀ ਸਪੋਰਟਰ ਆ, ਲੇਕਿਨ ਫਿਰ ਵੀ ਕਹਿਣ ਦੇ ਵਿੱਚ ਬੜਾ ਮਾਣ ਮਹਿਸੂਸ ਹੁੰਦਾ ਕਿ ਜਿਹੜੀ ਜਿਹੜੀ ਕਾਂਗਰਸ ਪਾਰਟੀ ਆ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਆ, ਬਹੁਤ ਵਧੀਆ ਵਧੀਆ ਨੇਤਾ ਦਿੱਤੇ, ਬਹੁਤ ਵਧੀਆ ਵਧੀਆ ਇਹਨਾਂ ਨੇ ਕੰਮ ਕੀਤੇ, ਕਈ ਪ੍ਰਾਈਮ ਮਿਨਿਸਟਰ ਇਹਨਾਂ ਦੇ ਰਹੇ ਆ, ਕਈ ਸਾਲ ਇਹਨੇ 50-60 ਸਾਲ ਹਿੰਦੁਸਤਾਨ ਤੇ ਰਾਜ ਕੀਤਾ ਆ, ਉਹਨੂੰ ਡੀ ਸਟੇਬਲਾਈਜ਼ ਕਰਨ ਦੇ ਲਈ ਕਈ ਵਾਰੀ ਇਦਾਂ ਦੀਆਂ ਪਾਲਿਸੀਆਂ ਤੁਹਾਨੂੰ ਲਿਆਉਣੀਆਂ ਪੈਂਦੀਆਂ ਹੈ। ਇਹ ਹਰੇਕ ਪਾਰਟੀ ਕਰਦੀ ਹੈ, ਇਹਦੀ ਕੋਈ ਬਹੁਤੀ ਦੂਜੀ ਗੱਲ ਨਹੀਂ ਹੈ, ਇਹ
ਅੱਛਾ
ਪੋਲਿਟਿਕਸ
ਹਾਂ,
ਪੋਲੀਟੀਕਲ ਟੈਕਟਿਕਸ ਹੁੰਦੀ।
ਹੁਣ ਇਹ ਧੋਖਾ ਕਹਿ ਰਹੇ ਨੇ ਬੀਜੇਪੀ ਨੇ ਧੋਖਾ ਕੀਤਾ ਹੋਵੇ ਤਾਂ ਤੁਹਾਨੂੰ ਪਤਾ 35 ਤੋਂ 40 ਵੱਡੇ ਲੀਡਰ ਛੱਡ ਕੇ ਜਾ ਚੁੱਕੇ ਨੇ ਆਮ ਆਦਮੀ ਪਾਰਟੀ, ਹੈ ਨਾ। ਇਹ 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 ਅੱਜ ਦੀ ਗੱਲ ਨਹੀਂ ਹੈਗੀ, ਇਹ ਇਹ ਮਤਲਬ ਪਿਛਲੇ 4-5 ਸਾਲ ਦੇ ਦੌਰਾਨ ਇਹ ਹੋ ਚੁੱਕਾ ਆ ਕਿ ਵੱਡੇ ਤੋਂ ਵੱਡੇ ਲੀਡਰ, ਛੋਟੇ ਪੁਰ ਰੱਖ ਲਓ, ਖਹਿਰਾ ਸਾਹਿਬ ਰੱਖ ਲਓ, ਠੀਕ ਆ, ਉੱਧਰ ਜੋਗਿੰਦਰ ਯਾਦਵ ਹੋਣੀ, ਕਿੰਨੇ ਜਿਹੜੇ ਲੀਡਰ ਨੇ ਪਾਰਟੀ 'ਚੋਂ ਕੱਢ ਦਿੱਤੇ ਗਏ ਨੇ ਜਾਂ ਛੱਡ ਕੇ ਜਾ ਚੁੱਕੇ ਨੇ, ਠੀਕ ਹੈ। ਹੁਣ ਇਹ ਸਾਰਿਆਂ ਨੂੰ ਖੁੱਡੇ ਲਾਈਨ ਲਾਏ ਜਾ ਰਹੇ ਨੇ, ਹੈ ਨਾ। ਉਹ ਅਲਕਾ ਲਾਂਬਾ ਸੀ ਸ਼ਾਇਦ, ਉਹਨੂੰ ਵੀ ਕੱਢ ਦਿੱਤਾ ਗਿਆ, ਹੈ ਨਾ। ਸੋ ਇਹ ਦੇਖਣਾ ਬਣਦਾ ਵੀ ਜੇ 7 ਹੋਰ ਵੀ ਚਲੇ ਗਏ, ਜਿੱਥੇ 35 ਸੀ, ਜੇ ਇੱਕ ਹੋਰ ਰਲ ਕੇ 36 ਹੋ ਗਏ ਜਾਂ 7 ਹੋਰ ਰਲ ਕੇ 42 ਹੋ ਗਏ, ਤਾਂ ਕੋਈ ਐਡੀ ਵੱਡੀ ਗੱਲ ਨਹੀਂ। ਥੋੜ੍ਹੇ ਆਪਣੇ ਪੀੜ੍ਹੀ ਹੇਠਾਂ ਵੀ ਸੋਟਾ ਫੇਰ ਲੈਣਾ ਚਾਹੀਦਾ ਕਿ ਲੋਕੀ ਕਿਉਂ।
ਨਹੀਂ ਨਹੀਂ ਅਮਨਦੀਪ, ਇਹ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ, ਜਿੱਦਾਂ ਤੁਸੀਂ ਕਿਹਾ ਕਿ 35-40-50 ਲੋਕ ਇੱਥੋਂ ਚਲ ਗਏ, ਜਿਹੜੇ ਕਾਫੀ ਬਹੁਤ ਵਧੀਆ ਲੋਕ ਸੀਗੇ, ਜਿਹਨਾਂ 'ਚ ਰਾਜਨੀਤਿਕ ਸਮਝ ਬਹੁਤ ਵਧੀ ਸੀ, ਇਮਾਨਦਾਰ ਵੀ ਸੀਗੇ, ਉਹ ਅੱਗੇ ਗੱਲ ਕਹਿਣ ਦੀ ਯੋਗਤਾ ਵੀ ਰੱਖਦੇ ਸੀ, ਜੇ ਅੱਜ ਉਹ ਸਾਰੇ ਇਸ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਤਾਂ ਇਹ ਵੀ ਜਿਹੜੀ ਪਾਰਟੀ ਆ ਕਾਂਗਰਸ ਦੇ ਬਰਾਬਰ ਖੜਦੀ, ਭਾਰਤੀ ਜਨਤਾ ਪਾਰਟੀ ਦੇ ਬਰਾਬਰ ਖੜਦੀ, ਇਹਦੀ ਵੀ ਬੜੀ ਸੇ ਹੋਣੀ ਸੀ, ਕਿਉਂਕਿ ਜਿਸ ਵੇਲੇ ਤੁਹਾਡੇ ਤੁਹਾਡੇ ਬਾਲਟੀ ਦੇ ਵਿੱਚੋਂ, ਤੁਹਾਡੇ ਟੱਬ ਦੇ ਵਿੱਚੋਂ ਚੰਗੀਆਂ ਚੰਗੀਆਂ ਚੀਜ਼ਾਂ ਸਾਰੀਆਂ ਬਾਹਰ ਹੋ ਜਾਣ, ਮਤਲਬ ਖੋਰੀ ਵਾਲੇ ਲਹਿ ਜਾਣ, ਉਹ ਫਿਰ ਜਿਹੜਾ ਦੁੱਧ ਆ ਨਾ ਉਹ ਫਿੱਟ ਜਾਂਦਾ ਆ। ਹੁਣ ਜਿਹੜੀ ਆਮ ਆਦਮੀ ਪਾਰਟੀ ਉਹ ਫਿੱਟ ਗਈ ਆ, ਤੇ ਉਹਦੇ ਵਿੱਚ ਕੋਈ ਚੰਗਿਆਈ ਵਾਲੇ ਤਾਂ ਬੰਦੇ ਹੈ ਨਹੀਂ, ਕੋਈ ਧੜੱਲੇ ਵਾਲੇ ਤਾਂ ਬੰਦੇ ਹੈ ਹੀ ਨਹੀਂ ਹੈ, ਜਿਹੜੇ ਸਮਝ ਦੂਜੀ ਪਾਰਟੀ ਦੇ ਮੂਹਰੇ ਖੜ ਕੇ ਗੱਲ ਕਰ ਸਕਦੇ। ਜੈਸਮੈਨ ਆ, ਸਾਰੇ ਸਾਰੇ ਜੈਸਮੈਨ ਆ, ਕਿਹੜੇ ਪੰਜਾਬ ਦੇ, ਮੈਂ ਤੁਹਾਨੂੰ ਦੱਸ ਦਿੰਦਾ, ਨਾਂ ਲੈਣਾ ਨਹੀਂ ਚਾਹੀਦਾ, ਉਦਾਂ ਨਹੀਂ ਵੀ ਲਵਾਂਗੇ,
ਇੱਕ
ਪਰ ਉਹ ਛੁਣਛਣੇ ਟਾਈਪ ਬੰਦੇ ਆ।
ਇੱਕ 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 ਤੁਸੀਂ ਆਬਜ਼ਰਵੇਸ਼ਨ ਕਰਨੀ ਭੁੱਲ ਗਏ, ਅੱਜ ਸਾਰੇ ਸਰੋਤੇ ਵੀ ਭੁੱਲ ਗਏ ਆ, ਇਕੱਲੇ 7 ਨਹੀਂ ਗਏ, ਇੱਕ ਬੰਦਾ ਹੋਰ ਵੀ ਗਿਆ ਆ, ਇੱਕ ਬੰਦਾ ਹੋਰ ਚਲੇ ਗਿਆ, ਮਤਲਬ ਉਹ ਵੀ ਨਹੀਂ ਅੱਜ, ਉਹ ਗੈਰ ਹਾਜ਼ਰ ਅੱਜ, ਹੈ ਨਾ। ਉਹ ਸ਼ਾਇਦ ਇਸੇ ਕਰਕੇ ਗੈਰ ਹਾਜ਼ਰ ਨੇ ਕਿ ਉਹਨਾਂ ਨੂੰ ਕੁਐਸਚਨ ਦਾ, ਜਨਤਾ ਦਾ ਸਾਹਮਣਾ ਕਰਨਾ ਪੈਣਾ, ਹੈ ਨਾ। ਉਹਨਾਂ ਨੂੰ ਕੁਐਸਚਨ ਅਸੀਂ ਸਾਰੇ ਪੁੱਛਦੇ ਆ, ਤੁਸੀਂ ਵੀ ਪੁੱਛਦੇ ਵਾਰ ਵਾਰ, ਹੈ ਨਾ। ਉਹ ਬੰਦਾ ਜਿਹੜਾ ਅੱਜ ਗੈਰ ਹਾਜ਼ਰ ਹੈ, ਉਹ ਹੈਗਾ ਜੀ ਜੀ ਐਸ ਚਾਹਲ ਸਾਹਿਬ, ਅੱਜ ਦਿਲ ਵਾਲੀ ਪੜਾਸ ਚੋਂ ਗਾਇਬ ਨੇ।
ਹਾਂ ਜੀ ਯਾਰ, ਜੀ ਐਸ ਚਾਹਲ ਸਾਹਿਬ ਵੀ ਨਹੀਂ ਆਏ ਅੱਜ, ਚਲੋ ਉਹ ਤਾਂ ਸਾਡੇ ਸਹਿਯੋਗੀ ਆ,
ਨਹੀਂ
ਪੱਤਰਕਾਰ ਆ,
ਉਹ
ਉਹਨਾਂ ਨਾਲ
ਨਹੀਂ, ਉਹਨਾਂ ਨੂੰ ਪਤਾ ਸੀਗਾ ਅੱਜ ਵੀ ਤੁਸੀਂ ਇਹ ਕੁਐਸਚਨ ਪੁੱਛਣਾ ਵੀ ਚਾਹਲ ਸਾਹਿਬ ਤੁਸੀਂ ਆਪਣੇ ਸਟੈਂਡ ਤੇ ਅੱਜ ਵੀ ਖੜੇ ਹੋ।
ਨਹੀਂ ਨਹੀਂ ਅੱਜ ਬਿਲਕੁਲ ਅਮਨਦੀਪ ਮੇਰੇ ਦਿਲ 'ਚ ਨਹੀਂ ਗੱਲ ਸੀ, ਜਿਸ ਵੇਲੇ ਤੁਹਾਡਾ ਸਾਥੀ ਥੋੜਾ ਜਿਹਾ ਡਾਊਨਫਾਲ ਚੱਲ ਰਿਹਾ ਹੋਵੇ, ਇੱਦਾਂ ਦੀ ਗੱਲਾਂ ਉਸ ਵੇਲੇ ਕਰਨੀਆਂ ਨਹੀਂ ਚਾਹੀਦੀਆਂ, ਉਸ ਵੇਲੇ ਕੁਐਸਚਨ ਪੁੱਛਣਾ ਚਾਹੀਦਾ ਜਿਸ ਵੇਲੇ ਬੰਦਾ ਚੜ੍ਹਤ ਦੇ ਵਿੱਚ ਹੋਵੇ, ਇਹ ਮੋਰਲ ਠੀਕ ਨਹੀਂ ਹੈ। ਜਿਸ ਵੇਲੇ ਬੰਦੇ ਨੂੰ ਥੋੜੀ ਢਾਹ ਲੱਗਦੀ ਹੋਵੇ ਫਿਰ ਉਹਨੂੰ ਸਹਾਰਾ ਦੇਣ ਦੀ ਸਹੂਲਤ ਹੁੰਦੀ, ਕਿਉਂਕਿ ਸਾਡੇ ਸਾਥੀ ਆ, ਸਾਥੀ ਨੂੰ ਹਮੇਸ਼ਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰੱਖਣਾ, ਜਿਸ ਵੇਲੇ ਉਹਨਾਂ ਦੀ ਚੜ੍ਹਦੀ ਕਲਾ ਹੋਊਗੀ ਫਿਰ ਕੁਐਸਚਨ ਪੁੱਛਾਂਗੇ, ਅੱਜ ਉਹਨਾਂ ਨੂੰ ਕਾਹਦੀ ਕੁਐਸਚਨ ਪੁੱਛਣਾ, ਅੱਜ ਤਾਂ ਪਤਾ ਹੀ ਆ,
ਠੀਕ ਠੀਕ
ਇਹ ਵੀ ਗੱਲ ਹੁੰਦੀ ਹੈ।
ਵੈਸੇ ਉਹਨਾਂ ਵੱਲੋਂ ਅਪੋਲੋਜੀ ਹੈ ਚਾਹਲ ਸਾਹਿਬ ਵੱਲੋਂ, ਅੱਜ ਉਹ ਬਹੁਤ ਬਿਜ਼ੀ ਹੋਣ ਕਰਕੇ, ਸ਼ਾਇਦ ਉਹਨਾਂ ਨੇ ਵੀ ਕਿਤੇ ਜਾਣਾ ਸੀਗਾ ਤਾਂ ਕਰਕੇ ਉਹ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋ ਪਾ ਰਹੇ, ਪਰ ਚਲੋ ਅਸੀਂ ਅਗਲੇ ਹਫ਼ਤੇ ਪੁੱਛ ਲਾਂਗੇ ਕਿ ਜਿਸ ਹਿਸਾਬ ਨਾਲ ਵਿਕਟਾਂ ਡਿੱਗ ਰਹੀਆਂ, ਪਤਾ ਨਹੀਂ ਉਹ ਇੱਕ ਦਿਨ 'ਚ 7 ਡਿੱਗ ਪਈਆਂ, ਉਹ ਤੋਂ ਬਾਅਦ ਮੈਨੂੰ ਪਤਾ ਲੱਗਾ, ਮਿੰਟ ਰਹਿ ਕੇ ਦੋ ਭਾਜੀ, ਮੈਨੂੰ ਪਤਾ ਲੱਗਾ ਹੈ ਕਿ ਹੁਣ ਜਿਹੜੇ ਇਹਨਾਂ ਦੇ ਪੰਜਾਬ ਵਿਧਾਨ ਸਭਾ ਦੇ ਵੀ ਮੈਂਬਰ ਨੇ ਨਾ, ਉਹ ਵੀ ਕਹਿੰਦੇ ਉਹਨਾਂ ਦੀਆਂ ਘਰ ਵਾਲੀਆਂ ਵੀ ਮਿਲੇ ਆਈਆਂ ਬੀਜੇਪੀ ਵਾਲਿਆਂ ਨੂੰ, ਮਤਲਬ ਆਪ
65 ਡਿੱਗਣੇ ਆ, 65 ਡਿੱਗਣੇ ਆ
ਅੱਛਾ
ਇੱਕ ਜਾਂ ਦੋ ਹਫ਼ਤੇ ਦੇ ਵਿੱਚ। ਇਹ ਤੁਸੀਂ ਕਹਿੰਦੇ ਬੀਜੇਪੀ ਦੀ 2027 ਚ ਸਰਕਾਰ ਬਣਨੀ, ਮੈਨੂੰ ਤਾਂ ਲੱਗਦਾ 2026 ਚ ਬਣ ਜਾਣੀ ਇਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ,
ਉਹ ਵੀ ਅਪ੍ਰੈਲ ਮਹੀਨੇ ਚ,
ਉਹ ਵੀ ਅਪ੍ਰੈਲ ਮਹੀਨੇ ਮਈ ਚ ਬਣ ਜਾਊਗੀ। ਆਪਣੇ ਜਾਖੜ ਸਾਹਿਬ ਸੀਐਮ ਪੰਜਾਬ ਦੇ ਬਣਨੇ ਵਾਲੇ ਹੀ ਆ, ਚਾਹੇ ਉਹ 6 ਮਹੀਨੇ ਚਾਹੇ 8 ਮਹੀਨੇ ਚਾਹੇ ਸਾਲ ਰਾਜ ਕਰਨ, ਹੋ ਸਕਦਾ 2027 ਦੇ ਵਿੱਚ ਤਾਂ ਇਹਨਾਂ ਦੀ ਸਰਕਾਰ ਬਣਨੀ ਥੋੜੀ ਮੁਸ਼ਕਲ ਲੱਗਦੀ ਆ, ਲੇਕਿਨ 2026 ਦੇ ਵਿੱਚ ਇਹਨਾਂ ਦੇ ਬੜੇ ਚਾਂਸ ਆ ਕਲੀਅਰ।
ਪਰ ਭਾਜੀ ਤੁਹਾਡੀ ਗੱਲ ਤੋਂ ਇਹ ਗੱਲ ਬਣਦੀ ਨਜ਼ਰ ਆ ਰਹੀ ਹੈ ਵੀ ਜੇ ਪੈਂਤੜਾ ਮਾਰ ਕੇ ਭੰਨ ਟੱਕੜ ਕਰਕੇ, ਦੇਖੋ ਰਾਜਨੀਤੀ ਆ ਉਹ ਤਾਂ ਕਰਨਾ ਹੀ ਬਣਨਾ ਪੈਣਾ, ਵੀ ਜੇ ਕਿਤੇ ਇਹ ਫੋਰਸਫੁਲੀ ਹੁਣ ਬਣਾ ਜਾਣ ਨਾ ਸਰਕਾਰ, ਤਾਂ ਇਹਨਾਂ ਨੂੰ ਅਗਲੀ ਸਰਕਾਰ ਬਣਾਉਣ ਦੇ ਵਿੱਚ ਬੜਾ, ਮਤਲਬ ਬਣਾ ਕੇ
ਮਦਦ ਹੋ ਗਈ,
ਹਾਂ
ਮਦਦ ਹੋ ਗਈ,
ਮਤਲਬ ਹੁਣ ਇਹ ਧੱਕੇ ਨਾ ਬਣਾ ਜਾਣ ਖਰੀਦੋ ਫਰੋਖਤ ਕਰਕੇ, ਬਣਾ ਕੇ ਤਾਂ ਇੰਨੇ ਕੁ ਵਧੀਆ ਕੰਮ ਕਰ ਜਾਣ ਇਹ 7-8 ਮਹੀਨਿਆਂ 'ਚ, ਵੀ ਲੋਕ ਕਹਿਣ ਵੀ ਯਾਰ ਇਹਨਾਂ ਨੂੰ ਹੀ ਦਿਓ ਚਾਂਸ ਹੋਰ ਇੱਕ।
ਉਹੀ ਤਾਂ ਗੱਲ ਹੈ ਮਨਦੀਪ, ਪੰਜਾਬ ਦੇ ਸਾਰੇ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ ਕਰ ਦੇਣ, ਪੰਜਾਬ ਜਿਹੜੇ ਪੰਜ ਕਰੋੜ ਗਰੀਬ ਆ ਉਹ ਮਾਫ ਕਰ ਦੇਣ, ਪੰਜਾਬ ਨੂੰ ਹੋਰ ਫੈਸਿਲਿਟੀ ਦੇਣ, ਪੰਜਾਬ ਨੂੰ ਸਪੈਸ਼ਲ ਪੈਕੇਜ ਦੇਣ, ਪੰਜਾਬ ਦੀਆਂ ਸਾਰੀਆਂ ਸੜਕਾਂ ਠੀਕ ਕਰ ਦੇਣ, ਪੰਜਾਬ ਦੇ ਵਿੱਚ ਖੁਸ਼ਹਾਲੀ ਲੈਣ, ਤਾਂ ਸਰਕਾਰ ਤਾਂ ਫਿਰ ਇਦਾਂ ਹੀ ਬਣਦੀ ਹੈ।
ਚਲੋ ਠੀਕ ਹੈ ਭਾਜੀ, ਅਤੇ ਆਪਾਂ ਲੈਂਦੇ ਹਾਂ ਇਜਾਜ਼ਤ, ਅਤੇ ਤੁਸੀਂ ਵੀ ਕਰੋ ਇੰਜੋਏ ਅਤੇ ਫੈਮਿਲੀ ਦੇ ਨਾਲ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਤੁਸੀਂ ਸਮਾਂ ਕੱਢਿਆ।
ਜੀ ਅਮਨਦੀਪ, ਅੱਜ ਨਵੀਂ ਲੋਕੇਸ਼ਨ ਤੋਂ, ਨਵੇਂ ਸੈਟਅਪ ਤੋਂ ਸੋਹਣਾ ਲੱਗਾ ਪ੍ਰੋਗਰਾਮ, ਐਦਾਂ ਉਦਾਂ ਜ਼ਿਆਦਾ ਸੋਹਣਾ ਲੱਗਾ। ਕਮਰੇ ਵਿੱਚ ਜਿਲ੍ਹੇ ਦੇ ਬੰਦ ਹੁੰਦੇ ਆ ਨਾ ਕਮਰੇ ਦੇ ਵਿੱਚ, ਉਸ ਵੇਲੇ ਤੁਹਾਨੂੰ ਥੋੜ੍ਹੀ ਘੁੱਟਣ 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 ਜਿਹੀ ਮਹਿਸੂਸ ਹੁੰਦੀ ਆ। ਅੱਜ ਸੋਹਣਾ ਸੈਟਅਪ ਕੀਤਾ, ਐਦਾਂ ਲੈਪਟਾਪ ਤੋਂ ਬਾਹਰੋਂ ਪ੍ਰੋਗਰਾਮ ਕਿਸ ਵੇਲੇ ਕਰਿਆ ਕਰਾਂਗੇ, ਪਾਰਕ ਵਗੈਰਾ ਦਾ ਹੋਰ ਕਿਤੇ, ਸੋਹਣਾ ਲੱਗਦਾ। ਚਲੋ
ਸਹੀ
ਸਤਿ ਸ਼੍ਰੀ ਅਕਾਲ,
ਸਹੀ
ਆਦਾਬ, ਨਮਸਕਾਰ, ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵੀ ਬਹੁਤ ਸੋਹਣਾ ਲੰਘਿਆ ਹੋਏਗਾ, ਅੱਜ ਲੰਘੂਗਾ। ਤੇ ਉਹ ਆਪਣੇ ਜਿਹੜੇ ਸਾਡੇ ਮਿੱਤਰ ਆ ਮਿੰਨੀ ਪੈਗ ਵਾਲੇ, ਬਿੰਨੀ ਪੈਗ ਵਾਲੇ, ਉਹਨਾਂ ਨਾਲ ਗੱਲਬਾਤ ਹੋਈ ਨਹੀਂ, ਨਾ ਉਹਨਾਂ ਦੀ ਗੱਲਬਾਤ ਹੋਈ ਆ।
ਮਿੰਨੀ
ਉਹ
ਪੈਗਾ,
ਸਾਡੇ ਜਿਹੜੇ ਡਾਕਟਰ ਸਾਹਿਬ, ਜਿਹੜੇ ਸਾਡੇ ਡਾਕਟਰ ਸਾਹਿਬ ਆ, ਉਹਨਾਂ ਨਾਲ ਵੀ, ਉਹਨਾਂ ਬਾਰੇ ਵੀ ਗੱਲ ਕਰਨੀ। ਚਲੋ ਅਗਲੀ ਵਾਰੀ
ਅਗਲੀ
ਉਹਨਾਂ
ਵਾਰ
ਦੇ ਨਾਲ
ਕਰਾਂਗੇ।
ਗੱਲ ਕਰਾਂਗੇ, ਤੇ ਜਿਹੜੇ ਸਾਡੇ ਹੋਰ ਸੱਜਣ ਆ ਜਿਹਨਾਂ ਨਾਲ ਅਸੀਂ ਵਾਅਦਾ ਕਰਦੇ ਰਹਿੰਦੇ ਆ, ਉਹਨਾਂ ਨੂੰ ਮਿਲਣ ਜਾਣਾ ਆ। ਦੋ ਤਿੰਨਾਂ ਦੇ ਅੱਜ ਨਾਮ ਵੀ ਲਾਏ ਸੀ ਆਪਣੇ, ਬਹੁਤ ਪਿਆਰੇ ਸੱਜਣ ਆ, ਉਹਨਾਂ ਨੂੰ ਵੀ ਮਿਲਣ ਦੀ ਪੂਰੀ ਤਾਂਘ ਮਨ ਦੇ ਵਿੱਚ ਰਹਿੰਦੀ ਹੈ।
ਹਾਂਜੀ
ਜੀ
ਠੀਕ ਹੈ
ਅਮਨਦੀਪ, ਸਤਿ
ਭਾਜੀ,
ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੋ ਇਹ ਸਨ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਦੇ ਨੇ, ਅਤੇ ਸਿਡਨੀ ਤੋਂ, ਪਰ ਅੱਜ ਜਾ ਵਿਸਵੇ ਤੋਂ ਜੁੜੇ ਹੋਏ ਸੀ। ਸੋ ਚੰਗਾ ਲੱਗਾ, ਥੋੜ੍ਹੀ ਆਵਾਜ਼ ਦੇ ਵਿੱਚ ਸਮੱਸਿਆ ਆ ਰਹੀ ਸੀ ਕਿਤੇ ਕਿਤੇ, ਪਰ ਬਰਦਾਸ਼ਤ ਕਰਨ ਜੋਗੀ ਸੀ। ਸੋ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਮੈਂ ਪਾ ਦੇਣਾ ਆ, ਯੂਟਿਊਬ 'ਤੇ ਵੀ ਪਿਆ ਹੁੰਦਾ, ਫੇਸਬੁੱਕ 'ਤੇ ਵੀ ਪਿਆ ਹੁੰਦਾ, ਸੋ ਤੁਸੀਂ ਦੁਬਾਰਾ ਦੇਖ ਸਕਦੇ ਹੋ ਕਿਸੇ ਵੀ ਟਾਈਮ। ਅਤੇ ਲਾਈਵ ਪ੍ਰੋਗਰਾਮਸ ਦੇ ਵਿੱਚ ਅੱਜ ਪਰਨੀਤ ਕੌਰ ਪ੍ਰੋਗਰਾਮ ਪੇਸ਼ ਕਰਨਗੇ, ਉਸ ਤੋਂ ਬਾਅਦ ਕੱਲ੍ਹ ਨੂੰ ਲਹਿਰਾਂ ਪ੍ਰੋਗਰਾਮ ਹੋਏਗਾ, ਅਤੇ ਮੰਡੇ ਟੂ ਫਰਾਈਡੇ ਤਾਏ ਦਾ ਪ੍ਰੋਗਰਾਮ 3 ਤੋਂ 4 ਵਜੇ ਲਾਈਵ ਹੁੰਦਾ। ਸੋ ਗੀਤ ਸੰਗੀਤ ਬਹੁਤ ਸ਼ਾਨਦਾਰ ਚੱਲਦਾ ਰਹਿੰਦਾ। ਸੋ ਆਪ ਸਭ ਦਾ ਧੰਨਵਾਦ, ਆਪ ਜੁੜਦੇ ਹੋ, ਅਤੇ ਹੈਪੀ ਸੰਡੇ, ਅਤੇ ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।